आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी।
खुशी केवल अंदर तो आती है, इस दुनिया विच कोई भी सानू नहीं दे सकता जब तक इस नू असी अपने अंदर नहीं पा लेंदे। खूबसूरत आवाज दी प्रवाज सुनते रहो हरम रेडियो ऑस्ट्रेलिया।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਲਹਿਰਾ ਲੈ ਕੇ ਹਾਜ਼ਰ ਹੋ ਗਏ ਆ ਤੇ ਨਾਲ ਨੇ ਮੇਰੇ ਗੁਰਸੇਵਕ ਸਿੰਘ ਜੀ ਬ੍ਰਿਸਬੇਨ ਤੋਂ ਤੇ ਅੱਜ ਬ੍ਰਿਸਬੇਨ ਤੋਂ ਇਹ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹਾ। ਸਤਿ ਸ਼੍ਰੀ ਅਕਾਲ ਗੁਰਸੇਵਕ ਸਿੰਘ ਜੀ, ਤੁਹਾਨੂੰ ਵੀ ਪ੍ਰੋਗਰਾਮ ਦੇ ਸ਼ੁਰੂ ਵਿੱਚ ਹੀ
ਸ਼੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ ਤੇ ਨਾਲ ਨਾਲ ਦੋਸਤੋ ਤੁਹਾਡਾ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਆ। ਅੱਜ ਵੀਰਵਾਰ ਦਿਨ ਹੋ ਗਿਆ ਜੀ, 17 ਭਾਦੋ ਸੰਮਤ 548 ਤੇ 1 ਤਰੀਕ ਵੀ ਹੋ ਗਈ ਆ। ਅੱਜ ਨਵਾਂ ਮਹੀਨਾ ਜਾਣੀ ਚੜ ਗਿਆ ਆ ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ, 1 ਸਤੰਬਰ ਦਾ ਪਹਿਲਾ ਦਿਨ ਹੈ ਅੱਜ ਤੇ ਇਸ ਨਵੇਂ ਦਿਨ ਦੇ ਵਿੱਚ ਤੁਹਾਡਾ ਜੀ ਸਵਾਗਤ ਵੀ ਆ ਤੇ ਬਹੁਤ ਹੀ ਵਧੀਆ ਜਿਹੜਾ ਮੌਸਮ ਹੈ ਅੱਜ ਬ੍ਰਿਸਬੇਨ ਦੇ ਵਿੱਚ ਚੱਲ ਰਿਹਾ ਤੇ ਗੁਰਸੇਵ ਸਿੰਘ ਜੀ ਮੌਸਮ ਕਿੱਦਾਂ ਇੰਜੋਏ ਕਰ ਰਹੇ ਆ?
ਪੂਰਾ ਜੀ ਪੂਰਾ, ਜਿੱਥੋਂ ਤੱਕ ਤੁਸੀਂ ਮਹੀਨੇ ਦੀ ਕੀਤੀ ਆ, ਮਹੀਨਾ ਬਹੁਤ ਹੀ ਮਹੱਤਵਪੂਰਨ ਆ ਸਤੰਬਰ ਦਾ।
ਹਾਂਜੀ,
ਕਿਉਂਕਿ ਮੇਰਾ ਜਨਮ ਹੋਇਆ ਸੀ ਮਹੀਨੇ ਦੇ ਵਿੱਚ।
ਚਲੋ ਠੀਕ ਆ ਜੀ, ਬਹੁਤ ਬਹੁਤ ਤੁਹਾਨੂੰ ਇਸ ਗੱਲ ਦੀਆਂ ਵਧਾਈਆਂ ਵੀ ਬਹੁਤ ਬਹੁਤ ਕਿ ਤੁਹਾਡਾ ਜਨਮ ਦਿਨ ਇਸ ਮਹੀਨੇ ਦੇ ਵਿੱਚ ਆਉਂਦਾ, ਫੇਰ ਦਾ ਮਤਲਬ ਤੇ ਹੁਣ ਇਹ ਪੂਰਾ ਮਹੀਨਾ ਆਪਾਂ ਖੁਸ਼ੀਆਂ ਭਰਿਆ ਬਤਾਈਏ, ਹਨਾ ਪੂਰਾ ਮਹੀਨਾ ਸੈਲੀਬ੍ਰੇਸ਼ਨ ਚੱਲਣਗੇ।
ਜਨਮ ਦਿਨ ਕਰਕੇ ਮਹੱਤਤਾ ਬਹੁਤ ਵੱਧ ਜਾਂਦੀ ਆ ਸਤੰਬਰ ਮਹੀਨੇ ਦੀ, ਤੁਸੀਂ ਸੈਲੀਬ੍ਰੇਟ ਕਰ ਸਕਦੇ ਜਿੱਥੇ ਜਿੱਥੇ ਹੈਗੇ ਤੁਸੀਂ ਸਾਰਾ ਮਹੀਨਾ।
ਜੀ ਬਿਲਕੁਲ, ਤੇ ਨਾਲ ਦੀ ਨਾਲ ਜਿਹਨਾਂ ਦੋਸਤਾਂ ਦਾ ਸਤੰਬਰ ਮਹੀਨੇ ਦੇ ਵਿੱਚ ਜਨਮ ਦਿਨ ਹੈਗਾ ਜੀ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਉਹ ਵੀ ਗੁਰਸੇਵ ਸਿੰਘ ਜੀ ਉਹਨਾਂ ਦੇ ਜਨਮ ਦਿਨ ਕਰਕੇ ਉਹਨਾਂ ਦੇ ਵੀ ਜਨਮ ਦਿਨ ਮਹੱਤਵਪੂਰਨ ਹੋ ਗਿਆ ਹਨਾ।
ਬਿਲਕੁਲ ਜੀ ਬਿਲਕੁਲ।
ਖੈਰ ਤੇ ਗੁਰਸੇਵ ਸਿੰਘ, ਆਪਾਂ ਨਰਿੰਦਰ ਸਿੰਘ ਕਪੂਰ ਹੁਣਾਂ ਦੀ ਜਿੱਦਾਂ ਆਪਾਂ ਗੱਲ ਕਰਦੇ ਹੁੰਦੇ ਆ ਅੱਜ, ਉਹਨਾਂ ਦੀ ਇੱਕ ਰਚਨਾ ਜਿਹੜੀ ਆ ਦੋਸਤਾਂ ਦੇ ਨਾਲ ਸਾਂਝੀ ਕਰਦੇ ਆ। ਅਸਲ ਦੇ ਵਿੱਚ ਮਨੋਰਥ ਸਾਡਾ ਇਹੀ ਹੁੰਦਾ ਆ ਵੀ ਇਹੋ ਜਿਹੀਆਂ ਵਿਚਾਰ ਜਿਹੜੇ ਆਪਾਂ ਸਾਂਝੇ ਕਰਦੇ ਆ, ਵੈਸੇ ਵੀ ਹੋਰ ਪ੍ਰੋਗਰਾਮਸ ਦੇ ਵਿੱਚ ਵੀ ਵਿਚਾਰ ਸਾਂਝੇ ਹੁੰਦੇ ਆ, ਉੱਥੋਂ ਸਿੱਖਣ ਨੂੰ ਬੜਾ ਕੁਛ ਮਿਲਦਾ। ਖਾਸ ਤੌਰ ਤੇ ਜਿਹੜੇ ਲੋਕ ਸਾਹਿਤ ਵੱਲ ਨੂੰ ਜਾਣਾ ਚਾਹੁੰਦੇ ਆ, ਸਾਹਿਤ ਦੇ ਨਾਲ ਵਿਚਰਨਾ ਚਾਹੁੰਦੇ ਆ, ਸਾਹਿਤ ਕੁਛ ਸਿੱਖਣਾ ਚਾਹੁੰਦੇ ਆ, ਕੁਛ ਕੁਛ ਨਵੀਂ ਸ਼ਬਦਾਵਲੀ ਵੀ ਜਿੱਥੇ ਦੋਸਤ ਗ੍ਰਹਿਣ ਕਰਦੇ ਆ, ਨਾਲ ਨਾਲ ਉਸ ਵਿਚਾਰ ਤੋਂ ਆਪਣੇ ਜੀਵਨ ਦੇ ਵਿੱਚ ਜੇ ਢਾਲਦੇ ਆ ਤਾਂ ਉਹ ਤੋਂ ਵੀ ਬਹੁਤ ਕੁਛ ਸਿੱਖਣ ਨੂੰ ਦੋਸਤਾਂ ਨੂੰ ਮਿਲਦਾ ਆ। ਇਸ ਕਰਕੇ ਸਾਡੀ ਵੀ ਇਹ ਕਹਿ ਲਓ ਕਿ ਸਾਡਾ ਕਰਤੱਵ ਬਣ ਜਾਂਦਾ, ਸਾਡੀ ਡਿਊਟੀ ਬਣ ਜਾਂਦੀ ਹੈ ਕਿ ਅਸੀਂ ਇਹੋ ਜਿਹੀਆਂ ਰਚਨਾਵਾਂ, ਇਹੋ ਜਿਹਾ ਵਿਚਾਰ ਤੁਹਾਡੇ ਨਾਲ ਸਾਂਝੇ ਕਰੀਏ। ਨਰਿੰਦਰ ਸਿੰਘ ਕਪੂਰ ਹੁਣੀ ਕਹਿੰਦੇ ਆ, ਕਹਿੰਦੇ ਵੀ ਰੁੱਸੇ ਹੋਏ ਵਿਅਕਤੀ ਨੂੰ ਝੱਟ ਭੱਟ ਬੁਲਾਉਣਾ ਉਸ ਨੂੰ ਗੁੱਸਾ ਚੜਾਉਂਦਾ ਹੈ, ਕਿਉਂਕਿ ਉਹ ਸਮਝਦਾ ਹੈ ਕਿ ਸ਼ਾਇਦ ਠੀਕ ਤਰ੍ਹਾਂ ਰੁੱਸਿਆ ਨਹੀਂ। ਪਤਨੀ ਰੁੱਸ ਕੇ ਰਸੋਈ ਵਿੱਚ ਤੇ ਪਤੀ ਆਪਣੇ ਕਮਰੇ ਵਿੱਚ ਬੰਦ ਹੋ ਜਾਂਦਾ ਹੈ ਤਾਂ ਜੋ ਦੂਜੀ ਧਿਰ ਦਾਖਲ ਨਾ ਹੋ ਸਕੇ, ਪਰ ਦੋਹਾਂ ਦੇ ਕੰਨ ਇੱਕ ਦੂਜੀ ਧਿਰ ਵੱਲ ਲੱਗੇ ਹੁੰਦੇ ਹਨ। ਇਸਤਰੀ ਜਦੋਂ ਰੁੱਸਦੀ ਹੈ ਮਨਾਏ ਜਾਣ ਦੀ ਸੰਭਾਵਨਾ ਰੱਖ ਕੇ ਰੁੱਸਦੀ ਹੈ, ਰੁੱਸੀ ਹੋਈ ਤੀਵੀ ਭਾਂਡੇ ਵਧੇਰੇ ਖੜਕਾਉਂਦੀ ਹੈ ਜਦੋਂ ਕਿ ਪਤੀ ਕਿਸੇ ਵਿਗੜੀ ਚੀਜ਼ ਨੂੰ ਠੀਕ ਕਰਨ ਦਾ ਫਾਲਤੂ ਕੰਮ ਕਰਨ ਲੱਗ ਪੈਂਦਾ ਹੈ। ਜੀਵਨ ਦਾ ਤਜਰਬਾ ਦੱਸਦਾ ਹੈ ਕਿ ਰੁੱਸਣਾ ਸ਼ੌਕ ਹੀ ਰਹਿਣਾ ਚਾਹੀਦਾ ਹੈ, ਇਹ ਆਦਤ ਨਹੀਂ ਬਣਨਾ ਚਾਹੀਦਾ। ਜਦੋਂ ਕੋਈ ਤੁਹਾਡੇ ਨਾਲ ਰੁੱਸਿਆ ਹੋਇਆ ਹੈ ਤਾਂ ਉਸ ਨੂੰ ਮਨਾ ਲਵੋ, ਕਿਉਂਕਿ ਉਹ ਤੁਹਾਡੇ ਵੱਲੋਂ ਮਨਾਏ ਜਾਣ ਦੀ ਉਡੀਕ ਕਰ ਰਿਹਾ ਹੈ। ਗੁਰਸੇਵ ਸਿੰਘ ਜੀ ਕੀ ਕਹਿਣਾ ਫੇਸ ਵਿਚਾਰ ਦੇ ਉੱਤੇ?
ਇਸ ਵਿਚਾਰ ਤੇ ਇਹ ਜੀ, ਹਜੇ ਤੱਕ ਮੇਰੇ ਨਾਲ ਕੋਈ ਰੁੱਸਿਆ ਨੀ, ਤੁਸੀਂ ਪ੍ਰੈਕਟੀਕਲ ਦੱਸ ਸਕਦੇ ਹੋ ਜਿਹੜਾ ਮੀਆਂ ਬੀਬੀ ਵਾਲਾ ਹੋਈ ਹੈ?
ਬਿਲਕੁਲ, ਦੇਖੋ ਤੁਹਾਨੂੰ ਪਤਾ ਨੀ ਹੈ ਨਾ ਤੁਹਾਡੇ ਤੇ ਅਜੇ ਇਹ ਰੁੱਤ ਆਈ ਨੀ, ਤੇ ਸਰਬਜੀਤ ਭਾਜੀ ਦਾ ਜਰੂਰ ਵਿਚਾਰ ਆ ਗਿਆ, ਕਹਿੰਦੇ ਵਾਹ ਜੀ ਵਾਹ। ਸਰਬਜੀਤ ਭਾਜੀ ਨੇ ਤਾਂ ਸ਼ਾਦੀ ਇਸ ਗੱਲ ਦੇ ਵਿੱਚ ਭਰ ਦਿੱਤੀ ਆ, ਤੇ ਜਿੰਨੇ ਵੀ ਦੋਸਤ ਸਾਡੇ ਵਿਆਹੇ ਹੋਏ ਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਕਿ ਇਹ ਬੜੀ ਇੱਕ ਜ਼ਰੂਰੀ ਆ। ਦੇਖੋ ਇਹ ਦੋਸਤੋ, ਇਹ ਰੁੱਸਣਾ ਜਿਹੜਾ ਆ ਨਾ, ਇਹ ਸ਼ੌਕ ਹੋਣਾ ਚਾਹੀਦਾ ਨਾ ਕਿ ਆਦਤ, ਹਨਾ। ਕਈਆਂ ਨੂੰ ਹੁੰਦੀ ਆ ਵੀ ਆਦਤ ਜਿਹੜੀ ਪੈ ਜਾਂਦੀ ਆ ਫਿਰ ਮਾੜੀ ਆ, ਜਿੱਦਾਂ ਜਸਵਿੰਦਰ ਭੱਲਾ ਵੀ ਇੱਕ ਵਾਰੀ ਕਹਿੰਦਾ ਕਿ ਮੈਂ ਨੀ, ਹਨਾ, ਤੁਸੀਂ ਸੁਣ ਸਕਦੇ ਆ ਉਹ ਚਟਕਦਾ ਕਿ ਕਈਆਂ ਨੂੰ ਰੁੱਸਣ ਦੀ ਵੈਸੇ ਹੀ ਹੁੰਦੀ ਆ ਗੱਲ, ਉਹਨਾਂ ਕੋਲ ਕੋਈ ਬਹਾਨਾ ਨੀ ਹੁੰਦਾ ਰੁੱਸਣ ਦਾ ਸਿਰਫ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਦੂਸਰਾ ਜਿਹੜਾ ਆ ਮਨਾਉਣ ਦੀ ਉਡੀਕ ਹੀ ਕਰ ਰਿਹਾ ਹੁੰਦਾ ਆ। ਇਸ ਕਰਕੇ ਦੋਸਤੋ ਤੁਸੀਂ ਚਲੋ ਭਾਂਡੇ ਖੜਕਣੇ ਵੀ ਚਾਹੀਦੇ ਆ, ਜ਼ਰੂਰੀ ਆ, ਉਹਦੇ ਨਾਲ ਪਿਆਰ ਵੱਧਦਾ ਆ, ਪਰ ਇੰਨੇ ਵੀ ਨਾ ਜ਼ਿਆਦਾ ਖੜਕਾ ਦੋ ਵੀ ਉਹਨਾਂ ਵਿੱਚ ਤੇੜਾ ਆ ਜਾਣ ਜਾਂ ਉਹ ਗਾਹਾਂ ਕੰਮ ਦੇ ਨਾ ਰਹਿਣ ਭਾਂਡੇ, ਤੇ ਤੁਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਆ। ਤੇ ਗੁਰਸੇਵ ਸਿੰਘ ਜੀ ਇਹ ਵੀ ਤੁਸੀਂ ਵੀ ਸਿੱਖ ਲਓ, ਪਹਿਲਾਂ ਤਾਂ ਬਹੁਤ ਵਧੀਆ ਆ ਇਹ।
ਠੀਕ ਆ ਜੀ, ਬਸ ਕੰਪਨੀ ਵਧੀਆ ਬੰਦੇ ਦੀ ਹੋਣੀ ਚਾਹੀਦੀ ਨਾ, ਬਸ ਵਿਚਾਰ ਮਿਲ ਰਹੇ ਆ, ਤੇਲ ਆਉਣੇ ਦੇਣੀ ਖੜਕਣੇ ਨੀ ਦੇਣੇ
ਇਹ ਵੀ। ਹਾਂ ਬਿਲਕੁਲ ਨਰਿੰਦਰ ਸਿੰਘ ਪੂਰ ਹੋਣਾ ਬਹੁਤ ਵਧੀਆ ਦੋਸਤੋ ਵਿਚਾਰ ਸਾਡੇ ਨਾਲ ਅੱਜ ਆਪਾਂ ਸਾਂਝਾ ਕੀਤਾ। ਨਾਲ ਦੀ ਨਾਲ ਆਪਣੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਆਪਣੇ ਨਾਲ ਜੁੜ ਗਏ, ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਤੇ ਕਿਹਾ ਵੀ ਕਲ ਯੁਗ ਦੇ ਇਸ ਦੌਰ ਦੇ ਵਿੱਚ ਲੋਕਾਂ ਦੀ ਸੀਰਤ ਬੜੀ ਖਰਾਬ ਦੇਖੀ ਮੈਂ। ਦੁੱਧ ਵੇਚਣ ਜਾਣਾ ਪੈਂਦਾ ਹੈ ਘਰ ਘਰ ਤੇ ਦੁਕਾਨਾਂ ਤੇ ਬੜੇ ਆਰਾਮ ਨਾਲ ਵਿਕਦੀ ਸ਼ਰਾਬ ਦੇਖੀ ਮੈਂ। ਕੀ ਕਹਿਣਾ,
ਬਹੁਤ ਖੂਬ ਸਹੀ ਗੱਲ ਹੈ ਜੀ। ਸਮੇਂ ਸਮੇਂ ਨਾਲ ਫਿਤਰਤ ਬਦਲਦੀ ਜਾਂਦੀ ਆ, ਦੁੱਧ ਚੀਜ਼ਾਂ ਅਹਿਮੀਅਤ ਬਦਲਦੀ ਜਾਂਦੀ ਆ, ਜਿੱਥੇ ਦੁੱਧ ਪੁੱਤ ਦੀ ਅਹਿਮੀਅਤ ਅੱਗੇ ਬਹੁਤ ਹੁੰਦੀ ਸੀਗੀ ਤੇ ਹੁਣ ਹੋਰ ਹੋ ਗਈ ਆ ਜੀ, ਗੱਲਾਂ ਬਾਤਾਂ ਬਦਲ ਗਈਆਂ ਨਾ। ਸੋ
ਬਿਲਕੁਲ ਤੇ ਇੱਕ ਗੁਰਸਿੰਘ ਇਹ ਵੀ ਹੋ ਗਿਆ ਨਾ ਹੁਣ ਬਹੁਤ ਬਾਰੀ ਦੋਸਤ ਇੱਦਾਂ ਦੇ ਮਿਲਦੇ ਆ, ਵੈਸੇ ਕੋਈ ਬਹੁਤ ਸਾਰੇ ਸਾਡੇ ਜਿਹੜੇ ਪਰਸਨਲ ਦੋਸਤ ਆ ਸੁਣ ਰਹੇ ਹੋਣੇ ਆ, ਮੈਂ ਕਿਸੇ ਨੂੰ ਕਮੈਂਟ ਨਹੀਂ ਕਰਦਾ, ਪਰ ਹੁਣ ਇੱਕ ਫਿਤਰਤ ਬਣ ਗਈ ਆ ਕਿ ਜਦੋਂ ਕੋਈ ਸ਼ਰਾਬ ਪਿਲਾਉਂਦਾ ਆ ਤੁਹਾਨੂੰ ਉਦੋਂ ਹੀ ਸਮਝਦੇ ਆ ਵੀ ਸੇਵਾ ਹੋਈ ਆ, ਅਦਰਵਾਈਜ਼ ਤਾਂ ਸੇਵਾ ਹੀ ਨਹੀਂ ਮੰਨਦਾ ਇੱਥੇ ਬੰਦਾ। ਬਹੁਤ ਵਾਰੀ ਜਿੰਨੀ ਮਰਜ਼ੀ ਚਾਹੇ ਤੁਸੀਂ ਕੁਛ ਵੀ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਖਰਚ ਕਰ ਦੋ, ਪਰ ਜਿੰਨਾ ਚਿਰ ਤੱਕ ਪੀਣ ਲਈ ਨਹੀਂ ਮਿਲਦੀ ਉਹ ਕਹਿ ਦਿੰਦੇ ਆ ਸੇਵਾ ਨਹੀਂ ਕੀਤੀ। ਇੱਕ ਪਾਸੇ ਕੁਛ ਵੀ ਨਾ ਖਰਚ ਕਰੋ, ਜੇ ਪੀਣ ਨੂੰ ਘੁੱਟ ਮਿਲ ਜਾਂਦਾ ਤਾਂ ਕਹਿੰਦੇ ਵੀ ਵਾਹ ਵੀ ਬਸ ਵੀ ਬਹੁਤ ਸੇਵਾ ਹੀ ਬਹੁਤ ਹੋਈ ਆ ਹਨਾ। ਇਸ ਸ਼ਾਇਦ ਇਹ ਵੀ ਸਾਡੀ ਇੱਕ ਸੀਰਤ ਬਣ ਗਈ ਆ ਜਿਹੜੀ ਗੱਲ ਆਪਣੇ ਨਾਲ ਦਲਜੀਤ ਸਿੰਘ ਜੀ ਉਹਨਾਂ ਨੇ ਸਾਂਝੀ ਕੀਤੀ ਆ। ਨਾਲ ਦੀ ਨਾਲ ਆਪਣੇ ਜੀ ਜੀ ਗੁਰਸੇਵ ਸਿੰਘ ਜੀ,
ਹਾਂਜੀ ਆਹੀ ਆ ਕਿ ਸ਼ਰਾਬ ਦਾ ਤਾਂ ਹੁਣ ਇਹ ਹੋ ਗਿਆ, ਜਦੋਂ ਹੁਣ ਨਸ਼ੇ ਦੀ ਗੱਲ ਕਰਦੇ ਸ਼ਰਾਬ ਨੂੰ ਪਹਿਲਾਂ ਤਾਂ ਨਸ਼ੇ ਚ ਨੀ ਗਿਣਦੇ, ਜੋ ਕਿ ਜ਼ਿਆਦਾ ਨੁਕਸਾਨ ਕਰ ਰਹੀ ਆ। ਜੋ ਕਹਿੰਦੇ ਨੇ ਨਸ਼ੇ ਦੀ ਖਤਮ ਕਰਨਾ ਹੈ ਕਿ ਮੁੰਡਾ ਕਹਿੰਦੇ ਨਸ਼ਾ ਨਾ ਕਰਦਾ ਹੋਵੇ, ਤੁਹਾਨੂੰ ਪਤਾ ਹੋਣਾ ਜਦੋਂ ਵਿਆਹ ਦੀ ਗੱਲ ਚੱਲੀ ਹੈ ਥੋੜੀ ਜਿਹੀ ਤਾਂ ਇਹੀ ਦੇਖਿਆ ਜਾਂਦਾ ਕਿ ਬੜਾ ਵਾਰ ਵਾਰ ਮੁੰਡਾ ਨਸ਼ਾ ਨਾ ਕਰਦਾ, ਪਰ ਵਿਆਹ ਦੇ ਵਿੱਚ ਪੂਰੀ ਸ਼ਰਾਬ ਚਲਾਈ ਜਾਂਦੀ ਆ ਤੇ ਉੱਥੇ ਆ ਕੇ ਮੈਂਟੈਲਿਟੀ ਦਾ ਪਤਾ ਲੱਗਦਾ ਨਾ ਕਿ ਇੱਧਰ ਜੋਗੇ ਰਹੇ ਨਾ ਉੱਧਰ ਜੋਗੇ ਨਾ। ਇੱਕ ਪਾਸੇ ਮੁੰਡੇ ਤੁਸੀਂ ਭਾੜ ਰਹੇ ਹੋ ਸੋਫੀ ਤਾਂ ਵਿਆਹ ਦੇ ਵਿੱਚ ਨਸ਼ਾ ਚਲਾ ਰਹੇ ਹੋ। ਸੋ ਆਹੀ ਆ ਕਿ ਆਪਣੀ ਮੈਂਟੈਲਿਟੀ ਚੇਂਜ ਕਰਨ ਦੀ ਆ ਲੋੜ ਸਾਨੂੰ
ਤੇ ਨਾਲ ਦੀ ਨਾਲ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਜਦੋਂ ਮੁੰਡਾ ਲੱਭਿਆ ਜਾਂਦਾ ਪਹਿਲਾਂ ਇਹੀ ਕਿਹਾ ਜਾਂਦਾ ਵੀ ਮੁੰਡਾ ਕੁਛ ਖਾਂਦਾ ਪੀਂਦਾ ਨਾ ਹੋਵੇ ਹਨਾ, ਤੇ ਫੇਰ ਭੱਲਾ ਸਾਹਿਬ ਇੱਦਾਂ ਕਹਿੰਦੇ ਆ ਵੀ ਗੁਲੂਕੋਜ਼ ਲਵਾਇਆ ਹੀ ਚਾਹੀਦਾ ਹਨਾ, ਵੀ ਜਾਣੀ ਖਾਂਦਾ ਪੀਂਦਾ ਭਾਵੇਂ ਨਾ ਹੋਵੇ ਗੁਲੂਕੋਜ਼ ਲੱਗਾ ਹੋਵੇ। ਰਮਨਜੀਤ ਸਿੰਘ ਜੀ ਵੀ ਸਾਡੇ ਨਾਲ ਜੁੜ ਗਏ ਆ, ਸਤਿ ਸ੍ਰੀ ਅਕਾਲ ਰਮਨਜੀਤ ਸਿੰਘ ਜੀ, ਜੰਡੋਰੀਆ ਖਲਫ ਹੈਗਾ ਇਹਨਾਂ ਦਾ ਜੰਡੋਰੀਆ ਤੇ ਰਮਨਜੀਤ ਜੀ ਲਿਖਦੇ ਆ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ ਆ, ਸਤਿ ਸ੍ਰੀ ਅਕਾਲ ਤੁਹਾਨੂੰ ਵੀ ਰਮਨਜੀਤ ਜੀ ਤੇ ਉਹਨਾਂ ਨੇ ਕਿਹਾ ਬਈ ਅਬ ਮੈਂ ਕਿਸੀ ਦਿਲ ਕੇ ਉਸ ਪਾਰ ਨਹੀਂ ਜਾਤਾ, ਕੁਛ ਉਮਰ ਹੋ ਗਈ ਕੁਛ ਦੁਨੀਆ ਦੇਖ ਲਈ। ਕਿਆ ਬਾਤ ਆ ਜੀ,
ਇਸ ਦੇ ਨਾਲ ਹੀ ਅੱਜ ਸਾਡੇ ਨਾਲ ਹੋਰ ਵੀ ਸਰੋਤੇ ਜੁੜੇ ਆ ਮਹਿਤਾ ਚੌਂਕ ਤੋਂ, ਤੇ ਪਰਮਜੀਤ ਕੌਰ ਜੀ ਜੁੜੇ ਆ ਤੇ ਪ੍ਰੋਗਰਾਮ ਸੁਣ ਰਹੇ ਆ ਤੇ ਉਹਨੇ ਫਰਮਾਇਸ਼ ਕੀਤੀ ਆ ਸੌਂਗ ਦੀ ਤਿੰਨ ਰੰਗ ਨਹੀਂ ਲੱਭਣੇ ਬੀਬਾ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪਰਮਜੀਤ ਕੌਰ ਜੀ, ਤੁਸੀਂ ਇੰਡੀਆ ਤੋਂ ਸਵੇਰੇ ਸਵਖਤ ਤੇ ਪ੍ਰੋਗਰਾਮ ਸੁਣ ਰਹੇ ਹੋ ਤੇ ਫਰਮਾਇਸ਼ ਕੀਤੀ ਆ ਤੇ ਜਰੂਰ ਪਲੇ ਕੀਤਾ ਜਾਊਗਾ ਸੌਂਗ ਜੀ। ਜੀ ਦਲਜੀਤ ਸਿੰਘ
ਜੀ ਤੇ ਆਪਣੇ ਦੋ ਸਰੋਤੇ ਹੋ ਗਏ ਨਾ, ਮਹਿਤਾ ਚੌਂਕ ਤੇ ਇੱਕ ਦਲਜੀਤ ਭਾਜੀ ਹੋ ਗਿਆ ਤੇ ਇੱਕ ਪਰਮਜੀਤ ਕੌਰ ਜੀ, ਬਹੁਤ ਬਹੁਤ ਧੰਨਵਾਦ। ਤੇ ਸੁਖਦੀਪ ਸਿੰਘ ਵੀ ਜੁੜੇ ਆਪਣੇ ਨਾਲ ਮਿਡੂਲਾ ਤੋਂ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਹਨਾਂ ਨੇ ਕਿਹਾ ਵੀ ਅੱਜ ਬੱਦਲਵਾਈ ਜਿਹੜੀ ਬਣੀ ਹੋਈ ਆ ਮੰਡੂਰਾ ਦੇ ਵਿੱਚ, ਤੇ ਸੁਖਦੀਪ ਸਿੰਘ ਜੀ ਇੱਥੇ ਵੀ ਬੱਦਲਵਾਈ ਬ੍ਰਿਸਬੇਨ ਦੇ ਵਿੱਚ ਕਾਫੀ ਹੈਗੀ, ਵੈਸੇ ਹੁਮਸ ਭਰਿਆ ਜਿਹਾ ਵੈਦਰ ਹੈਗਾ, ਕਿਤੇ ਕਿਤੇ ਧੁੱਪ ਵੀ ਨਿਕਲਦੀ ਆ, ਪਰ ਫਿਰ ਵੀ ਬਹੁਤ ਵਧੀਆ ਮੌਸਮ ਹੈਗਾ ਸਿਆਲਾਂ ਦੇ ਵਿੱਚ, ਇਹੋ ਜਿਹਾ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਲੋਚਦੇ ਆ ਇਹੋ ਜਿਹਾ ਜਿਹੜਾ ਮੌਸਮ ਆ। ਤੇ ਗੁਰਸੇਵ ਸਿੰਘ ਜੀ ਇੱਕ ਆਪਾਂ ਗਾਣਾ ਸੁਣ ਲੈਂਦੇ ਹਾਂ ਤੇ ਫਿਰ ਗਾਣਾ ਸੁਣ ਕੇ ਫਿਰ ਰੂਬਰੂ ਹੁੰਦੇ ਹਾਂ ਦੋਸਤਾਂ ਦੇ ਨਾਲ।
ਜ਼ਰੂਰ
ਜੀ,
ਸਰਕਾਰਾਂ ਨੂੰ ਧਰਮ ਦੇ ਠੇਕੇਦਾਰਾਂ ਨੂੰ ਜ਼ੁਲਮਾਂ ਤੋਂ ਅੱਕੇ ਲੋਕਾਂ ਨੇ ਹੱਥ ਪਾ ਲੈ ਨੇ ਤਲਵਾਰਾਂ ਨੂੰ ਜਾਗੀਏ ਸਿੰਘ ਬਾਗੀ ਜੀ, ਸਿੰਘ ਬਾਗੀਏ।
ਫਿਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮ ਰੇਡੀਓ ਦੇ ਸੰਗ ਤੁਸੀਂ ਸਾਂਝ ਬਣਾਈ ਹੋਈ ਹੈ। ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਨਾਲ ਦੇ ਮੇਰੇ ਗੁਰਸੇਵਕ ਸਿੰਘ ਜੀ। ਗੁਰਸੇਵਕ ਸਿੰਘ ਜੀ ਥੋੜਾ ਜਿਹਾ ਹੁਣ ਆਪਾਂ ਪਹਿਲਾਂ ਤਾਂ ਦੋਸਤਾਂ ਦੇ ਮੈਸੇਜ ਲੈ ਲਈਏ ਜਿਹੜੇ ਦੋਸਤ ਆਪਣੇ ਨਾਲ ਜੁੜੇ ਆ।
ਹਾਂਜੀ, ਤੇ ਉਸ ਤੋਂ ਪਹਿਲਾਂ ਅਸੀਂ ਦੱਸਦੇ ਜਾਈਏ ਕਿ ਆ ਗੀਤ ਤੁਸੀਂ ਸੁਣ ਰਹੇ ਸੀ ਧਰਮਯੁੱਧ ਮੋਰਚਾ ਮੂਵੀ ਤੋਂ, ਜੋ ਕਿ ਰਾਜ ਕਾਕੜਾ ਜੀ ਦੀ ਮਿਡ ਆਫ ਸਪਤੰਬਰ ਤੱਕ ਰਿਲੀਜ਼ ਹੋ ਰਹੀ ਹੈ ਵਰਲਡ ਵਾਈਡ। ਸੋ ਆਪਣਾ ਹਰਮਨ ਰੇਡੀਓ ਪ੍ਰਮੋਸ਼ਨ ਕਰ ਰਿਹਾ ਤੇ ਸਾਰਿਆਂ ਨੇ ਵੱਧ ਚੜ ਕੇ ਇਸ ਮੂਵੀ ਨੂੰ ਸਪੋਰਟ ਵੀ ਕਰਨਾ, ਕਿਉਂਕਿ ਰਾਜ ਕਾਕੜਾ ਜੀ ਕਾਫੀ ਇਹੋ ਜਿਹੇ ਪਹਿਲੂਆਂ ਤੇ ਮੂਵੀਜ਼ ਬਣਾਉਂਦੇ ਨੇ ਜੋ ਕਿ ਹੋਰ ਚੱਕਦੇ ਨੇ, ਹੋਰ ਆਪਣੇ ਮੂਵੀਜ਼ ਵਾਲੇ ਡਾਇਰੈਕਟਰ ਪ੍ਰੋਡਿਊਸਰ ਚੱਕਦੇ ਨੇ ਮੁੱਦਿਆਂ ਤੇ ਮੂਵੀਜ਼ ਬਣਾਉਣ ਤੋਂ। ਜੀ ਦਲਜੀਤ
ਜੀ ਤੇ ਬਹੁਤ ਬਹੁਤ ਧੰਨਵਾਦ ਇਸ ਗੱਲ ਦਾ ਕਿ ਉਹਨਾਂ ਨੇ ਆਪਾਂ ਨੂੰ ਸਪੋਰਟ ਵੀ ਕਰਦੇ ਆ। ਤੇ ਦੋਸਤੋ ਇਹੋ ਜਿਹਾ ਜਿਹੜੀਆਂ ਫਿਲਮਸ ਹੈਗੀਆਂ ਜਿਹੜੀਆਂ ਵਧੀਆ ਤਾਂ ਹੁੰਦੀਆਂ ਹੀ ਆ ਸਮਾਜ ਦੇ ਲਈ, ਤੇ ਨਾਲ ਦੀ ਨਾਲ ਕੁਛ ਨਾ ਕੁਛ ਉਹਨਾਂ ਦੇ ਵਿੱਚ ਸੁਨੇਹਾ ਵੀ ਹੁੰਦਾ ਆ। ਤੇ ਤੁਸੀਂ ਜ਼ਰੂਰ ਇਹੋ ਜਿਹੀਆਂ ਫਿਲਮਾਂ ਦੇ ਨਾਲ ਸਾਂਝ ਜਿਹੜੀ ਆ ਬਣਾ ਕੇ ਰੱਖਿਆ ਕਰੋ ਤਾਂ ਕਿ ਜਿਹੜਾ ਆਪਾਂ ਨੂੰ ਵਧੀਆ ਕੁਛ ਸਿੱਖਣ ਨੂੰ ਜਿਹੜਾ ਮਿਲ ਸਕੇ। ਤੇ ਅੱਗੇ ਆਪਣੇ ਨਾਲ ਜਸ ਜੀ ਵੀ ਜੁੜੇ ਆ, ਜਸ ਜੀ ਆਸਟ੍ਰੇਲੀਆ ਤੋਂ ਜੁੜੇ ਆ। ਉਹਨਾਂ ਨੇ ਕਿਹਾ ਵੀ ਸੱਚ ਜਿਹੜਾ ਆ ਇਹਨੂੰ ਤਮੀਜ਼ ਨੀ ਹੁੰਦੀ ਗੱਲ ਕਰਨ ਦੀ, ਪਰ ਜਿਹੜਾ ਝੂਠ ਆ ਦੇਖੋ ਕਿੰਨਾ ਮਿੱਠਾ ਬੋਲਦਾ ਹਨਾ। ਯਾਨੀ ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਝੂਠ ਹੁੰਦਾ ਉਹ ਮਿੱਠਾ ਹੀ ਲੱਗਦਾ ਹਨਾ, ਸੱਚ ਕੌੜਾ ਹਨਾ।
ਸਹੀ ਗੱਲ, ਕਈ ਗੱਲਾਂ ਇਹੋ ਜਿਹੀ ਹੁੰਦੀ ਜਿਹੜੀ ਅਸੀਂ ਸੁਣਨਾ ਚਾਹੁੰਦੇ ਹੁੰਦੇ ਨਾ, ਤੇ ਅਸੀਂ ਬਸ ਕਹਿੰਦੇ ਆਉਣ ਦੇ ਭਾਵੇਂ ਝੂਠੀਆਂ ਹੀ ਹੋਣ, ਮਨ ਨੂੰ ਤਸੱਲੀ ਦੇਣ ਵਾਲੀਆਂ, ਤੇ ਦੂਜੇ ਨੂੰ ਕਈ ਵਾਰ ਸੁਣਾਉਣ ਦੇ ਮਾਰੇ। ਪਰ ਨਹੀਂ, ਕਈ ਵਾਰ ਐਂ ਹੁੰਦਾ ਕਿ ਸੱਚ ਦਾ ਜੇ ਕੋਈ ਸੁਣਾਉਂਦੇ ਆ, ਕਈ ਸੱਚੇ ਬੰਦੇ ਜਿਹੜੇ ਹੁੰਦੇ ਆ ਉਹ ਵੀ ਮਿੱਠੇ ਹੁੰਦੇ, ਕੋਈ ਇਹੋ ਜਿਹੀ ਗੱਲ ਨੀ, ਸਾਡੀ ਧਾਰਨਾ ਵੀ ਬਣ ਗਈ ਆ ਜਿਹੜਾ ਤਾਂ ਸੁਭਾਅ ਹੀ ਬਣ ਗਿਆ ਹੁੰਦਾ ਸੱਚ ਬੋਲਣਾ ਤੇ ਸ਼ਾਂਤ ਰਹਿਣਾ। ਤੇ ਜ਼ਰੂਰੀ ਨਹੀਂ ਕਿ ਹਰ ਕੋਈ ਮਿੱਠਾ ਬੋਲਣ ਵਾਲਾ ਝੂਠਾ ਹੀ ਹੋਵੇ ਬੰਦਾ, ਪਰ ਜ਼ਿਆਦਾਤਰ ਕਹਿ ਸਕਦੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਬਾਹਲੀ ਚਾਪਲੂਸੀ ਜਾਂ ਕਹਿ ਲੋਗੇ ਪੂਝ ਜਿਹਨੂੰ ਕਰ ਦਿੰਦੇ ਆ ਉਹ ਅਕਸਰ ਝੂਠੇ ਹੀ ਹੁੰਦੇ ਆ ਬੰਦੇ।
ਬਿਲਕੁਲ, ਤੇ ਨਾਲੇ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਤੇ ਉਹਨਾਂ ਨੇ ਫਰਮਾਇਸ਼ ਕੀਤੀ ਆ ਵੀ ਪੁੱਤ ਪਰਦੇਸੀ ਆ ਜਿਹੜਾ ਕਿ ਮਨਕੀਰ ਤੌਲਖ ਦੇ ਦੁਆਰਾ ਗਾਇਆ ਗਿਆ ਆ, ਉਹ ਕਹਿੰਦੇ ਆ ਵੀ ਉਹ ਵੀ ਗੀਤ ਜਿਹੜਾ ਜ਼ਰੂਰ ਸੁਣਾ ਦਿਓ। ਤੇ ਅੱਗੇ ਆਪਣੇ ਨਾਲ ਗੁਰਜੀਤ ਸਿੰਘ ਚਾਹਲ ਜੀ ਵੀ ਜੁੜੇ ਆ ਮੈਲਬੋਰਨ ਤੋਂ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਹਨਾਂ ਨੇ ਇੱਕ ਤਸਵੀਰ ਭੇਜੀ ਆ ਹਨਾ, ਕਿ ਇੱਕ ਆਦਮੀ ਜਿਹੜਾ ਆ ਬੁੱਕ ਪੜ੍ਹ ਰਿਹਾ, ਇੱਕ ਕਿਤਾਬ ਪੜ੍ਹ ਰਿਹਾ ਆ, ਤੇ ਉਧਰੋਂ ਤੀਰ ਆ ਰਹੇ ਆ ਹਨਾ, ਤੀਰ ਆ ਰਹੇ ਆ ਤੇ ਉਹ ਕਿਤਾਬ ਦੇ ਵਿੱਚ ਵੱਜ ਰਹੇ ਆ। ਬੜਾ ਤਕੜਾ ਸੰਕੇਤ ਹੈਗਾ ਇਸ ਤਸਵੀਰ ਦੇ ਵਿੱਚ ਕਿ ਤੁਹਾਡਾ ਜਿਹੜਾ ਕਿਤਾਬਾਂ ਆ ਗਿਆਨ ਆ ਜਿਹੜਾ ਇਹ ਵੀ ਬਹੁਤ ਹੱਦ ਤੱਕ ਬਚਾ ਕਰਦਾ, ਤੁਹਾਡੀ ਸ਼ਖਸੀਅਤ ਨੂੰ ਬਚਾ ਕਰਦਾ ਹਨਾ, ਜੇ ਸਰੀਰਕ ਹਮਲੇ ਨਹੀਂ ਤਾਂ ਮਾਨਸਿਕ ਤੌਰ ਤੇ ਤੁਹਾਡਾ ਜਿਹੜਾ ਜ਼ਰੂਰ ਬਚਾ ਕਰਦਾ। ਬਹੁਤ ਬਹੁਤ ਧੰਨਵਾਦ ਗੁਰਜੀਤ ਸਿੰਘ ਜੀ ਕਿ ਤੁਸੀਂ ਇਹੋ ਜਿਹਾ ਜਿਹੜੇ ਮੈਸੇਜ ਆ ਸਾਨੂੰ ਭੇਜ ਦਿਓ। ਹਰਮੀਤ ਸਿੰਘ ਚੰਨਾ ਸਾਹਿਬ ਵੀ ਸਾਡੇ ਨਾਲ ਜੁੜ ਗਏ ਆ ਤੇ ਨਾਲ ਉਹਨਾਂ ਦੇ ਬੱਬੂ ਧੀਰਾ ਕੋਬਰਮ ਤੋਂ ਅੱਜ ਪ੍ਰੋਗਰਾਮ ਜਿਹੜਾ ਸੁਣ ਰਹੇ ਆ, ਤੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਉਹਨਾਂ ਨੇ, ਤੇ ਸਰਜੀਤ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਜ਼ਰੂਰ ਸਾਡੀ ਜਿਹੜੀ ਸਤਿ ਸ੍ਰੀ ਅਕਾਲ ਹੈ ਪਹੁੰਚ ਗਈ ਆ। ਤੇ ਅੱਜ ਉਹ ਕਹਿੰਦੇ ਫੇਰ ਅੱਜ ਬੱਦਲਵਾਈ ਬਹੁਤ ਜ਼ਿਆਦਾ ਬਣੀ ਹੋਈ ਆ ਕੋਬਰਮ ਏਰੀਏ ਦੇ ਵਿੱਚ, ਤੇ ਵੈਸੇ ਉਹ ਲੇਟ ਹੋ ਗਏ ਅੱਜ ਕਿਉਂਕਿ ਫੋਨ ਦੇ ਉੱਤੇ ਬਿਜ਼ੀ ਹੈਗੇ ਸੀਗੇ, ਤੇ ਵੈਸੇ ਕਹਿੰਦੇ ਪ੍ਰੋਗਰਾਮ ਜਿਹੜਾ ਆ ਬਹੁਤ ਵਧੀਆ ਲੱਗ ਰਿਹਾ ਆ। ਤੇ ਉਹਨਾਂ ਨੇ ਸੌਂਗ ਸੁਣਨ ਦੀ ਗੀਤ ਸੁਣਨ ਦੀ ਫਰਮਾਇਸ਼ ਕੀਤੀ ਆ, ਦਾਰੂ ਨਾ ਪੀਂਦਾ ਹੋਵੇ ਜਰਦਾ ਨਾ ਖਾਂਦਾ ਹੋਵੇ, ਜਿਹੜਾ ਕਿ ਜੱਸੀ ਸੋਹਲ ਜੀ ਉਹਨਾਂ ਦਾ ਗਾਣਾ ਗਾਇਆ ਹੋਇਆ, ਤੇ ਰੱਬ ਰਾਖਾ ਕੱਲ ਤੱਕ ਗਿਆ। ਐਕਚੁਲੀ ਚੰਨਾ ਸਾਹਿਬ ਲੱਭ ਲੈਂਦੇ ਹੁੰਦੇ ਆਪਾਂ ਗੱਲ ਕਿਹੜੀ ਕਰਨੀ ਹੁੰਦੀ ਆ ਹਨਾ, ਹੁਣ ਵਿਆਹ ਤੇ ਗੱਲ ਚੱਲੀ ਸੀ ਦੇਖ ਲਓ ਗਾਣਾ ਵੀ ਉਦਾਂ ਦਾ ਹੀ ਕੱਢ ਲਿਆ ਆ।
ਬਿਲਕੁਲ, ਫਿਰ ਗੱਲਬਾਤ ਤੋਰ ਨੂੰ ਵੀ ਵਧੀਆ ਰਹਿੰਦਾ ਜੋ ਸਰੋਤੇ ਵੀ ਹਨਾ ਹੰਗਾਰਾ ਨਾਲ ਬਰਾਬਰ ਦਾ ਭਰਦੇ ਆ ਟੌਪਿਕ ਨਾਲ, ਫਿਰ ਗੱਲਬਾਤ ਤੋਰਨੀ ਵੀ ਆਸਾਨੀ ਹੋ ਜਾਂਦੀ ਆ। ਤੇ ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ ਹਰਮੀਤ ਸਿੰਘ ਚੰਨਾ ਜੀ ਨੂੰ।
ਬਿਲਕੁਲ ਤੇ ਉਹ ਕਹਿੰਦੇ ਬਈ ਜਿਹੜਾ ਸੱਚ ਨੂੰ ਕਹਿਣ ਦੇ ਲਈ ਕਿਸੇ ਸਹੁੰ ਦੀ ਜ਼ਰੂਰਤ ਨਹੀਂ ਹੁੰਦੀ, ਜਿੱਦਾਂ ਨਦੀਆਂ ਨੂੰ ਵਹਿਣ ਦੇ ਲਈ ਕਿਸੇ ਰਾਹ ਦੀ ਜ਼ਰੂਰਤ ਨਹੀਂ ਹੁੰਦੀ। ਕਹਿੰਦੇ ਬਈ ਏਦਾਂ ਹੀ ਜ਼ਮਾਨੇ ਦੇ ਵਿੱਚ ਵੱਧਦੇ ਰਹੋ ਆਪਣੇ ਮਜ਼ਬੂਤ ਇਰਾਦਿਆਂ ਦੇ ਨਾਲ। ਤੇ ਬਹੁਤ ਬਹੁਤ ਧੰਨਵਾਦ ਹਰਮੀਤ ਸਿੰਘ ਜੀ ਕਿ ਤੁਸੀਂ ਸਾਡੇ ਨਾਲ ਇਹੋ ਜਿਹਾ ਵਿਚਾਰ ਸਾਂਝੇ ਕੀਤੇ ਆ। ਅੱਗੇ ਸਾਡੇ ਨਾਲ ਦਲਪਿੰਦਰ ਸੰਧੂ ਜੀ ਵੀ ਜੁੜ ਚੁੱਕੇ ਆ। ਦਲਪਿੰਦਰ ਸੰਧੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਬ੍ਰਿਸਬੇਨ ਦੇ ਵਿੱਚ। ਤੇ ਸਤਿ ਸ੍ਰੀ ਅਕਾਲ ਬੁਲਾ ਕੇ ਕਹਿੰਦੇ ਵੀ ਹੋਰ ਹਾਲ ਚਾਲ ਪੁੱਛਿਆ, ਹਾਲ ਚਾਲ ਬਹੁਤ ਵਧੀਆ ਹੈ ਜੀ। ਕੁਝ ਕਹਿੰਦੇ ਬਈ ਜਸਵੰਤ ਸਿੰਘ ਖਾਲਰਾ ਬਾਰੇ ਦੱਸੋ ਜੋ ਕਿ ਮਨੁੱਖੀ ਅਧਿਕਾਰਾਂ ਲਈ ਲੜਦੇ ਸ਼ਹੀਦ ਹੋਏ ਸੀ ਜਸਵੰਤ ਸਿੰਘ ਖਾਲੜਾ ਸਾਹਿਬ। ਤੇ ਗੁਰਸੇਵ ਸਿੰਘ ਜੀ ਇਹਦੇ ਬਾਰੇ ਵੀ ਕਾਫੀ ਵੈਸੇ ਜਾਣਕਾਰੀ ਇਹੋ ਜਿਹੀ ਹੋਣੀ ਚਾਹੀਦੀ ਹੈ ਨਾ, ਬਹੁਤ ਮਨੁੱਖੀ ਅਧਿਕਾਰਾਂ ਦੇ ਲਈ ਲੜੇ ਆ ਤੇ ਉਹੀ ਸੀਗੇ ਜਦੋਂ ਅੱਤਵਾਦ ਦੇ ਵੇਲੇ ਜਿਹੜਾ ਖਾਲੜਾ ਸਾਹਿਬ ਨੇ ਕਾਫੀ ਜਿੱਦਾਂ ਮੁਹਿੰਮ ਹੈ ਕਛੇੜੀ ਕਿ ਉਹਨਾਂ ਨੇ ਉਹ ਲੱਭੇ ਕੇ ਜਿਨ੍ਹਾਂ ਨੂੰ ਬੜਾ ਨਿਰਦੋਸ਼ ਲੋਕਾਂ ਨੂੰ ਜਿਹੜੀਆਂ ਸ਼ਹੀਦ ਕਰ ਦਿੱਤਾ ਗਿਆ। ਬਹੁਤ ਸਾਰੀਆਂ ਉਹ ਸ਼ਮਸ਼ਾਨ ਘਾਟਾਂ ਦੇ ਵਿੱਚ ਵੀ ਗਏ ਤੇ ਉੱਥੋਂ ਕਾਫੀ ਡਾਟਾ ਵੀ ਇਕੱਠਾ ਕੀਤਾ ਸੀਗਾ, ਪਰ ਦੇਖ ਲਓ ਕਿ ਕਿਹੋ ਜਿਹਾ ਉਹਨਾਂ ਦੇ ਨਾਲ ਵੀ ਅੰਜਾਮ ਹੋਇਆ ਆ। ਬਹੁਤ ਬਹੁਤ ਧੰਨਵਾਦ ਦਲਪਿੰਦਰ ਸਿੰਘ ਜੀ, ਤੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਲਾਈਫ ਦੇ ਬਾਰੇ ਵੀ ਕੁਛ ਜ਼ਰੂਰ ਕੱਢ ਕੇ ਲਿਆਈਏ। ਜੇ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਚੱਲਦੀ ਆ ਉਸ ਵੇਲੇ ਖਾਲੜਾ ਸਾਹਿਬ ਦਾ ਜਿਹੜਾ ਨਾਂ ਆ ਬੜਾ ਸ਼ਿੱਦਤ ਦੇ ਨਾਲ ਲਿਆ ਜਾਂਦਾ ਆ, ਤੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਲਾਈਫ ਦੇ ਬਾਰੇ ਹੋਰ ਜਾਣਕਾਰੀ ਲੈ ਕੇ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੀਏ ਆਪਾਂ ਉਹਨਾਂ ਦੇ ਬਾਰੇ। ਬਹੁਤ ਬਹੁਤ ਤੁਹਾਡਾ ਧੰਨਵਾਦ ਦਲਵਿੰਦਰ ਜੀ।
ਠੀਕ ਜ਼ਰੂਰ ਜੀ, ਕਿਉਂਕਿ ਅਧੂਰੀ ਜਾਣਕਾਰੀ ਮੈਂ ਕਹਿੰਦਾ ਸਾਂਝੀ ਕਰਨੀ ਵੀ ਵਧੀਆ ਗੱਲ ਨੀ, ਕਿਉਂਕਿ ਉਹਨਾਂ ਦੇ ਤਾਂ ਮੈਂ ਕਹਿੰਦਾ ਲੱਗਦਾ ਪੂਰਾ ਪ੍ਰੋਗਰਾਮ ਹੀ ਕਰਨਾ ਪਊਗਾ ਕਿ ਜਿਹੋ ਜਿਹੇ ਉਹਨੇ ਕਾਰਜ ਕੀਤੇ ਆਪਣੇ ਪੰਜਾਬ ਨੂੰ ਦੇਣ, ਜਿੰਨੀ ਮਿਹਨਤ ਕੀਤੀ ਉਹਨਾਂ ਨੇ। ਸੋ ਕਿਉਂਕਿ ਅਸੀਂ ਉਹਨਾਂ ਦੀ ਮੈਂ ਕਹਿੰਦਾ ਪਰਸਨਲ ਲਾਈਫ ਬਾਰੇ ਨੀ ਬਹੁਤਾ ਜਾਣਦੇ, ਇੰਨਾ ਹੀ ਜਾਣਦੇ ਕਿ ਚਲੋ ਉਹਨਾਂ ਨੇ ਮਿਹਨਤ ਕੀਤੀ ਸੀ, ਜਿਹੜੀ ਲਾਸ਼ਾਂ ਬਣਾ ਦਿੱਤੇ ਗਏ ਸੀਗੇ ਤੇ ਗਾਇਬ ਕਰ ਦਿੱਤੇ ਗਏ ਸੀਗੇ, ਸਾਰਿਆਂ ਬਾਰੇ ਉਹਨੇ ਜਾਣਕਾਰੀ ਇਕੱਠੀ ਕੀਤੀ ਤੇ ਇੱਕ ਕਾਨੂੰਨੀ ਕਾਰਵਾਈ ਕੀਤੀ, ਕਾਨੂੰਨੀ ਲੜਾਈ ਲੜ ਰਹੇ ਸੀ। ਸੋ ਅਸੀਂ ਕੋਸ਼ਿਸ਼ ਕਰਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਉਹਨਾਂ ਬਾਰੇ ਗੱਲਬਾਤ ਕਰ ਸਕੀਏ
ਜੀ। ਤੇ ਖਾਸ ਤੌਰ ਤੇ ਹੋਰ ਵੀ ਉਹਨਾਂ ਦੀ ਜਿਹੜੀ ਭੂਮਿਕਾ ਆ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਆ, ਕਿਉਂਕਿ ਜਿਸ ਵੇਲੇ ਕੋਈ ਬੋਲਣ ਦਾ ਜਿੱਦਾਂ ਕਹਿ ਲਓ ਕਿ ਬੋਲਣਾ ਵੀ ਕਹਿ ਲਓ ਕਿ ਪਾਪ ਸੀ, ਉਸ ਵੇਲੇ ਐਡੇ ਵੱਡੇ ਕਦਮ ਚੱਕਣੇ ਬਹੁਤ ਵੱਡੀ ਗੱਲ ਸੀਗੀ ਉਹਨਾਂ ਦੇ ਦੁਆਰਾ ਜਿਹੜੇ ਕੰਮ ਕੀਤੇ ਗਏ ਆ ਖਾਲੜਾ ਸਾਹਿਬ ਦੇ। ਜ਼ਰੂਰ ਦਲਪਿੰਦਰ ਸਿੰਘ ਜੀ ਬਹੁਤ ਵਧੀਆ ਤੁਸੀਂ ਇਹ ਗੱਲ ਦੱਸੀ ਆ, ਤੇ ਅਸੀਂ ਵੀ ਉਮੀਦ ਇਹੀ ਕਰਦੇ ਹਾਂ ਕਿ ਤੁਸੀਂ ਇਹੋ ਜਿਹਾ ਟੌਪਿਕ ਸਾਨੂੰ ਦਿਓ ਤਾਂ ਕਿ ਆਪਾਂ ਵੀ ਥੋੜੀ ਰਿਸਰਚ ਕਰੀਏ ਤੇ ਦੋਸਤਾਂ ਦੇ ਨਾਲ ਸਾਂਝੇ ਜਿਹੜੇ ਆ ਕਰੀਏ ਆਪਾਂ, ਕਿਉਂਕਿ ਇਹੋ ਜਿਹਾ ਜਿਹੜੇ ਮਨੁੱਖ ਹੁੰਦੇ ਆ ਉਹਨਾਂ ਦੀ ਜਿਹੜੀ ਜੀਵਨ ਆ ਉਹਨਾਂ ਤੋਂ ਆਪਾਂ ਬਹੁਤ ਕੁਛ ਸਿੱਖ ਜਿਹੜਾ ਆ ਸਕਦੇ ਆ। ਤੇ ਅੱਗੇ ਆਪਣੇ ਨਾਲ ਰਾਜ ਮਹਿੰਦਰ ਜੀ ਵੀ ਜੁੜ ਗਏ ਆ। ਰਾਜ ਮਹਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ। ਗੁਰਸੇਵ ਸਿੰਘ ਜੀ ਹੁਣ ਥੋੜੀ ਜਿਹੀ ਆਪਾਂ ਥੋੜੀ ਜਿਹੀ ਸਿਹਤ ਦੇ ਪੱਖੀ ਆਪਾਂ ਗੱਲ ਥੋੜੀ ਜਿਹੀ ਕਰ ਲਈਏ।
ਹਾਂਜੀ ਸਿਹਤ ਤਾਂ ਬਹੁਤ ਜ਼ਰੂਰੀ ਨਾ, ਪਹਿਲਾਂ ਸਿਹਤ ਜ਼ਰੂਰੀ ਆ, ਗੱਲਾਂ ਬਾਕੀ ਫਿਰ ਤੋਰਦੇ ਆ, ਖਬਰਾਂ ਤੇ ਫਿਰ ਆਉਂਦੇ, ਪਹਿਲਾਂ ਸਿਹਤ ਤੇ ਗੱਲਬਾਤ ਕੀਤੀ ਜਾਂਦੀ ਆ।
ਬਿਲਕੁਲ ਗੁਰਸੇਵ ਸਿੰਘ ਜੀ, ਇੱਕ ਬੜੀ ਜਿੱਦਾਂ ਕਹਿ ਲਓ ਕਿ ਕਾਮਨ ਬਿਮਾਰੀ ਆ ਫੂਡ ਪੋਇਜ਼ਨਿੰਗ, ਭੋਜਨ ਜ਼ਹਿਰੀਲਾ ਹੋ ਜਾਣਾ, ਜ਼ਹਿਰੀਲਾ ਜਾਣੀ ਕੀ ਆ ਪੇਟ ਦੇ ਵਿੱਚ ਜਾ ਕੇ ਜ਼ਹਿਰੀਲਾ ਹੋ ਜਾਣਾ, ਫੂਡ ਪੋਇਜ਼ਨਿੰਗ ਜਿਹੜੀ ਹੋਣ ਲੱਗ ਜਾਣੀ। ਬਹੁਤ ਸਾਰੇ ਦੋਸਤਾਂ ਨੂੰ ਪੁੱਛੀਦਾ ਵੀ ਕੀ ਬਿਮਾਰੀ ਆ, ਭਾਵੇਂ ਉਹਨਾਂ ਨੂੰ ਇਹ ਨਾ ਪਤਾ ਹੋਵੇ ਵੀ ਮੈਨੂੰ ਬੁਖਾਰ ਕਿਉਂ ਚੜਿਆ ਜਾਂ ਕੋਈ ਹੋਰ ਵੀ ਕਾਰਨ ਹੋ ਸਕਦੇ ਆ, ਇੱਕ ਉਹਨਾਂ ਨੂੰ ਸੌਖਾ ਜਿਹਾ ਪਤਾ ਆ ਆਂਸਰ ਵੀ ਮੈਨੂੰ ਫੂਡ ਪੋਇਜ਼ਨਿੰਗ ਹੋ ਜਾਂਦੀ ਆ, ਖਾਸ ਤੌਰ ਤੇ ਬਰਸਾਤਾਂ ਦੇ ਵਿੱਚ ਜੇ ਕਿਹਾ ਜਾਵੇ। ਇੱਥੇ ਵੀ ਮੀਂਹ ਜਿਹੜੇ ਕਾਫੀ ਪੈਂਦੇ ਆ, ਜਿੱਦਾਂ ਫਲੂ ਵਗੈਰਾ ਵੀ ਹੋ ਜਾਂਦੇ ਆ ਉਸ ਵੇਲੇ, ਜਿੱਦਾਂ ਕਹਿ ਲਓ ਸਲਾਬੇ ਵਾਲਾ ਮੌਸਮ, ਇੰਡੀਆ ਦੇ ਵਿੱਚ ਵੀ ਸਲਾਬੇ ਵਾਲੇ ਮੌਸਮ ਜਿਹੜਾ ਚੱਲ ਰਿਹਾ ਉਸ ਵੇਲੇ ਬਰਸਾਤ ਦੇ ਵਿੱਚ ਤੁਸੀਂ ਫੂਡ ਪੋਇਜ਼ਨਿੰਗ ਤੋਂ ਕਿੱਦਾਂ ਬਚਾਅ ਜਿਹੜਾ ਆਪਣਾ ਕਰ ਸਕਦੇ ਆ, ਕਿਉਂਕਿ ਇਹਦੇ ਨਾਲ ਫੂਡ ਪੋਇਜ਼ਨਿੰਗ ਤੋਂ ਬਾਅਦ ਜਿਹੜੀਆਂ ਡੇਂਗੂ ਮਲੇਰੀਆ ਟਾਈਫਾਇਡ ਪੀਲੀਆ ਇਹੋ ਜਿਹਾ ਜਿਹੜੇ ਬਿਮਾਰੀਆਂ ਆ ਉਹ ਵੀ ਵਧਣ ਦੇ ਕਾਫੀ ਕਾਰਨ ਹੋ ਜਾਂਦੇ ਆ। ਤੇ ਆਪਾਂ ਇਹਦੇ ਬਾਰੇ ਗੱਲ ਕਰੀਏ ਵੀ ਫੂਡ ਪੋਇਜ਼ਨਿੰਗ ਤੋਂ ਬਚਣ ਦੇ ਕੀ ਆਪਾਂ ਨੂੰ ਉਪਾਅ ਜਿਹੜੇ ਆ ਕਰਨੇ ਚਾਹੀਦੇ ਆ।
ਹਾਂਜੀ
ਇੱਕ ਤਾਂ ਇਹ ਆ ਵੀ ਸਭ ਤੋਂ ਸੌਖਾ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਆ ਵੀ ਪਾਣੀ ਜ਼ਰੂਰ ਦੋਸਤੋ ਪੀਆ ਕਰੋ, ਪਾਣੀ ਜਿਹੜਾ ਸਾਫ਼ ਪਾਣੀ, ਪਾਣੀ ਪੀਣਾ ਹੀ ਨਹੀਂ ਜ਼ਰੂਰੀ, ਜਾਣੀ ਸਾਫ਼ ਪਾਣੀ ਪੀਣਾ ਬਹੁਤ ਜ਼ਰੂਰੀ ਆ, ਕਿਉਂਕਿ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਹੋਵੇ ਤਾਂ ਪਾਣੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਦਵਾਈ ਦਾ ਕੰਮ ਕਰਦਾ ਆ, ਤੇ ਕਿਉਂਕਿ ਕਮੀ ਜਿਹੜੀ ਹੋ ਸਕਦੀ ਆ ਪਾਣੀ ਦੀ ਵੀ ਸਰੀਰ ਦੇ ਵਿੱਚ ਹਨਾ, ਤੇ ਤੁਸੀਂ ਜ਼ਰੂਰ ਇਸ ਗੱਲ ਦਾ ਧਿਆਨ ਰੱਖਣਾ ਆ ਜਦੋਂ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਆ ਫੇਰ ਵੀ ਫੂਡ ਪੋਇਜ਼ਨਿੰਗ ਦਾ ਬਹੁਤ ਜ਼ਿਆਦਾ ਜਿੱਦਾਂ ਕਹਿ ਲਓ ਕਿ ਖਤਰਾ ਬਣਿਆ ਰਹਿੰਦਾ ਆ, ਇਸ ਲਈ ਪਾਣੀ ਦਾ ਜ਼ਰੂਰੀ ਪੱਧਰ ਜਿਹੜਾ ਜ਼ਰੂਰ ਬਣਾ ਕੇ ਰੱਖੋ ਤੇ ਕਾਫੀ ਮਾਤਰਾ ਦੇ ਵਿੱਚ ਪਾਣੀ ਜਿਹੜਾ ਪੀਣਾ ਚਾਹੀਦਾ। ਇਹ ਤੋਂ ਇਲਾਵਾ ਵੈਸੇ ਤਾਂ ਆਪਾਂ ਕਹਿੰਦੇ ਦਾ ਵੀ ਚਾਹ ਪੀਣੀ ਮਾੜੀ ਆ, ਪਰ ਕਹਿੰਦੇ ਵੀ ਪਾਣੀ ਤੋਂ ਇਲਾਵਾ ਚਾਹ ਵੀ ਕਾਫੀ ਸਹਾਇਕ ਹੁੰਦੀ ਆ, ਪਰ ਦੁੱਧ ਵਾਲੀ ਜਿਹੜੀ ਚਾਹ ਦੀ ਬਜਾਏ ਜੇ ਤੁਸੀਂ ਕਾਲੀ ਚਾਹ ਹਲਕੀ ਤੇ ਪਤਲੀ ਚਾਹ ਜਿਹੜੀ ਇਹੋ ਜਿਹੀਆਂ ਪੀਣੀਆਂ ਚਾਹੀਦੀਆਂ। ਇਹ ਤੋਂ ਇਲਾਵਾ ਗ੍ਰੀਨ ਟੀ ਜਿਹੜੀ ਆ ਉਹ ਵੀ ਕਾਫੀ ਫਾਇਦੇਮੰਦ ਹੋ ਸਕਦੀ ਆ। ਗੁਰਸੇਵ ਸਿੰਘ ਜੀ ਪੀਤੀ ਕਾਲੀ ਚਾਹ ਕਦੀ?
ਹਾਂਜੀ ਹਾਂ ਹਾਂ, ਇੱਕ ਦਿਨ ਦੁੱਧ ਨੀ ਸੀ ਘਰੇ।
ਵੈਸੇ ਖਾਸ ਤੌਰ ਤੇ ਉਦੋਂ ਹੀ ਪੀਂਦੇ ਆ ਨਾ ਆਪਾਂ ਜਦੋਂ ਦੁੱਧ ਖਤਮ ਹੋਇਆ ਹੁੰਦਾ, ਉਸ ਵੇਲੇ ਜਦੋਂ ਜ਼ਿਆਦਾ ਹੀ ਜਿੱਦਾਂ ਕਹਿ ਲਓ ਕਿ ਦਿਲ ਬਹੁਤ ਕਰਦਾ ਹੁੰਦਾ ਆ ਵੀ ਹਨਾ, ਤੁਸੀਂ ਬੁੱਝੇ ਲਈ ਆ ਗੱਲ ਹਨਾ, ਪੀਣ ਦਾ ਵੈਸੇ ਸਬੱਬ ਹੁੰਦਾ ਹਨਾ, ਤੇ ਜਦੋਂ ਦੁੱਧ ਨਾ ਹੋਵੇ ਘਰ ਦੇ ਵਿੱਚ ਤੇ ਆਸ ਇਹੀ ਹੁੰਦੀ ਬਈ ਹੁਣ ਯਾਰ ਕੁਛ ਨਾ ਕੁਛ ਤਾਂ ਪੀਣਾ ਹੀ ਆ ਹਨਾ, ਪਰ ਬੜੀ ਕੌੜੀ ਕੌੜੀ ਜੀ ਲੱਗਦੀ ਆ ਨਾ, ਜਾਂ ਤਾਂ ਆਪਣਾ ਸੁਭਾਅ ਨੀ ਬਣਿਆ, ਪਰ ਇੱਥੇ ਤਾਂ ਗੱਲ ਹੀ ਹੋ ਰਿਹਾ ਕਹਿੰਦੇ ਵੀ ਕਾਲੀ ਪੀਣੀ ਚਾਹੀਦੀ ਆ, ਦੁੱਧ ਵਾਲੀ ਜਿਹੜੀ ਚਾਹ ਆ ਉਹ ਖਤਰਾ ਪੈਦਾ ਕਰਦੀ ਆ।
ਬਿਲਕੁਲ, ਤੁਸੀਂ ਕਾਲੀ ਦੀ ਗੱਲ ਕਰਦੇ, ਹੁਣ ਨਵਦੀਪ ਸਿੰਘ ਕੋਲ ਜਦੋਂ ਜਾਂਦੇ ਆ AMW ਵਾਲਿਆਂ ਕੋਲ, ਉਹਨਾਂ ਹੁਣ ਖੰਡ ਵੀ ਛਡਾ ਦੇਣੀ ਆਪਣੀ।
ਉਹ ਵੀ ਵੈਸੇ ਤੁਰਦੇ ਫਿਰਦੇ ਲਾਇਬ੍ਰੇਰੀ ਆ AMW ਵਾਲੇ, ਜਿਹੜੀ ਆਪਾਂ ਐਡ ਵੀ ਕਰਦੇ ਹੁੰਦੇ ਆ ਦੋਸਤੋ, ਆਪਣੇ ਬਹੁਤ ਵਧੀਆ ਸਪੋਰਟਰ ਵੀ ਹੈਗੇ ਹਰਮਨ ਰੇਡੀਓ ਦੇ ਉਹ, ਤੇ ਕਾਰ ਵਗੈਰਾ ਦੀ ਜਿੱਦਾਂ ਕਹਿ ਲਓ ਕਾਰਾਂ ਵਗੈਰਾ ਬਹੁਤ ਵਧੀਆ ਢੰਗ ਦੇ ਨਾਲ ਠੀਕ ਕਰਦੇ ਆ ਉਹ, ਤੇ ਉਹ ਕਹਿੰਦੇ ਆ ਵੀ ਖੰਡ ਜਿਹੜੀ ਨਹੀਂ ਪੀਣੀ ਚਾਹੀਦੀ, ਜਾਣੀ ਖੰਡ ਵਾਲੀ ਕੋਈ ਵੀ ਚੀਜ਼ ਖੰਡ ਘੱਟ ਤੋਂ ਘੱਟ ਜਿਹੜੀ ਆ ਖਾਣੀ ਚਾਹੀਦੀ ਆ। ਜਦੋਂ ਉਹਨਾਂ ਕੋਲ ਜਾਈਦਾ ਅਸੀਂ ਕਹਿ ਦਈਦਾ ਵੀ ਭਾਜੀ ਚਾਹ ਨਾ ਪਲਾਓ ਸਾਨੂੰ, ਹਨਾ ਚਾਹ ਵੀ ਕਿਉਂਕਿ ਉਹ ਪਲਾਉਂਦੇ ਆ ਆਦੇ ਜਾਂਦੇ ਨੂੰ, ਤੇ ਚਾਹ ਇਸੇ ਕਰਕੇ ਨੀ ਸ਼ਾਇਦ ਪੀਣੀ ਚੰਗੀ ਲੱਗਦੀ, ਵੀ ਉਹ ਕਹਿ ਦਿੰਦੇ ਆ ਵੀ ਮੈਂ ਜ਼ਹਿਰ ਨੀ ਪਲਾਉਣੀ ਸਾਨੂੰ, ਹਨਾ।
ਬਿਲਕੁਲ ਜੀ, ਸੋ ਅਸੀਂ ਤਾਂ ਲੋਕਾਂ ਨੂੰ ਸ਼ਰਾਬ ਪੜਾਈ ਜਾਂਦੇ ਆ ਸੇਵਾ ਦੇ ਨਾਂ ਤੇ, ਉਹ ਚਾਹ ਚ ਵੀ ਖੰਡ ਨੀ ਪਾਉਂਦੇ, ਕਹਿੰਦੇ ਜ਼ਹਿਰ ਨੀ ਦੇਣੀ ਤੁਹਾਨੂੰ।
ਹਾਂ ਬਿਲਕੁਲ, ਇਹ ਵੀ ਇੱਕ ਦੇਖੋ ਗੁਰਸੇਵ ਸਿੰਘ ਜੀ, ਇਹ ਵੀ ਇੱਕ ਕਹਿ ਲਓ ਵੀ ਸੇਵਾ ਆ ਹਨਾ, ਕਿ ਤੁਸੀਂ ਦੂਜੇ ਦੀ ਸਿਹਤ ਦਾ ਖਿਆਲ ਰੱਖਦੇ ਆ ਵੀ ਯਾਰ ਤੈਨੂੰ ਇਹ ਖਰਾਬ ਕਰੂੰਗੀ, ਭਾਵੇਂ ਅਗਲਾ ਤੁਹਾਨੂੰ ਤੋਹਮਤਾ ਲਾਵੇ ਤੁਹਾਨੂੰ ਲਾਂਭੇ ਦੇਵੇ, ਪਰ ਤੁਸੀਂ ਕਹਿੰਦੇ ਆ ਨਹੀਂ ਯਾਰ ਮੈਂ ਤੇਰੀ ਸਿਹਤ ਨੀ ਖਰਾਬ ਹੋਣ ਦੇਣੀ ਭਾਵੇਂ ਤੂੰ ਮੈਨੂੰ ਕੁਛ ਵੀ ਕਹਿ, ਹਨਾ।
ਬਿਲਕੁਲ ਜੀ ਬਿਲਕੁਲ।
ਖੈਰ ਹੁਣ ਆਪਾਂ ਹੋਰ ਥੋੜੀ ਜਿਹੀ ਗੱਲ ਕਰ ਲਈਏ, ਬਾਜ਼ਾਰ ਦੇ ਵਿੱਚ ਜਿਹੜੀਆਂ ਦੋਸਤੋ ਮਿਲਦੀਆਂ ਮਸਾਲੇਦਾਰ ਫਾਸਟ ਫੂਡ ਵਗੈਰਾ ਮਿਲਦਾ ਜਾਂ ਤਲੀਆਂ ਚੀਜ਼ਾਂ, ਇਹਨਾਂ ਨੂੰ ਸਖਤੀ ਨਾਲ ਪਰਹੇਜ਼ ਕਰਨਾ ਚਾਹੀਦਾ ਆ। ਇਸ ਤੋਂ ਇਲਾਵਾ ਸ਼ਰਾਬ ਹੋਈ, ਦੁੱਧ ਜਾਂ ਕੈਫੀ ਯੁਕਤ ਜਿਹੜੇ ਪੀਣ ਵਾਲੇ ਡਰਿੰਕਸ ਜਿਹੜੇ, ਉਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ। ਇਸ ਤੋਂ ਇਲਾਵਾ ਨਰਮ ਖਾਣੇ ਜਿਵੇਂ ਕਿ ਚਾਵਲ ਹੋਏ, ਕੇਲਾ ਹੋਇਆ, ਟੋਸਟ ਹੋਏ, ਇਹੋ ਜਿਹੇ ਚੀਜ਼ਾਂ ਦਾ ਸੇਵਨ ਜਿਹੜਾ ਕਰਨਾ ਚਾਹੀਦਾ ਆ। ਖਾਣੇ ਦੇ ਵਿੱਚ ਪ੍ਰੋਥਾਇਓਟਿਕਸ ਜਿਹੜਾ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਆ, ਇਹ ਚੰਗੇ ਬੈਕਟੀਰੀਆ ਜਿਹੜੇ ਬਹਾਲ ਕਰਨ ਦੇ ਵਿੱਚ ਸਹਾਈ ਹੁੰਦੇ ਆ, ਇਹਦੇ ਨਾਲ ਵੀ ਸਿਹਤ ਸੁਧਾਰ ਦੇ ਵਿੱਚ ਜਿਹੜੀ ਮਦਦ ਹੋ ਸਕਦੀ ਆ। ਇਸ ਤੋਂ ਇਲਾਵਾ ਦੋਸਤੋ ਤੁਲਸੀ, ਧਨੀਆ, ਇਹਦੀ ਜ਼ਰੂਰ ਵਰਤੋਂ ਕਰਿਆ ਕਰੋ, ਇਹ ਬਹੁਤ ਲਾਭਦਾਇਕ ਹੋ ਜਾਂਦੇ ਆ ਤੁਲਸੀ ਤੇ ਧਨੀਆ। ਵੱਧ ਤੋਂ ਵੱਧ ਆਰਾਮ ਕਰੋ, ਕਿਉਂਕਿ ਫੂਡ ਪੋਇਜ਼ਨਿੰਗ ਦੇ ਕਾਰਨ ਸਰੀਰ ਵਿੱਚ ਕਮਜ਼ੋਰੀ ਤੇ ਥਕਾਵਟ ਵੀ ਆ ਜਾਂਦੀ ਆ। ਜੇ ਫੂਡ ਪੋਇਜ਼ਨਿੰਗ ਦਾ ਅਸਰ ਬਹੁਤ ਜ਼ਿਆਦਾ ਦੇਰ ਤੱਕ ਰਹੇ ਤਾਂ ਡਾਕਟਰੀ ਸਲਾਹ ਲੈ ਕੇ ਇਲਾਜ ਕਰਵਾਓ। ਇੱਦਾਂ ਨਾ ਹੋਵੇ ਵੀ ਜਿੱਦਾਂ ਮੈਂ ਕਹਿੰਦਾ ਹਨਾ, ਆਪਾਂ ਨੂੰ ਇੱਕ ਸਲਾਹ ਦੇਣ ਦੀ ਬੜੀ ਆਦਤ ਹੁੰਦੀ ਹੈ ਨਾ ਗੁਰਸੇਵ ਸਿੰਘ ਜੀ, ਵੀ ਪੰਜਾਬੀ ਹੋਰ ਕੁਛ ਦੇਵੇ ਨਾ ਦੇਵੇ ਸਲਾਹ ਜ਼ਰੂਰ ਦੇ ਦਿੰਦਾ ਹੁੰਦਾ।
ਬਿਲਕੁਲ, ਉਹ ਕਹਿੰਦੇ ਹੀ ਹੈ ਕਿ ਵਕੀਲ ਪੈਸੇ ਲੈਂਦਾ ਸਲਾਹ ਦੇਣ ਦੇ, ਬਾਕੀ ਤਾਂ ਫ੍ਰੀ ਮਿਲ ਰਹੀ ਹੈ ਸਾਰੇ ਨੂੰ ਸਲਾਹ।
ਬਿਲਕੁਲ ਜੀ, ਇੱਕ ਡਾਕਟਰ ਪੈਸੇ ਲੈਂਦਾ ਸਲਾਹ ਦੇਣ ਦੇ, ਤੇ ਇੱਕ ਵਕੀਲ ਹੈ ਨਾ, ਬਾਕੀ ਤਾਂ ਦੂਜਾ ਹੀ ਆ। ਤੁਸੀਂ ਦੇਖਿਆ ਹੋਣਾ ਨਾ ਵੀ ਆਪਾਂ ਡਾਕਟਰ ਦੇ ਕੋਲ ਜਾਂ ਹਸਪਤਾਲ ਦੇ ਵਿੱਚ ਵੀ ਪਤਾ ਲੈਣ ਜਾਂਦੇ ਆ, ਉੱਥੇ ਜਾ ਕੇ ਕਹਿੰਦੇ ਨੇ ਆ ਕਿੱਥੇ ਫਸਿਆ ਆ ਤੂੰ, ਕੋਈ ਚੰਗਾ ਜਿਹਾ ਡਾਕਟਰ ਦੇਖ ਲੈਣਾ ਸੀ, ਕਿਹੜੀ ਦਵਾਈ ਦਿੱਤੀ ਆ ਉਹਨੇ ਦਵਾਈ ਦਿਖਾ ਦੇਣੀ ਆ ਲੈ, ਇਹਦੇ ਨਾਲੋਂ ਤਾਂ ਉਹ ਹਰੇ ਜਾਂ ਪੱਤੇ ਵਾਲੀਆਂ ਖਾਣੀਆਂ ਸੀ, ਉਹ ਜ਼ਿਆਦਾ ਵਧੀਆ ਇਹਦੇ ਨਾਲੋਂ ਵੀ, ਹਨਾ ਰੰਗ
ਦੱਸੋ। ਅੱਜ ਤੱਕ ਮੈਨੂੰ ਵੈਸੇ ਆਹ ਨੀ ਪਤਾ ਲੱਗਾ ਹਰੇ ਪੱਤੇ ਵਾਲੀ ਗੋਲੀ ਹੈ ਕਿਹੜੀ, ਮੈਂ ਛੋਟਾ ਹੁੰਦਾ ਸੁਣਦਾ ਆ ਬਹੁਤਿਆਂ ਤੋਂ, ਮੈਨੂੰ ਹਰੇ ਪੱਤੇ ਵਾਲੀ ਗੋਲੀ ਲੱਭੀ
ਹੈ। ਐਨਾਜ਼ਿਨ ਸ਼ਾਇਦ ਹੈਗੀ ਆ ਉਹ, ਐਨਾਜ਼ਿਨ ਤੇ ਉਹ ਆਪਾਂ ਨੂੰ ਉੱਥੇ ਖਾਣ ਲਈ ਦਿੰਦੇ ਹੁੰਦੇ ਸੀ। ਖੈਰ ਦੋਸਤੋ, ਇਹ ਵੀ ਚਲੋ ਫਨ ਸ਼ਨ ਜਿਹੜਾ ਹੋ ਗਿਆ ਆਪਣਾ, ਤੇ ਗੁਰਸੇਵ ਸਿੰਘ ਜੀ ਆਪਾਂ ਪਹਿਲਾਂ ਗਾਣਾ ਇੱਕ ਸੁਣ ਲਈਏ, ਦੋਸਤਾਂ ਦੀਆਂ ਫਰਮਾਇਸ਼ਾਂ ਵੀ ਆਈਆਂ ਹੋਈਆਂ ਆ, ਤੇ ਉਦੋਂ ਬਾਅਦ ਦੇ ਵਿੱਚ ਹੋਰ ਝਾਤ ਮਾਰਦੇ ਆ ਗੱਲਾਂ ਬਾਤਾਂ ਦੇ ਉੱਤੇ।
ਬਿਲਕੁਲ, ਇੱਕ ਇੱਥੇ ਜਾਣ ਤੋਂ ਪਹਿਲਾਂ ਗੱਲ ਕਰਦੇ ਜਾਈਏ, ਜਿੱਥੇ ਅਸੀਂ ਗੱਲ ਕੀਤੀ ਸੀ ਸਾਫ਼ ਪਾਣੀ ਪੀਣ ਦੀ, ਤੇ ਉੱਥੇ ਅਸੀਂ ਇਸ ਚੀਜ਼ ਦਾ ਵੀ ਗੌਰ ਰੱਖਣਾ ਕਿ ਪਾਣੀ ਨੂੰ ਸਾਫ਼ ਰੱਖਣਾ ਵੀ ਆ, ਜਿਹੜਾ ਆਲੇ ਦੁਆਲੇ ਵਗ ਰਿਹਾ ਉੱਥੇ ਜਾਨਵਰਾਂ ਅਤੇ ਪਾਣੀ ਚ ਰਹਿਣ ਵਾਲੇ ਜੀਵਾਂ ਨੇ ਵੀ ਉਹਦੀ ਵਰਤੋਂ ਕਰਨੀ ਆ, ਉਹਨਾਂ ਨੂੰ ਫੂਡ ਪੋਇਜ਼ਨਿੰਗ ਨਾ ਹੋਵੇ ਤਾਂ ਅਸੀਂ ਪਾਣੀ ਨੂੰ ਗੰਦਲਾ ਵੀ ਨਹੀਂ ਕਰਨਾ ਆਪਣੇ ਆਲੇ ਦੁਆਲੇ ਦੇ ਨੂੰ, ਸੋ ਉਸ ਚੀਜ਼ ਦਾ ਵੀ ਗੌਰ ਰੱਖਣਾ ਜਿੱਥੇ ਅਸੀਂ ਆਪ ਵੀ ਸਾਫ਼ ਪਾਣੀ ਪੀਣਾ। ਤੇ ਲੋ ਦੋਸਤੋ, ਹੁਣ ਸੁਣਦੇ ਆ ਅਗਲਾ ਗੀਤ, ਤੇ ਗੀਤ ਤੋਂ ਬਾਅਦ ਆਪਾਂ ਤੁਹਾਡੇ ਨਾਲ ਮੁੜ ਕੇ ਫਿਰ ਬੈਠਦੇ ਆ ਤੇ ਗੱਲਾਂ ਕਰਦੇ ਆ ਜੀ।
ਬੇੜੀ ਦਾ ਪੂਰ ਤਰਿੰਜਣ ਦੀਆਂ ਕੁੜੀਆਂ ਸਦਾ ਨਾ ਬੈਣਾ ਰਲ ਕੇ, ਜੋ ਪਾਣੀ ਅੱਜ ਪੱਤਣਾ ਲੰਘ ਗਿਆ ਉਹਨੇ ਫੇਰ ਨੀ ਆਉਣਾ ਪਲ ਕੇ, ਸਿਆਣੇ ਬੋਲ ਗਏ ਰੱਬ ਜੇ ਸਿੱਖ
ਦੋਸਤੋ ਆਪ ਜੀ ਦਾ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਸੀਂ ਸੁਣ ਰਹੇ ਹੋ ਗੁਰਸੇਵਕ ਸਿੰਘ ਪ੍ਰਿਸਬਨ ਤੋਂ ਨਾਲ ਨੇ ਮੇਰੇ ਦਲਜੀਤ ਸਿੰਘ ਜੀ ਤੇ ਇਹ ਗੀਤ ਸੁਣਿਆ ਤੁਸੀਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਦੇ ਮਾਪੇ ਫਰਮਾਇਸ਼ ਕੀਤੀ ਸੀ ਪਰਮਜੀਤ ਕੌਰ ਜੀ ਮਹਿਤਾ ਚੌਂਕ ਤੋਂ ਤੇ ਜੀ ਦਲਜੀਤ ਜੀ ਕੀ ਬੋਲਣਾ ਚਾਹੋਗੇ ਇਸ ਗੀਤ ਦੇ ਬਾਰੇ ਤੁਸੀਂ
ਜੀ ਬਿਲਕੁਲ ਸਚਾਈਆਂ ਜਿੱਦਾਂ ਹਨਾ ਗੀਤ ਦੇਖੋ ਇੱਕ ਇਹ ਸਦਾ ਬਹਾਰ ਹੋ ਜਾਂਦੇ ਹਨਾ ਲੋਕ ਤੱਥ ਜਿਹੜੇ ਹੋ ਜਾਂਦੇ ਆ ਵੀ ਸਹੀ ਗੱਲ ਆ ਤਿੰਨੇ ਚੀਜ਼ਾਂ ਜਿਹੜੀਆਂ ਆ ਬੰਦਾ ਫਿਰ ਇੱਕ ਗੱਲ ਇਹ ਵੀ ਆ ਗੁਰਸੇਵ ਸਿੰਘ ਜੀ ਜਦੋਂ ਤਿੰਨੇ ਚੀਜ਼ਾਂ ਕੋਲ ਨਹੀਂ ਰਹਿੰਦੀਆਂ ਉਦੋਂ ਹੀ ਪਤਾ ਲੱਗਦਾ ਹਨਾ ਵੀ ਇਹਦੀ ਅਹਿਮੀਅਤ ਕੀ ਆ
ਬਿਲਕੁਲ ਜਦੋਂ ਚੀਜ਼ ਕੋਈ ਆਪਣੇ ਤੋਂ ਦੂਰ ਹੋ ਜਾਂਦੀ ਅਹਿਮੀਅਤ ਉਦੋਂ ਵੱਧਦੀ ਖਾਸ ਕਰਕੇ ਜਦੋਂ ਅਸੀਂ ਵਿਦੇਸ਼ਾਂ ਦੇ ਵਿੱਚ ਆ ਜਾਂਦੇ ਤੇ ਨਾ ਆਪਣੇ ਮਾਪਿਆਂ ਦੀ ਤੇ ਜਦੋਂ ਜਵਾਨੀ ਲੰਘ ਜਾਂਦੀ ਫਿਰ ਜਵਾਨੀ ਦੀ ਤੇ ਹੁਸਨ ਹੁਸਨ ਬਾਰੇ ਤਾਂ ਚਲੋ ਕੀ ਕਹਿ ਸਕਦਾ ਹੁਸਨ ਦਾ ਨਹੀਂ ਪਤਾ
ਜਾਣੀ ਬੰਦਾ ਕੇ ਨਹੀਂ ਮੰਨਦਾ ਵੀ ਹਨਾ ਵੀ ਮੈਂ ਹੁਣ ਸੋਹਣਾ ਨਹੀਂ ਰਿਹਾ ਇਹ ਤਾਂ ਜਾਣੀ ਖੀਰ ਤੱਕੇ ਰਹਿੰਦਾ ਆ ਵੀ ਮੈਂ ਸੋਹਣਾ ਹੀ ਆ
ਬਿਲਕੁਲ ਮੈਨੂੰ ਗੱਲ ਚੇਤੇ ਆ ਗਈ ਸੁਰਜੀਤ ਪਾਤਰ ਜੀ ਦੀ ਜੋ ਕਿ ਆਪਣਾ ਹੋਇਆ ਸੀ ਤਾਂ ਕਹਿੰਦੇ ਉਹ ਜੋ ਬਜ਼ੁਰਗ ਹੋਣ ਦੀ ਗੱਲ ਚੱਲੀ ਕਹਿੰਦੇ ਨਹੀਂ ਮੈਂ ਤਾਂ ਚਲੋ ਹਜੇ ਨਹੀਂ ਬੁੜਾ ਹੋਇਆ 70 ਸਾਲ ਦੀ ਉਮਰ ਚ ਤੇ ਉਹ ਹਿਸਾਬ ਆ ਕਿ ਹੁਸਨ ਦਾ ਵੀ ਇਹੀ ਆ ਕਿ ਨਹੀਂ ਬੰਦਾ ਮੰਨਦਾ ਵੈਸੇ ਵੀ ਹਰਭਜਨ ਮਾਨ ਜੀ ਦੇ ਬਹੁਤ ਹਰਭਜਨ ਮਾਨ ਜੀ ਦੇ ਮੋਸਟਲੀ ਗਾਣੇ ਸੁਨੇਹਾ ਹੀ ਹੁੰਦਾ ਵਧੀਆ ਗੀਤ ਹੁੰਦੇ ਆ ਸੋ ਅਸੀਂ ਧੰਨਵਾਦ ਕਰਦੇ ਆ ਪਰਮਜੀਤ ਕੌਰ ਜੀ ਦਾ ਜਿਹਨੇ ਇਹੋ ਜਿਹੇ ਅਜਿਹੇ ਗੀਤ ਦੀ ਫਰਮਾਇਸ਼ ਕੀਤੀ
ਬਿਲਕੁਲ ਤੇ ਗੱਲ ਆਪਾਂ ਕਰਦੇ ਹਾਂ ਵੀ ਹੁਣ ਥੋੜੀ ਜਿਹਾ ਫ੍ਰੀ ਵੀ ਹੋ ਗਏ ਆ ਪਾਤਰ ਸਾਹਿਬ ਦਾ ਪ੍ਰੋਗਰਾਮ ਵੀ ਆਪਾਂ ਕਰਵਾ ਦਿੱਤਾ ਹੈ ਤੇ ਸਰੋਤਿਆਂ ਨੇ ਲਾਈਕ ਵੀ ਬਹੁਤ ਵਧੀਆ ਕੀਤਾ ਤੇ ਦੋਸਤੋ ਬਹੁਤ ਸਾਰੀਆਂ ਘਾਟਾਂ ਉਦਾਂ ਰਹਿੰਦੀਆਂ ਹੁੰਦੀਆਂ ਪ੍ਰੋਗਰਾਮ ਦੇ ਵਿੱਚ ਵੈਸੇ ਫੀਡਬੈਕ ਬਹੁਤ ਵਧੀਆ ਆਈ ਆ ਕਿਉਂਕਿ ਸਾਰਾ ਟਾਈਮ ਜਿਹੜਾ ਸੀ ਆਪਾਂ ਪਾਤਰ ਸਾਹਿਬ ਨੀ ਦਿੱਤਾ ਕੱਲੇ ਕੱਲੇ ਬੰਦੇ ਨੂੰ ਕੱਲੇ ਕੱਲੇ ਸਾਕਸ਼ ਨੂੰ ਉਹਨਾਂ ਦੇ ਰੂਬਰੂ ਕਰਾਇਆ ਇਹ ਨੀ ਵੀ ਕੱਲਾ ਸਟੇਜ ਦੇ ਬਈ ਉਹ ਬੋਲ ਕੇ ਚਲੇ ਗਏ ਕੱਲੇ ਕੱਲੇ ਨੂੰ ਟਾਈਮ ਦਿੱਤਾ ਵੀ ਤੁਸੀਂ ਜਾ ਕੇ ਉਹਨਾਂ ਨੂੰ ਪਰਸਨਲੀ ਮਿਲੋ ਉਹਨਾਂ ਨਾਲ ਕੋਈ ਗੱਲ ਨੀ ਉਹ ਵੀ ਕਰੋ ਹਨਾ ਫੋਟੋ ਕਰਾਉਣੀ ਆ ਫੋਟੋ ਵੀ ਕਰਾਓ ਤੇ ਵਧੀਆ ਮਾਹੌਲ ਜਿਹੜਾ ਬਣਿਆ ਹੋਇਆ ਸੀ ਤੇ ਕਾਫੀ ਇੰਟਰਸਟਿੰਗ ਉਹਨਾਂ ਦੀ ਲਾਈਫ ਬਾਰੇ ਜਾਂ ਕਿੱਦਾਂ ਇਹੋ ਜਿਹਾ ਪ੍ਰੋਗਰਾਮ ਦੋਸਤੋ ਹੋਣੇ ਚਾਹੀਦੇ ਥੋੜੇ ਜਿਹੇ ਵਿਚਾਰ ਆਪਣੇ ਵੀ ਦਿਓ ਜਿਹੜੇ ਕੋਈ ਦੋਸਤਾਂ ਨੇ ਜੇ ਕੀਤਾ ਅਟੈਂਡ ਤੇ ਕਿਉਂਕਿ ਕੋਈ ਢਾਈ ਤਿੰਨ ਘੰਟੇ ਦੇ ਕਰੀਬ ਇਹ ਪ੍ਰੋਗਰਾਮ ਚੱਲਿਆ ਤੇ ਉਹਦੇ ਵਿੱਚ ਸਿਰਫ ਤੇ ਸਿਰਫ ਪਾਤਰ ਸਾਹਿਬ ਏ ਜਿਹੜੇ ਰੂਬਰੂ ਹੋਏ ਆ ਸਾਰੇ ਦੋਸਤਾਂ ਦੇ ਨਾਲ ਤੇ ਉਹਦੇ ਬਾਰੇ ਕੀ ਆ ਤੁਹਾਡਾ ਕੀ ਵਿਚਾਰ ਆ ਤੁਹਾਡਾ ਇਹਦੇ ਬਾਰੇ ਵੀ ਜ਼ਰੂਰ ਤੁਸੀਂ ਸਾਂਝ ਜਿਹੜੀ ਆ ਬਣਾ ਸਕਦੇ ਆ ਪ੍ਰੋਗਰਾਮ ਦੇ ਵਿੱਚ
ਜੀ ਕਿਉਂਕਿ ਜਦੋਂ ਪਰਸਨਲੀ ਜਦੋਂ ਨਾ ਆਪਾਂ ਨੂੰ ਫੀਡਬੈਕ ਮਿਲਿਆ ਉਹਦੇ ਨਾਲ ਖੁਸ਼ੀ ਬਹੁਤ ਹੁੰਦੀ ਜਿਹੜੀ ਮਿਹਨਤ ਕੀਤੀ ਹੁੰਦੀ ਸਮਾਂ ਦਿੱਤਾ ਗਿਆ ਸੀ ਪ੍ਰੋਗਰਾਮ ਲਈ ਪਹਿਲਾਂ ਮਿਹਨਤ ਤਿਆਰੀ ਕਰਨ ਦੇ ਵਿੱਚ ਉਹ ਬੰਦੇ ਨੂੰ ਭੁੱਲ ਜਾਂਦੀ ਹੈ ਬੰਦੇ ਨੂੰ ਲੱਗਦਾ ਚਲੋ ਹੁਣ ਸਫਲ ਹੋ ਗਿਆ ਨਾ ਆਪਣਾ ਕੀਤੀ ਹੋਈ ਮਿਹਨਤ ਸਫਲ ਹੋ ਗਈ ਜਦੋਂ ਫੀਡਬੈਕ ਪਰਸਨਲੀ ਆ ਕੇ ਦਿੰਦੇ ਆ ਕਿ ਸਾਡਾ ਟਾਈਮ ਪੂਰਾ ਤੁਸੀਂ ਟਾਈਮ ਫਰੇਮ ਸਹੀ ਰੱਖਿਆ ਕਿ ਪਰਸਨਲੀ ਮਿਲਣ ਦਾ ਸੁਰਜੀਤ ਪਾਤਰ ਜੀ ਕਿਉਂਕਿ ਬਹੁਤ ਬੜਾ ਨਾਂ ਆਪਣੇ ਸਾਹ ਪੰਜਾਬੀ ਸਾਹਿਤ ਦੇ ਵਿੱਚ ਪਰਸਨਲੀ ਜਦੋਂ ਜਾ ਕੇ ਫੋਟੋਆਂ ਖਿਚਾਈਆਂ ਸਾਰਿਆਂ ਨੇ ਖੁਸ਼ੀ ਬਹੁਤ ਹੋਈ ਸਾਰਿਆਂ ਨੂੰ ਨਹੀਂ ਤਾਂ ਐਂ ਹੁੰਦਾ ਸੀਗਾ ਕਿ ਕੁਛ ਕੁ ਲੋਕ ਜਿਹੜੇ ਆਪਣੇ ਕਮਿਊਨਿਟੀ ਨੂੰ ਐਜ਼ ਏ ਲੀਡਰ ਕਹਿ ਦਿੰਦੇ ਆ ਕਿ ਮੂਹਰੇ ਜਥੇਦਾਰ ਬਣੇ ਹੁੰਦੇ ਆ ਚਲੋ ਕਈ ਤਾਂ ਕੰਮਾਂ ਕਰਕੇ ਬਣੇ ਹੁੰਦੇ ਕਈ ਵੈਸੇ ਹੀ ਬਣੇ ਹੁੰਦੇ ਆ ਤੇ ਉਹੀ ਜਾਂਦੇ ਆ ਮਿਲਦੇ ਆ ਉਹਨਾਂ ਨੂੰ ਫੋਟੋਆਂ ਖਿਚਾ ਕੇ ਪਾਸੇ ਹੋ ਜਾਂਦੇ ਨਾ ਤੇ ਜਿਹੜੇ ਸਰੋਤੇ ਆ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੁੰਦੇ ਆ ਤੇ ਉਹ ਬਸ ਦੂਰੋਂ ਦੂਰੋਂ ਹੀ ਬਸ ਵਾਪਸੀ ਕਰਨੀ ਪੈ ਜਾਂਦੀ ਹੈ ਉਹਨਾਂ ਨੂੰ ਤੇ ਉਹ ਇਸ ਵਾਰ ਜਿਹੜਾ ਅਮਨਦੀਪ ਸਿੱਧੂ ਜੀ ਦੀ ਹਨਾ ਜਿਹੜਾ ਫਾਰਮੈਟ ਦਿੱਤਾ ਗਿਆ ਸੀਗਾ ਬਹੁਤ ਪਸੰਦ ਆਇਆ ਸਾਰਿਆਂ ਨੂੰ ਤੇ ਉਹਨਾਂ ਨੇ ਪਰਸਨਲ ਤੌਰ ਤੇ ਮੈਂ ਫੇਸਬੁੱਕ ਤੇ ਨੋਟਿਸ ਕਰ ਰਿਹਾ ਸੀ ਪਰਸਨਲੀ ਕਮੈਂਟ ਜਾ ਰਹੇ ਸੀ ਅਮਨਦੀਪ ਸਿੱਧੂ ਜੀ ਨੂੰ ਇਸ ਬਾਰੇ ਤੇ ਧੰਨਵਾਦ ਕੀਤਾ ਜਾ ਰਿਹਾ ਸੀ ਕਿ ਤੁਸੀਂ ਰੂਬਰੂ ਵਾਕਿਆ ਰੂਬਰੂ ਕੀਤਾ ਉਹਨਾਂ ਦੇ
ਤੇ ਖੈਰ ਆਪਣੇ ਨਾਲ ਰਿੱਕੀ ਮਦਾਹਰ ਵੀ ਆਪਣੇ ਨਾਲ ਜੁੜ ਗਏ ਰਿੱਕੀ ਜੀ ਤੁਹਾਡਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਕਿਹਾ ਵੀ ਪ੍ਰੋਗਰਾਮ ਅਸੀਂ ਕਾਫੀ ਇੰਜੋਏ ਕਰ ਰਹੇ ਹਾਂ ਤੇ ਨਾਲ ਉਹਨਾਂ ਦੇ ਕਰੂਜ਼ ਹੈਗੇ ਪੰਨੂ ਸਾਹਿਬ ਤੇ ਉਹ ਵੀ ਉਹਨਾਂ ਦੇ ਨਾਲ ਹੈਗੇ ਆ ਤੇ ਉਹਨਾਂ ਨੇ ਸੌਂਗ ਜਿਹੜਾ ਆ ਅਫਸਾਨ ਦਾ ਪਲੇ ਕਰਨ ਲਈ ਕਿਹਾ ਆ ਪਰ ਦੂਜੀ ਵਾਰ ਮੈਸੇਜ ਫੇਰ ਉਹਨਾਂ ਦਾ ਆਇਆ ਤੇ ਸਤਿ ਸ੍ਰੀ ਅਕਾਲ ਬੁਲਾ ਕੇ ਉਹਨਾਂ ਨੇ ਕਿਹਾ ਵੀ ਜਿਹੜੀ ਨੌਕਰਾਂ ਦੇ ਵਾਂਗੂ ਰੱਖੇ ਦਿਲਦਾਰ ਨੂੰ ਇਹ ਉਹਨਾਂ ਨੇ ਜੀ ਮਾਫੀ ਚਾਹੁੰਦੇ ਆ ਜੀ ਜਿਹੜਾ ਇਹ ਗਾਣਾ ਸੀਗਾ ਉਹ ਆਪਣੇ ਸੰਦੀਪ ਡੇਹਲ ਜੀ ਨੇ ਫਰਮਾਇਸ਼ ਕੀਤੀ ਸੰਦੀਪ ਡੇਹਲ ਜੀ ਨੇ ਜਿਹੜੀ ਨੌਕਰਾਂ ਦੇ ਵਾਂਗੂ ਰੱਖੇ ਦਿਲਦਾਰ ਨੂੰ ਬਹੁਤ ਬਹੁਤ ਧੰਨਵਾਦ ਸੰਦੀਪ ਜੀ ਤੁਸੀਂ ਨਾਲ ਜੁੜਿਆ ਤੇ ਰਿੱਕੀ ਜੀ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਰੱਖੀ ਆ ਫਰਮਾਇਸ਼ ਉਹਨਾਂ ਨੇ ਕਿਹਾ ਆ ਵੀ ਇੱਕ ਅਫਸਾਨ ਜਿਹੜਾ ਉਹਦਾ ਗਾਣਾ ਜਿਹੜਾ ਹੈਗਾ ਆ ਵਾਹ ਵਗਦੀ ਰੁੱਖ ਡੋਲਦੇ ਤੇ ਇਹ ਵੀ ਗਾਣਾ ਆਪਾਂ ਰਿੱਕੀ ਜੀ ਲੱਭ ਲੈਂਦੇ ਹਾਂ ਤੇ ਲੱਭ ਕੇ ਜਿਹੜਾ ਜ਼ਰੂਰ ਸਾਡੀ ਫਰਮਾਇਸ਼ ਜਿਹੜੀ ਪੂਰੀ ਕਰਦੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਸੰਦੀਪ ਜੀ ਸੰਦੀਪ ਡੇਹਲ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਅੱਗੇ ਤੇਜਿੰਦਰ ਸਿੱਧੂ ਜੀ ਸਾਡੇ ਨਾਲ ਜੁੜ ਗਏ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇਜਿੰਦਰ ਜੀ ਸਾਡਾ ਵੀ ਸਵਾਗਤ ਹੈ ਬਹੁਤ ਬਹੁਤ ਇਸ ਪ੍ਰੋਗਰਾਮ ਦੇ ਵਿੱਚ ਲਖਵਿੰਦਰ ਸ਼ਹਿਜਾਦਾ ਜੀ ਉਹ ਵੀ ਜੁੜੇ ਆ ਸਾਡੇ ਨਾਲ ਲਖਵਿੰਦਰ ਜੀ ਤੁਹਾਡਾ ਵੀ ਸਵਾਗਤ ਆ ਪ੍ਰੋਗਰਾਮ ਦੀ ਤਾਰੀਫ਼ ਕਰਦੇ ਆ ਧੰਨਵਾਦ ਤੁਹਾਡਾ ਕਿ ਤੁਸੀਂ ਇਹੋ ਜਿਹੇ ਪ੍ਰੋਗਰਾਮਾਂ ਨੂੰ ਲਾਈਕ ਕਰਦੇ ਆ ਤੇ ਗੁਰਸੇਵ ਸਿੰਘ ਜੀ ਹੁਣ ਥੋੜੀ ਜਿਹੀ ਦੋਸਤਾਂ ਨੂੰ ਸਾਂਝ ਦੇ ਦਈਏ ਵੀ ਆਸਟ੍ਰੇਲੀਆ ਦੇ ਵਿੱਚ ਕੀ ਹੋ ਰਿਹਾ ਇੱਥੇ ਦੀਆਂ ਥੋੜੀਆਂ ਨਿਊਜ਼ ਝਲਕਾਰਾ ਜਿਹਾ ਦੇ ਦਈਏ ਇੱਥੇ ਦਾ ਵੀ
ਬਿਲਕੁਲ ਜ਼ਰੂਰ ਜੀ ਸੋ ਮੈਂ ਖਬਰਾਂ ਤੇ ਝਾਤ ਮਾਰੀ ਆਪਾਂ ਬ੍ਰਿਸਬਨ ਤੋਂ ਸ਼ੁਰੂ ਹੁੰਦੇ ਆ ਤਾਂ ਲੋਗਨ ਦੀ ਸਬਰੀਨਾ ਬ੍ਰੀਮਰ ਦੇ ਕਤਲ ਦੇ ਇਲਜ਼ਾਮ ਦੇ ਵਿੱਚ ਅੱਜ ਇੱਕ ਔਰਤ ਤੇ ਦੋ ਮਰਦਾਂ ਨੂੰ ਬੀਂਗਲੀ ਮੈਜਿਸਟ੍ਰੇਟ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਕੁਈਨਸਲੈਂਡ ਵਿੱਚ ਹੋਏ ਜਾਨਲੇਵਾ ਹਮਲੇ ਵਿੱਚ ਆਪਣੇ ਦੋਸਤ ਦੀ ਮਦਦ ਕਰਨ ਵਾਲੇ ਬ੍ਰਿਟਿਸ਼ ਬੈਕਪੈਕਰ ਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸੀ ਉਹਨਾਂ ਦੀ ਮੌਤ ਹੋ ਗਈ ਤੇ ਇਸ ਦੇ ਨਾਲ ਹੀ ਜੇ ਕ੍ਰਿਕਟ ਦੀ ਗੱਲ ਕਰੀਏ ਤਾਂ ਕ੍ਰਿਕਟ ਦੇ ਵਿੱਚ ਦਿਨਾਂ ਕ੍ਰਿਕਟ ਵਿੱਚ ਇੰਗਲੈਂਡ ਨੇ ਬਣਾਇਆ ਨਵਾਂ ਰਿਕਾਰਡ 50 ਓਵਰਾਂ ਦੇ ਵਿੱਚ 3 ਵਿਕਟਾਂ ਦੇ ਨੁਕਸਾਨ ਤੇ ਪਾਕਿਸਤਾਨ ਦੇ ਵਿਰੁੱਧ 444 ਰਨ ਬਣਾਏ ਜੋ ਕਿ ਹੁਣ ਤੱਕ ਦੇ ਸਭ ਤੋਂ ਵੱਡਾ ਸਕੋਰ ਹੈ ਤੇ ਇਸ ਤੋਂ ਪਹਿਲਾਂ 443 ਸਕੋਰ ਬਣਾਉਂਦਾ ਸ੍ਰੀਲੰਕਾ ਦੇ ਨਾਂ ਤੇ ਰਿਕਾਰਡ ਰਹਿ ਚੁੱਕਾ ਤੇ ਇਸ ਮੈਚ ਵਿੱਚ ਖੇਡਦੇ ਹੋਏ ਪਾਕਿਸਤਾਨ ਦੀ ਟੀਮ ਨੇ 42.4 ਓਵਰਾਂ ਵਿੱਚ 275 ਸਕੋਰ ਹੀ ਬਣਾ ਸਕੀ ਸੋ ਇੰਗਲੈਂਡ ਨੇ ਆਪਣੇ ਨਾਂ ਤੇ ਕਰ ਲਿਆ ਹੈ ਨਵਾਂ ਰਿਕਾਰਡ 444 ਰਨ ਦਾ ਜਿਹਦੇ ਲਈ ਜੀ
ਜੀ ਗੁਰਸੇਵ ਸਿੰਘ ਜੀ ਇੱਕ ਹੋਰ ਵੀ ਆ ਕਿ ਮੈਚ ਚੱਲਦਾ ਸੀ ਪਾਕਿਸਤਾਨ ਦਾ ਤੇ ਇੰਗਲੈਂਡ ਦਾ ਤੇ ਇੰਗਲੈਂਡ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤ ਲਿਆ ਰਿਕਾਰਡ ਵੀ ਬਣਾ ਦਿੱਤਾ ਪਰ ਹੈਰਾਨੀ ਹੋਈ ਟਵਿੱਟਰ ਦੇ ਉੱਤੇ ਪਾਕਿਸਤਾਨ ਦੇ ਭਾਰਤ ਦੇ ਲੋਕ ਲੜੀ ਜਾਂਦੇ ਸੀ ਉਹਨਾਂ ਨੇ ਭਾਰਤੀਆਂ ਨੇ ਕਿਹਾ ਤੁਸੀਂ ਆਹ ਦੇਖੋ ਕਿੱਡੇ ਮਾਰਜਨ ਦੇ ਨਾਲ ਹਾਰੇ ਆ, ਤੇ ਕੁਛ ਪਾਕਿਸਤਾਨੀ ਸੀ ਉਹਨਾਂ ਦੇ ਪਿਛਲੇ ਰਿਕਾਰਡ ਆ ਦੇਖੋ ਤੁਸੀਂ ਸਾਡੀ ਸ਼ਰਮਨਾਕ ਹਾਰ ਆ ਭਾਰਤ ਦੀ ਸ਼ਰਮਨਾਕ ਹਾਰ, ਜਾਣੀ ਲੜਾਈ ਕਿਤੇ ਦੀ ਉਹ ਆਪਣੇ ਸਿਰ ਪਾ ਕੇ ਜਾਣੀ ਹਨਾ ਸਿਰ ਪਾੜਨ ਤੇ ਆਏ ਹੋਏ ਸੀ। ਬੜਾ ਫਨੀ ਜਿਹਾ ਹੋ ਜਾਂਦਾ ਵੀ ਗੱਲ ਕੋਈ ਹੋ ਰਿਹਾ, ਤੁਸੀਂ ਆਪਣੀ ਕੱਲ ਸਿੰਘ ਵਸਾ ਕੇ ਬਹਿ ਗਏ ਆ, ਇੰਗਲੈਂਡ ਨੂੰ ਕਿਸੇ ਨੇ ਕੁਛ ਨੀ ਕਿਹਾ, ਉਹ ਪਾਕਿਸਤਾਨ ਤੇ ਭਾਰਤ ਦੀ ਜਿਹੜੀ ਲੜਾਈ ਬਣ ਕੇ ਬਹਿ ਗਈ। ਬੜਾ ਕੱਲ ਫਨੀ ਜਿਹਾ ਮਾਹੌਲ ਬਣਿਆ ਸੀ ਟਵਿੱਟਰ ਤੇ, ਮੈਂ ਚੈੱਕ ਕਰਦਾ ਸੀ, ਬੜਾ ਜਾਣੀ ਹੁੰਦਾ ਕਿ ਯਾਰ ਵੀ ਕੁਛ ਤਾਂ ਦੁਆ ਰੱਖੋ ਹੈ ਨਾ ਵੀ ਤੁਹਾਡਾ, ਤੁਸੀਂ ਲੜਾਈ ਕਿਸੇ ਦੀ ਆਪਣੀ ਗੱਲ ਪਾ ਲੈਂਦੇ ਹੋ ਹਨਾ, ਜਾਂ ਤੁਸੀਂ ਇਹ ਕਹਿ ਸਕਦੇ ਵੀ ਬਹੁਤ ਵਧੀਆ ਖੇਡੇ ਆ ਉਹ, ਜਾਂ ਪਾਕਿਸਤਾਨ ਆਪਣੀ ਫਾਰਮ ਦੇ ਵਿੱਚ ਨਹੀਂ ਸੀ। ਕਈ ਵਾਰੀ ਕੀ ਹੁੰਦਾ ਆ ਕਿਸੇ ਟੀਮ ਦਾ ਦਿਨ ਨਹੀਂ ਹੁੰਦਾ ਹਨਾ, ਤੇ ਉਹ ਫਿਰ ਆਪਾਂ ਉਹਨੂੰ ਹੋਰ ਤਰੀਕੇ ਦੇ ਨਾਲ ਲੈ ਲੈਂਦੇ ਆ, ਇਹ ਤਾਂ ਗਲਤ ਹੋ ਜਾਂਦੀ ਹੈ ਨਾ ਗੱਲ।
ਦੇਖੋ ਜਿਹੜੇ ਆਪਣੇ ਤਾਂ ਰੌਲਾ ਪਾਉਣ ਵਾਲੇ ਨਾ, ਜਾਂ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਕੁਛ ਨੇ ਜਿਹੜੇ ਰੌਲਾ ਪਾਉਣਾ, ਉਹਨਾਂ ਕੋਲ ਵੇਟ ਕਰ ਰਹੇ ਹੁੰਦੇ ਕਿ ਕੋਈ ਸਾਨੂੰ ਮਿਲੇ ਸੀ ਮੌਕਾ, ਮਿਲੇ ਸੀ ਖਜਾਣਾ ਨੀ ਉਹ ਮੌਕਾ। ਠੀਕ ਹੈ ਜੀ, ਇੱਥੇ ਤਾਂ ਗੇਮ ਨੂੰ ਤਾਂ ਇੰਜੋਏ ਕਰਨਾ ਬਣਦਾ ਸੀਗਾ, ਬੇਸ਼ੱਕ ਇੰਗਲੈਂਡ ਨੇ ਇੰਨੇ ਮਾਰਜਨ ਨਾਲ ਜਿੱਤ ਗਈ ਆ, ਸੋ ਪਾਕਿਸਤਾਨੀਆਂ ਨੂੰ ਵੀ ਚਾਹੀਦਾ ਸੀ ਉਹ ਇੰਜੋਏ, ਬਹੁਤ ਬੜਾ ਸਕੋਰ ਆ ਨਾ ਕਿ ਇੱਕ ਰਿਕਾਰਡ ਬਣਿਆ ਆ, ਸੋ ਲੜਨ ਦੀ ਬਜਾਏ ਆ ਗੇਮ ਤਾਂ ਇੰਜੋਏ, ਪਰ ਇਹਨੇ ਆਪਣਾ ਚਾ ਲਾ ਲਿਆ
ਜੀ ਬਿਲਕੁਲ। ਤੇ ਅੱਗੇ ਦੋਸਤੋ ਜਿਹੜੇ ਬੈਸਟ ਆਸਟ੍ਰੇਲੀਆ ਦੇ ਵਿੱਚ ਰਹਿਣ ਵਾਲੇ ਆ, ਉੱਥੇ ਥੋੜੀ ਜਿਹਾ ਧਿਆਨ ਉਹ ਦੇਣ ਵੀ ਬੁਸ਼ ਫਾਇਰ ਸੀਜ਼ਨ ਆਉਣ ਵਾਲਾ ਆ, ਤੇ ਕਾਫੀ ਅੱਗ ਲੱਗਣ ਦੇ ਆਸਾਰ ਜਿਹੜੇ ਆ ਬਣ ਜਾਂਦੇ ਆ, ਸਾਨੂੰ ਹੀ ਪਤਾ ਜਿੱਦਾਂ ਜਿੱਦਾਂ ਹੁਣ ਗਰਮੀ ਦੀ ਰੁੱਤ ਵਧਣੀ ਆ, ਤੇ ਉੱਥੇ ਦੇ ਜਿਹੜਾ ਡਿਪਾਰਟਮੈਂਟ ਆਫ ਫਾਇਰ ਐਂਡ ਐਮਰਜੈਂਸੀ ਸਰਵਿਸਿਸ ਹੈਗਾ ਆ, ਉਹਨਾਂ ਨੇ ਕਿਹਾ ਆ, ਉੱਥੇ ਦੇ ਜਿਹੜੇ ਡਿਪਟੀ ਕਮਿਸ਼ਨਰ ਹੈਗੇ ਆ ਸਟੀਵ ਫੀਸਟਰ, ਉਹਨਾਂ ਨੇ ਕਿਹਾ ਵੀ ਇਸ ਵਾਰ ਤੁਹਾਨੂੰ ਥੋੜੀ ਜਿਹੀ ਤਕੀਦ ਵੀ ਕਰ ਦਿੱਤੀ ਆ ਵੀ ਤੁਸੀਂ ਥੋੜੀ ਜਿਹੀ ਅਵੇਅਰ ਰਹੋ, ਕਿਉਂਕਿ ਇਸ ਵਾਰ ਜਿਹੜੇ ਆ ਬੁਸ਼ ਫਾਇਰ ਦੀਆਂ ਘਟਨਾਵਾਂ ਹੋਣ ਦੇ ਵਿੱਚ ਕਾਫੀ ਆਸਾਰ ਵਧਣ ਦੇ ਚਾਂਸਸ ਹੈਗੇ ਆ, ਤੇ ਲੋਕਾਂ ਨੂੰ ਇਹਦੇ ਲਈ ਉਹਨਾਂ ਨੇ ਕਿਹਾ ਵੀ ਤੁਸੀਂ ਪ੍ਰਪੇਅਰ ਜ਼ਰੂਰ ਰਹੋ, ਤੇ ਉਹਦੇ ਜਿਹੜੀ ਇਨਫੋਰਮੇਸ਼ਨ ਤੁਸੀਂ ਲੈਣੀ ਆ ਕੋਈ ਵੀ ਬੁਸ਼ ਫਾਇਰ ਸੇਫਟੀ ਦੇ ਬਾਰੇ, ਉਹ ਅਵੇਲੇਬਲ ਹੈਗੀ ਆ, ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ ਇਸ ਡਿਪਾਰਟਮੈਂਟ ਦੇ ਨਾਲ, ਤਾਂ ਕਿ ਤੁਸੀਂ ਬਚਾਅ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਆ ਕਰ ਸਕੋ। ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਬੁਸ਼ ਫਾਇਰ ਸਰਵਾਈਵਲ ਪਲਾਨ ਜਿਹੜਾ ਆ ਉਹਦੇ ਉੱਤੇ ਵੀ ਥੋੜੀ ਜਿਹੀ ਝਾਤ ਬਣਾ ਕੇ ਰੱਖੋ, ਉਹਦੇ ਬਾਰੇ ਜਾਣੂ ਜ਼ਰੂਰ ਹੋਵੋ, ਤਾਂ ਕਿ ਜਿਹੜਾ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਅਚਨਚਾਤ ਕੁਦਰਤੀ ਕਰੋਪੀ ਨਾਲ ਵਾਪਰਦੀਆਂ ਉਹਨਾਂ ਤੋਂ ਬਚਾਅ ਜਿਹੜਾ ਹੋ ਸਕੇ। ਤੇ ਦੋਸਤੋ ਤੁਸੀਂ ਇਹ ਜਿਹੜੀ ਜ਼ਿਆਦਾ ਜਾਣਕਾਰੀ ਆ ਉੱਥੇ ਦੇ ਡਿਪਾਰਟਮੈਂਟ ਜਿਹੜਾ ਹੈਗਾ ਆ ਫਾਇਰ ਤੇ ਐਮਰਜੈਂਸੀ ਸਰਵਿਸਿਸ ਦਾ ਉਹਦੇ ਨਾਲ ਸੰਪਰਕ ਜਿਹੜਾ ਕਰ ਸਕਦੇ ਆ। ਤੇ ਅੱਗੇ ਜਿਹੜੇ ਨਿਊ ਲਿਬਰਲ ਸੈਨੇਟਰ ਹੈਗੇ ਜੇਨ ਹਿਊਮ, ਉਹਨਾਂ ਨੇ ਕੱਲ ਪਾਰਲੀਮੈਂਟ ਦੇ ਵਿੱਚ ਵੈਸੇ ਬਹੁਤ ਵਧੀਆ ਮੁੱਦਾ ਇਹ ਰੱਖਿਆ, ਉਹਨਾਂ ਨੇ ਮੁੱਦਾ ਰੱਖਿਆ ਜੈਂਡਰ ਗੈਪ ਦਾ। ਉਹਨਾਂ ਨੇ ਕਿਹਾ ਵੀ ਔਰਤਾਂ ਦੀ ਜਿਹੜੀ ਗਿਣਤੀ ਆ ਬਹੁਤ ਘੱਟ ਗਈ ਆ ਪਾਰਲੀਮੈਂਟ ਦੇ ਵਿੱਚ, ਯਾਨੀ ਘੱਟ ਆ। ਉਹ ਕਹਿੰਦੇ ਵੀ ਜੇ ਆਪਾਂ ਵਿਕਟੋਰੀਆ ਦੀ ਗੱਲ ਕਰੇ, ਵਿਕਟੋਰੀਆ ਦੇ 92 ਸੈਨੇਟਰ ਹੈਗੇ ਆ, ਉਹਨਾਂ ਦੇ ਵਿੱਚ ਸਿਰਫ ਉਹ 13ਵੀਂ ਔਰਤ ਹੈਗੀ ਆ। ਜੇ ਉਦੋਂ ਵੀ ਇਲਾਵਾ ਜੇ ਇੱਕ ਪਾਰਟੀ ਦੀ ਗੱਲ ਕਰੀਏ ਵੀ ਲਿਬਰਲ ਦੇ ਵਿੱਚੋਂ ਸਿਰਫ ਉਹ 7ਵੀਂ ਔਰਤ ਹੈਗੀ ਆ। ਇਸ ਕਰਕੇ ਉਹ ਕਹਿੰਦੇ ਵੀ ਜੇ ਤੁਸੀਂ ਗੁੱਡ ਗਵਰਨਮੈਂਟ ਚਲਾਉਣੀ ਆ ਜਾਂ ਗੁੱਡ ਪਾਲਿਸੀ ਚਲਾਉਣੀ ਆ ਉਹਦੇ ਲਈ ਜਿਹੜੀਆਂ ਔਰਤਾਂ ਆ ਉਹ ਜ਼ਰੂਰੀ ਆ ਉਹਦੇ ਵਿੱਚ, ਕਿ ਜਿਹੜੀ ਪਾਲਿਸੀ ਬਣਾਉਣ ਦੇ ਲਈ। ਬਹੁਤ ਵਧੀਆ ਵੈਸੇ ਉਹਨਾਂ ਨੇ ਜਿਹੜਾ ਪਾਰਲੀਮੈਂਟ ਚ ਕੱਲ ਜਿਹੜਾ ਸਪੀਚ ਦਿੱਤੀ ਆ ਬਹੁਤ ਵਧੀਆ ਸੀ ਗੁਰਸੇਵ ਸਿੰਘ ਜੀ।
ਠੀਕ ਹੈ ਜੀ, ਕੀ ਕਹਿ ਰਹੇ ਨੇ ਕੀ ਉਹਨਾਂ ਦਾ?
ਕਹਿਣ ਦਾ ਮਤਲਬ ਉਹ ਕਹਿੰਦੇ ਵੀ ਜ਼ਿਆਦਾ ਤੋਂ ਜ਼ਿਆਦਾ ਜਿੱਦਾਂ ਆਪਣੇ ਇੰਡੀਆ ਵਿੱਚ ਵੀ ਹੁਣ ਚੱਲ ਰਹੀ ਆ ਵੀ ਔਰਤਾਂ ਨੂੰ ਜਿਹੜੀ ਰਿਜ਼ਰਵ ਕਰ ਦਿੱਤੀਆਂ ਜਾਣ, ਕੁਛ ਉਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਜਾਵੇ, ਕਿਉਂਕਿ ਔਰਤਾਂ ਜਿਹੜੀਆਂ ਅੱਗੇ ਨਹੀਂ ਆ ਰਹੀਆਂ ਖਾਸ ਤੌਰ ਤੇ ਪੋਲੀਟਿਕਸ ਦੇ ਵਿੱਚ। ਜੇ ਆਪਾਂ ਚਲੋ ਇੱਥੇ ਤਾਂ ਥੋੜੀ ਜਿਹਾ ਅਧਿਕਾਰ ਜ਼ਿਆਦਾ ਆ ਔਰਤਾਂ ਨੂੰ, ਆਪਣੇ ਇੰਡੀਆ ਦੇ ਵਿੱਚ ਤਾਂ ਇੱਦਾਂ ਆ ਵੀ ਜਦੋਂ ਘਰ ਦੇ ਵਿੱਚ ਰੱਖਣੀ ਆ ਹਨਾ, ਜਿੱਦਾਂ ਕਹਿ ਲਓ ਲਾਲੂ ਪ੍ਰਸ਼ਾਦ ਯਾਦਵ ਨੇ ਰਾਬੜੀ ਦੇਵੀ ਨੂੰ ਬਣਾਇਆ ਸੀ, ਉਹ ਵੀ ਇੱਕ ਕਹਿ ਲਓ ਵੀ ਉਹਨਾਂ ਦੀ ਇੱਕ ਮਜਬੂਰੀ ਬਣ ਗਈ ਸੀ, ਕਈ ਵਾਰੀ ਮਜਬੂਰੀ ਤੇ ਟਿਕਟਾਂ ਮਿਲਦੀਆਂ ਆ। ਉਹ ਇਹੀ ਕਹਿ ਰਹੇ ਵੀ ਔਰਤਾਂ ਨੂੰ ਵੱਧ ਤੋਂ ਵੱਧ ਜਿਹੜਾ ਆ ਪੋਲੀਟਿਕਸ ਦੇ ਵਿੱਚ ਆਉਣਾ ਚਾਹੀਦਾ ਆ, ਤੇ ਪਾਰਟੀਆਂ ਨੂੰ ਵੀ ਇਹਦੇ ਲਈ ਜ਼ਿਆਦਾ ਸਮਰਥਨ ਦੇਣਾ ਚਾਹੀਦਾ, ਤਾਂ ਕਿ ਉਹ ਆਉਣ ਤੇ ਨਵੀਆਂ ਨਵੀਆਂ ਜਿਹੜੀਆਂ ਨੀਤੀਆਂ ਆ ਉਹਨਾਂ ਨੂੰ ਘੜਨ ਦੇ ਵਿੱਚ ਕਾਫੀ ਸਹਿਯੋਗ ਜਿਹੜੀਆਂ ਔਰਤਾਂ ਆ ਉਹ ਦੇ ਸਕਦੀਆਂ ਆ। ਤੇ ਬਹੁਤ ਬਹੁਤ ਧੰਨਵਾਦ ਵੀ ਉਹਨਾਂ ਦਾ, ਜੇਨ ਹਿਊਮ ਉਹਨਾਂ ਦਾ ਜਿਹੜੇ ਕਿ ਨਿਊ ਲਿਬਰਲ ਸੈਨੇਟਰ ਬਣੇ ਆ, ਤੇ ਉਹਨਾਂ ਨੇ ਇਹੋ ਜਿਹਾ ਵਿਚਾਰ ਜਿਹੜੇ ਉੱਥੇ ਰੱਖੇ ਆ। ਤੇ ਅੱਗੇ ਗੁਰਸੇਵ ਸਿੰਘ ਜੀ ਇੱਕ ਖਬਰ ਹੋਰ ਦੱਸ ਦਿੰਦੇ ਆ ਵੀ ਸਾਊਥ ਆਸਟ੍ਰੇਲੀਆ ਦੇ ਵਿੱਚ $50 ਦੇ ਫੇਰ ਨਕਲੀ ਨੋਟ ਫੜੇ ਹੋਏ ਆ।
ਵਾਹ ਜੀ, ਫੜਦੇ ਨਹੀਂ ਆ ਕਿਹੜੀ ਕੌਣ ਦੇ ਸਟੇਡੀਅਮ ਜਾਂ ਬਾਹਰ ਲੈ ਕੇ?
ਇਹ ਅਜੇ ਪਤਾ ਨੀ ਲੱਗਾ, ਵੈਸੇ ਉੱਥੇ ਦੇ ਜਿਹੜਾ ਓਰੀਜਨਲ ਏਰੀਆ ਸੀਗਾ। ਕਾਫੀ ਵਾਰ ਆਪਾਂ ਇਹ ਵੈਸੇ ਇਹੋ ਜਿਹੀਆਂ ਗੱਲਾਂ ਸਾਂਝੀਆਂ ਕੀਤੀਆਂ ਵੀ ਇੱਥੇ ਵੀ ਨਕਲੀ ਨੋਟ ਜਿਹੜੇ ਆ ਚੱਲਣੇ ਸ਼ੁਰੂ ਹੋ ਗਏ, ਉੱਥੇ ਦੇ ਲੋਕਲ ਬਿਜ਼ਨਸ ਦੇ ਵਿੱਚ ਇਹ ਚਲਾਏ ਗਏ ਆ, ਕੂਬਰ ਪੈਡੀ ਤੇ ਪੋਰਟ ਅਗਸਟਾ ਦੇ ਵਿੱਚ ਇਸ ਵੀਕ ਦੇ ਵਿੱਚ। ਤੇ ਪੁਲਿਸ ਨੇ ਦੱਸਿਆ ਵੀ ਇਹ ਜਿਹੜੇ ਨੋਟ ਆ $50 ਦੇ ਇਹ ਫੇਕ ਨੋਟ ਹੈਗੇ ਆ, ਤੇ ਇਹ ਵੈਸੇ ਪਲਾਸਟਿਕ ਦੇ ਉੱਤੇ ਬਣਾਏ ਗਏ ਆ, ਤੇ ਇਹਨਾਂ ਦਾ ਸੀਰੀਅਲ ਨੰਬਰ ਵੀ ਜਿਹੜਾ ਵੱਖਰਾ ਵੱਖਰਾ ਹੈਗਾ ਆ, ਪਰ ਇਹਦੇ ਉੱਤੇ ਜਿਹੜਾ ਹੋਲੋਗ੍ਰਾਮ ਲੱਗਿਆ ਹੁੰਦਾ ਆ, ਹੋਲੋਗ੍ਰਾਮ ਜਿਹੜਾ ਹੈ ਨੀ ਗਾ। ਵੈਸੇ ਇਹ ਜਿਹੜੇ ਨੋਰਮਲ ਨੋਟ ਆ ਦੇਖਣ ਨੂੰ, ਯਾਨੀ ਦੇਖਣ ਨੂੰ ਇੱਕੋ ਜਿਹਾ ਲੱਗਦੇ ਆ, ਪਰ ਜਦੋਂ ਇਹਨਾਂ ਨੂੰ ਚੱਕਦੇ ਆ ਤੁਸੀਂ ਦੂਜੇ ਨੋਟਾਂ ਦੇ ਨਾਲੋਂ ਥੋੜੇ ਜਿਹਾ ਭਾਰੀ ਆ ਹਨਾ।
ਠੀਕ ਹੈ ਜੀ, ਅਜਿਹਾ ਕਿਹਾ ਜਾ ਸਕਦਾ ਚਲੋ ਜਿਹੜੇ ਸ਼ਰਾਰਤੀ ਅਨਸਰ ਇਹੋ ਜਿਹੀ ਹਰਕਤਾਂ ਤਾਂ ਕਰਦੇ, ਪਰ ਇੱਥੇ ਚਲੋ ਇੰਨਾ ਸੁੱਖ ਹੈ ਕਿ ਅਸੀਂ ਬੈਂਕ ਟ੍ਰਾਂਸਫਰ ਬੈਂਕ ਦੇ ਰਾਹੀਂ ਜੇ ਟ੍ਰਾਂਸਫਰ ਕਰੀਏ ਤਾਂ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹਾਂ ਠੱਗੀ ਤੋਂ, ਠੱਗੀ ਥੋੜੋ। ਸੋ ਨਹੀਂ ਤਾਂ ਅਜਿਹਾ ਜੇ ਇੰਡੀਆ ਚ ਹੁੰਦਾ ਤਾਂ ਤੁਹਾਨੂੰ ਪਤਾ ਇੱਕ ਵਾਰੀ ਪੈਸਾ ਟਾਈ ਪੈ ਜਾਂਦਾ ਨਾ, ਕਿਸੇ ਨੇ ਰਿਕਵਰ ਨੀ ਕਰਨਾ, ਕਿਸੇ ਨੇ ਇੰਸ਼ੋਰ ਨੀ ਹੁੰਦਾ ਕਿ ਪੈਸੇ ਅਸੀਂ ਕਿੱਥੋਂ ਲਈਏ ਵਾਪਸ। ਸੋ ਅਸੀਂ ਕੋਸ਼ਿਸ਼ ਕਰੀਏ ਕਿ ਆਪਣੇ ਟ੍ਰਾਂਸਫਰ ਬੈਂਕ ਤੋਂ ਕਾਰਡ ਦੀ ਵਰਤੋਂ ਹੀ ਕਰੀਏ, ਅਜਿਹੇ ਇਸੇ ਠੱਗੀ ਠੋਰੀ ਤੋਂ ਬਚ ਸਕੀਏ।
ਜੀ ਬਿਲਕੁਲ। ਤੇ ਗੁਰਸੇਵ ਸਿੰਘ ਜੀ ਆਪਣੇ ਨਾਲ ਤੇਜਿੰਦਰ ਸਿੱਧੂ ਜੀ ਜੁੜੇ ਆ। ਸਿੱਧੂ ਸਾਹਿਬ ਹੁਣੀ ਕਹਿੰਦੇ ਆ ਵੀ ਕੈਨੇਡਾ ਦੀਆਂ ਵੀ ਕਹਿੰਦੇ ਨਿਊਜ਼ ਜ਼ਰੂਰ ਦਿਆ ਕਰੋ, ਹਨਾ, ਤੇ ਹੁਣ ਇਹਨਾਂ ਦਾ ਵੀ ਧਿਆਨ ਆਪਾਂ ਰੱਖਣਾ ਪੈਣਾ ਸਿੱਧੂ ਸਾਹਿਬ ਦਾ।
ਅੱਛਾ ਜੀ, ਕੈਨੇਡਾ ਤੋਂ ਜੁੜੇ ਆਪਣੇ ਨਾਲ?
ਹਾਂਜੀ, ਉਹ ਕਹਿੰਦੇ ਵੀ ਜੇ
ਤੁਸੀਂ ਇੱਕ ਫੇਰੀ ਮਾਰਨੀ ਪਊਗੀ ਜੀ, ਤੁਸੀਂ ਸਪੋਜ਼ ਉੱਤੇ ਆ ਕੇ ਦੇਖਣਾ ਪਊਗਾ ਸਾਨੂੰ ਕੀ ਹਾਲਾਤ ਆ, ਫਿਰ ਉਸ ਹਿਸਾਬ ਨਾਲ ਨਿਊਜ਼ ਪੇਸ਼ ਕਰਿਆ ਕਰਾਂਗੇ ਆਪਾਂ।
ਬਿਲਕੁਲ, ਅਜੇ ਤਾਂ ਇਹ ਅਧਿਕਾਰ ਖੇਤਰ ਜਿਹੜਾ ਅਮਨਦੀਪ ਭਾਜੀ ਤੇ ਮਿੰਟੂ ਭਾਜੀ ਦੇ ਅਧਿਕਾਰ ਖੇਤਰ ਜੇ ਉਹ ਆਏ ਆ ਤਾਜ਼ਾ ਤਾਜ਼ਾ ਉੱਥੋਂ, ਹਨਾ।
ਬਿਲਕੁਲ, ਅਸੀਂ ਗੱਲ ਕਰਦੇ ਹਾਂ ਆਰਮਾ ਰੇਡੀਓ ਵਾਲਿਆਂ ਸਾਡੀ ਫੇਰੀ ਪਵਾੜ ਕੇ ਕੈਨੇਡਾ ਤੇ ਅਸੀਂ ਪੇਸ਼ ਕਰੀਏ ਖਬਰਾਂ।
ਇਸ ਗੱਲ ਦਾ ਜ਼ਰੂਰ ਸਿੱਧੂ ਸਾਹਿਬ ਧਿਆਨ ਰੱਖਾਂਗੇ, ਤੇ ਨੈਕਸਟ ਵੀਕ ਚਾਹੇ ਇੱਕ ਦੋ ਮੇਨ ਮੇਨ ਆਪਾਂ ਖਬਰਾਂ ਜਿਹੜੀਆਂ ਜ਼ਰੂਰ ਸਾਂਝੀਆਂ ਕਰਾਂਗੇ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਏਡੀ ਦੂਰੋਂ ਤੁਸੀਂ ਸਾਡੇ ਨਾਲ ਜੁੜਦੇ ਹੋ, ਹਨਾ, ਤੇ ਤੁਸੀਂ ਤਾਂ ਜਿੱਦਾਂ ਕਹਿ ਲਓ ਵੀ ਦਿਲ ਉਦੇ ਖੁਸ਼ ਹੋ ਜਾਂਦਾ, ਹਨਾ। ਮੈਂ ਤਾਂ ਅੱਗੇ ਕਹਿੰਦਾ ਹੁੰਦਾ ਵੀ ਦੋ ਹੀ ਤਾਂ ਸ਼ਬਦ ਆ ਜਿਹੜੇ ਮੂੰਹ ਭਰ ਕੇ ਕਹਿੰਦੇ ਆ, ਇੱਕ ਫੁੱਫੜ ਤੇ ਇੱਕ ਕੈਨੇਡਾ।
ਜ਼ਰੂਰ ਜੀ, ਤੇ ਇਹਦੇ ਨਾਲ ਮੈਂ ਤੈਨੂੰ ਦੱਸਦੇ ਜਾਈਏ ਕਿ ਆਪਣੇ ਤੁਸੀਂ ਜ਼ਰੂਰ ਦੱਸ ਦਿਆ ਕਰੋ, ਕਿਉਂਕਿ ਅਸੀਂ ਬੈਠੇ ਬੈਠੇ ਸਾਰਾ ਦੁਨੀਆਂ ਘੁੰਮ ਲਈ ਦੀ ਆ, ਤੇ ਕੱਲਾ ਨਾਂ ਦਾ ਪਤਾ ਲੱਗਦਾ ਕਿ ਸਰੋਤਿਆ ਕਿੱਥੋਂ ਆ, ਸਾਡਾ ਦੋਸਤ ਕਿੱਥੋਂ ਮੈਸੇਜ ਕਰ ਰਿਹਾ। ਜੇਕਰ ਤੁਸੀਂ ਆਪਣਾ ਸ਼ਹਿਰ ਤੇਜ ਦੱਸੋਗੇ ਤਾਂ ਸਾਨੂੰ ਮੌਜ ਹੋ ਜਾਂਦੀ, ਅਸੀਂ ਦੋ ਘੰਟੇ ਦੇ ਵਿੱਚ ਪੂਰੀ ਦੁਨੀਆਂ ਘੁੰਮ ਲਈ ਦੀ ਬੈਠੇ ਬੈਠੇ ਹੀ।
ਜੀ ਬਿਲਕੁਲ। ਤੇ ਜਸਪਾਲ ਜੀ ਵੀ ਜੁੜੇ ਆ ਸੇਨੀ ਤੋਂ ਆਪਣੇ ਨਾਲ, ਤੇ ਉਹਨਾਂ ਨੇ ਕਿਹਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਤੇ ਡਰਾਈਵਿੰਗ ਦੇ ਵਿੱਚ ਉਹ ਦੇਖ ਲਓ ਵੀ ਡਰਾਈਵਿੰਗ ਚਲਾਉਂਦੇ ਚਲਾਉਂਦੇ ਮੈਸੇਜ ਕਰਦੇ ਆ, ਮੈਨੂੰ ਲੱਗਦਾ ਚਲੋ ਕਾਪੀ ਪੇਸਟ ਕਰ ਦਿੰਦੇ ਹੋਣੇ ਆ। ਬਹੁਤ ਬਹੁਤ ਧੰਨਵਾਦ, ਲਿਖਿਆ ਨਾ ਕਰੋ ਤੁਸੀਂ ਚਲਾਉਂਦੇ ਚਲਾਉਂਦੇ ਡਰਾਈਵਿੰਗ ਕਰਦੇ ਕਰਦੇ ਜਸਪਾਲ ਸੇਨੀ ਸਾਹਿਬ, ਤੇ ਕਹਿੰਦੇ ਵੀ ਟਾਈਮ ਘੱਟ ਆ ਵੈਸੇ ਸੁਣਦੇ ਆ, ਤੇ ਹਾਜ਼ਰੀ ਉਹਨਾਂ ਨੇ ਲਵਾਤੀ ਆ। ਜਸਪਾਲ ਜੀ ਆਪਣਾ ਧਿਆਨ ਰੱਖਿਓ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਇੱਕ ਆਪਾਂ ਗਾਣਾ ਸੁਣਦੇ ਆ ਗੁਰਸੇਵ ਸਿੰਘ ਜੀ, ਤੇ ਗਾਣਾ ਸੁਣ ਕੇ ਉਦੋਂ ਬਾਅਦ ਦੇ ਵਿੱਚ ਆਪਾਂ ਗੱਲ ਕਰਦੇ ਆ। ਆਮ ਆਦਮੀ ਪਾਰਟੀ ਦੀਆਂ ਬਹੁਤ ਖਬਰਾਂ ਆਈਆਂ ਆ,
ਖਬਰਾਂ ਹੀ ਉਹਨਾਂ ਦੀ ਆ ਰਹੀਆਂ, ਬਹੁਤ ਨਹੀਂ ਆ ਰਹੀਆਂ, ਖਬਰਾਂ ਉਹਨਾਂ ਦੇ ਚੱਲ ਰਹੀਆਂ, ਤੇ ਗਾਣੇ ਤੋਂ ਬਾਅਦ ਅਸੀਂ ਜੁੜਦੇ ਆ ਵਾਪਸ।
ਤੇ ਦੋਸਤੋ ਤੁਸੀਂ ਜੁੜੇ ਰਹੋ ਇਦਾਂ ਹੀ, ਤੇ ਆਪਾਂ ਗੱਲਾਂ ਬਾਤਾਂ ਕਰਦੇ ਆ ਤੇ ਗਾਣਾ ਸੁਣਦੇ ਆ, ਤੇ ਮਿਲਦੇ ਆ ਹਰਮ ਰੇਡੀਓ ਤੇ।
ਕਹਿਣ ਦੀ ਆ ਗੱਲ ਸੌਖੀ, ਗੋਲੀ ਐ ਚਲਾਉਣੀ ਇੱਕੀਆਂ ਦੇ ਕੱਤੀ, ਪੱਜ ਸੌਖੀ ਨਹੀਂ ਉਹ ਪਾਉਣੀ। ਜਿਉਂਦੇ ਜੀ ਹੀ ਲਾਸ਼ ਬਣਦੇ ਜਦੋਂ ਬੇਮੌਕੇ ਪੁੱਤ ਮਰਦਾ, ਜਿਉਂਦੇ ਜੀ ਹੀ ਲਾਸ਼ ਬਣਦੇ ਬੇਮੌਕੇ ਪੁੱਤ ਮਰਦਾ। ਕੱਲ ਉਹਨਾਂ ਲਈ ਕੰਡੇ ਬੀਜਦੇ ਜਿਨ੍ਹਾਂ ਫਿੱਕ ਨਾਲ ਲਾ ਕੇ ਪਾਲਿਆ, ਜੇ ਉੱਤੇ ਪਿਆ ਬਿਲਕੇ ਪੁੱਤ ਲੋਫਰ ਪੁਣੇ ਨੇ ਖਾ ਲਿਆ। ਘਰ ਬੈਂਕਾਂ ਵਾਲੇ ਕਹਿੰਦੇ ਮਾਰਦੇ ਜਾਂਦਾ ਕਰਜਾ ਵੀ ਸਿਰ ਚੜਦਾ, ਮਾਪੇ ਜਿਉਂਦੇ ਦੀ ਹੀ ਲਾਸ਼ ਬਣਦੇ। ਜਿਉਂਦੇ ਜੀ ਹੀ ਲਾਸ਼ ਬਣਦੇ ਜਦੋਂ ਬੇਮੌਕੇ ਪੁੱਤ ਮਰਦਾ, ਜਿਉਂਦੇ ਜੀ ਹੀ ਲਾਸ਼ ਬਣਦੇ ਬੇਮੌਕੇ ਪੁੱਤ ਮਰਦਾ। ਸਾਨੂੰ ਬਾਬੇ ਨੇ ਹਦਾਇਤ ਬਖਸ਼ੀ ਦਿੱਤੀ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਏਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ।
ਜੀ ਦੋਸਤੋ, ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ, ਤੁਸੀਂ ਦਲਜੀਤ ਸਿੰਘ ਤੇ ਗੁਰਸੇਵ ਸਿੰਘ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਮਾਣ ਰਹੇ ਹੋ ਤੇ ਆਸ ਕਰਦੇ ਹਾਂ ਕਿ ਸਾਡਾ ਜਿਹੜਾ ਟਾਈਮ ਆ ਵਧੀਆ ਚੱਲ ਰਿਹਾ ਹੁਣ। ਤੇ ਗੁਰਸੇਵ ਸਿੰਘ ਜੀ, ਹੁਣ ਅੱਗੇ ਆਪਾਂ ਥੋੜੀ ਜਿਹੀ ਝਾਤ ਤਾਂ ਮਾਰੀਏ, ਪਹਿਲਾਂ ਗਾਣਿਆਂ ਦੇ ਬਾਰੇ ਆਪਾਂ ਦੋਸਤਾਂ ਨੂੰ ਜ਼ਰੂਰ ਥੋੜਾ ਜਿਹਾ ਦੱਸ ਦਈਏ ਕਿ ਦੋਸਤੋ ਜਦੋਂ ਤੁਸੀਂ ਕੋਈ ਗਾਣੇ ਦੀ ਰਿਕੁਐਸਟ ਕਰਦੇ ਆ ਤੇ ਉਹਦਾ ਹੈਡਿੰਗ ਭੇਜਿਆ ਕਰੋ, ਜਿਹੜਾ ਉਹਦਾ ਟਾਈਟਲ ਹੁੰਦਾ। ਬਹੁਤ ਸਾਰੇ ਹੁਣ ਫਰਮਾਇਸ਼ਾਂ ਆਈਆਂ ਆ ਤੇ ਉਹ ਮਿਲੇ ਹੀ ਨਹੀਂ ਰਹੇ ਹੈਗੇ, ਤੇ ਜਾਂ ਤਾਂ ਉਹਨਾਂ ਦਾ ਪ੍ਰੋਪਰ ਜਿਹੜਾ ਟਾਈਟਲ ਹੈ ਉਹ ਜ਼ਰੂਰ ਲੱਭਦੇ ਹੋ, ਕਿਉਂਕਿ ਕਈ ਵਾਰੀ ਕਿਉਂਕਿ ਟਾਈਟਲ ਹੋਰ ਲਿਖਿਆ ਹੁੰਦਾ ਆਪਾਂ ਵਿੱਚੋਂ ਇੱਕ ਲਾਈਨ ਹੋਰ ਬੋਲ ਦਿੰਦੇ ਹਾਂ, ਉਹਦੇ ਨਾਲ ਲੱਭਣਾ ਬੜਾ ਔਖਾ ਹੋ ਜਾਂਦਾ। ਤੇ ਕਾਫੀ ਟਰਾਈ ਵੈਸੇ ਕਰ ਰਹੇ ਹਾਂ, ਦੋਸਤ ਗੁੱਸਾ ਵੀ ਨਾ ਕਰ ਲੈਣ, ਤੇ ਉਹਦੇ ਕਰਕੇ ਗਾਣਾ ਹੋਰ ਲਾਉਣਾ ਪਿਆ। ਤੇ ਤੁਸੀਂ ਜੇ ਚਾਹੋ, ਜਿਨ੍ਹਾਂ ਵੀ ਦੋਸਤਾਂ ਨੇ ਸਾਡੇ ਨੇ ਫਰਮਾਇਸ਼ਾਂ ਕੀਤੀਆਂ ਉਹ ਟਾਈਟਲ ਜਿਹੜਾ ਪ੍ਰੋਪਰ ਹੈਗਾ ਉਹ ਜ਼ਰੂਰ ਸਾਡੇ ਨਾਲ ਸਾਂਝਾ ਜਿਹੜਾ ਕਰਦੇ ਹਾਂ, ਤਾਂ ਕਿ ਲੱਭਣ ਦੇ ਵਿੱਚ ਥੋੜੀ ਜਿਹੀ ਆਸਾਨੀ ਜਿਹੜੀ ਆ ਰਹੇ। ਵੈਸੇ ਸਰਬਜੀਤ ਭਾਜੀ ਨੇ ਕਾਫੀ ਟਰਾਈ ਕੀਤੀ ਹੈ ਪਰ ਮਿਲ ਨਹੀਂ ਪਾਇਆ।
ਬਿਲਕੁਲ, ਟਾਈਟਲ ਦੇ ਨਾਲ ਨਾਲ ਸਿੰਗਰ ਦਾ ਨਾਮ ਤੋਂ ਉਨੀ ਆਸਾਨੀ ਹੋ ਜਾਂਦੀ ਹੈ ਸੌਂਗ ਲੱਭਣ ਦੀ, ਤਾਂ ਜੋ ਕਿ ਅਸੀਂ ਚਲਾ ਸਕੀਏ ਸੌਂਗ ਨੂੰ। ਸੋ ਦਲਜੀਤ ਸਿੰਘ ਜੀ, ਆਪਾਂ ਆਈਏ ਖਬਰਾਂ ਤੇ ਜੀ।
ਹਾਂਜੀ,
ਭਾਰਤ ਦੀਆਂ ਖਬਰਾਂ
ਜੀ। ਤੇ ਗੁਰਸੇਵ ਸਿੰਘ ਜੀ, ਜਿੱਦਾਂ ਆਪਾਂ ਗੱਲ ਕੀਤੀ ਸੀ ਬਈ ਆਪ ਹੀ ਹੋਈ ਉਹ ਪਈ ਆ ਹਨਾ ਹਰ ਪਾਸੇ।
ਹਾਂਜੀ, ਆਪ ਤੋਂ ਆਇਆ। ਵੈਸੇ ਵੀ ਹੁਣ ਜੇ ਆਮ ਆਦਮੀ ਦੀ ਗੱਲ ਕਰਦੇ ਨਾ, ਕਿਸੇ ਕਾਮਨ ਮੈਨ ਦੀ, ਆਮ ਆਦਮੀ ਪਾਰਟੀ ਦੀ ਗੱਲ ਕਰਨ ਲੱਗੇ ਆ, ਤਾਂ ਹੁਣ ਸ਼ਾਇਦ ਬਦਲਣਾ ਪੈਂਦਾ। ਨਹੀਂ, ਉਹ ਕਾਮਨ, ਉਹ ਕਿਹੜਾ ਕਾਮਨ ਮੈਨ ਦੀ ਗੱਲ ਕਰਨ ਲੱਗੇ ਜੇ ਅਸੀਂ ਪਾਰਟੀ ਤੇ ਨਹੀਂ ਵੀ ਗੱਲ ਕਰਨੀ ਹੁੰਦੀ, ਕਿਉਂਕਿ ਨਾਮ ਬਹੁਤ ਵਧੀਆ ਰੱਖ ਰਿਹਾ ਆਮ ਆਦਮੀ ਪਾਰਟੀ। ਜੇ ਕਿਤੇ ਕਹਿਣਾ ਪੈ ਜਾਵੇ ਨਾ ਆਹ ਤਾਂ ਆਮ ਲੋਕਾਂ ਦੀ ਗੱਲ ਆ, ਉਹ ਕਹਿੰਦੇ ਅੱਛਾ ਤੁਹਾਨੂੰ ਸਿਆਸੀ ਪਾਰਟੀ ਨੂੰ ਬਿਲੋਂਗ ਕਰਦੇ। ਨਹੀਂ ਭਰਾਵਾ, ਗੱਲ ਹੋਰ ਕਰ ਲੱਗੇ।
ਵੈਸੇ ਨਾਮ ਤਾਂ ਬਹੁਤ ਵਧੀਆ ਆ, ਆਮ ਗੱਲਾਂ ਵੀ ਵੈਸੇ ਤਾਂ ਚੱਲੀਆਂ, ਵੈਸੇ ਜੋ ਇਹ ਆਪਾਂ ਗੱਲ ਕਰੀਏ ਤੇ ਬਹੁਤ ਵਧੀਆ ਜਿਹੜੀਆਂ ਲੈ ਕੇ ਵੀ ਇਸ਼ੂ ਆਏ ਸੀ, ਤੇ ਖਾਸ ਤੌਰ ਤੇ ਐਨ ਆਰ ਆਈ ਤਾਂ ਲੋਕ ਬਹੁਤ ਜੁੜੇ ਹੋਏ ਸੀ। ਹੁਣ ਵੀ ਹੈਗੇ, ਥੋੜੀ ਜਿਹੀ ਹੁਣ ਵੱਧਦੀ ਜਾ ਰਹੀ ਆ, ਥੋੜੀ ਜਿਹੀ ਬੇਚੈਨੀ ਜੀ ਮਹਿਸੂਸ ਹੋ ਰਹੀ ਆ ਥੋੜੇ ਕੁ ਦਿਨਾਂ ਤੋਂ। ਤੇ ਆਪਾਂ ਅੱਜ ਸ਼ਾਇਦ ਇਸ ਗੱਲ ਦੇ ਉੱਤੇ ਵੀ ਦੋਸਤ ਸਾਂਝੀ, ਜਦੋਂ ਆਪਾਂ ਕੌਲਾ ਲਵਾਂਗੇ ਇਸ ਮੁੱਦੇ ਦੇ ਉੱਤੇ ਸਾਂਝਾ ਵਿਚਾਰ ਕਰ ਲਵਾਂਗੇ, ਕਿਉਂਕਿ ਕਈ ਵਾਰੀ ਕੀ ਹੁੰਦਾ ਇੱਕ ਦੋਸਤੋ ਕਿ ਤੁਸੀਂ ਆਪਣੇ ਵਿਚਾਰ ਜਿਹੜੇ ਆ ਜ਼ਰੂਰ ਦਿਓ ਕਿ ਕੀ ਹੋਣਾ ਚਾਹੀਦਾ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਕੋਈ ਵੀ ਪਾਰਟੀ ਆ ਉਹਦੇ ਉੱਤੇ ਆਪਾਂ ਕੋਈ ਕਿੰਤੂ ਪ੍ਰੰਤੂ ਕਰਨ ਤੋਂ ਪਹਿਲਾਂ ਉਹਦੇ ਵਿੱਚ ਆਪਾਂ ਦੇਖੀਏ ਵੀ ਉਹਨੂੰ ਠੀਕ ਕਿੱਦਾਂ ਕੀਤਾ ਜਾ ਸਕਦਾ ਹੈ। ਦੋਸਤ ਜਿਹੜੇ ਆ ਜ਼ਿਆਦਾ ਜਾਣਦੇ, ਕਿਉਂਕਿ ਲੋਕਾਂ ਤੋਂ ਹੀ ਆਪਾਂ ਨੂੰ ਵਿਊਜ਼ ਮਿਲਦੇ ਆ, ਕੋਈ ਵੀ ਚੀਜ਼ ਦੇ ਉੱਤੋਂ ਫੀਡਬੈਕ ਜਿਹੜੀ ਆ ਮਿਲਦੀ ਆ, ਤੇ ਆਪਾਂ ਉਹਦੇ ਹਿਸਾਬ ਦੇ ਨਾਲ ਉਹੋ ਜਿਹਾ ਜੇ ਆਪਾਂ ਉਪਰਾਲੇ ਕਰੀਏ ਤਾਂ ਹੋ ਸਕਦਾ ਵੀ ਸੁਧਾਰ ਜਿਹੜਾ ਹੋ ਜਾਵੇ ਤੇ ਫਿਰ ਉਹ ਪੁਰਾਣੀਆਂ ਲੀਹਾਂ ਦੇ ਉੱਤੇ ਜਿਹੜੀ ਪਾਰਟੀ ਆ ਉਹ ਪੈ ਜਾਵੇ। ਇਹਦੇ ਮੁੱਦੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ, ਪਰ ਉਦੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਅੱਜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲ ਕੀਤੀ ਆ ਅਮਰੀਕੀ ਵਿਦੇਸ਼ ਮੰਤਰੀ ਜੋਹਨ ਕੇਰੀ ਨੇ, ਜਿਹੜੇ ਕਿ 3 ਦਿਨਾਂ ਭਾਰਤ ਦੌਰੇ ਦੇ ਉੱਤੇ ਹੈਗੇ ਆ, ਤੇ ਉਹਨਾਂ ਨੇ ਇਸ ਖਿੱਤੇ ਦੇ ਵਿੱਚ ਤੇ ਹੋਰ ਖੇਤਰਾਂ ਦੇ ਵਿਕਾਸ ਸੰਬੰਧੀ ਜਿਹੜੇ ਵਿਚਾਰ ਆ ਉਹ ਸਾਂਝੇ ਕੀਤੇ ਆ। ਵੈਸੇ ਇੱਥੇ ਦੱਸ ਦਈਏ ਵੀ ਕੱਲ ਸੁਸ਼ਮਾ ਸਵਰਾਜ ਜਿਹੜੇ ਕਿ ਆਪਣੇ ਵਿਦੇਸ਼ ਮੰਤਰੀ ਵੀ ਹੈਗੇ ਆ, ਤੇ ਉਹਨਾਂ ਦੇ ਨਾਲ ਵੀ ਗੱਲਬਾਤ ਉਹਨਾਂ ਨੇ ਕੀਤੀ ਸੀ, ਤੇ ਕਾਫੀ ਸਮਝੌਤਿਆਂ ਦੇ ਉੱਤੇ ਵੀ ਗੱਲਬਾਤ ਜਿਹੜੀ ਹੋਈ ਆ, ਤੇ ਜਿਹਦੇ ਵਿੱਚ ਕਿ ਇੱਕ ਦੂਜੇ ਦੇ ਏਅਰਪੋਰਟ ਵੀ ਵਰਤਣ ਦੀ ਇਜਾਜ਼ਤ ਦਿੱਤੀ ਗਈ ਆ, ਤੇ ਹੋਰ ਫੌਜੀ ਸਮਾਨ ਦੀ ਵੀ ਇਜਾਜ਼ਤ ਦਿੱਤੀ ਗਈ ਆ, ਇੱਕ ਦੂਜੇ ਤੋਂ ਹਥਿਆਰ ਖਰੀਦਣ ਦੀ ਵੀ ਸਮਝੌਤੇ ਹੋਏ ਆ। ਪਰ ਗੁਰਸੇਵ ਸਿੰਘ ਜੀ, ਤੁਹਾਨੂੰ ਕੀ ਲੱਗਦਾ, ਮੈਨੂੰ ਤਾਂ ਇੱਦਾਂ ਲੱਗਦਾ ਵੀ ਜਿੰਨੇ ਵੀ ਸਮਝੌਤੇ ਕੱਲ ਕੀਤੇ ਆ ਸੁਸ਼ਮਾ ਸਵਰਾਜ ਨੇ, ਉਹ ਜ਼ਿਆਦਾ ਅਮਰੀਕਾ ਦੇ ਹਿੱਤਾਂ ਦੇ ਵਿੱਚ ਸੀ, ਭਾਰਤ ਦੇ ਹਿੱਤਾਂ ਦੇ ਨਾਲੋਂ।
ਠੀਕ ਹੈ ਜੀ, ਕਿਉਂ ਕਰਕੇ ਗੱਲ ਇਹ ਆ ਕਿ ਹੁਣ ਜਿਹੜੀ ਧਿਰ ਭਾਰੀ ਆ ਉਹਨੇ ਆਪਣੇ ਹਿੱਤ ਚ ਹੀ ਕਰਾ ਲੈਣਾ ਹੁੰਦਾ ਮੋਸਟਲੀ ਦਾ ਕੰਮ ਹੈ ਨਾ।
ਵੈਸੇ ਵੀ ਜਿੱਦਾਂ ਹੁਣ ਕਿਹਾ ਆ ਕਿ ਭਾਰਤ ਦੇ ਵਿੱਚ ਜਿੱਦਾਂ ਇੱਕ ਦੂਜੇ ਦੇ ਇਹ ਏਅਰਪੋਰਟ ਜਿਹੜੇ ਆ ਵਰਤ ਸਕਦੇ ਆ, ਯਾਨੀ ਜੰਗ ਲੱਗ ਗਈ ਆ ਇੱਕ ਦੂਜੇ ਦੇ ਏਅਰਪੋਰਟ ਦੇ ਉੱਤੇ ਆਪਣੇ ਜਹਾਜ਼ ਤਾਰ ਸਕਦੇ ਆ, ਉੱਥੇ ਭਰ ਸਕਦੇ ਆ ਇੰਧਨ ਵਗੈਰਾ ਭਰ ਸਕਦੇ ਆ, ਪੈਟਰੋਲ ਭਰ ਸਕਦੇ, ਜੋ ਵੀ ਚੀਜ਼ਾਂ ਇਹਨਾਂ ਨੂੰ ਚਾਹੀਦੀਆਂ, ਖਾਣ ਪੀਣ ਦਾ ਸਮਾਨ ਲੈ ਸਕਦੇ ਆ। ਹੁਣ ਜੇ ਕਹੋ ਵੀ ਅਮੇਰਿਕਾ ਨੂੰ ਤਾਂ ਲੋੜ ਆ ਇਸ ਖਿੱਤੇ ਦੇ ਵਿੱਚ, ਚਾਹੇ ਉਹ ਚਾਈਨਾ ਨੂੰ ਧਿਆਨ ਵਿੱਚ ਰੱਖ ਕੇ, ਚਾਈਨਾ ਜਿਹੜਾ ਹੈਗਾ ਆ ਉੱਥੇ ਚਾਈਨਾ ਸੀ ਦੀ ਵੀ ਗੱਲ ਚੱਲਦੀ ਆ, ਫੇਰ ਆਪਣੇ ਪਾਕਿਸਤਾਨ ਦੀ ਗੱਲ ਕਰ ਲਓ, ਅਫਗਾਨਿਸਤਾਨ ਦੀ ਗੱਲ ਕਰ ਲਓ, ਹੈ ਨਾ। ਪਰ ਆਪਾਂ ਤਾਂ ਜਾ ਕੇ ਉੱਥੇ ਲੜਨਾ ਹੀ ਕੋਈ ਨੀ, ਹੈ ਨਾ, ਅਮਰੀਕਾ ਦੇ ਵਿੱਚ ਜਾ ਕੇ ਉੱਥੇ ਕਿੱਥੇ ਆਲੇ ਦੁਆਲੇ ਆਪਣਾ ਕੋਈ ਦੁਸ਼ਮਣ ਹੈ, ਉੱਧਰ ਹੈ ਨੀ।
ਬਿਲਕੁਲ, ਕਿਉਂਕਿ ਆਪਣੇ ਤਾਂ ਊ ਜਿਹੜੇ ਆਪਣੇ ਏਅਰ ਇੰਡੀਆ ਜਹਾਜ਼ ਮਸਾ ਪਹੁੰਚ ਅਮਰੀਕਾ ਤੱਕ ਸਵਾਰ ਚੱਲੇ ਗਏ, ਤਾਂ ਲੜਾਈ ਦੀ ਤਾਂ ਆਪਣੇ ਲਈ ਦੂਰ ਦੂਰ ਤੱਕ ਰਹੀ, ਕਿਉਂਕਿ ਆਪਾਂ ਨੂੰ ਲੱਗ ਜਾਂਦਾ ਐ ਵਹਿਮ ਜ਼ਰੂਰ ਆ ਸਾਨੂੰ ਕਿ ਅਸੀਂ ਸੁਪਰ ਪਾਵਰ ਆ, ਕਿਹਾ ਵੀ ਜਾਂਦਾ ਹੈ ਨਾ, ਗਿਣਤੀ ਦੇ ਵਿੱਚ ਜ਼ਰੂਰ ਹੋਵਾਂਗੇ, ਕਿਉਂਕਿ ਆਪਣੇ ਤੋਂ ਜਿਹੜਾ ਇੱਕ ਟੈਂਕ ਸੀਗਾ ਬਣਾਇਆ ਹੋਇਆ ਅਰਜੁਨ ਟੈਂਕ, ਤੁਹਾਨੂੰ ਪਤਾ ਵੀ ਉਹਦੀ ਮਨਿਆਦ ਮੁੱਕ ਗਈ ਸੀ ਤੇ ਉਹ ਕੰਪਲੀਟ ਹੀ ਨੀ ਸੀ ਹੋਇਆ ਟੈਂਕ, ਬੇਸ਼ੱਕ ਆਪਣੀਆਂ ਝਾਕੀਆਂ ਦੇ ਵਿੱਚ ਆਉਂਦਾ ਰਿਹਾ। 18 ਕਰੋੜ ਦੀ ਲਾਗਤ ਨਾਲ ਇੱਕ ਟੈਂਕ ਤੇ 50 ਟੈਂਕ ਬਣਾਉਣੇ ਸੀ ਤੇ ਉਹ ਇਹਨਾਂ ਆਪਣੀ ਆਪਣਿਆਂ ਤੋਂ ਪੂਰਾ ਨੀ ਹੋਇਆ ਸੀ। ਹੁਣ ਜੇਕਰ ਗੱਲ ਕਰੀਏ ਕਿ ਫੌਜੀ ਸਮਾਨ ਦੇ ਲੈਣ ਦੇਣ ਦੀ, ਤਾਂ ਉਹ ਤਾਂ ਫਾਇਦਾ ਸਿੱਧਾ ਦਾ ਸਿੱਧਾ ਅਮਰੀਕਾ ਨੂੰ ਹੋਣਾ, ਕਿਉਂਕਿ ਉਹ ਇਸ ਖੇਤਰ ਚ ਗਿਆ
ਆਪਣੇ ਤੋਂ ਤਾਂ ਕੋਈ ਲੈਣੋ ਰਹੇ ਉਹ।
ਹਾਂਜੀ, ਕਿਉਂਕਿ ਆਪਾਂ ਤਾਂ ਦੱਸਦੇ ਜਾਈਏ ਸਰੋਤਿਆਂ ਨੂੰ ਕਿ ਆਪਾਂ ਫੌਜੀ ਰਸ਼ੀਆ ਵੱਲੋਂ ਜਿਹੜੇ ਐਕਸਪਾਇਰ ਹੋ ਜਾਂਦਾ ਹੈ ਸਮਾਨ, ਉਹਦੀ ਵਰਤੋਂ ਕਰਦੇ ਆ। ਅਜੇ ਸਟਿਲ AK-47 ਦੀ ਵਰਤੋਂ ਕੀਤੀ ਜਾਂਦੀ ਹੈ, ਕਿੱਥੇ ਲੇਟੈਸਟ ਆ ਚੁੱਕੀਆਂ ਰਸ਼ੀਆ ਤੇ ਆਪਣੇ ਫਲਸਤੀਨ ਵਰਗੇ ਕੰਟਰੀਜ਼ ਨੇ, ਇਜ਼ਰਾਈਲ ਵਰਗੀ ਕੰਟਰੀਜ਼ ਨੇ, ਜਿੱਥੇ ਨਵੇਂ ਆਯਾਤ ਕਰ ਲਏ ਹਥਿਆਰ ਤੇ ਆਪਣੇ ਉਹ ਵਰਤੋਂ ਕਰਦੇ ਜਿਹੜੇ ਉੱਥੇ ਐਕਸਪਾਇਰ ਕਰ ਦਿੱਤੇ ਜਾਂਦੇ, ਆਊਟਡੇਟਡ ਐਕਸਪਾਇਰ ਦਾ ਭਾਵ ਆਊਟਡੇਟਡ ਕਰ ਦਿੱਤੇ ਜਾਂਦੇ ਨੇ ਕੰਟਰੀਜ਼ ਵੱਲੋਂ, ਤੇ ਉਹ ਵਰਤੋਂ ਅਸੀਂ ਕਰਦੇ ਹਾਂ, ਬੇਸ਼ੱਕ ਦਾਵਾ ਕਰਦੇ ਹਾਂ ਸੁਪਰ ਪਾਵਰ ਹੋਣ ਦਾ। ਸੋ ਇਹ ਤਾਂ ਉਹਨਾਂ ਦੇ ਹਿੱਤ ਵਿੱਚ ਹੀ ਕਿਹਾ ਜਾ ਸਕਦਾ ਕਿ ਅਮਰੀਕਾ ਦੇ ਹਿੱਤ ਵਿੱਚ ਹੀ ਆ ਸਾਰੀਆਂ ਗੱਲਾਂ।
ਵੈਸੇ ਇਹਦੇ ਵਿੱਚ ਆਪਾਂ ਹੋਰ ਵੀ ਗੱਲ ਦੇ ਵਿੱਚ ਥੋੜੀ ਜਿਹਾ ਵਾਧਾ ਕਰ ਦਈਏ ਕਿ ਇਹੋ ਜਿਹਾ ਜਿਹੜੇ ਸਮਾਨ ਦੀ ਆਪਾਂ ਗੱਲ ਕਰਦੇ, ਵੈਸੇ ਮੇਕ ਇਨ ਇੰਡੀਆ ਚਲਾਇਆ ਤਾਂ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ, ਕਾਫੀ ਜ਼ੋਰ ਸ਼ੋਰ ਨਾਲ ਪ੍ਰਸਾਰ ਵੀ ਕੀਤਾ ਗਿਆ ਵੀ ਸਾਰੀਆਂ ਚੀਜ਼ਾਂ ਆਪਣੇ ਕੋਲ ਇੱਥੇ ਬਣਾਈਆਂ ਜਾਣਗੀਆਂ। ਜੇ ਆਪਾਂ ਦੇਖੀਏ ਪਲਾੜ ਦੇ ਖੇਤਰ ਦੇ ਵਿੱਚ ਉਪਲਬਧੀ ਕਾਫੀ ਹੋ ਰਹੀ ਆ ਤੇ ਆਪਾਂ ਖ਼ਬਰਾਂ ਵੀ ਇਹਦੇ ਬਾਰੇ ਸਾਂਝੀਆਂ ਦੋਸਤਾਂ ਦੇ ਨਾਲ ਕਰਦੇ ਰਹੇ ਹਾਂ ਤੇ ਨਾਲ ਦੀ ਨਾਲ ਉਹਦੇ ਕੈਰੀ ਸਾਹਿਬ ਉੱਥੇ IITV ਦਿੱਲੀ ਗਏ ਸੀਗੇ ਤੇ ਉੱਥੇ ਜਾ ਕੇ ਉਹਨਾਂ ਨੇ, ਕਿਉਂਕਿ ਮੀਂਹ ਬਹੁਤ ਪੈ ਰਿਹਾ ਸੀ ਤੇ ਇੱਕ ਕਮੈਂਟ ਵੀ ਕੀਤਾ ਉੱਥੇ ਦੇ ਜਿਹੜੇ ਵਿਦਿਆਰਥੀ ਆਏ ਹੋਏ ਸੀ ਉਹਨਾਂ ਨੂੰ ਕਿਹਾ ਵੀ ਕਿੱਥੇ ਤੁਸੀਂ ਕਿਸ਼ਤੀ ਦੇ ਵਿੱਚ ਤੇ ਨਹੀਂ ਆਏ, ਇੱਕ ਤਰ੍ਹਾਂ ਦਾ ਬੜਾ ਕਮੈਂਟ ਉਹਨਾਂ ਨੇ ਤਗੜਾ ਕੀਤਾ ਕਿਉਂਕਿ ਦਿੱਲੀ ਦੇ ਵਿੱਚ ਕਾਫੀ ਸੜਕਾਂ ਦੇ ਉੱਤੇ ਪਾਣੀ ਜਿਹੜਾ ਆ ਭਰਿਆ ਹੋਇਆ ਆ। ਵੈਸੇ ਉਹਨਾਂ ਨੇ ਕਿਹਾ ਵੀ ਅਲ ਕਾਇਦਾ, ਲਸ਼ਕਰੇ ਤਾਇਬਾ ਤੇ ਜੈਸ਼ੇ ਮੁਹੰਮਦ ਵਰਗੇ ਜਿਹੜੇ ਅੱਤਵਾਦੀ ਸੰਗਠਨ ਆ ਉਹਨਾਂ ਦਾ ਮੁਕਾਬਲਾ ਕੋਈ ਦਕੇ ਦੇਸ਼ ਜਿਹੜਾ ਇਕੱਲਾ ਨਹੀਂ ਕਰ ਸਕਦਾ। ਉਹਨਾਂ ਨੇ ਕਿਹਾ ਵੀ ਇਹਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ, ਇਸ ਮੁੱਦੇ ਦੇ ਉੱਤੇ ਮਿਹਨਤ ਵੀ ਕਰਦੇ ਰਹੇ ਹਾਂ ਤੇ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਦੇ ਜਿਹੜੇ ਪੱਛਮੀ ਹਿੱਸੇ ਦੇ ਵਿੱਚ ਜਿਹੜੇ ਹੈਗੇ ਅੱਤਵਾਦੀ ਪਨਾਹਗਾਰ, ਉਹਨਾਂ ਦੇ ਵਿੱਚ ਹਕਾਨੀ ਨੈਟਵਰਕ ਹੈਗੇ ਆ, ਲਸ਼ਕਰੇ ਤਾਇਬਾ ਹੈਗਾ ਆ, ਉਹਨਾਂ ਨੂੰ ਨਿਪਟਣ ਦੇ ਲਈ ਹੁਣ ਇੱਕ ਸਾਂਝੇ ਉਪਰਾਲੇ ਦੀ ਲੋੜ ਹੈਗੀ ਆ। ਪਰ ਦੇਖਿਆ ਜਾਵੇ ਕਿ ਭਾਰਤ ਦੇ ਹਿੱਤਾਂ ਦੇ ਵਿੱਚ ਕੁਛ ਹੇਸ ਹੱਥ ਤੋਂ ਹੈਗੇ ਆ ਵੀ ਹੁਣ ਪਾਕਿਸਤਾਨ ਤੇ ਚਾਈਨਾ ਨੂੰ ਥੋੜਾ ਜਿਹਾ ਡਰਾਇਆ ਜ਼ਰੂਰ ਜਾ ਸਕਦਾ ਵੀ ਅਮਰੀਕਾ ਆਪਣੇ ਨਾਲ ਆ ਨਾ।
ਕਹਿਣ ਦੀਆਂ ਗੱਲਾਂ ਦਲਜੀਤ ਸਿੰਘ ਜੀ, ਵੈਸੇ ਜੇ ਰਿਐਲਿਟੀ ਦੀ ਗੱਲ ਕਰੀਏ ਤਾਂ ਉਹ ਚੀਨ ਵਾਲੇ ਨਿੱਤ ਉੱਥੇ ਦੇਖ ਲਓ ਕਦੇ 50 ਕਿਲੋਮੀਟਰ ਅੱਗੇ ਆਏ ਹੁੰਦੇ ਆ ਆਪਣੇ ਹੱਦ ਦੇ, ਠੀਕ ਹੈ ਜੀ, ਕਦੇ ਕਿਤੇ ਲੰਘ ਜਾਂਦੇ ਕਦੇ ਕਿਤੇ, ਕਿ ਉਹ ਵੀਡੀਓ ਪਿੱਛੇ ਜੀ ਦੇਖੀਆਂ ਸੀਗੀਆਂ ਆਪਣੇ, ਜ਼ਰੂਰ ਦਾਵਾ ਕਰ ਦਿੰਦੇ ਜੇ ਪਾਕਿਸਤਾਨ ਨਾਲ ਕੋਈ ਗੱਲਬਾਤ ਹੁੰਦੀ ਕਹਿੰਦੇ ਮਾੜੇ ਨੂੰ, ਸਾਡੀ ਮੈਂਟੈਲਿਟੀ ਪਰਸਨਲ ਤੌਰ ਤੇ ਵੀ ਸਾਡੀ ਆਈ ਹੁੰਦੀ ਨਾ, ਅਸੀਂ ਮਾੜੇ ਨੂੰ ਦਬਾਣ ਚ ਜ਼ਿਆਦਾ ਰੱਖਦੇ ਹਾਂ ਜਾਂ ਆਪਣੇ ਤੋਂ ਤਗੜਾ ਹੁੰਦਾ।
ਵੈਸੇ ਵੀ ਚਾਈਨਾ ਜਿੰਨਾ ਮਰਜ਼ੀ ਵੱਧ ਜਾਵੇ ਅਸੀਂ ਪਾਕਿਸਤਾਨ ਨੂੰ ਨਹੀਂ ਹਿੱਲਣ ਦੇਣਾ, ਮੇਨ ਤਾਂ ਗੱਲ ਇਧਰੋਂ ਬਿਲਕੁਲ। ਉਧਰ ਪ੍ਰਕਾਸ਼ ਸਿੰਘ ਬਾਦਲ ਹੋਣੀ ਵੀ ਥੋੜੇ ਜਿਹੇ ਜਿਆਦਾ ਥੋੜੀ ਜਿਹਾ ਗਰਮ ਹੋਏ ਆ ਕੱਲ, ਉਹਨਾਂ ਨੇ ਕਿਹਾ ਵੀ ਜਿਹੜੇ ਸਿਆਸੀ ਪਾਰਟੀਆਂ ਹੈਗੀਆਂ ਵਿਦੇਸ਼ਾਂ ਦੇ ਵਿੱਚੋਂ ਪੈਸੇ ਲੈਂਦੀਆਂ ਉਹਨਾਂ ਦੀ ਜਾਂਚ ਜਿਹੜੀ ਜ਼ਰੂਰੀ ਚਾਹੀਦੀ ਆ, ਉਹ ਕਹਿੰਦੇ ਵੀ ਨਾਲੇ ਉਹਨੀ ਕਮੈਂਟ ਵੀ ਬੜੇ ਕੀਤੇ ਆਮ ਆਦਮੀ ਪਾਰਟੀ ਦੇ ਉੱਤੇ ਵੀ ਅੰਦਰੂਨੀ ਖਾਨਾ ਜੰਗੀ ਜਿਹੜੀ ਚੱਲ ਗਈ ਆ, ਉਹਨਾਂ ਨੇ ਕਿਹਾ ਵੀ ਅਸੀਂ ਮੰਗ ਇਸ ਗੱਲ ਦੀ ਕਰਦੇ ਹਾਂ ਵੀ ਜਿਹੜਾ ਬਾਹਰੋਂ ਪੈਸਾ ਆਉਂਦਾ ਆ ਵੀ ਉਹਦੇ ਜ਼ਰੂਰ ਜਿਹੜਾ ਧਿਆਨ ਰੱਖਿਆ ਜਾਵੇ, ਉਹਨਾਂ ਨੂੰ ਪਾਰਦਰਸ਼ਤਾ ਦਿੱਤੀ ਜਾਵੇ। ਵੈਸੇ ਗੱਲ ਇਹ ਵੀ ਆ ਵੀ ਇਹਨਾਂ ਨੇ ਤਾਂ ਅੱਗੇ ਤਾਂ ਮੰਗ ਕੀਤੀ ਨੀ, ਹਨਾ, ਇਹਨਾਂ ਨੂੰ ਵੀ ਮਿਲਦਾ ਹੋਣਾ ਪਹਿਲਾਂ ਗੁਰਸੇਵ ਸਿੰਘ ਜੀ,
ਮਿਲਦਾ ਕਿ ਹੁਣ ਤੱਕ ਆਉਂਦਾ ਹੀ ਹੋਣਾ ਪਿਆ। ਪਰ ਇੱਕ ਚੀਜ਼ ਆ, ਚਲੋ ਆਮ ਚੀਜ਼ ਸਹਾਇਕ ਹੋ ਜੂਗੀ ਕਿ ਉਹ ਆਪਣੇ ਆਦਰਸ਼ਾਂ ਤੇ ਬਣੇ ਰਹਿਣਗੇ ਜੇਕਰ ਕਿਤੋਂ ਕੋਈ ਲੀਡਰ, ਕਿਉਂਕਿ ਆਮ ਆਦਮੀ ਪਾਰਟੀ ਜੇ ਹੁਣ ਗੱਲ ਕਰ ਰਹੇ ਹੋ, ਕੋਈ ਵੀ ਪਾਰਟੀ ਦੇ ਸਿਧਾਂਤ ਤੇ ਚੱਲਣੀ ਹੁੰਦੀ ਨਾ, ਵਿੱਚ ਬੰਦੇ ਸਹੀ ਜਾਂ ਗਲਤ ਆ ਜਾ ਸਕਦੇ ਆ, ਜੇਕਰ ਕੋਈ ਅਜਿਹਾ ਬੰਦਾ ਗਲਤ ਹੀ ਕਰਦਾ ਵੀ ਆ ਤੇ ਜੇਕਰ ਇਹ ਇਨਕੁਆਰੀ ਬਿਠਾਣਗੇ ਉਹ ਆਪਣੇ ਸਿਧਾਂਤਾਂ ਤੇ ਕਾਇਮ ਰਹਿਣਗੇ, ਸੋ ਇਹਨਾਂ ਨੂੰ ਧੰਨਵਾਦ ਕਰਨਾ ਬਣਦਾ ਹੈ ਪ੍ਰਕਾਸ਼ ਸਿੰਘ ਬਾਦਲ ਦਾ
ਜੀ। ਤੇ ਦੋਸਤੋ ਆਪਾਂ ਵੈਸੇ ਤਾਂ ਕਹਿੰਦੇ ਆ ਹਨਾ ਬਈ ਬਾਹਰ ਆਪਾਂ ਇੱਥੇ PR ਲਈ ਆਏ ਹੋਏ ਆ ਤੇ ਇੰਡੀਆ ਵੀ PR ਅੱਜ ਕੱਲ ਦੇਣ ਲੱਗਾ ਆ, ਉਹ ਵੀ ਪੈਸੇ ਦੇ ਕੇ। ਇੱਕ ਵਾਰੀ ਗੱਲ ਚੱਲੀ ਸੀ ਨਾ ਵੀ ਪੈਸੇ ਦਿਓ ਤੇ ਆਸਟ੍ਰੇਲੀਆ ਦੀ PR ਲੈ ਲਓ, ਮਾਈਗ੍ਰੇਸ਼ਨ ਏਜੰਟ ਉਹਨਾਂ ਤੋਂ ਪੁੱਛ ਸਕਦੇ ਆ ਤੁਸੀਂ, ਪਰ ਹੁਣ ਇੰਡੀਆ ਨੇ ਇੱਕ ਜ਼ਰੂਰ ਲਾਅ ਬਣਾ ਦਿੱਤਾ ਆ, ਉਹ ਕਹਿੰਦੇ ਵੀ ਜਿਹੜਾ ਮੇਕ ਇਨ ਇੰਡੀਆ ਪ੍ਰੋਗਰਾਮ ਜਿਹੜੀ ਆਪਾਂ ਹੁਣੇ ਗੱਲ ਕੀਤੀ ਆ ਵੀ ਉਹਦੇ ਅਨੁਸਾਰ ਜੇ ਕੋਈ ਭਾਰਤ ਦੇ ਵਿੱਚ ਬਾਹਰਲਾ ਕੋਈ ਵਿਅਕਤੀ ਜਿਹੜਾ 10 ਕਰੋੜ ਰੁਪਇਆ ਲੈ ਕੇ ਆ ਜਾਂਦਾ ਤੇ ਨਿਵੇਸ਼ ਕਰ ਦਿੰਦਾ ਤੇ ਉੱਥੇ ਆ ਕੇ ਉਹਨੂੰ PRS ਦੀ ਸਹੂਲਤ ਦਿੱਤੀ ਜਾ ਸਕਦੀ ਆ, ਇਹਨੂੰ ਮਲਟੀਪਲ ਵੀਜ਼ਾ ਵੀ ਹੈਗਾ ਆ, ਇਹਦੋਂ ਇਲਾਵਾ ਪਰਿਵਾਰਕ ਮੈਂਬਰਾਂ ਦੇ ਰੋਜ਼ਗਾਰ ਦੀ ਉਪਲਬਧਤਾ, ਇਹੋ ਜਿਹੀਆਂ ਜਿਹੜੀਆਂ ਸਹੂਲਤਾਂ ਆ ਉਹਨੂੰ ਦਿੱਤੀਆਂ ਜਾ ਸਕਦੀਆਂ। ਖਜ਼ਾਨਾ ਮੰਤਰੀ ਨੇ ਇਹ ਯੋਜਨਾ ਦੱਸੀ ਹੈ, ਕਹਿੰਦੇ ਵੀ 10 ਸਾਲ ਲਈ ਇਹ ਵੀਜ਼ਾ ਜਿਹੜਾ ਦਿੱਤਾ ਜਾਣਾ ਤੇ 18 ਮਹੀਨਿਆਂ ਦੇ ਵਿੱਚ ਘੱਟੋ ਘੱਟ 10 ਕਰੋੜ ਜਾਂ 36 ਮਹੀਨਿਆਂ ਦੇ ਵਿੱਚ ਜੇ ਤੁਸੀਂ ਚਾਹੁੰਦੇ ਤਾਂ 25 ਕਰੋੜ ਰੁਪਇਆ ਨਿਵੇਸ਼ ਕਰਨਾ ਪੈਣਾ, ਉਹ ਤੋਂ ਬਾਅਦ ਸਾਨੂੰ ਜਿਹੜੀ ਉੱਥੇ ਦੀ PR ਜਿਹੜੀ ਆ ਦਿੱਤੀ ਜਾ ਸਕਦੀ ਆ। ਇੰਡੀਆ ਦੀ PR ਜਿਹਨਾਂ ਨੇ ਲੈਣੀ ਆ ਦੋਸਤਾਂ ਨੇ ਉਹ ਜ਼ਰੂਰ 10 ਕਰੋੜ ਰੁਪਇਆ ਤਿਆਰ ਰੱਖਣ
ਜੀ। ਪਰ ਚਲੋ ਅਸੀਂ ਜ਼ਰੂਰ ਭਾਵੇਂ ਲਾਈਟਲੀ ਲੈ ਲਈਏ ਮੈਨੂੰ ਲੱਗਦਾ, ਪਰ ਜਿਹੜੇ ਬਾਹਰੀ ਨਿਵੇਸ਼ਕ ਹੋਣਗੇ ਉਹ ਇਸ ਚੀਜ਼ ਦਾ ਬਹੁਤ ਫਾਇਦਾ ਉਠਾਉਣਗੇ, ਕਿਉਂਕਿ ਲੇਬਰ ਇੰਡੀਆ ਦੇ ਵਿੱਚ ਜੇਕਰ ਇਨਵੈਸਟ ਕਰਨਗੇ ਓਬਵੀਅਸ ਬਿਜ਼ਨਸ ਦੇ ਬਿਜ਼ਨਸ ਕਰਨ ਜਾਣਗੇ ਉੱਥੇ ਨਾ, ਤਾਂ ਕਿਉਂਕਿ ਉੱਥੇ ਉਹਨਾਂ ਨੂੰ ਲੇਬਰ ਸਸਤੀ ਮਿਲ ਜਾਏਗੀ ਤਾਂ ਉਹ ਇਸ ਚੀਜ਼ ਦਾ ਫਾਇਦਾ ਲੈ ਸਕਦੇ ਨੇ ਬਾਹਰੀ ਨਿਵੇਸ਼ਕ
ਜੀ। ਤੇ ਹੁਣ ਥੋੜੀ ਆਮ ਆਦਮੀ ਪਾਰਟੀ ਵੱਲ ਚੱਲਦੇ ਆ ਦੋਸਤੋ, ਬੜੀਆਂ ਨਿਰਾਸ਼ਾਜਨਕ ਖਬਰਾਂ ਜਿਹੜੀਆਂ ਆਈਆਂ ਆਮ ਆਦਮੀ ਪਾਰਟੀ ਦੀਆਂ। ਦਿੱਲੀ ਦੇ ਮੰਤਰੀ ਸੀਗੇ ਸੰਦੀਪ ਕੁਮਾਰ, ਕੱਲ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਆ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦੁਆਰਾ, ਕਿਉਂਕਿ ਇੱਕ ਇਤਰਾਜ਼ਯੋਗ ਸੀਡੀ ਜਿਹੜੀ ਮਿਲੀ ਆ, ਕਿਉਂਕਿ ਇਹ ਜਿਹੜੇ ਸੰਦੀਪ ਕੁਮਾਰ ਸੀਗੇ ਇਹ ਮਹਿਲਾ ਤੇ ਬਾਲ ਵਿਕਾਸ ਭਲਾਈ ਮੰਤਰੀ ਸੀਗੇ ਤੇ ਇਹਨਾਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਆ। ਇਹ ਬੁੱਧਵਾਰ ਸ਼ਾਮ ਯਾਨੀ ਕੱਲ ਸ਼ਾਮ ਕਿਸੇ ਵਿਅਕਤੀ ਨੇ ਨਿਊਜ਼ ਚੈਨਲ ਨੂੰ ਭੇਜੀ, ਇਹਦੇ ਵਿੱਚ ਸੰਦੀਪ ਕੁਮਾਰ ਇੱਕ ਔਰਤ ਦੇ ਨਾਲ ਇਤਰਾਜ਼ਯੋਗ ਹਾਲਤ ਦੇ ਵਿੱਚ ਹੈਗੇ ਆ ਤੇ ਇਹ ਤੋਂ ਬਾਅਦ 8:30 ਵਜੇ ਸੰਦੀਪ ਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ ਦੀ ਜਾਣਕਾਰੀ ਜਿਹੜੀ ਆ ਟਵੀਟ ਕੀਤੀ ਗਈ ਸੀ। ਇਹ ਆਪਣੇ ਸੰਦੀਪ ਜੀ ਸੁਲਤਾਨਪੁਰ ਮਾਜਰਾ ਤੋਂ ਵਿਧਾਇਕ ਹੈਗੇ ਆ ਤੇ ਅਰਵਿੰਦ ਕੇਜਰੀਵਾਲ ਨੇ ਹੁਣ ਟਵੀਟ ਦੇ ਵਿੱਚ ਵੀ ਕਿਹਾ, ਉਹ ਕਹਿੰਦੇ ਵੀ ਪਾਰਟੀ ਇਸ ਤਰ੍ਹਾਂ ਦੀ ਹਰਕਤ ਬਿਲਕੁਲ ਬਰਖਾਸਤ ਬਰਦਾਸ਼ਤ ਨਹੀਂ ਕਰੇਗੀ, ਇਸ ਲਈ ਉਹਨਾਂ ਨੂੰ ਤਤਕਾਲ ਕੈਬਨਿਟ ਤੋਂ ਹਟਾ ਦਿੱਤਾ ਗਿਆ ਆ ਤੇ ਉਹਨਾਂ ਨੇ ਕਿਹਾ ਵੀ ਵੈਸੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਕਿਹਾ ਵੀ ਰਾਤ 8 ਵਜੇ ਮੰਤਰੀ ਸੰਦੀਪ ਕੁਮਾਰ ਦੇ ਖਿਲਾਫ਼ ਜਿਹੜੀ ਸੀਡੀ ਮਿਲੀ ਸੀ ਤੇ 1/2 ਘੰਟੇ ਦੇ ਅੰਦਰ ਅੰਦਰ ਉਹਨਾਂ ਨੂੰ ਹਟਾ ਦਿੱਤਾ ਗਿਆ। ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਅਸੂਲਾਂ ਦੀ ਪਾਰਟੀ ਆ। ਵੈਸੇ ਇਹ ਵੀ ਇੱਕ ਗੱਲ ਹੈਗੀ ਆ ਵੀ ਹਟਾਉਣ ਦੇ ਵਿੱਚ ਕੋਈ ਦੁਆ ਨਹੀਂ ਕਰਦੇ, ਕੋਈ ਸਮਝੌਤਾ ਨਹੀਂ ਤਾਂ ਉੱਦਾਂ ਹੋ ਜਾਂਦਾ ਵੀ ਅਸੀਂ ਜਾਂਚ ਕਮੇਟੀ ਬਿਠਾਵਾਂਗੇ, ਇੱਦਾਂ ਦਾ ਕੋਈ ਚੱਕਰ ਨਹੀਂ। ਵੈਸੇ ਇਹ ਵਧੀਆ ਗੱਲ ਵੀ ਆ।
ਸਹੀ ਗੱਲ, ਇਸੇ ਕਰਕੇ ਆਮ ਲੋਕਾਂ ਦੇ ਵਿੱਚ ਹਰਮਨ ਪਿਆਰੀ ਬਣੀ ਹੋਈ ਹੈ, ਜੇ ਕੋਈ ਗਲਤੀ ਕਰਦਾ ਬਾਹਰ ਕਰੋ। ਜਦੋਂ ਜਾਂਚ ਕਮੇਟੀ ਬਿਠਾਉਣ ਦੀ ਗੱਲ ਆ ਜਾਂਦੀ ਹੈ, ਜਦੋਂ ਪ੍ਰੂਫ ਇਹਨਾਂ ਕਰਦੇ ਤਾਂ ਇਹ ਵੀ ਹੋਣਗੇ ਜਾਂਚ, ਪਰ ਅੰਦਰੋਂ ਗਤੀ ਜਦੋਂ ਸ਼ੋਰ ਹੋ ਜਾਂਦਾ ਉਹੀ ਨਹੀਂ ਚੱਕ ਕੇ ਮੈਂ ਕਹਿੰਦਾ ਕੱਢ ਦਿੰਦੇ ਕਿਸੇ ਨੂੰ, ਜਦੋਂ ਸ਼ੋਰ ਹੋ ਜਾਂਦਾ ਆ ਫੇਰ ਹੀ ਕੋਈ ਐਕਸ਼ਨ ਲੈਂਦੇ ਨਾ, ਕਿਉਂਕਿ ਇਹਦੀ ਵੀ ਸਰਕਾਰ ਚਲਾਉਣੀ ਆ, ਕਿਉਂਕਿ ਗੱਲਾਂ ਨਾਲ ਤਾਂ ਚੱਲਣੀ ਨਹੀਂ ਨਾ ਬੰਦਿਆਂ ਨਾਲ ਚੱਲਣੀ ਆ ਲੀਡਰਸ ਨਾਲ। ਪਰ ਜਦੋਂ ਸ਼ੋਰ ਹੋ ਜਾਂਦਾ ਫਿਰ ਐਂ ਨਹੀਂ ਆ ਕਿ ਇੱਕ ਲੋਕ ਲੱਜਾ ਲਈ ਨਹੀਂ ਕਹਿ ਦਿੰਦੇ ਕਿ ਹਾਂਜੀ ਅਸੀਂ ਬਿਠਾਵਾਂਗੇ ਕਠਨ ਕਰਾਂਗੇ ਜਿਵੇਂ ਪਾਰਟੀਆਂ ਕਰਦੇ। ਸੋ ਵਧੀਆ, ਇਸੇ ਗੱਲ ਕਰਕੇ ਲੋਕੀ ਹਰ ਇਹਨਾਂ ਦੇ ਪਿਆਰ ਪਾਰਟੀ ਦੇ ਸਿਧਾਂਤਾਂ ਨੂੰ
ਜੀ ਬਿਲਕੁਲ ਉਹੀ ਗੱਲ ਹੈ ਨਾ ਵੀ ਸਿਧਾਂਤ ਨੀ ਟੁੱਟਣੇ ਚਾਹੀਦੇ ਹਨਾ, ਤੇ ਹੁਣ ਡਰ ਇਹ ਆ ਵੀ ਜਦੋਂ ਲੋਕਾਂ ਨੂੰ ਲੱਗਦਾ ਵੀ ਸਿਧਾਂਤ ਜਿਹੜੇ ਥੜਕ ਰਹੀ ਆ ਪਾਰਟੀ, ਕਿਉਂਕਿ ਸਿਧਾਂਤਾਂ ਦੇ ਨਾਲ ਜੁੜੀ ਹੋਈ ਆ, ਕਿਸੇ ਮੈਨੂੰ ਲੱਗਦਾ ਵੀ ਚਲੋ ਅਰਵਿੰਦ ਕੇਜਰੀਵਾਲ ਦਾ ਤਾਂ ਨਾਂ ਹੈਗਾ ਆ ਪਰ ਜ਼ਿਆਦਾ ਜਿਹੜੇ ਆ ਉਹ ਸਿਧਾਂਤਾਂ ਦੇ ਉੱਤੇ ਲੋਕ ਜਿਹੜੇ ਆ ਜੁੜੇ ਹੋਏ ਆ ਤੇ ਪਰ ਹੁਣ ਦੇਖੋ ਵੀ ਕੱਲ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਜਿਹੜਾ ਭੋਆ ਉੱਥੇ ਇੱਕ ਰੈਲੀ ਰੱਖੀ ਗਈ ਸੀ, ਉੱਥੇ ਬੜਾ ਭਿਆਨਕ ਰੂਪ ਧਾਰਨ ਕਰ ਗਈ ਇਹ ਰੈਲੀ। ਇੱਥੇ ਅਰਵਿੰਦ ਕੇਜਰੀਵਾਲ ਦੇ ਸਮਰਥਕ ਜਿਹੜੇ ਆ ਉਹ ਛੋਟੇ ਪੌਰ ਦੇ ਸਮਰਥਕਾਂ ਦੇ ਨਾਲ ਲੜ ਪਏ ਆ ਤੇ ਆਮ ਆਦਮੀ ਪਾਰਟੀ ਵਲੰਟੀਅਰਾਂ ਦੀਆਂ ਗੱਡੀਆਂ ਦੇ ਵਿੱਚੋਂ ਪੁਲਿਸ ਨੇ ਡਾਂਗਾ ਸੋਟੇ ਵੀ ਬਰਾਮਦ ਕੀਤੇ ਆ, ਜਾਣੀ ਪਹਿਲਾਂ ਸੋਚ ਕੇ ਆਏ ਸੀ ਵੀ ਲੜਾਈ ਝਗੜਾ ਜਿਹੜਾ ਉੱਥੇ ਕਰਨਾ, ਪਰ ਇਹੋ ਜਿਹਾ ਜਿਹੜੇ ਇਹੋ ਜਿਹੀਆਂ ਜਿਹੜੀਆਂ ਗੱਲਾਂ ਆ ਉਹਨਾਂ ਦਾ ਬਹੁਤ ਨੈਗੇਟਿਵ ਪ੍ਰਭਾਵ ਜਿਹੜੀ ਆਪਾਂ ਗੱਲ ਕਰਦੇ ਆ ਵੀ ਇਹ ਸਿਧਾਂਤ ਜਿਹੜੇ ਆ ਉਹਨਾਂ ਨੂੰ ਛਿੱਕੇ ਟੰਗਣ ਵਾਲੀ ਗੱਲ ਹੋ ਗਈ ਆ ਤੇ ਨਾਲ ਦੀ ਨਾਲ ਇਹਦਾ ਹੈ ਇੱਦਾਂ ਵੀ ਹਲਕਾ ਭੋਆ ਤੋਂ ਇੰਚਾਰਜ ਹੈਗੇ ਕਿਸਾਨ ਵਿੰਗ ਦੇ ਆਮ ਆਦਮੀ ਪਾਰਟੀ ਦੇ ਸਤਨਾਮ ਸਿੰਘ ਤੇ ਲਵਾਇਆ ਰਾਮ, ਇਹ ਸਰਕਲ ਇੰਚਾਰਜ ਹਲਕਾ ਭੋਆ ਹੈਗੇ ਆ ਸੁਰਿੰਦਰ ਕਲੋਤਰਾ ਤੇ ਕੇਵਲ ਕ੍ਰਿਸ਼ਨ, ਇਹਨਾਂ ਨੂੰ ਰੈਲੀ ਦੇ ਅੰਦਰ ਦਾਖਲ ਹੋਣ ਤੋਂ ਇਹ ਕਹਿ ਕੇ ਰੋਕਿਆ ਗਿਆ ਕਿ ਤੁਸੀਂ ਸੁੱਚਾ ਸਿੰਘ ਛੋਟੇਪੁਰ ਦੇ ਸਮਰਥਕ ਆ, ਇਸ ਕਰਕੇ ਤੁਹਾਨੂੰ ਰੈਲੀ ਦੇ ਵਿੱਚ ਕੋਈ ਅਧਿਕਾਰ ਨਹੀਂ। ਇਹ ਤੋਂ ਬਾਅਦ ਜਿਹੜੀ ਲੜਾਈ ਆ ਸ਼ੁਰੂ ਹੋ ਗਈ ਆ ਤੇ ਤਸਵੀਰਾਂ ਵੀ ਕਾਫੀ ਛਪੀਆਂ ਹੋਈਆਂ ਆ ਤੇ ਇਹ ਤੋਂ ਇਲਾਵਾ ਸਤਨਾਮ ਸਿੰਘ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈਗੇ ਆ ਤੇ ਦੇਖ ਸਕਦੇ ਆ ਲੱਤਾਂ ਦੇ ਉੱਤੇ ਕਾਫੀ ਖੂਨ ਵੀ ਚੱਲ ਰਿਹਾ, ਪੱਟੀਆਂ ਵਗੈਰਾ ਕੀਤੀਆਂ ਹੋਈਆਂ, ਕਾਫੀ ਜਿੱਦਾਂ ਗੰਭੀਰ ਜ਼ਖਮੀ ਹੋਏ ਲੱਗਦੇ ਆ। ਤੇ ਉਧਰੋਂ ਆਮ ਆਦਮੀ ਪਾਰਟੀ ਨੇ ਪ੍ਰੋਫੈਸਰ ਬਲਜਿੰਦਰ ਕੌਰ ਦਾ ਵੀ ਵਿਰੋਧ ਕੀਤਾ ਆ ਤੇ ਪ੍ਰੋਫੈਸਰ ਬਲਜਿੰਦਰ ਕੌਰ ਤੋਂ ਟਿਕਟ ਵਾਪਸ ਲੈਣ ਦੀ ਵੀ ਮੰਗ ਕੀਤੀ ਆ। ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਉਮੀਦਵਾਰ ਜਿਹੜੇ ਹੈਗੇ ਆ ਪ੍ਰੋਫੈਸਰ ਬਲਜਿੰਦਰ ਕੌਰ, ਉਹਨਾਂ ਦੇ ਖਿਲਾਫ਼ ਟਿਕਟ ਮਿਲਣ ਵੇਲੇ ਤੋਂ ਹੀ ਸ਼ੁਰੂ ਹੋਏ ਪਾਰਟੀ ਅੰਦਰਲੇ ਵਿਰੋਧ ਨੇ ਬੜਾ ਵੱਡਾ ਕੱਲ ਰੂਪ ਧਾਰਨ ਕਰ ਲਿਆ। ਇੱਥੇ ਭਾਈ ਡੱਲ ਸਿੰਘ ਪਾਰਕ ਦੇ ਵਿੱਚ ਸੈਂਕੜੇ ਆਮ ਆਦਮੀ ਪਾਰਟੀ ਵਲੰਟੀਅਰਾਂ ਨੇ ਖਿਲਾਫ਼ ਮੋਰਚਾ ਜਿਹੜਾ ਉਹਨਾਂ ਦੇ ਖਿਲਾਫ਼ ਜਿਹੜਾ ਮੋਰਚਾ ਲਾਇਆ, ਉਹਨਾਂ ਨੇ ਕਿਹਾ ਵੀ ਪਿੰਡ ਦੀ ਵੋਟਰ ਸੂਚੀ ਦੇ ਵਿੱਚ ਦੋ ਵੋਟਾਂ ਦਰਜ ਹੈਗੀਆਂ। ਪਹਿਲਾਂ ਵੀ ਇਹ ਕਾਫ਼ੀ ਗਰਵਾਇਆ ਹੋਇਆ ਆ ਕਿ ਪ੍ਰੋਪਰਟੀ ਲੈਣ ਦੇ ਲਈ ਉਹਨਾਂ ਨੇ ਇੱਦਾਂ ਕੀਤਾ, ਪਰ ਦੋਸ਼ ਹੀ ਲਾਏ ਗਏ ਆ। ਉਹਨਾਂ ਨੇ ਕਿਹਾ ਵੀ ਬੇਬੁਨਿਆਦ ਦੋਸ਼ ਲਾਏ ਆ ਪ੍ਰੋਫੈਸਰ ਬਲਜਿੰਦਰ ਕੌਰ ਨੇ, ਪਰ ਇਹ ਵੀ ਜਿਹੜਾ ਕਾਫ਼ੀ ਕੱਲ ਕਾਫੀ ਝਗੜਾ ਰਿਹਾ ਇਸ ਮੁੱਦੇ ਦੇ ਉੱਤੇ। ਤੇ ਤੀਜੀ ਤੇ ਥੋੜੀ ਜਿਹੀ ਹੋਰ ਇੱਕ ਗੱਲ ਆਪਾਂ ਕਰ ਲਈਏ, ਹਰਮੇਲ ਟੋਹਰਾ ਦੇ ਵੱਲੋਂ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਹਰਮੇਲ ਟੋਹਰਾ ਸਾਹਿਬ, ਪਰ ਕਮਰ ਸੰਧੂ ਦੇ ਵੱਲੋਂ ਥੋੜਾ ਜਿਹਾ ਵਿਰੋਧ ਵੀ ਜਿਹੜਾ ਕੀਤਾ ਗਿਆ। ਇਸ ਖ਼ਬਰ ਦੇ ਉੱਤੇ ਗੱਲ ਕਰਦੇ ਹਾਂ, ਇੱਕ ਦਾ ਵੀ ਟਾਈਮ ਹੋ ਗਿਆ, ਆਪਾਂ ਦੋਸਤਾਂ ਦੇ ਸੁਨੇਹੇ ਵੀ ਆਏ ਹੋਏ ਆ, ਗਾਣੇ ਵੀ ਸੁਣਦੇ ਆ, ਪਰ ਉਦੋਂ ਪਹਿਲਾਂ ਗਾਣਾ ਸੁਣ ਲੈਂਦੇ ਹਾਂ, ਫਿਰ ਆਪਾਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਬਾਰੇ। ਏਦਾਂ ਜੁੜੇ ਰਹੋ ਨਹਿਰਾ ਪ੍ਰੋਗਰਾਮ ਦੇ ਨਾਲ ਹਰਮਾ ਰੇਡੀਓ ਤੇ।
ਅਸੀਂ ਸੁਣਦੇ ਹਾਂ ਗੀਤ ਸੋਹਣੀ ਤੇ ਸੁਨੱਖੀ ਬਲਜੀਤ ਮਾਲਵੇ ਦਾ, ਆਪਣੀ ਫਰਮਾਇਸ਼ ਕੀਤੀ ਸੀ ਸੰਦੀਪ ਦਹਿਲ ਜੀ ਨੇ। ਸੋ ਗੀਤ ਸੁਣਨ ਤੋਂ ਬਾਅਦ ਅਸੀਂ ਆਉਂਦੇ ਹਾਂ।
ਉਹਨੂੰ ਸੋਹਣੀ ਤੇ ਸੁਨੱਖੀ ਨੂੰ ਕੀ ਕਰਨੋ, ਜਿਹੜੀ ਨੌਕਰਾਂ ਦੇ ਵਾਂਗ ਰੱਖੇ ਦਿਲਦਾਰ ਨੂੰ। ਉਹਨੂੰ ਸੋਹਣੀ ਤੇ ਸੁਨੱਖੀ ਨੂੰ ਕੀ ਕਰਨੋ, ਸਾਡੀ ਸੇਵਾ ਜਿਹੜੀ ਤੋੜ ਦੇਵੇ ਤੀਰਾਂ ਨੂੰ, ਸਕੇ ਪਾਣੀਆਂ ਤੋਂ ਮਰਾ ਦੇਵੇ ਸੋਹਣੀ।
खूबसूरत आवाज दा सफर हरमन रेडियो ऑस्ट्रेलिया मुड़ हाजिर होने आ एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
टैक्स रिटर्न भरने ते अपने बिजनेस दे अकाउंट तैयार करने दी चिंता छड्डो ए जिम्मेवारी ले रहे हन अपने पंजाबी भरा SSK अकाउंटेंट्स वाले इस तो बिना कंपनी ट्रस्ट ते सुपर फंड टैक्स रिटर्न भी भरदे हन किसी भी कारोबार दे बिजनेस प्लान ते कैश फ्लो दी सलाह दित्ती जांदी है SSK अकाउंटेंट्स अंग्रेजी तो इलावा पंजाबी ते हिंदी चे भी गलबात करदे हन स्टूडेंटा लई स्पेशल डिस्काउंट पता नोट कर लो 3/61 रॉबिनसन स्ट्रीट डैंडीनोंग मेलबोर्न फोन नंबर 0387590629
ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਸੰਪਰਕ ਕਰੋ ਟ੍ਰੈਵਲ ਕੇਅਰ ਸਾਡਾ ਫੋਨ ਨੰਬਰ ਹੈ 1300-724-903 ਮੋਬਾਈਲ ਨੰਬਰ 0421-882733-0421-882733 ਆਸਟ੍ਰੇਲੀਆ ਪਰ ਤੋਂ ਕਿਤੋਂ ਵੀ ਟਿਕਟਾਂ ਬੁੱਕ ਕਰਵਾਓ ਸਾਡੀ ਵੈਬਸਾਈਟ ਹੈ travelcare.net.au ਸਸਤੀਆਂ ਹਵਾਈ ਟਿਕਟਾਂ ਲਈ ਯਾਦ ਰੱਖੋ ਟ੍ਰੈਵਲ ਕੇਅਰ
ਚਾਰ ਭਰਾਵਾਂ ਦੇ ਪਿਆਰ ਦੀ ਕਹਾਣੀ
ਭੱਲੇ ਵੱਡੇ ਬਾਈ ਸਾਡੇ ਨਾਂ ਤੇ ਦੋ ਰੇਟਾਂ ਪਾਈ ਜਾਣਾ
ਓ ਬਾਈ ਜੀ ਕੀ ਗੱਲ ਕਰਦੀ ਤੁਸੀਂ
ਚੱਕਰ ਜ਼ਮੀਨ ਤੇ ਸ਼ਰੀਕੇ ਬਾਜ਼ੀ ਦੀ ਕਹਾਣੀ
ਉਸ ਹਰਾਮਖੋਰ ਦੀ ਜ਼ਮੀਨ ਦਾ ਬਲੋ
ਜਮਾਬੰਦੀ ਚ ਜ਼ਮੀਨ ਜਿਹਦਾ ਨਾਮ ਬੋਲਦੀ ਹੋਵੇ ਪਟਵਾਰੀ ਸਾਹਿਬ ਜ਼ਮੀਨ ਦਾ ਮਾਲਕ ਹੋਈ ਹੁੰਦਾ
ਬੰਦੇ ਨੂੰ ਮਿੱਟੀ ਨਾਲ ਬੜਾ ਮੋਹ ਹੁੰਦਾ ਮੈਨੂੰ ਵੀ ਹੈਗਾ ਪਰ ਬੰਦੇ ਨੂੰ ਇਹ ਨਹੀਂ ਪਤਾ ਉਹਨੇ ਇੱਕ ਦਿਨ ਮਿੱਟੀ ਹੋ ਜਾਣਾ
ਸਾਡਾ ਮਿਊਜ਼ੀਕਲ ਯੂਨੀਸਿਸ ਇਨਫੋ ਸੋਲੂਸ਼ਨਸ ਪ੍ਰੈਜ਼ੈਂਟਸ 25 ਕਿੱਲੇ ਕੀ ਹੋਏਗਾ ਜਦ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਹੋਣਗੇ ਆਮਣੇ ਸਾਹਮਣੇ
ਕੱਲਾ ਹੀ ਆ ਗਿਆ
ਤੁਹਾਡੇ ਮਨੋਰੰਜਨ ਦਾ ਪੂਰਾ ਪੂਰਾ ਇੰਤਜ਼ਾਮ ਕਰਕੇ ਆਏ
25 ਕਿੱਲੇ 25 ਅਗਸਤ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ
ਆਸਟ੍ਰੇਲੀਆ ਪਰ ਚ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ ਕੰਪਨੀ ਪਾਰਟਨਰਸ਼ਿਪ ਟਰੱਸਟ ਤੇ ਸੁਪਰ ਫੰਡ ਦੇ ਸੈਟਅਪ ਬਿਜ਼ਨਸ ਪਲਾਨਸ ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ The Max Margin Accountants de Director Sukhvinder Singh ji nu phone karo mobile number 0470-430-650 office number 1300-886-518 pata note karo 168 Manor Lakes Boulevard Bindamvale Melbourne website visit karo mmcpa.com.au
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀ ਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਾਂ ਰਿਸ਼ੀ ਗੁਲਾਟੀ ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au ਯਾਦ ਰੱਖੋ ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ 1-2-3-diet
Morinda Motors
ਪਹਿਲ ਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। 2 ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾ ਹਰਮ ਰੇਡੀਓ ਦੇ ਸੰਗ, ਤੁਸੀਂ ਬੈਠੇ ਹੋਏ ਹੋ ਤੇ ਦੋਸਤੋ ਹੋਰ 5-7 ਮਿੰਟ ਤੱਕ ਆਪਾਂ ਜਿਹੜੀ ਕਾਲਾਂ ਸਾਡੀਆਂ ਲੈਣੀਆਂ ਸ਼ੁਰੂ ਕਰ ਦੇਣੀਆਂ ਆ, ਕਿਉਂਕਿ ਇਹਦੇ ਵਿੱਚ ਆਪਾਂ ਲਾਈਵ ਕਾਲ ਵੀ ਲੈਂਦੇ ਆ ਦੋਸਤਾਂ ਨੂੰ ਪਤਾ। ਤੇ ਜੇ ਤੁਸੀਂ ਚਾਹੋ ਆਸਟ੍ਰੇਲੀਆ ਤੋਂ ਫੋਨ ਕਰਨਾ ਹੋਵੇ ਤਾਂ ਤੁਸੀਂ 285-9821 ਦੇ ਉੱਤੇ ਜਿਹੜਾ ਫੋਨ ਆ ਕਰ ਸਕਦੇ ਆ। ਜੇ ਤੁਸੀਂ ਨਿਊਜ਼ੀਲੈਂਡ ਤੋਂ ਕਰਨਾ ਤਾਂ ਤੁਸੀਂ 64-985-75-334 ਦੇ ਉੱਤੇ ਕਰ ਸਕਦੇ ਆ। ਜੇ ਤੁਸੀਂ ਹੋਰ ਜਾਣਕਾਰੀ ਹੋਰ ਦੇਸ਼ਾਂ ਤੋਂ ਤੁਸੀਂ ਫੋਨ ਕਰਨਾ ਚਾਹੁੰਦੇ ਆ ਤਾਂ ਤੁਸੀਂ www.harmaradio.com ਦੇ ਉੱਤੇ ਜਾ ਕੇ ਜ਼ਿਆਦਾ ਜਾਣਕਾਰੀ ਦੋਸਤੋ ਲੈ ਸਕਦੇ ਆ ਤੇ ਤੁਸੀਂ ਜਿਹੜਾ ਕਾਲ ਜਿਹੜੀ ਆ ਕਰ ਸਕਦੇ ਆ। ਪਰ ਉਦੋਂ ਪਹਿਲਾਂ ਆਪਾਂ ਇੱਕ ਮੈਸੇਜ ਜਿਹੜੇ ਦੋਸਤਾਂ ਦੇ ਆਏ ਹੋਏ ਆ ਉਹ ਜ਼ਰੂਰ ਆਪਾਂ ਦੱਸ ਦਈਏ। ਆਪਣੇ ਨਾਲ ਜੁੜੇ ਨੇ ਤੇਜਿੰਦਰ ਸਿੱਧੂ ਜੀ, ਉਹਨਾਂ ਨੇ ਕਿਹਾ ਵੀ ਅਸੀਂ ਐਡਮਿੰਟਨ ਕੈਨੇਡਾ ਤੋਂ ਜੁੜੇ ਆ, ਨਾਈਸ ਸੌਂਗ ਉਹਨੇ ਪਸੰਦ ਕੀਤਾ, ਬਹੁਤ ਬਹੁਤ ਧੰਨਵਾਦ ਜੀ। ਰਾਜੀ ਭੰਗੂ ਸਾਹਿਬ ਵੀ ਆਪਣੇ ਨਾਲ ਜੁੜ ਗਏ ਆ, ਬਹੁਤ ਬਹੁਤ ਧੰਨਵਾਦ ਰਾਜੀ ਜੀ। ਅਸੀਂ ਤਾਂ ਅੱਗੇ ਮਿਸ ਕਰਦੇ ਜੀ ਤੁਹਾਨੂੰ ਤੇ ਇੰਜੋਏ, ਕਹਿੰਦੇ ਵੀ ਫੈਮਿਲੀ ਦੇ ਨਾਲ ਅੱਜ ਇੰਜੋਏ ਕਰ ਰਹੇ ਆ। ਅਮਰੀਕ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਆ। ਅਮਰੀਕ ਸਿੰਘ ਜੀ ਤੁਹਾਡਾ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਉਹ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਆ, ਉਹਨਾਂ ਨੇ ਇੱਕ ਸੁਝਾਅ ਦਿੱਤਾ, ਉਹ ਕਹਿੰਦੇ ਵੀ ਪਾਕਿਸਤਾਨ ਤਾਂ ਆਪਣਾ ਸ਼ਰੀਕ ਆ ਤੇ ਚਾਈਨਾ ਜਿਹੜਾ ਆਪਣਾ ਸ਼ਰੀਕ ਨਹੀਂ ਹੈਗਾ, ਇਸ ਕਰਕੇ ਆਪਾਂ ਜਿਹੜੀ ਪਾਕਿਸਤਾਨ ਆ ਇਸ ਕਰਕੇ ਕਹਿੰਦੇ ਵੀ ਅਸੀਂ ਪਾਕਿਸਤਾਨ ਦੀ ਕੋਈ ਵੈਲਫੇਅਰ ਨਹੀਂ ਚਾਹੁੰਦੇ ਹੈਗੇ। ਅਮਰੀਕ ਸਿੰਘ ਫਲੋਰਾ ਸਾਹਿਬ ਆਪਣੇ ਨਾਲ ਇਹ ਵਿਚਾਰ ਜਿਹੜਾ ਸਾਂਝਾ ਕਰਦੇ ਆ, ਇਹ ਵੀ ਬਿਲਕੁਲ ਗੱਲ ਸਹੀ ਹੈ ਨਾ। ਆਪਣੇ ਸ਼ਰੀਕਾਂ ਦਾ ਆਪਾਂ ਦੁਸ਼ਮਣਾਂ ਨੂੰ ਦੁਸ਼ਮਣ ਦੇ ਬਜਾਏ ਆਪਾਂ ਸ਼ਰੀਕਾਂ ਦੇ ਨਾਲ ਜ਼ਿਆਦਾ ਦੁਸ਼ਮਣੀ ਪਾਲ ਲੈਂਦੇ ਆ, ਇਹ ਕਹਿਣਾ ਉਹਨਾਂ ਦਾ ਚਾਹੁੰਦੇ ਆ। ਹਰਮੀਤ ਸਿੰਘ ਚੰਨਾ ਸਾਹਿਬ ਉਹ ਵੀ ਆਪਣੇ ਨਾਲ ਜੁੜੇ ਹੋਏ ਆ ਤੇ ਬਹੁਤ ਬਹੁਤ ਧੰਨਵਾਦ ਸਾਰੇ ਦੋਸਤਾਂ ਦਾ ਜਿੰਨੇ ਵੀ ਦੋਸਤ ਸਾਡੇ ਨਾਲ ਜੁੜੇ ਹੋਏ ਆ। ਅਮਰਦੀਪ ਸਿੰਘ ਜੀ ਪਰਥ ਤੋਂ ਵੀ ਸਾਡੇ ਨਾਲ ਜੁੜੇ ਆ, ਉਹ ਕਹਿੰਦੇ ਆ ਵੀ ਆਪ ਨੇ ਇੱਕ ਹੋਰ ਮਿਨਿਸਟਰ ਨੂੰ ਬਾਹਰ ਕੱਢ ਦਿੱਤਾ ਕਿਉਂਕਿ ਉਹਦੇ ਓਬਜੈਕਸ਼ਨੇਬਲ ਕੋਈ ਟੇਪ ਆਈ ਆ। ਉਹ ਕਹਿੰਦੇ ਵੀ ਪਾਰਟੀ ਜਿਹੜੀ ਆ ਰਾਈਟ ਡਾਇਰੈਕਸ਼ਨ ਦੇ ਵਿੱਚ ਜਾ ਰਹੀ ਆ, ਨਹੀਂ ਤਾਂ ਬਾਕੀ ਜੇ ਪਾਰਟੀਆਂ ਵਾਲੇ ਹੁੰਦੇ ਉਹ ਇਸ ਮੌਕੇ ਦੇ ਉੱਤੇ ਗੱਲ ਨੂੰ ਜਿਹੜਾ ਗੋਲ ਮੋਲ ਜਿਹੜਾ ਆ ਕਰ ਸਕਦੇ ਸੀਗੇ। ਬਿਲਕੁਲ ਜੀ, ਇਸ ਮੁੱਦੇ ਉੱਤੇ ਤਾਂ ਦਾਅ ਦੇਣੀ ਜ਼ਰੂਰ ਬਣਦੀ ਆ ਵੀ ਕਿਸੇ ਤੇ ਵੀ ਇਲਜ਼ਾਮ ਲੱਗਦਾ ਉਸੇ ਵੇਲੇ ਜਿਹੜਾ ਆ ਕੱਢ ਕੇ ਬਾਹਰ ਮਾਰਦੇ ਅਗਲੇ। ਤੇ ਅੱਗੇ ਆਪਣੇ ਨਾਲ ਸੁਨੀਲ ਮਹਿਜ ਜੀ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਪ੍ਰੋਗਰਾਮ ਦੇ ਵਿੱਚ ਤੇ ਕਹਿੰਦੇ ਵੀ ਡੇਲੀ ਮੈਂ ਸੁਣਦਾ ਇਟਲੀ ਤੋਂ ਤੇ ਰਾਤ ਦੇ 1 ਵਜੇ ਆ। ਬਹੁਤ ਬਹੁਤ ਧੰਨਵਾਦ ਮਹਿ ਸਾਹਿਬ ਕਿ ਤੁਸੀਂ ਰਾਤ ਦੇ 1 ਵਜੇ ਜਾਗ ਰਹੇ ਆ ਤੇ ਸੁਣ ਰਹੇ ਆ। ਵੈਸੇ ਨਾਈਟ ਦੀ ਡਿਊਟੀ ਹੈਗੀ ਉਹਨਾਂ ਦੀ, ਫੈਕਟਰੀ ਚ ਕੰਮ ਕਰਦੇ ਹੋਏ ਕਹਿੰਦੇ ਸਾਡੇ ਪ੍ਰੋਗਰਾਮ ਨੂੰ ਸੁਣ ਰਹੇ ਆ ਤੇ ਸਾਰੇ ਸਾਥੀ ਵੀ ਉਹਨਾਂ ਦੇ ਨਾਲ ਇਹ ਪ੍ਰੋਗਰਾਮ ਸੁਣ ਰਹੇ ਆ ਤੇ ਉਹਨਾਂ ਨੇ ਇੱਕ ਗੁਜ਼ਾਰਿਸ਼ ਕੀਤੀ ਕਹਿੰਦੇ ਵੀ ਦੁਰਗਾ ਰੰਗੀਲਾ ਦਾ ਸੌਂਗ ਖੁਫੀਆ ਜਸ਼ਨ, ਖੁਫੀਆ ਜਸ਼ਨ ਮਨਾਏ ਨੇ। ਕਿਆ ਬਾਤ ਆ ਜੀ, ਬਹੁਤ ਵਧੀਆ। ਤੇ ਸੁਨੀਲ ਮਹਿ ਸਾਹਿਬ ਆਪਾਂ ਲਾਈਵ ਕਾਲਸ ਜਿਹੜੀਆਂ ਲੈਣੀਆਂ ਆ ਉਦੋਂ ਬਾਅਦ ਦੇ ਵਿੱਚ ਆਪਾਂ ਪ੍ਰੋਗਰਾਮ ਦੇ ਵਿੱਚ ਐਂਡ ਦੇ ਵਿੱਚ ਤੁਹਾਡੇ ਗਾਣੇ ਜਿਹੜੇ ਆ, ਚੰਨਾ ਸਾਹਿਬ ਦਾ ਵੀ ਗਾਣਾ, ਤੁਹਾਡਾ ਵੀ ਤੇ ਹੋਰ ਜਿਹੜੇ ਦੋਸਤਾਂ ਨੇ ਕੀਤੇ ਆ ਤੇ ਉਹ ਆਪਾਂ ਗਾਣੇ ਬਾਅਦ ਦੇ ਵਿੱਚ ਲਾਵਾਂਗੇ। ਬਿਕਰਮਜੀਤ ਜੀ ਜੁੜੇ ਆ ਬ੍ਰਿਸਬੇਨ ਤੋਂ। ਬਿਕਰਮਜੀਤ ਜੀ ਕਹਿੰਦੇ ਆ ਵੀ ਉਹ ਕਹਿੰਦੇ ਵੀ ਮੇਰੇ ਫੋਨ ਦੇ ਵਿੱਚ ਬਹੁਤ ਗੀਤ ਹੈਗੇ ਆ, ਕਹਿੰਦੇ ਵੀ ਤੁਸੀਂ ਬਹੁਤ ਜ਼ਿਆਦਾ ਗਾਣੇ ਜਿਹੜੇ ਆ ਉਹ ਪਲੇ ਨਾ ਕਰਿਆ ਕਰੋ। ਉਹ ਕਹਿੰਦੇ ਵੀ ਜ਼ਿਆਦਾ ਤੋਂ ਜ਼ਿਆਦਾ ਗੱਲਾਂ ਜਿਹੜੀਆਂ ਆ ਉਹ ਨਿਊਜ਼ ਦੇ ਉੱਤੇ ਜਾਂ ਹੋਟ ਟੌਪਿਕਸ ਜਿਹੜੇ ਹੁੰਦੇ ਆ ਉਹਦੇ ਉੱਤੇ ਜ਼ਿਆਦਾ ਗੱਲਬਾਤ ਹੋਣੀ ਚਾਹੀਦੀ ਆ। ਕੀ ਕਹਿਣਾ ਚਾਹੁੰਦੇ ਆ ਗੁਰਸੇਵ ਸਿੰਘ ਜੀ? ਬਿਕਰਮਜੀਤ ਜੀ ਤਾਂ ਇੱਦਾਂ ਕਹਿੰਦੇ ਆ।
ਹਾਂਜੀ, ਇਹਨਾਂ ਦਾ ਸਵਾਗਤ ਹੈ, ਇਹਨਾਂ ਦੇ ਸੁਝਾਅ ਦਾ, ਪਰ ਸਾਨੂੰ ਇੱਕ ਫਾਰਮੈਟ ਫਾਲੋ ਕਰਨਾ ਪੈਂਦਾ ਹੈ ਜਿਹੜਾ ਸਾਨੂੰ ਦਿੱਤਾ ਜਾਂਦਾ ਹੈ ਕਿ ਉਹਦੇ ਵਿੱਚ ਹੁੰਦਾ ਕਿ ਗੀਤ ਵੀ ਜਿਹੜੀ ਫਰਮੈਸ਼ੀ ਗੀਤ ਆ ਉਹ ਤਾਂ ਚਲਾਉਣੇ ਹੀ ਪੈਂਦੇ ਆ ਬਾਕੀ ਫਾਰਮੈਟ ਹੁੰਦਾ ਕਿ ਇੰਨਾ ਚਿਰ ਬੋਲਣਾ ਤੁਸੀਂ ਫਿਰ ਗੀਤ, ਅਸੀਂ ਕੋਸ਼ਿਸ਼ ਕਰਦੇ ਹਾਂ ਫਾਰਮੈਟ ਨੂੰ ਫੋਲੋ ਕਰੀਏ ਵੱਧ ਤੋਂ ਵੱਧ। ਸੋ ਪਰ ਤੁਹਾਡੇ ਸੁਝਾਅ ਦਾ ਵੀ ਸਵਾਗਤ, ਅਸੀਂ ਗੱਲ ਕਰਾਂਗੇ ਜੀ ਆਪਣੇ ਟੈਕਨੀਕਲ ਸਪੋਰਟਰ ਨਾਲ, ਸਰਜੀਤ ਸਿੰਘ ਜੀ ਨਾਲ, ਤੇ ਕੋਸ਼ਿਸ਼ ਕਰਾਂਗੇ।
ਵੈਸੇ ਵੀ ਗੁਰਸੇਵ ਸਿੰਘ ਜੀ, ਗਾਣੇ ਨਾਲ ਥੋੜੀ ਜਿਹੀ ਤਾਜ਼ਗੀ ਜੀ ਹੋ ਜਾਂਦੀ ਆ, ਹਨਾ, ਸਾਨੂੰ ਵੀ ਤਾਜ਼ਗੀ ਹੋ ਜਾਂਦੀ ਆ। ਕਈ ਵਾਰੀ ਕਿੱਦਾਂ ਹੁੰਦਾ ਹਨਾ ਵੀ ਪਾਣੀ ਦੇ ਵਿੱਚ ਜਾਂ ਕਹਿ ਲਓ ਵੀ ਖੰਡ ਦੇ ਵਿੱਚ ਜਿੰਨਾ ਜ਼ਿਆਦਾ ਪਾਣੀ ਪਾਈ ਜਾਂਦੇ ਉਹ ਕਈ ਵਾਰੀ ਡਿਲੂਟ ਹੋ ਜਾਂਦਾ, ਥੋੜੀ ਜਿਹਾ ਮਿਕਸਰ ਅਪ ਜਿਹਾ ਹੋ ਜਾਂਦਾ। ਜਿੱਦਾਂ ਪਿਛਲੇ ਇੱਕ ਘੰਟੇ ਦੇ ਵਿੱਚ ਸਿਰਫ ਆਪਾਂ 3 ਗੀਤ ਚਲਾਏ ਸੀ ਇੱਕ ਘੰਟੇ ਦੇ ਵਿੱਚ, ਹਨਾ, ਜੇ ਆਪਾਂ ਦੇਖੀਏ 8 ਵਜੇ ਤੋਂ 9 ਵਜੇ ਦੇ ਵਿੱਚ, ਤੇ ਅਗਲੇ ਘੰਟੇ ਦੇ ਵਿੱਚ ਹੁਣ ਤੱਕ ਅਜੇ ਸਿਰਫ ਇੱਕ ਗਾਣਾ ਹੀ ਆਪਾਂ ਚਲਾਇਆ, ਇੱਕ ਦੀ ਵੀ ਬਜਾਏ ਸ਼ਾਇਦ ਆਪਾਂ ਬ੍ਰੇਕ ਦੇ ਉੱਤੇ ਜ਼ਿਆਦਾ ਟਾਈਮ ਜਿਹੜਾ ਲਿਆ। ਤੇ ਬਹੁਤ ਬਹੁਤ ਧੰਨਵਾਦ ਵਿਕਰਮਜੀਤ ਜੀ, ਫੇਰ ਵੀ ਅਸੀਂ ਟਰਾਈ ਕਰਾਂਗੇ ਕਿ ਬਹੁਤ ਘੱਟ ਅਸੀਂ ਟਾਈਮ ਜਿਹੜਾ ਲਈਏ। ਵੈਸੇ ਵੀ ਲਾਈਵ ਕਾਲ ਅਸੀਂ ਇਸੇ ਕਰਕੇ ਲੈਣੀਆਂ ਸਟਾਰਟ ਕੀਤੀਆਂ ਕਿ ਤੁਹਾਡੇ ਸੁਝਾਅ, ਕਿਉਂਕਿ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਸੁਝਾਅ ਦਿਓ, ਜੋ ਤੁਸੀਂ ਕਹਿਣਾ ਚਾਹੁੰਦੇ ਆ ਤੁਸੀਂ ਉਹ ਜ਼ਰੂਰ ਜਿਹੜਾ ਕਰੋ। ਤੇ ਤੁਸੀਂ ਲਾਈਨਸ ਜਿਹੜੀਆਂ ਅਸੀਂ ਖੋਲ ਦੇਣੀਆਂ ਹੋਰ 2-3 ਮਿੰਟ ਤੱਕ, ਤੇ ਤੁਸੀਂ ਉਦੋਂ ਫੋਨ ਜਿਹੜਾ ਜ਼ਰੂਰ ਕਰਿਓ। ਸੁਖਪ੍ਰੀਤ ਸਿੰਘ ਸਿੱਧੂ ਜੀ ਸਾਡੇ ਨਾਲ ਜੁੜੇ ਹੋਏ ਆ, ਤੇ ਸਿੱਧੂ ਸਾਹਿਬ ਆਪਣੇ ਨਾਲ ਆਕਲੈਂਡ ਨਿਊਜ਼ੀਲੈਂਡ ਤੋਂ ਜੁੜੇ ਹੋਏ ਆ, ਤੇ ਉਹਨਾਂ ਨੇ ਪ੍ਰੋਗਰਾਮ ਦੀ ਤਾਰੀਫ ਕੀਤੀ ਆ। ਸੁਖਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਵੀ ਨਿਊਜ਼ੀਲੈਂਡ ਤੋਂ ਸਾਡੇ ਨਾਲ ਜੁੜੇ ਹੋਏ ਹੋ। ਬਹੁਤ ਸਾਰੇ ਦੋਸਤਾਂ ਦਾ ਜਿਹੜੇ ਵੀ ਸਾਨੂੰ ਜਿੱਥੇ ਕਿਤੇ ਵੀ ਸੁਣ ਰਹੇ ਆ, ਤੇ ਉਹਨਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਸਵਾਗਤ ਆ। ਤੇ ਗੁਰਸੇਵ ਸਿੰਘ ਜੀ, ਹੁਣ ਆਪਾਂ ਜਿਹੜੀਆਂ ਲਾਈਵ ਕਾਲ ਜਿਹੜੀਆਂ ਦੋਸਤਾਂ ਦੀਆਂ ਲੈਣੀਆਂ ਸ਼ੁਰੂ ਕਰ ਦਈਏ, ਟਾਈਮ ਵੀ ਕਾਫੀ ਹੋ ਗਿਆ।
ਬਿਲਕੁਲ, ਇੱਕ ਵਾਰੀ ਮੈਂ ਕਹਿੰਦਾ ਦੁਬਾਰਾ ਤੋਂ ਨੰਬਰ ਸ਼ੇਅਰ ਕਰ ਲਓ ਆਪਣੇ ਦੋਸਤਾਂ ਦੇ ਨਾਲ।
ਤੇ ਦੋਸਤੋ, ਜੇ ਤੁਸੀਂ ਕਰਨਾ ਚਾਹੋ, ਸਾਨੂੰ ਕਾਲ ਕਰਨੀ ਚਾਹੋ, ਤਾਂ ਤੁਸੀਂ ਆਸਟ੍ਰੇਲੀਆ ਤੋਂ +61 ਜਿਹਦਾ ਇੱਥੇ ਦਾ ਹੈਗਾ ਹੀ ਆ ਕੋਡ, ਤੁਹਾਨੂੰ ਪਤਾ ਹੀ ਆ, 02855992881 ਜਾਂ 2811 ਜਾਂ ਮੈਂ ਦੁਬਾਰਾ ਤੋਂ ਬੋਲ ਦਿੰਦਾ 285992811 ਆ ਸੌਖਾ ਹੈ ਨਾ ਇੱਦਾਂ ਬੋਲਣਾ ਦੀ ਜਿੱਟ 285992811 ਹਨਾ, ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਆ। ਜਾਂ ਤੁਸੀਂ ਜੇ ਤੁਸੀਂ ਨਿਊਜ਼ੀਲੈਂਡ, ਯੂਕੇ ਜਾਂ USA ਜਿੱਥੋਂ ਕਿਤੋਂ ਵੀ ਕਰਨਾ ਚਾਹੁੰਦੇ ਆ ਤੁਸੀਂ, ਜਾਣਕਾਰੀ ਦੇ ਲਈ ਤੁਸੀਂ ਜਿਹੜਾ ਆ www.harmanradio.com ਦੇ ਉੱਤੇ ਜਾ ਕੇ ਲਾਈਵ ਸਟੂਡੀਓ ਦੇ ਉੱਤੇ ਤੁਸੀਂ ਆਪਸ਼ਨ ਦੇ ਉੱਤੇ ਕਲਿੱਕ ਕਰ ਸਕਦੇ ਹੋ, ਤੇ ਜਿੱਥੋਂ ਤੁਸੀਂ ਵੀ ਜੁੜੇ ਹੋਏ ਹੋ, ਜੋ ਜੋ ਆਪਸ਼ਨਸ ਹੈਗੀਆਂ, ਜਿੰਨੇ ਜਿੰਨਾ ਦੇਸ਼ਾਂ ਤੋਂ ਤੁਸੀਂ ਜਿਹੜਾ ਲੋਕਲ ਕਾਲ ਦੇ ਉੱਤੇ ਜਿਹੜਾ ਫੋਨ ਆ ਸਾਨੂੰ ਕਰ ਸਕਦੇ ਆ, ਤੇ ਆਪਣੇ ਵਿਚਾਰ ਜਿਹੜੇ ਆ ਇਸ ਪ੍ਰੋਗਰਾਮ ਦੇ ਵਿੱਚ ਦੇ ਸਕਦੇ ਆ, ਤੇ ਸਾਡਾ ਸਾਰਿਆਂ ਦਾ ਸਵਾਗਤ ਰਹੇਗਾ ਇਸ ਪ੍ਰੋਗਰਾਮ ਦੇ ਵਿੱਚ। ਤੇ ਗੁਰਸੇਵ ਸਿੰਘ ਜੀ, ਆਪਾਂ ਗੱਲ ਕਰੀਏ ਵੀ ਉਧਰੋਂ ਜਿੱਦਾਂ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰ ਰਹੇ ਸੀ, ਅੱਜ ਦੋਸਤਾਂ ਦੇ ਵੀ ਆਪਾਂ ਸੁਝਾਅ ਮੰਗੇ ਆ ਕਿ ਦੋਸਤ ਜਿਹੜੇ ਆਪਣੇ ਸੁਝਾਅ ਦੇਣ, ਤੇ ਨਾਲ ਦੀ ਨਾਲ ਜਿਹੜੇ ਆਪਣੇ ਸੁੱਚਾ ਸਿੰਘ ਜੀ ਹੁਣੀ ਆ, ਉਹ ਕਹਿੰਦੇ ਆ ਵੀ ਅਸੀਂ ਸੁਲਾਹ ਦਾ ਇੰਨਾ ਹੈ ਨੀ, ਜਾਣੀ ਵੀ ਮਨ ਨੀ ਰਹੇ ਮਨਾਉਣ ਦੀ, ਵੈਸੇ ਕੋਸ਼ਿਸ਼ ਤਾਂ ਉਹਨਾਂ ਦੀ ਕਾਫੀ ਚੱਲ ਰਹੀ ਆ।
ਪਹਿਲਾਂ ਆਪਾਂ ਚਲੋ ਗੱਲ ਵਧਾਉਣ ਤੋਂ ਪਹਿਲਾਂ ਕਾਲ ਲੈਂਦੇ ਆ ਜੀ।
ਜੀ, ਤੇ ਦੋਸਤ ਆਪਣੇ ਨਾਲ ਹਰਵਿੰਦਰ ਸਿੰਘ ਜੀ ਜੁੜੇ ਆ ਸਵੈਨ ਹਿੱਲ ਤੋਂ, ਸਤਿ ਸ੍ਰੀ ਅਕਾਲ ਹਰਵਿੰਦਰ ਸਿੰਘ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ ਤੁਹਾਡਾ ਦੋਨੋਂ ਭਾਈ ਸਾਹਿਬ ਦਾ?
ਬਹੁਤ ਵਧੀਆ ਜੀ, ਤੁਸੀਂ ਸੁਣਾਓ ਤੇ ਕੀ ਕਹਿਣਾ ਚਾਹੁੰਦੇ ਆ?
ਹਾਂਜੀ, ਬਸ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਲੱਗ ਰਿਹਾ ਜੀ, ਟਾਈਮ ਬੜਾ ਈਜ਼ੀ ਜਾਂਦਾ ਜਦੋਂ ਤੁਹਾਡਾ ਪ੍ਰੋਗਰਾਮ ਆ ਜਾਂਦਾ ਜੀ, ਤੇ ਪ੍ਰੂਨਿੰਗ ਕਰ ਰਹੇ ਆ ਇੱਥੇ ਗ੍ਰੇਪਸ ਦੀ, ਦੇਖ ਰਿਹਾ ਸੀ। ਬਾਕੀ ਉਹ ਜਿਹੜਾ ਥੋੜਾ ਆਮ ਆਮ ਆਦਮੀ ਪਾਰਟੀ ਦਾ ਜਿਹੜਾ ਕਲੇਸ਼ ਆ ਉਹਦੇ ਬਾਰੇ ਥੋੜੀ ਗੱਲ ਕਰਨਾ ਚਾਹੁੰਦੇ ਸੀਗੇ।
ਜ਼ਰੂਰ ਜੀ,
ਜਿੱਦਾਂ ਲੱਗਦਾ ਨਾ ਲਾਸਟ ਇਲੈਕਸ਼ਨ ਦੇ ਵਿੱਚ ਜਿੱਦਾਂ PPP ਦਾ ਇਹਨਾਂ ਨੂੰ ਫਾਇਦਾ ਹੋ ਗਿਆ ਸੀ, ਅਕਾਲੀਆਂ ਨੂੰ ਇੰਡ ਆਫ ਦਾ ਡੇ ਲੱਗਦਾ ਇਹਨਾਂ ਦਾ ਜਿਹੜਾ ਆਮ ਆਦਮੀ ਦਾ ਸਿੱਧਾ ਫਾਇਦਾ ਉਹਨਾਂ ਨੂੰ ਹੋ ਜਾਣਾ ਜੀ, ਜਿੱਥੇ ਤੱਕ ਮੇਰੀ ਸੋਚ ਨਹੀਂ ਆ
ਜੀ।
ਜਿੱਦਾਂ ਪਹਿਲਾਂ PPP ਨੇ ਨਾ ਸਿੱਧਾ ਨੁਕਸਾਨ ਕਾਂਗਰਸ ਨੂੰ ਕੀਤਾ ਸੀਗਾ, ਕਿਉਂਕਿ ਮੈਂ ਵੀ ਜਿੱਦਾਂ ਮਤਲਬ ਇੰਡੀਆ ਤੋਂ ਆਪਣਾ ਜਦੋਂ 15-16 ਸਾਲ ਦੀ ਏਜ ਤੇ ਰੈਲੀਆਂ ਵਗੈਰਾ ਜਾ ਕੇ ਸਾਰਾ ਰਾਜਨੀਤੀ ਦਾ ਥੋੜਾ ਜਿਹਾ ਦੇਖਦਾ ਰਿਹਾ ਕਿ ਹੁਣ ਦੇਖ ਰਹੇ, ਕਿਉਂਕਿ ਇਹਨਾਂ ਦਾ ਜਿੰਨਾ ਕੁ ਕਲੇਸ਼ ਆਪਸ ਚ ਪੈ ਗਿਆ ਉਹਦਾ ਸਰਕਾਰ ਬਣਨ ਦਾ ਦੂਰ ਦੀ ਗੱਲ ਆ, ਮੈਨੂੰ ਇਹ ਲੱਗਦਾ ਆ ਕਿਤੇ ਨਾ ਕਿਤੇ ਅਕਾਲੀਆਂ ਦੀ ਸਰਕਾਰ ਸਿੱਧਾ ਤੋਂ ਸਿੱਧਾ ਫਾਇਦਾ ਅਕਾਲੀਆਂ ਨੂੰ ਹੋ ਜਾਂਦਾ, ਬੜਾ ਲੱਕੀ ਆ ਬਾਦਲ ਸਾਹਿਬ, ਇੰਨੀ ਗੱਲ ਕਹਿਣੀ ਸੀ
ਜੀ। ਬਹੁਤ ਬਹੁਤ ਧੰਨਵਾਦ ਰਵਿੰਦਰ ਸਿੰਘ ਜੀ। ਗੁਰਸੇਵ ਸਿੰਘ, ਇਹੀ ਡਰ ਅਸਲ ਵਿੱਚ ਬਸਿਆ ਹੋਇਆ ਆ, ਜਿੱਦਾਂ ਹਰਵਿੰਦਰ ਸਿੰਘ ਜੀ ਹੁਣਾਂ ਨੇ ਵੀ ਤੌਖਲਾ ਜ਼ਾਹਰ ਕਰੀ ਦਿੱਤਾ ਆਪਣੇ ਕੋਲ, ਕਿ ਹੁਣ ਡਰ ਇਹੀ ਆ ਵੀ ਕਿਤੇ ਇਹਨਾਂ ਦੇ ਕਾਟੋ ਕਲੇਸ਼ ਦੇ ਵਿੱਚ ਵੀ ਸੂਤ ਕਿਤੇ ਅਕਾਲੀ ਨਾ ਲਾ ਜਾਣ।
ਬਿਲਕੁਲ ਸਹੀ ਗੱਲ
ਕੀਤੀ ਤੁਸੀਂ, ਇੱਕ ਗੱਲ ਦੇਖੋ ਜੀ ਆਪਣੇ, ਸੋਰੀ ਦੇਖੋ ਜੀ, ਦੇਖੋ ਜਿਹੜੀ ਵੋਟ ਆ ਨਾ ਅਕਾਲੀਆਂ ਦੀ ਕੁਦਰਤੀ, ਜਿੱਦਾਂ ਥੋੜੇ ਜਿਹੇ ਮਤਲਬ ਅਕਾਲੀ ਜਿਹੜੇ ਕਹਿੰਦੇ ਜੀ ਪੱਕੇ ਅਕਾਲੀ ਆ, ਉਹਨਾਂ ਨੇ ਕੁਛ ਨੀ ਦੇਖਦੇ, ਉਹ ਬਸ ਸਿੱਧਾ ਅਕਾਲੀ ਦੇਖਦੇ ਆ, ਤੇ ਜਿਹੜੀ ਵੋਟ ਟੁੱਟਦੀ ਹਮੇਸ਼ਾ ਉਹ ਕਾਂਗਰਸ ਦੀ ਟੁੱਟਦੀ ਆ, ਜਦੋਂ ਹੁਣ ਵੋਟ ਡਿਵਾਈਡਡ ਹੁੰਦੀ ਆ ਨਾ, ਜਦੋਂ ਮਤਲਬ ਤੁਸੀਂ ਦੇਖੋ ਵੋਟ ਬੈਂਕ ਹੁੰਦਾ ਹਰ ਬੈਂਕ, ਜਦੋਂ ਹੁਣ ਪਤਾ ਕੀ ਸਿਸਟਮ ਆ ਆਪਣੇ ਇੰਡੀਆ ਦੇ ਅੰਦਰ, ਉਹ ਕਹਿੰਦੇ ਜਿਹੜਾ ਸਾਡੇ ਹੁਣ ਜਿੱਦਾਂ ਮੈਂ UP ਤੋਂ ਬਿਲੋਂਗ ਕਰਦਾ, ਉੱਥੇ ਉਹ ਇਹ ਨੀ ਦੇਖਦੇ ਕਿ ਬੰਦਾ ਕੌਣ ਆ, ਉਹ ਪਾਰਟੀ ਦੇਖਦੇ ਆ ਜੀ ਅਸੀਂ BJP ਦੇ ਹਾਂ, ਅਸੀਂ ਫਲਾਨੇ ਦੇ ਹਾਂ, ਉਹਨਾਂ ਨੇ ਕੈਂਡੀਡੇਟ ਨੂੰ ਦੇਖਣਾ ਹੀ ਨੀ ਹੁੰਦਾ, 90% ਲੋਕ ਏਦਾਂ ਜਿਹਨਾਂ ਨੂੰ ਕੈਂਡੀਡੇਟ ਦਾ ਪਤਾ ਨੀ ਹੁੰਦਾ ਕੌਣ ਆ, ਜਿਸ ਪਾਰਟੀ ਨੂੰ ਵੋਟ ਪਾਉਂਦੇ ਆ।
ਜੀ ਬਿਲਕੁਲ ਹਰਮਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਓਕੇ, ਬਹੁਤ ਬਹੁਤ ਧੰਨਵਾਦ ਜੀ। ਗੁਰਸੇਵ ਸਿੰਘ ਜੀ, ਇਹੀ ਜਿਹੜਾ ਹਰਵਿੰਦਰ ਸਿੰਘ ਹੁਣਾਂ ਨੇ ਕਿਹਾ, ਬਹੁਤ ਹੁਣ ਡਰ ਪੈਦਾ ਹੋ ਗਿਆ ਹਨਾ ਦੋਸਤਾਂ ਦੇ ਵਿੱਚ, ਤੇ ਗੱਲਾਂ ਬਾਤਾਂ ਵੀ ਹੁੰਦੀਆਂ ਰਹਿੰਦੀਆਂ ਆ ਕਿ ਕਿਤੇ ਉਹੀ ਗੱਲ ਨਾ ਹੋਵੇ ਹਨਾ, ਕਿਉਂਕਿ ਇੱਕ ਉਮੀਦ ਜੇ ਜਾਗੀ ਸੀ, ਉਮੀਦ ਤੋਂ ਕਿਤੇ ਥਿੜਕ ਨਾ ਜਾਣ।
ਬਿਲਕੁਲ, ਜਦੋਂ ਹੁਣ ਇਹਨਾਂ ਦੇ ਛੋਟੇਪੁਰ ਜੀ ਦਾ ਰੌਲਾ ਪੈ ਰਿਹਾ ਆ ਪਾਰਟੀ ਤੋਂ ਬਾਹਰ ਜਾਣ ਦਾ, ਤੇ ਉਹਦੇ ਨਾਲ ਧੜੇਬੰਦੀ ਜੀ ਬਣ ਗਈ ਆ ਪਾਰਟੀ ਦੇ ਵਿੱਚ, ਤੇ ਦੂਜਾ ਹੁਣ ਜਿਹੜੇ ਉੱਥੇ ਰੈਲੀ ਦੇ ਵਿੱਚ ਦੱਸ ਰਹੇ ਆ, ਚਲੋ ਹੋ ਸਕਦਾ ਉਹ ਸ਼ਰਾਰਤੀ ਅਨਸਰ ਹੋਣ ਉੱਥੇ, ਕਿਉਂਕਿ ਆਹ ਤਾਂ ਆਮ ਜੀ ਗੱਲ ਆ ਨਾ, ਚਲੋ ਆਹ ਤਾਂ ਸੈਂਸੀ ਗੱਲ ਆ, ਆਪ ਨੂੰ ਪਤਾ ਲੱਗੇ ਜਾਂਦਾ, ਆਪ ਜਿਹੜੀ ਪਾਰਟੀ ਦੀ ਗੱਲ ਨੀ ਕਰ ਰਿਹਾ ਤੇ ਆਪਣੀ ਗੱਲ ਕਰ ਰਿਹਾ, ਤਾਂ ਤੇ ਆਪ ਨੂੰ ਆਪਾਂ ਨੂੰ ਪਤਾ ਲੱਗੇ ਜਾਂਦਾ ਕਿ ਹੋ ਸਕਦਾ ਦੂਜੀਆਂ ਪਾਰਟੀਆਂ ਵੱਲੋਂ ਸ਼ਰਾਰਤੀ ਅਨਸਰ ਭੇਜੇ ਜਾਂਦੇ ਨੇ, ਪੇਡ ਵਰਕਰ ਸੀ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਆ ਕਿ ਉਹ ਏਦਾਂ ਦੇ ਹਰਕਤਾਂ ਕਰਦੇ ਆ, ਕਿਉਂਕਿ ਹਰ ਕੁਝ ਦਾ ਨਹੀਂ ਦੱਸਿਆ ਕਿ ਛੋਟੀ ਉਮਰ ਤੋਂ ਜਾਂਦੇ ਰਹੇ ਰੈਲੀਆਂ ਦੇ ਵਿੱਚ, ਕੌਣ ਕਿੰਨੇ ਹਥਿਆਰ ਲੈ ਕੇ ਜਾਂਦਾ ਰੈਲੀ ਦੇ ਵਿੱਚ ਨਾ, ਸਾਰੇ ਸੁਣਨ ਜਾਂਦੇ ਹੰਗਾਰਾ ਦੇਣ ਜਾਂਦੇ ਆ। ਸੋ
ਬਿਲਕੁਲ
ਹੁਣ ਦੇਖੋ, ਬਾਕੀ ਤਾਂ ਹੁਣ ਇਲੈਕਸ਼ਨ ਤੇ ਆ, ਪਰ ਉਸ ਤੋਂ ਪਹਿਲਾਂ ਸੰਯਮ ਆਪਣੇ ਪੇਸ਼ੈਂਸ ਰੱਖਣੀ ਬਹੁਤ ਜ਼ਰੂਰੀ ਆ ਸਾਰੇ ਵਲੰਟੀਅਰਸ ਨੂੰ ਤੇ ਲੀਡਰਸ ਨੂੰ ਵੀ ਜੇ ਕੁਛ ਹਾਸਲ ਕਰਨਾ ਜੀ।
ਜੀ ਤੇ ਗੁਰਸੇਵ ਸਿੰਘ ਜੀ ਆਪਣੇ ਨਾਲ ਤਰਸੇਮ ਸਿੰਘ ਜੀ ਜੁੜ ਗਏ ਆ, ਸਤਿ ਸ੍ਰੀ ਅਕਾਲ ਤਰਸੇਮ ਸਿੰਘ ਜੀ, ਸਵਾਗਤ ਆ ਲਹਿਰਾਂ ਦੇ ਵਿੱਚ।
ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ ਗੁਰਸੇਵ ਭਾਜੀ,
ਸਤਿ ਸ੍ਰੀ ਅਕਾਲ ਵੀਰ ਜੀ।
ਹਾਂਜੀ ਕੀ ਹਾਲ ਜੀ?
ਬਹੁਤ ਵਧੀਆ ਜੀ। ਤਰਸੇਮ ਸਿੰਘ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਮੁੱਦੇ ਦੇ ਉੱਤੇ?
ਹਾਂਜੀ ਆਮ ਬਾਰੇ ਹੁਣੇ ਜਿਹੜੀ ਉਹ ਭਾਜੀ ਨਾਲ ਗੱਲ ਕੀਤੀ ਸੀ ਉਹ ਕੁਝ ਸਹੀ ਲੱਗ ਰਹੀ ਹੈ ਜੀ, ਪਹਿਲਾਂ ਫੋਨ ਆਉਂਦੇ ਆ
ਜੀ। ਹੋਰ ਹੋਰ ਕੀ ਕਹਿਣਾ ਚਾਹੁੰਦੇ ਆ ਇਸ ਮੁੱਦੇ ਦੇ ਉੱਤੇ, ਹੋਰ ਕੁਝ ਕਹਿਣਾ ਚਾਹੁੰਦੇ?
ਹਾਂਜੀ ਮੈਂ ਇਹ ਕਹਿਣਾ ਚਾਹੂੰਗਾ, ਦੇਖੋ ਜੀ ਜੇ ਉਦੋਂ 2009 ਚ ਮੈਂ ਇੰਡੀਆ ਸੀ ਤੇ ਜੇ ਉਦੋਂ ਨਵਜੋਤ ਸਿੱਧੂ ਜਿੱਤਿਆ ਸੀ ਨਾ ਅੰਮ੍ਰਿਤਸਰ ਤੋਂ
ਜੀ,
ਉਹ ਬਦੌਲਤ ਮਜੀਠੀਆ ਗੁਲਜ਼ਾਰ ਸਿੰਘ ਰਣੀਕੇ ਤੇ ਇਹਨਾਂ ਨਾਲ ਕਰਕੇ ਜਿੱਤਿਆ ਸੀ। ਵੈਸੇ ਨਵਜੋਤ ਸਿੰਘ ਸਿੱਧੂ ਨੂੰ ਵੀ ਕੋਈ ਨਹੀਂ ਜਾਣਦਾ ਏਡਾ ਜੇ ਹਿਸਾਬ ਲਈਏ ਤੇ
ਜੀ,
ਕਿਉਂਕਿ ਸਿਰਫ ਸ਼ਹਿਰ ਦੀਆਂ ਹੀ ਵੋਟਾਂ ਸੀ ਇਹਨਾਂ ਨੂੰ ਅੰਮ੍ਰਿਤਸਰ ਦੀਆਂ ਨਵਜੋਤ ਸਿੱਧੂ ਨੂੰ, ਮੈਂ ਤੇ ਚਲੋ ਕਿ ਪਾਰਟੀ ਨੂੰ ਬਿਲੋਂਗ ਨਹੀਂ ਕਰਦਾ ਤੇ ਵੈਸੇ ਪਿੰਡਾਂ ਦੀ ਸਾਰੀ ਵੋਟ ਜਾਂ ਤੇ ਗੁਲਜ਼ਾਰ ਸਿੰਘ ਰਣੀਕੇ ਦਾ ਕਰਕੇ ਮਿਲੀ ਸੀ ਤੇ ਜਾਂ ਫਿਰ ਮਜੀਠੀਆ ਸਾਹਿਬ ਦਾ ਕਰਕੇ ਮਿਲੀ ਜਾਂ ਅਮਰਪਾਲ ਬੋਨੀ ਸੀ ਉੱਧਰ ਦਾ ਉਹਨਾਂ ਨਾਲ ਕਰਕੇ ਵੋਟ ਮਿਲੀ ਇਹਨਾਂ ਨੂੰ ਨਵਜੋਤ ਸਿੰਘ ਸਿੱਧੂ ਨੂੰ, ਤੇ ਜੇ ਇਹ ਨਵਜੋਤ ਸਿੰਘ ਸਿੱਧੂ ਨੂੰ ਐਤਕੀ ਤਾਰਦੇ ਆ ਤੇ ਹਾਰ ਇਹਨੇ ਫਿਰ ਵੀ ਜਾਣਾ ਸੀ।
ਅੱਛਾ ਜੀ,
ਹਾਂ ਮੇਰੇ ਹਿਸਾਬ ਨਾਲ ਤੇ ਬਾਕੀ ਉਹਨਾਂ ਦੀ ਗੱਲ ਸਹੀ ਆ, ਲੜਾਈ ਤੇ ਇਹਨਾਂ ਦੀ ਵੀਰ ਜੀ ਆਪਣੀ ਖਤਮ ਨੀ ਹੋਣ ਡਈ ਤੇ ਏਦਾਂ ਦੇ ਫਾਇਦਾ ਲਿਜਾ ਸਕਦੀ ਅਕਾਲੀ ਦਲ, ਕਾਂਗਰਸ ਨੇ ਚਲੋ ਕੀ ਖੜਨਾ ਅਕਾਲੀ ਦਲ ਲੈ ਜੂਗੀ ਮੇਰੇ ਹਿਸਾਬ ਨਾਲ। ਜੇ ਜੇ ਦੂਜੇ ਤੇ ਜਿਹੜੀ ਵੀਰ ਜੀ ਕਦੀ ਕਿਸੇ ਨੂੰ ਕੱਢਤਾ ਉਹ ਕੱਚੀ ਜੀ ਰਾਜਨੀਤੀ ਤੁਸੀਂ ਕਹਿਣ ਡੇ ਜੇ ਖੇਡੀ ਜਾਂਦੇ ਬੱਚਿਆਂ ਦੀ ਗੱਲ ਕਰਨ ਡੇ ਆ, ਕਦੀ ਉਹਦਾ ਲਿਜਾਮ ਨਾ ਲਾਤਾ ਜੇ ਉਹਦਾ ਲਾਤਾ ਕੱਢੀ ਜਾਂਦੇ ਬੈਠਣੀ ਤੋਂ। ਮੈਂ ਕਹਿੰਦਾ ਜੀ
ਬਹੁਤ ਬਹੁਤ ਧੰਨਵਾਦ ਆ ਤਰਸੇਮ ਜੀ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਆ,
ਧੰਨਵਾਦ ਜੀ।
ਗੁਰਸੇਵ ਸਿੰਘ ਜੀ ਦੇਖੋ ਵੀ ਕੋਈ ਵੇਲਾ ਸੀਗਾ ਅੱਜ ਤੋਂ ਕੋਈ ਮੈਨੂੰ ਲੱਗਦਾ 4-5 ਮਹੀਨੇ ਰੱਖ ਲਓ ਜੀ ਪਿੱਛਾ ਨੂੰ, ਜਾਣੀ ਬਹੁਤਾ ਨਹੀਂ ਤਾਂ 3 ਮਹੀਨੇ ਰੱਖ ਲਓ ਬੈਕ। ਜੇ ਆਪਾਂ ਗੱਲ ਵੀ ਮਾੜੀ ਜੀ ਕਰ ਦਿੰਦੇ ਸੀ ਦੋਸਤ ਦੁਖੀ ਹੋ ਜਾਂਦੇ ਸੀ ਜਾਂ ਸਾਨੂੰ ਕਹਿ ਦਿੰਦੇ ਸੀ ਵੀ ਤੁਸੀਂ ਕਿਉਂ ਵੀ ਇੱਦਾਂ ਕਰਦੇ ਆ, ਸਾਨੂੰ ਵੀ ਬਹੁਤ ਉਮੀਦਾਂ, ਆਪਾਂ ਨੂੰ ਸਾਨੂੰ ਵੀ ਉਮੀਦਾਂ ਇਸ ਗੱਲ ਦੇ ਉੱਤੇ ਵੀ ਯਾਰ ਨਿਜ਼ਾਮ ਜ਼ਰੂਰ ਬਦਲੇ, ਡਰ ਆਪਾਂ ਨੂੰ ਵੀ ਪੈਦਾ ਹੋ ਗਿਆ ਜਿੱਦਾਂ ਸਰੋਤਿਆਂ ਨੇ ਕਿਹਾ। ਪਰ ਹੁਣ ਗੁਰਪ੍ਰੀਤ ਗਿੱਲ ਜੀ ਕੈਨਬਰਾ ਤੋਂ ਜੁੜ ਗਏ ਆ, ਉਹ ਜ਼ਿਆਦਾ ਜਾਣਕਾਰੀ ਇਸ ਮੁੱਦੇ ਦੇ ਉੱਤੇ ਰੱਖਦੇ ਆ ਤੇ ਉਹਨਾਂ ਤੋਂ ਹੁਣ ਆਪਾਂ ਸਵਾਲ ਜਵਾਬ ਕਰਦੇ ਆ। ਸਤਿ ਸ੍ਰੀ ਅਕਾਲ ਗੁਰਪ੍ਰੀਤ ਗਿੱਲ ਸਾਹਿਬ।
ਹਾਂਜੀ ਬਾਈ ਸਤਿ ਸ੍ਰੀ ਅਕਾਲ, ਦੋਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ।
ਗਿੱਲ ਸਾਹਿਬ ਜਿਹੜੇ ਤੌਖਲੇ ਸਾਨੂੰ ਇੰਨੇ ਪੈ ਗਏ ਆ, ਸਾਡੇ ਸਰੋਤਿਆਂ ਨੂੰ ਵੀ ਤੌਖਲੇ ਬੜੇ ਪੈਦਾ ਹੋ ਗਏ ਆ, ਥੋੜਾ ਜਿਹਾ ਨਿਵਾਰਨ ਕਰੋ ਇਹਨਾਂ ਦਾ ਵੀ, ਕੋਈ ਆਸ ਦੀ ਕਿਰਨ ਦਿਖਾਓ ਇਹਨਾਂ ਨੂੰ।
ਨਹੀਂ ਦੇਖੋ ਮੈਂ ਇੱਥੇ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਵੀ ਜਿਹੜਾ ਮੀਡੀਆ ਆਮ ਆਦਮੀ ਪਾਰਟੀ ਦੀ ਗੱਲ ਕਰਦਾ, ਨਹੀਂ ਤਾਂ ਸਾਰੇ ਹੀ ਇਸ ਵੇਲੇ ਵਿਰੋਧ ਵਿੱਚ ਹੋਏ ਪਏ ਨੇ ਵੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ। ਜਦੋਂ ਨਵਾਂ ਕੋਈ ਚੇਂਜ ਆਉਂਦਾ ਹੈ ਨਾ, ਇਹ ਸਿੱਧੀ ਜੀ ਗੱਲ ਹੈ, ਜਦੋਂ ਬੱਚੇ ਦੀ ਆਪਾਂ ਵੈਕਸੀਨੇਸ਼ਨ ਕਰਦੇ ਹਾਂ, ਬੱਚੇ ਨੂੰ ਪਤਾ ਨੀ ਹੁੰਦਾ ਵੀ ਮੇਰੀ ਵੈਕਸੀਨੇਸ਼ਨ ਨਾਲ ਮੈਨੂੰ ਕੀ ਫਾਇਦਾ ਹੋਊਗਾ, ਉਹਨੂੰ ਸਿਰਫ ਇਹ ਡਰ ਹੁੰਦਾ ਵੀ ਮੇਰੇ ਸੂਈ ਲੱਗਣੀ ਆ, ਤੇ ਉਹ ਤੋਂ ਹੀ ਚੀਕ ਝੜਾ ਪਾਉਣਾ ਸ਼ੁਰੂ ਕਰ ਦਿੰਦਾ ਬੱਚਾ। ਤੇ ਆਪਣੇ ਪੰਜਾਬੀਆਂ ਦਾ ਵੀ ਇਹ ਹਾਲ ਹੋ ਗਿਆ ਵੀ ਜਿਹੜੀ ਇੱਕ ਨਵੀਂ ਪਾਰਟੀ ਹੈ ਜਿਹਨੂੰ ਤੁਸੀਂ ਵਰਤਿਆ ਵੀ ਨਹੀਂ ਹੈਗਾ, ਵਰਤਿਆ ਭਗਵੰਤ ਮਾਨ ਤੇ ਸਾਧੂ ਸਿੰਘ ਹੋਣਾ ਤੋਂ ਤੁਸੀਂ ਦੇਖ ਲਓ ਵੀ ਉਹ ਸਾਰੇ ਫੰਡ ਆਪਣੇ ਯੂਜ਼ ਕਰ ਰਹੇ ਨੇ, ਸਾਰੇ ਫੰਡ ਉਹ ਪਿੰਡਾਂ ਚ ਵੰਡ ਰਹੇ ਨੇ। ਕੰਪੇਅਰ ਕਰ ਲਓ ਅਕਾਲੀ ਤੇ ਕਾਂਗਰਸੀਆਂ ਨੂੰ, ਉਹਨਾਂ ਨੇ ਇੱਕ ਪੈਸਾ ਨਹੀਂ ਵਰਤਿਆ ਹੋਣਾ ਹਜੇ ਤੱਕ, ਠੀਕ ਨਾ। ਹੁਣ ਇਹ ਬਦਲਾਅ ਤੁਹਾਨੂੰ ਐਮਪੀਆਂ ਤੋਂ ਦੇਖ ਰਿਹਾ, ਦੂਜਾ ਬਦਲਾਅ ਤੁਸੀਂ ਦਿੱਲੀ ਦੀ ਸਰਕਾਰ ਤੋਂ ਦੇਖ ਲਓ ਵੀ ਉਹ ਕੀ ਕੰਮ ਕਰ ਰਹੇ ਨੇ। ਜਿਹੜੀ ਇੱਕ ਪਾਰਟੀ ਹੁੰਦੀ ਨਾ, ਹੁਣ ਜੇ ਲਿਬਰਲ ਤੇ ਲੇਬਰ ਆਸਟ੍ਰੇਲੀਆ ਦੇ ਵਿੱਚ ਨੇ, ਇਹਨਾਂ ਦੀਆਂ ਪਾਲਿਸੀਆਂ ਅਲੱਗ ਅਲੱਗ ਨੇ, ਡਜ਼ਨਟ ਮੈਟਰ ਇਹ ਕਿਹੜੇ ਸਟੇਟ ਵਿੱਚ ਰੂਲ ਕਰਨਗੇ, ਇਹ ਉਹੀ ਪਾਲਿਸੀਆਂ ਉੱਥੇ ਇੰਪਲੀਮੈਂਟ ਕਰਦੇ ਨੇ। ਹੁਣ ਜੇ ਆਮ ਆਦਮੀ ਪਾਰਟੀ ਦੀ ਪਾਲਿਸੀ ਦਿੱਲੀ ਦੇ ਵਿਚ ਨੇ ਵੀ ਉੱਥੇ ਫ੍ਰੀ ਹੈਲਥ ਕੇਅਰ, ਆਪਣੀ ਐਜੂਕੇਸ਼ਨ ਤੇ ਇੱਕ ਵਧੀਆ ਸਿਸਟਮ ਦੇਣਾ, ਉਹੀ ਪੰਜਾਬ ਦੇ ਵਿਚ ਹੋਊਗਾ। ਪਰ ਆਪਣੇ ਪੰਜਾਬੀਆਂ ਦੀ ਫਿਤਰਤ ਇਹ ਆ ਵੀ ਅਸੀਂ ਪ੍ਰਧਾਨਗੀਆਂ ਨੂੰ ਪੈਂਦੇ ਨੇ ਵੀ ਸਾਨੂੰ ਪ੍ਰਧਾਨਗੀ ਚਾਹੀਦੀ, ਕਿਤੇ ਨਾ ਕਿਤੇ ਸਾਨੂੰ ਅਹੁਦਾ ਮਿਲ ਜਾਵੇ, ਆਪਾਂ ਸੇਵਾ ਕਰਨੀ ਸਾਡੇ ਲਈ ਔਖੀ ਹੋ ਜਾਂਦੀ ਆ। ਹੁਣ ਛੋੜੇਪੁਰ ਨੂੰ ਜੇ ਕੱਢਿਆ ਆ, ਕੱਢਿਆ ਮਤਲਬ ਵੀ ਉਹਨੂੰ ਕਨਵੀਨਰਸ਼ਿਪ ਤੋਂ ਲਾਇਆ, ਕਿੰਨਾ ਵੱਡਾ ਨੁਕਸਾਨ ਪਾਰਟੀ ਨੂੰ, ਇਹਦਾ ਲੀਡਰਸ਼ਿਪ ਨੂੰ ਵੀ ਪਤਾ ਸੀ ਵੀ ਸਾਨੂੰ ਬਹੁਤ ਵੱਡਾ ਨੁਕਸਾਨ ਹੋਣਾ ਵੀ ਜੇ ਅਸੀਂ ਛੋੜੇਪੁਰ ਨੂੰ ਲਾਵਾਂਗੇ। ਪਰ ਪ੍ਰੋਬਲਮ ਇੱਥੇ ਆ ਵੀ ਉਹਦਾ ਸਟਿੰਗ ਹੋਇਆ ਛੋੜੇਪੁਰ ਤੇ, ਉਹਦੇ ਵਿੱਚ ਉਹ ਦਿਖਾਇਆ ਗਿਆ ਵੀਡੀਓ ਦੇ ਵਿੱਚ ਵੀ ਉਹ ਪੈਸੇ ਲੈ ਰਿਹਾ ਤੇ ਕੋਈ ਰਸੀਦ ਨਹੀਂ ਦੇ ਰਿਹਾ। ਸੋ ਤੁਸੀਂ ਮੈਨੂੰ ਆਪ ਦੱਸੋ ਵੀ ਐਜ਼ ਅ ਬਿਜ਼ਨਸਮੈਨ ਤੁਸੀਂ ਇੱਥੇ ਕੋਈ ਕੰਮ ਕੋਈ ਵੀ ਰਨ ਕਰਦੇ ਹੋ, ਤੁਹਾਨੂੰ ਟੈਕਸ ਆਡਿਟ ਲਈ ਸਾਰੇ ਪੇਪਰ ਵਰਕ ਰੱਖਣਾ ਪੈਂਦਾ। ਤੁਸੀਂ ਇਹ ਕਹਿ ਕੇ ਨਹੀਂ ਭੱਜ ਸਕਦੇ ਵੀ ਨਹੀਂ ਜੀ ਮੈਂ ਤਾਂ ਰੱਖਿਆ ਨੀ, ਮੈਂ ਪਰ ਇਹ ਪੇ ਕੀਤਾ ਸੀ ਪਰ ਮੈਂ ਰੱਖਿਆ ਨੀ। ਹੁਣ ਛੋੜੇਪੁਰ ਸਾਹਿਬ ਐਜ਼ ਅ ਕਨਵੀਨਰ ਪਿਛਲੇ 2 ਸਾਲ ਤੋਂ ਉਹਨਾਂ ਨੇ ਖਜ਼ਾਨਚੀ ਨੀ ਲਾਇਆ ਪਾਰਟੀ ਦਾ। ਤੁਸੀਂ ਦੇਖੋ ਜੇ ਲੋਕ ਦਿੱਲੀ ਵਾਲਿਆਂ ਨੂੰ ਗਾਲਾਂ ਕੱਢਦੇ, ਦਿੱਲੀ ਵਾਲਿਆਂ ਆਹ ਕਰਤਾ, ਤੁਹਾਨੂੰ ਪ੍ਰਧਾਨ ਲਾਤਾ ਪਾਰਟੀ ਦਾ, ਕਨਵੀਨਰ ਲਾਤਾ, ਤੁਸੀਂ ਆਪ ਤਾਂ ਕੋਈ ਕੰਮ ਕਰੋ, ਆਪ ਤਾਂ ਕੰਮ ਕਰਨਾ ਨੀ। ਕੋਈ ਕੋਈ ਵੀ ਮਾੜੀ ਗੱਲ ਹੋਣੀ ਆ ਉਹ ਦਿੱਲੀ ਵਾਲੇ ਤੇ ਸੁੱਟ ਦੇਣੀ। ਫਿਰ ਜਿਹੜਾ ਇਹ ਕਰੈਕਟਰ ਸ਼ੱਕੀ ਇਹ ਇਸ ਕਰਕੇ ਬਣ ਰਿਹਾ ਸੀ ਵੀ ਜਿਹੜੇ ਜਿਹੜੇ ਬੰਦੇ ਦਾਖਲ ਕੀਤੇ ਗਏ ਨੇ ਅਕਾਲੀ ਦਲ ਜਾਂ ਕਾਂਗਰਸ ਦੇ, ਜਦੋਂ ਵੀ ਛੋੜੇਪੁਰ ਸਾਹਿਬ ਨੂੰ ਸਵਾਲ ਪੁੱਛਿਆ ਗਿਆ ਵੀ ਇਹ ਬੰਦਾ ਕਿਉਂ ਆਇਆ, ਉਹਨਾਂ ਕੋਈ ਸੈਟਿਸਫੈਕਟਰੀ ਜਵਾਬ ਨਹੀਂ ਸੀ ਹੁੰਦਾ। ਇਹ ਫਿਰ ਜਦੋਂ ਕੰਪਲੇਂਟਾਂ ਉੱਤੇ ਗਈਆਂ ਨੇ ਨਾ ਵੀ ਸਾਨੂੰ ਦੱਸਿਆ ਜਾਵੇ ਵੀ ਇਹ ਬੰਦਾ ਕਿਉਂ ਸ਼ਾਮਲ ਹੋਇਆ, ਟੇਂਟਡ ਹੈ ਬੰਦਾ, ਫਿਰ ਪਾਰਟੀ ਨੂੰ ਇਹ ਵੀ ਕੰਪਲੇਂਟਾਂ ਗਈਆਂ ਨੇ ਵੀ ਪੈਸੇ ਲਏ ਜਾ ਰਹੇ ਨੇ, ਫਿਰ ਉਹਨਾਂ ਨੇ ਇਹਨੂੰ ਟੈਸਟ ਕਰਨ ਲਈ ਵੀ ਕੀ ਹੋਇਆ ਕੀ ਨਹੀਂ ਹੋਇਆ, ਤੇ ਛੋੜੇਪੁਰ ਸਾਹਿਬ ਉਹ ਚ ਫੇਲ ਹੋਏ ਨੇ। ਹੁਣ ਉਹ ਜਿੰਨਾ ਮਰਜ਼ੀ ਰੌਲਾ ਪਾਈ ਜਾਣ, ਕੇਜਰੀਵਾਲ ਸਿੱਖ ਵਿਰੋਧੀ ਹੈ, ਕੇਜਰੀਵਾਲ ਆਹ ਹੈ, ਕੇਜਰੀਵਾਲ ਉਹ ਆ, ਇਟ ਡਜ਼ਨਟ ਮੈਟਰ, ਲੋਕਾਂ ਨੂੰ ਉਹਨਾਂ ਦੇ ਕਿਰਦਾਰ ਦਾ ਵੀ ਪਤਾ ਆ। ਇਹ ਉਹੀ ਬੰਦਾ ਵੀ ਜਿਹਨੇ ਨੇ ਸੰਤਾਂ ਨੂੰ ਚੰਬਲ ਦੀ ਘਾਟੀ ਦਾ ਡਾਕੂ ਗਿਆ ਸੀ। ਮੈਂ ਤਾਂ 2 ਸਾਲ ਤੋਂ ਸ਼ੁਰੂ ਤੋਂ ਨਹੀਂ ਕੋਸ਼ਿਸ਼ ਸੀ, ਪਰ ਪਾਰਟੀ ਦਾ ਫੈਸਲਾ ਸੀ, ਤੁਸੀਂ ਓਪਨਲੀ ਕ੍ਰਿਟੀਸਾਈਜ਼ ਨਹੀਂ ਕਰ ਸਕਦੇ ਕਿਸੇ ਦੇ ਪਾਸ ਤੋਂ ਲੈ ਕੇ। ਪਰ ਹੁਣ ਜੇ ਤੁਸੀਂ 2 ਸਾਲ ਦਾ ਪਾਸਟ ਉਹ ਤੁਸੀਂ ਬਾਹਰ ਕੱਢ ਰਹੇ ਹੋ, ਕੇਜਰੀਵਾਲ ਦਾ ਜਾਂ ਦੁਰਗੇਸ਼ ਪਾਠਕ ਦਾ ਜਾਂ ਸੰਜੇ ਸਿੰਘ ਦਾ, ਜੀ ਇਹ ਸਿੱਖ ਵਿਰੋਧੀ ਨੇ, ਇਹ ਇਹ ਕਰਦੇ ਨੇ, ਉਹ ਕਰਦੇ ਨੇ, ਫਿਰ ਲੋਕ ਤੁਹਾਡਾ 40 ਸਾਲ ਦਾ ਵੀ ਕੱਢਣਗੇ ਜੇ ਤੁਸੀਂ ਇਹ ਗੇਮ ਪਲੇ ਕਰਨੀ ਹੈ। ਪਰ ਇਸ ਵੇਲੇ ਜਿਹੜੀ ਗਰਾਊਂਡ ਰਿਪੋਰਟ ਹੈ ਬਾਈ ਜੀ, ਫੇਸਬੁੱਕ ਟਵਿੱਟਰ ਤੇ ਤਾਂ ਕਲੇਸ਼ ਚੱਲਣਾ ਹੀ ਚੱਲਣਾ ਹੈ, ਇਹ ਤਾਂ ਸਾਰਿਆਂ ਦੇ, ਕਿਉਂਕਿ ਉੱਥੇ ਓਪੀਨੀਅਨ ਕਲੈਸ਼ ਹੁੰਦੇ ਨੇ, ਉੱਥੇ ਪੋਲਿਸੀ ਕਲੈਸ਼ ਨਹੀਂ ਹੁੰਦੀਆਂ। ਮੈਨੂੰ ਤੁਹਾਡਾ ਓਪੀਨੀਅਨ ਪਸੰਦ ਨਹੀਂ, ਮੈਂ ਥੱਲੇ ਕਮੈਂਟ ਕਰ ਦੂੰਗਾ, ਆਪਣੀ ਲੜਾਈ ਹੋ ਜੂਗੀ। ਜਿਹੜਾ ਗਰਾਊਂਡ ਆ ਜਲਾਲਾਬਾਦ ਦੀ ਰੈਲੀ ਤੁਸੀਂ ਦੇਖ ਲਓ, ਉੱਥੇ 30,000 ਦਾ ਇਕੱਠ ਆਇਆ। ਇਹ ਜਿਹੜੇ ਇਕੱਠ ਆ ਰਹੇ ਨੇ ਨਾ ਆਮ ਆਦਮੀ ਪਾਰਟੀ ਵਿੱਚ, ਕੋਈ ਲੈ ਕੇ ਨਹੀਂ ਆ ਰਿਹਾ, ਲੋਕ ਆਪ ਆ ਰਹੇ ਨੇ। ਸੋ ਸਾਨੂੰ ਪੋਜ਼ਿਟਿਵਿਟੀ ਇਹ ਆ ਵੀ ਇਹ ਵੋਟਾਂ ਦੇ ਵਿੱਚ ਕਨਵਰਟ ਹੋਣਗੇ। ਦੂਜੀ ਗੱਲ, ਪੀਪੀਪੀ ਵਾਲਾ ਜਿਹੜਾ ਐਕਸਪੈਰੀਮੈਂਟ ਵੀਰ ਕਹਿ ਕੇ ਗਿਆ, ਜਦੋਂ ਪੀਪੀਪੀ ਨੇ ਆਪਣੇ ਬੰਦੇ ਖੜੇ ਕੀਤੇ ਸੀ ਨਾ, ਵਿਦਾਊਟ ਐਨੀ, ਇਹਨਾਂ ਦਾ ਕੋਈ ਆਰਗੇਨਾਈਜੇਸ਼ਨ ਨਹੀਂ ਸੀ, ਢਾਂਚਾ ਕੋਈ ਨਹੀਂ ਸੀ, ਨਾ ਇਹਨਾਂ ਦਾ ਕੋਈ ਬੂਥ ਦਾ ਹੈ ਸੀ ਵੀ ਕਿੰਨੇ ਬੂਥ ਕੰਟਰੋਲ ਕਰਨੇ ਨੇ, ਨਾ ਕੋਈ ਇਹਨਾਂ ਜ਼ੋਨਲ ਇੰਚਾਰਜ ਸੀ। ਹੁਣ ਦਿੱਲੀ ਦੀ ਟੀਮ ਨੇ ਪਿਛਲੇ 2 ਸਾਲ ਤੋਂ ਇਹ ਸਾਰੀਆਂ ਚੀਜ਼ਾਂ ਗਰਾਊਂਡ ਲੈਵਲ ਤੇ ਇੰਪਰੂਵ ਕੀਤੀਆਂ ਨੇ, ਬਣਾਈਆਂ ਨੇ, ਉਸ ਤੋਂ ਬਾਅਦ ਵਲੰਟੀਅਰ ਜੁੜੇ ਨੇ, ਫਿਰ ਪਾਰਟੀ ਦੀ ਮੈਂਬਰਸ਼ਿਪ ਵੀ ਵਧੀ ਹੈ। ਹੁਣ ਪਰ ਜੇ ਤੁਸੀਂ ਕਰਪਸ਼ਨ ਜਿਹੜਾ ਮੇਨ ਆ, ਐਂਟੀ ਕਰਪਸ਼ਨ ਜਿਹੜਾ ਸਾਡਾ ਮੇਨ ਕੌਜ਼ ਆ ਪਾਰਟੀ ਨੂੰ ਖੜੀ ਕਰਨ ਦਾ, ਜੇ ਅਸੀਂ ਉੱਥੇ ਮੁੱਕਰ ਜਾਈਏ ਵੀ ਨਹੀਂ ਅਸੀਂ ਨਹੀਂ ਕਰ ਸਕਦੇ, ਫਿਰ ਜੇ ਅਗਲੇ ਨੇ ਕਨਵੀਨਰ ਨੀ ਅੱਜ ਛੱਡਿਆ, ਉਹ ਕੱਲ ਨੂੰ ਮੰਤਰੀ ਵੀ ਨਹੀਂ ਛੱਡ ਸਕਦਾ। ਤੇ ਹੁਣ ਦਿੱਲੀ ਵਿੱਚ ਦੇਖ ਲਓ ਵੀ ਉਹ ਅੱਧੇ ਦੇ ਘੰਟੇ ਵਿੱਚ ਹੀ ਉਹਨੇ ਮੰਤਰੀ ਨੂੰ ਰਿਮੂਵ ਕਰਤਾ। ਤੇ ਸਿਰਫ ਇੱਕ ਬਾਇਨਰੀ ਚੀਜ਼ ਹੁੰਦੀ, 0 ਜਾਂ 1, ਯੈਸ ਜਾਂ ਨੋ। ਜੇ ਤੁਸੀਂ ਹੁਣ ਇਸ ਵੇਲੇ ਲੋਕ ਸਭਾ ਦੇ ਵਿੱਚ ਇਸ ਵੇਲੇ ਬੀਜੇਪੀ ਦੇ ਇੰਨੇ MP ਨੇ ਜਿਹਨਾਂ ਉੱਤੇ ਰੇਪ ਦੇ ਐਲੀਗੇਸ਼ਨ ਲੱਗੇ ਹੋਏ ਨੇ, ਕੇਸ ਚੱਲ ਰਹੇ ਨੇ, ਵਿਕਟਮਸ ਨੇ ਸ਼ਰੇਆਮ ਕਿਹਾ ਵੀ ਇਹਨਾਂ ਨੇ ਮੇਰਾ ਰੇਪ ਕੀਤਾ, ਉਹ ਸਟਿਲ ਉਹ ਲੋਕ ਸਭਾ ਦੀ ਟਿਕਟਾਂ ਮਿਲੀਆਂ, ਉਹ MP ਬਣੇ ਨੇ, ਵਿੱਚੋਂ ਕਈ ਮੰਤਰੀ ਵੀ ਬਣੇ ਨੇ। ਸੋ ਇਹ ਫਰਕ ਆ, ਡਾਊਟ ਤੁਹਾਡੇ ਮਨ ਚ ਹੋਣਗੇ।
ਗੁਰਪ੍ਰੀਤ ਜੀ, ਚਲੋ ਤੁਸੀਂ ਆਪਣਾ ਪੱਖ ਰੱਖਿਆ ਜੀ,
ਨਹੀਂ ਮੈਂ
ਜਾਣਦੀ, ਚਲੋ ਗੱਲ ਕੰਪਲੀਟ ਕਰੋ ਥੋੜੀ ਜਿਹੀ।
ਵੀ ਆਮ ਆਦਮੀ ਪਾਰਟੀ ਦੀ ਜਿਹੜੇ ਅਸੂਲ ਨੇ ਨਾ, ਐਂਟੀ ਕਰਪਸ਼ਨ ਹੈਗੇ ਆ ਜਿਹੜੇ ਅਸੂਲ ਨੇ ਮੇਨ, ਪਾਰਟੀ ਕਦੀ ਉੱਤੇ ਕੰਪਰੋਮਾਈਜ਼ ਨਹੀਂ ਕਰੂਗੀ, ਭਾਵੇਂ ਜਿੰਨਾ ਮਰਜ਼ੀ ਉਹਨੂੰ ਡੈਮੇਜ ਸਹਿਣਾ ਪਵੇ। ਇਹ ਲੋਕਾਂ ਨੇ ਦੇਖਣਾ ਆ ਵੀ ਤੁਸੀਂ ਛੋੜੇਪੁਰ ਦੇ ਨਾਲ ਖੜਨਾ ਵੀ ਜਾਂ ਪਾਰਟੀ ਦੇ ਨਾਲ ਖੜਨਾ, ਇਹ 2 ਚੀਜ਼ਾਂ ਨੇ। ਪਰ ਜਿਹੜੇ ਸਮਰਥਕ ਨੇ ਓਵਰਸੀਜ਼, ਮੈਂ ਉਹਨਾਂ ਨੂੰ ਇਹ ਛੋਟੀ ਦੇ ਦਿੰਦਾ ਵੀ ਗਰਾਊਂਡ ਲੈਵਲ ਤੇ ਪਾਰਟੀ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਪੈ ਰਿਹਾ। ਗੁਰਦਾਸਪੁਰ ਦੇ ਵਿੱਚ ਤਾਂ ਪੈਣਾ ਸੀ ਰੌਲਾ, ਕਿਉਂਕਿ ਉਹ ਛੋੜੇਪੁਰ ਦਾ ਇਲਾਕਾ ਆ, ਪਰ ਇਸ ਵੇਲੇ ਪਾਰਟੀ ਦੀ ਪੋਜੀਸ਼ਨ ਹਜੇ ਵੀ ਸਟਰੋਂਗ ਆ, ਤੇ ਵਿਰੋਧੀਆਂ ਨੇ ਇਹੀ ਚੀਜ਼ ਉਡਾਉਣੀ ਹੈ ਵੀ ਝਾੜੂ ਖਿਲਰ ਗਿਆ, ਪਾਰਟੀ ਖਿਲਰ ਗਈ। ਨਥਿੰਗ ਇਜ਼ ਹੈਪਨਿੰਗ ਲਾਈਕ ਦੈਟ, ਪਾਰਟੀ ਸਟਿਲ ਸਟਰੋਂਗ ਹੈ ਤੇ ਸਟਰੋਂਗ ਹੀ ਰਹੂਗੀ 2017 ਤੱਕ। ਬਹੁਤ ਬਹੁਤ ਧੰਨਵਾਦ ਜੀ।
ਗੁਰਸੇਵ ਸਿੰਘ ਜੀ ਅਸਲ ਆਪਣੇ ਆਪਣੇ ਗੁਰਪ੍ਰੀਤ ਗਿੱਲ ਸਾਹਿਬ ਚਲੋ ਖੈਰ ਉਹਨਾਂ ਨੇ ਕਾਲ ਕੱਟੇ ਦਿੱਤੀ ਆ, ਪਰ ਕੁਐਸਚਨ ਇੱਥੇ ਇਹ ਸੀ ਵੀ ਜਿੱਦਾਂ ਉਹਨਾਂ ਨੇ ਕਿਹਾ ਵੀ ਪੰਜਾਬੀ ਏਦਾਂ ਕਰ ਗਏ ਆ, ਪਰ ਪੰਜਾਬੀਆਂ ਨੇ ਤਾਂ ਵੋਟਾਂ ਆਪਣੇ ਵੱਲੋਂ ਪਾਤੀਆਂ ਸੀ ਹਨਾ, ਲੋਕ ਸਭਾ ਦੇ ਵਿੱਚ ਵੀ ਜਿੱਤੇ ਆ। ਫਿਰ ਗੁਰਸੇਵ ਸਿੰਘ ਜੀ ਆਪਾਂ ਗੱਲ ਕਰੀਏ ਵੀ ਜਿੱਦਾਂ ਉਹਨਾਂ ਨੇ ਕਿਹਾ ਵੀ PPP ਦੀ ਕੋਈ ਜਥੇਬੰਦੀ ਨੀ ਸੀ ਜਾਂ ਜਥੇਬੰਦਕ ਢਾਂਚਾ ਨੀ ਸੀ, ਜਦੋਂ ਆਮ ਆਦਮੀ ਪਾਰਟੀ ਨੇ 4 ਸੀਟਾਂ ਜਿੱਤੀਆਂ ਉਦੋਂ ਵੀ ਜਥੇਬੰਦਕ ਢਾਂਚਾ ਨੀ ਸੀ। ਇਹ ਤਾਂ ਲੋਕਾਂ ਦੇ ਵਿੱਚ ਅਸੀਂ ਇਹ ਕਹਿੰਦੇ ਵੀ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਉੱਤੇ ਕੋਈ ਗਿਲਾ ਨੀ ਹੈਗਾ, ਅਸਲ ਦੇ ਵਿੱਚ ਆਹ ਜਿਹੜੀ ਲੜਾਈ ਸ਼ੁਰੂ ਹੋ ਗਈ ਆ ਹਨਾ, ਆਪਾਂ ਧੜੀ ਪੈ ਗਈ ਆ, ਉਹਦੇ ਤੋਂ ਜ਼ਿਆਦਾ ਪ੍ਰੋਬਲਮ ਕ੍ਰੀਏਟ ਹੋਈ ਆ। ਅਸਲ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਸਿਧਾਂਤਾਂ ਉੱਤੇ ਨੀ ਲੋਕ ਅੱਜ ਵੀ ਠਹਿਰ ਕੇ, ਉਹਨਾਂ ਨੂੰ ਸਿਧਾਂਤਾਂ ਦੇ ਉੱਤੇ ਵਿਸ਼ਵਾਸ ਆ, ਪਰ ਜਿਹੋ ਜਿਹਾ ਕੰਮ ਹੋਣ ਲੱਗ ਗਏ ਨਾ ਵੀ ਲੜਾਈ ਝਗੜੇ ਜਿਹੜੇ ਚੱਲਣ ਲੱਗ ਗਏ ਆ, ਉਹ ਤੋਂ ਥੋੜਾ ਜਿਹਾ ਉਹਨਾਂ ਦੇ ਵਿੱਚ ਪ੍ਰਭਾਵ ਗਿਆ ਆ। ਜਿਵੇਂ ਕਿ ਇਹਨਾਂ ਨੇ ਗੁਰਪ੍ਰੀਤ ਹੋਣਾ ਨੇ ਇਹ ਵੀ ਕਿਹਾ ਬਈ ਜਿਹੜਾ ਉਹਨਾਂ ਨੇ ਖਜਾਨਚ ਹੀ ਨੀ ਲਾਇਆ, ਵੈਸੇ ਉਹਨਾਂ ਦੇ ਸ਼ਾਇਦ ਅਧਿਕਾਰ ਖੇਤਰ ਵਿੱਚ ਹੈ ਵੀ ਨਹੀਂ ਸੀ, ਇਹ ਤਾਂ ਆਪ ਕਿਹਾ ਜਾਂਦਾ ਵੀ ਉੱਥੇ ਉੱਪਰੋਂ ਬਣਦੀਆਂ ਗੱਲਾਂ ਜੋ ਵੀ, ਤੇ ਅਕਾਊਂਟ ਵੀ ਅਜੇ ਤੱਕ ਪੰਜਾਬ ਦਾ ਹੈ ਨੀ। ਬਹੁਤ ਸਾਰੇ ਮੁੱਦੇ ਹੈਗੇ ਆ, ਇਹ ਕਲੀਅਰ ਹੋਣੇ ਚਾਹੀਦੇ ਆ। ਖੈਰ ਇਹ ਸਹੀ ਵੀ ਹੋ ਸਕਦੇ ਆ, ਗਲਤ ਵੀ ਹੋ ਸਕਦੇ ਆ। ਅੱਗੇ ਆਪਣੇ ਨਾਲ ਕੁਲਦੀਪ ਸਿੰਘ ਔਲਖ ਸਾਹਿਬ ਜੁੜੇ ਆ ਮੈਲਬੋਰਨ ਤੋਂ। ਸਤਿ ਸ੍ਰੀ ਅਕਾਲ ਕੁਲਦੀਪ ਜੀ।
ਹਾਂਜੀ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਕੁਲਦੀਪ ਜੀ ਕੀ ਕਹਿਣਾ ਚਾਹੁੰਦੇ ਅੱਜ ਫਿਰ ਆਮ ਆਦਮੀ ਪਾਰਟੀ ਦੇ ਬਾਰੇ, ਚਿੰਤਤ ਹੈਗੇ ਤੁਸੀਂ ਵੀ?
ਹਾਂਜੀ ਚਿੰਤਤ ਹੈਗੇ ਆ, ਤੇ ਬਾਕੀ ਚਲੋ ਮੈਂ ਗੱਲਾਂ ਥੋੜੀਆਂ ਕਲੀਅਰ ਕਰਦਾ ਤੁਹਾਡੇ ਨਾਲ ਸਰੋਤਿਆਂ ਦੇ ਨਾਲ ਵੀ।
ਹਾਂਜੀ
ਕਿ ਜਿੰਨਾ ਆਪਾਂ ਨੂੰ ਰੌਲਾ ਲੱਗ ਰਿਹਾ ਦੇਖ ਰਿਹਾ ਕਿ ਪਾਰਟੀ ਪਾੜ ਗਈ, ਝਾੜੂ ਖਿਲਰ ਗਿਆ, ਰੌਲਾ ਪੈ ਗਿਆ, ਇਹੋ ਜਿਹਾ ਕੁਛ ਵੀ ਨੀ ਗਾ। ਇਹ ਇੱਕ ਹਫਤਾ ਜਾਂ ਮੈਕਸੀਮਮ ਦੋ ਹਫਤੇ, ਤੁਸੀਂ ਦੋ ਹਫਤਿਆਂ ਬਾਅਦ ਫੇਰ ਵੇਖ ਲਿਓ। ਹੁਣ ਨਾ ਆਪਣਾ ਕਿਸਾਨ ਮੈਨੀਫੈਸਟੋ ਜਿਹੜਾ ਲਾਗੂ ਹੋਣਾ ਵਾ, ਕੇਜਰੀਵਾਲ ਸਾਹਿਬ ਆ ਰਹੇ ਮੋਗਾ ਦੇ ਵਿੱਚ ਆ, ਤੇ ਤੁਹਾਨੂੰ ਉਹ ਜਿਹੜਾ ਇਕੱਠ ਹੋਣਾ ਉਸੇ ਤੋਂ ਪਤਾ ਲੱਗ ਜੂ ਕਿ ਛੋਟੇਪੁਰ ਦਾ ਬਾਹਰ ਜਾਣ ਨਾਲ ਪਾਰਟੀ ਨੂੰ ਕਿੰਨਾ ਫਰਕ ਪਿਆ। 90% ਵਲੰਟੀਅਰ ਪਾਰਟੀ ਦੇ ਨਾਲ ਜਿੰਨੇ ਵੀ ਲੋਕ ਜੁੜੇ 90% ਜਿਹੜੇ ਆ ਉਹ ਖੁਸ਼ ਹੋਏ ਆ ਇਸ ਫੈਸਲੇ ਤੋਂ। ਜ਼ਿਆਦਾਤਰ ਕਿਹਾ ਜਾਂਦਾ ਕਿ ਮਾਝੇ ਮਾਝਾ ਗਿਆ ਜੀ, ਮਾਝੇ ਦਾ ਫਰਕ ਪੈ ਗਿਆ। ਮੈਂ ਕਹਿੰਦਾ ਕਿ ਜੇ ਛੋਟੇਪੁਰ ਐਕਟਿਵ ਰਹਿੰਦਾ ਮਾਝੇ ਦੇ ਵਿੱਚ ਟੀਮ ਦੇ ਪਾਰਟੀ ਦੇ ਨਾਲ, ਤੇ ਮਾਝੇ ਦੇ ਵਿੱਚ ਇੱਕ ਸੀਟ ਵੀ ਆਮ ਆਦਮੀ ਪਾਰਟੀ ਨੂੰ ਨਹੀਂ ਸੀ ਆਉਣੀ। ਹੁਣ ਇਹ ਮੈਂ ਤਰਨ ਤਾਰਨ ਤੋਂ ਹਾਂ, ਹੁਣ ਇਹ ਆ ਉਹ ਸਾਡੇ ਏਰੀਏ ਦੇ ਵਿੱਚ ਹੀ ਆ ਕਿ ਇੰਨੀ ਖੁਸ਼ੀ ਮਨਾਈ ਜਾ ਰਹੀ ਕਿ ਬਹੁਤ ਵਧੀਆ ਹੋ ਗਿਆ ਵੀ ਇਹ ਸੁਪਨਾ ਜਾ। ਉਹ ਬੰਦੇ ਜਿਹੜੇ ਵਲੰਟੀਅਰ ਹੈਗੇ ਨਾ, ਉਹ ਕਹਿੰਦੇ ਯਾਰ ਸੁਪਨਾ ਜਾ ਲੱਗਦਾ ਕਿ ਏਦਾਂ ਹੋ ਸਕਦਾ ਹੋ ਗਿਆ ਵਾ, ਸਾਰੀ ਡੰਡ ਲਾਉਣ ਲੱਗਿਆ ਸੀਗਾ। ਤੇ ਜਿਹੜੇ ਵੀਰਾਂ ਨੂੰ ਕਈਆਂ ਨੂੰ ਲੱਗਦਾ ਆ ਨਾ ਕਿ ਛੋਟੇਪੁਰ ਨਾਲ ਨਜਾਇਜ਼ ਹੋਈ ਆ, ਉਹ ਇਹੋ ਜਿਹਾ ਕੰਮ ਨਹੀਂ ਕਰ ਸਕਦੇ, ਉਹਨਾਂ ਨੂੰ ਮੈਂ ਇੱਕ ਥੋੜੀ ਜਿਹੀ ਗੱਲ ਦੱਸ ਦੇਣਾ ਜਿਹੜੀ ਕਿ, ਕਿਉਂਕਿ ਸਾਰੇ ਪੰਜਾਬ ਦਾ ਠੇਕਾ ਨੀ ਮੈਂ ਲੈਂਦਾ, ਮੈਨੂੰ ਆਪਣੇ ਏਰੀਏ ਦਾ ਪਤਾ, ਮੈਂ ਉਹਨੀ ਗੱਲ ਦੱਸ ਦੇਣਾ। ਪਿੰਡ ਪਹੂ ਪਿੰਡ ਬਾਬਾ ਦੀਪ ਸਿੰਘ ਦਾ ਜਨਮ ਸਥਾਨ ਆ, ਜਿੱਥੋਂ ਦਾ ਜੀ ਕੈਪਟਨ ਬਿਕਰਮ ਸਿੰਘ, ਕੈਪਟਨ ਅਮਰਿੰਦਰ ਸਿੰਘ ਦਾ OST ਰਿਹਾ ਸਲਾਹਕਾਰ ਸਾਬਕਾ, ਕਾਂਗਰਸ ਦੇ ਵਿੱਚ ਹੀ ਰਿਹਾ। ਤੇ ਜਦੋਂ ਦੁਬਾਰਾ ਜਿਹੜੀ ਕਾਂਗਰਸ ਦੀ ਸਰਕਾਰ ਉਦੋਂ ਨਹੀਂ ਬਣੀ, ਲਾਸਟ ਟਾਈਮ ਫਿਰ ਅਕਾਲੀ ਆ ਗਏ, ਫਿਰ ਉਹ ਕੈਪਟਨ ਦੀ ਸਲਾਹ ਦੇ ਨਾਲ ਕਿਹਾ ਵੀ ਮੇਰੇ ਇੰਨਾ ਕੰਮ ਰੁਕ ਰਹਿਣੇ ਆ, ਤੇ ਮਜੀਠੀ ਦੇ ਨਾਲ ਸਲਾਹ ਕਰਕੇ ਕੈਪਟਨ ਨੇ ਖੁਦ ਉਹਨੂੰ ਅਕਾਲੀ ਦਲ ਦੇ ਵਿੱਚ ਜੁਆਇਨ ਕਰਾਇਆ। ਤੇ ਹੁਣ ਉਹਨੂੰ ਮਜੀਠੀਆਂ ਨੇ ਪੂਰੀ ਪਲੈਨਿੰਗ ਦੇ ਤਹਿਤ ਛੋਟੇਪੁਰ ਦੇ ਰਾਹੀਂ ਆਪ ਜੁਆਇਨ ਕਰਵਾਈ, ਤੇ ਉਹ ਕੈਪਟਨ ਨੇ ਬਿਕਰਮ ਨੇ BMW ਦਿੱਤੀ ਆਪਦੀ ਛੋਟੇਪੁਰ ਨੂੰ, ਰੋਟੀ ਪਾਣੀ ਸਾਰਾ ਜਿਹੜਾ ਉਹਦੇ ਵੱਲੋਂ ਚੱਲਦਾ ਸੀ। ਜਦੋਂ ਕੋਈ ਮੇਨ ਜਾਂ ਲੀਡਰ ਆਉਂਦਾ ਸੀ ਦਿੱਲੀ ਤੋਂ, ਕੇਜਰੀਵਾਲ ਆ ਗਏ ਜਾਂ ਸੰਜੇ ਸਿੰਘ, ਦਰਗੇਸ਼ ਪਾਠਕ, ਛੋਟੇਪੁਰ ਲੈ ਕੇ ਉਹਦੇ ਘਰ ਟਿਕਦਾ ਸੀ, ਤੇ ਜੇ ਉਹਦੀ ਉਹਨਾਂ ਪਿੰਡਾਂ ਦੇ ਵਿੱਚ ਉਹਨੂੰ ਖਿਲਾਰ ਦਈਏ ਨਾ, ਇੱਕ ਬੰਦਾ ਵੀ ਉਹਨੂੰ ਨਹੀਂ ਪਛਾਣਦਾ ਕੈਪਟਨ ਨੂੰ ਵੀ ਇਹ ਬੰਦਾ ਇੱਥੋਂ ਦਾ। ਤੇ ਜਿਹੜੇ ਸ਼ੁਰੂ ਤੋਂ 2013-14 ਤੋਂ ਲੈ ਕੇ ਜੁੜੇ ਆ ਤੇ ਵਿਰਸੇ ਵਲਟੋ ਇਹਨਾਂ ਟੱਕਰ ਲਈ ਸਿੱਧੀ, 20-20 ਪਰਚੇ ਇੱਕ ਪਰਿਵਾਰ ਤੇ ਹੋਏ ਆ, ਉਹਨਾਂ ਬੰਦਿਆਂ ਨੂੰ ਛੋਟੇਪੁਰ ਨੇ ਨੁਕਰੇ ਲਾ ਤਾ ਜਾਂਦਾ ਸੀ, ਉਹਨਾਂ ਨੂੰ ਨਹੀਂ ਟਿਕਟ ਉੜ ਦੀ ਆਸ ਤੁਸੀਂ ਰਹਿਣ ਦੋ, ਟਿਕਟ ਤਾਂ ਮੈਂ ਇਹਨੂੰ ਬਿਕਰਮ ਨੂੰ ਦਿਵਾਉਣੀ ਜਿਹੜਾ ਸਲਾਹ ਕਰ ਰਿਹਾ ਜਾਂ ਪਲੈਨਿੰਗ ਤਹਿਤ ਬੰਦਾ ਵਿੱਚ ਵਾੜਿਆ ਹੈ। ਸੋ ਇਸ ਕਰਕੇ ਜਿਹੜਾ ਸਭ ਤੋਂ ਵੱਧ ਛੋਟੇਪੁਰ ਦਾ ਦੁੱਖ ਲੱਗ ਰਿਹਾ ਵਾ ਅਕਾਲੀਆਂ ਜਾਂ ਕਾਂਗਰਸੀਆਂ ਨੂੰ, ਕਿਉਂਕਿ ਉਹਨਾਂ ਦੀਆਂ ਆਸਾਂ ਤੇ ਹੁਣ ਪਾਣੀ ਫਿਰ ਰਿਹਾ ਕਿ ਜਿਹੜੇ ਪਲੈਨਿੰਗ ਤਹਿਤ ਅਸੀਂ ਬੰਦੇ ਵਿੱਚ ਵਾੜਨੇ ਸੀ, ਐਂ ਐਂਡ ਦੇ ਟਾਈਮ ਤੇ ਆ ਕੇ ਅਸੀਂ ਜਿਹੜੀਆਂ ਪੀੜੀਆਂ ਵੱਢੜੀਆਂ ਸੀ ਉਹ ਅਸੀਂ ਹੁਣ ਨਹੀਂ ਵੱਢ ਸਕਦੇ, ਇਹ ਗੱਲ ਆ। ਤੇ ਬਾਕੀ ਜਿਹੜਾ ਨਾ PPP ਨਾਲ ਕੰਪੇਅਰ ਕਰਨਾ, ਉਹ PPP ਤੇ ਜੇ ਦਿਨ ਰਾਤ ਦਾ ਫਰਕ ਆ। ਜਿਹੜਾ ਇਸ ਪਾਰਟੀ ਦਾ ਲੀਡਰ ਹੈ ਨਾ ਮੇਨ, ਉਹ ਜਦੋਂ ਇਮਾਨਦਾਰ ਹੋਵੇ ਨਾ, ਸਿਰ ਤੇ ਬੈਠਾ ਹੈਡ ਜਿਹਦੇ ਹੱਥ ਚ ਸਾਰਾ ਕੁਝ, ਉਦੋਂ ਜਿਹੜੇ ਥੱਲੇ ਜੇ ਕੋਈ ਕਰੂਗਾ ਵੀ ਤਾਂ ਰਿਜ਼ਲਟ ਸਾਹਮਣੇ, ਜਿਹੜਾ ਮਾੜਾ ਜਿਹਾ ਜਿਹਦਾ ਕੋਈ ਲੂਜ਼ ਪੁਆਇੰਟ ਆਉਂਦਾ ਉਹਨੂੰ ਕੱਢ ਕੇ ਬਾਹਰ ਮਾਰਿਆ ਜਾਂਦਾ ਸਾਹਮਣੇ, ਤੇ ਗਾਈਡਲਾਈਨਸ ਵਧੀਆ ਹੈਗੀਆਂ ਵਾ। ਵੋਟ ਹੈ ਜਿਹੜਾ ਲੋਕਾਂ ਨੇ ਵਿਸ਼ਵਾਸ ਜਿਹੜਾ ਵਾ ਉਹਦੇ ਵਿੱਚ ਜਿਤਾਇਆ, ਜਿਹੜਾ ਕੇਜਰੀਵਾਲ ਦੇ ਵਿੱਚ ਉਹਨਾਂ ਨੂੰ ਮੇਨ ਝਾੜੂ ਜਾਂ ਕੇਜਰੀਵਾਲ ਜੀਦਾ ਵਾ। ਤੇ ਇੱਕ ਆਪਣੇ ਵੀਰ ਜੀ ਹੁਣੇ ਕਾਲ ਆਈ ਸੀ ਵੀ ਜਿਹੜੇ ਅਕਾਲੀ ਵੋਟ ਆ ਨਾ ਉਹ ਪੱਕੀ ਆ, ਵੀ ਅਕਾਲੀ ਅਕਾਲੀ ਕਹਿੰਦੇ ਆ ਸਭ ਤੋਂ ਵੱਧ, ਜਿਹੜਾ ਵਾ ਮਾਝਾ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਸੀਗਾ, ਸਾਡੇ ਏਰੀਆ ਦੇ ਵਿੱਚ ਅਕਾਲੀ ਹੀ ਜਿੱਤਦੇ ਰਹੇ ਆ। ਤੇ ਮੈਂ ਖੁਦ ਇੱਕ ਅਕਾਲੀ ਪਰਿਵਾਰ ਸ਼ੁਰੂ ਤੋਂ ਆਈ ਆ, ਅਜੇ ਤੱਕ ਪੰਥੀ ਚੁੱਕਿਆ ਹੈ ਸਿਰ ਤੇ, ਅਸੀਂ ਵੀ ਸਾਰੇ ਸਾਡੇ ਘਰਦੇ ਨੇ ਕਦੀ ਕਿਸੇ ਹੋਰ ਪਾਰਟੀ ਨੂੰ ਪਾਏ ਨੀ ਵੋਟ। ਤੇ ਟੋਟਲ ਸਾਡੇ 12 ਪਿੰਡ ਹੈ ਜੀ ਔਲਖਾਂ ਦੇ, ਤੇ 12 ਪਿੰਡਾਂ ਦੇ ਵਿੱਚ ਅਕਾਲੀ ਦਲ ਦਾ ਸ਼ਾਇਦ ਹੀ ਹੈ ਕਿਸੇ ਪਿੰਡ ਦੇ ਵਿੱਚ ਬੂਥ ਲੱਗੂਗਾ ਐਤਕੀ।
ਅਕਾਲੀ
ਦਲ ਦੀ ਪੱਕੀ ਵੋਟ ਦਾ ਆਪਾਂ ਨੂੰ ਸਿਰਫ ਢੀਂਡਸੇ ਦੇ ਭਗਵੰਤ ਮਾਨ ਦੇ ਮੁਕਾਬਲੇ ਤੇ ਮਿਲਾ ਸਕਦੇ ਜੀ, ਕਿੰਨੀ ਕੁ ਪੱਕੀ ਵੋਟ ਅਕਾਲੀਆਂ ਦੀ। ਤੇ ਬਸ ਚਲੋ ਆਪਾਂ ਸੁਣਦੇ ਹਾਂ ਵੀਰਾਂ ਦੇ ਵਿਚਾਰ, ਤੇ ਮਿਹਰਬਾਨੀ
ਜੀ, ਬਹੁਤ ਬਹੁਤ ਧੰਨਵਾਦ ਕੁਲਦੀਪ ਜੀ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜੁੜਿਆ। ਗੁਰਸੇਵ ਸਿੰਘ ਜੀ, ਪਰ ਨਾਲ ਦੀ ਨਾਲ ਜਿਹੜੀ ਖਬਰ ਅੱਜ ਦੀ ਹੈਗੀ ਆ ਬਈ, ਆਮ ਆਦਮੀ ਪਾਰਟੀ ਵੱਲੋਂ ਜਿਹੜੇ ਹਟਾਏ ਗਏ ਆ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਪਰ ਉਹਨਾਂ ਨੂੰ ਮਨਾਉਣ ਦਾ ਯਤਨ ਵੀ ਸ਼ੁਰੂ ਹੋ ਗਿਆ ਆ ਸੰਜੇ ਸਿੰਘ ਹੁਣਾਂ ਦੇ ਵੱਲੋਂ, ਤੇ ਉਹਨਾਂ ਦੀ ਰਹਾਇਸ਼ ਦੇ ਉੱਤੇ ਸੋਮਵਾਰ ਨੂੰ ਮੁਲਾਕਾਤ ਵੀ ਕੀਤੀ ਆ, ਤੇ ਸੰਜੇ ਸਿੰਘ ਹੁਣਾਂ ਨੇ ਇਹ ਵੀ ਦੱਸਿਆ ਵੀ ਉਹਨਾਂ ਦੇ ਘਰ ਆਏ ਸੀ ਪਾਰਟੀ ਨੇ, ਉਹ ਕਹਿੰਦੇ ਵੀ ਪਰ ਉਹ ਨਹੀਂ ਮੰਨਣ ਤੋਂ ਨਾਂਹ ਕਰ ਦਿੱਤੀ ਆ। ਤੇ ਉਹਨਾਂ ਨੇ ਕਿਹਾ ਵੀ ਸੰਜੇ ਸਿੰਘ ਨੇ ਕਿਹਾ ਆ ਬਈ ਜੇ ਤੁਸੀਂ ਬਈ ਆਪਣੇ ਲਾਭ ਲਈ ਆਪਣੇ ਨਾਂ ਰੱਖਣਾ ਚਾਹੁੰਦੇ ਆ ਤਾਂ ਇਹ ਤੁਹਾਡੇ ਉੱਤੇ ਨਿਰਭਰ ਹੈਗਾ ਆ। ਨਾਲੇ ਉਹਨਾਂ ਨੇ ਕਿਹਾ ਵੀ ਪਾਰਟੀ ਨੇ ਨਾ ਸਿਰਫ ਉਹਨਾਂ ਨੂੰ ਬਾਹਰ ਕੱਢਿਆ ਸਗੋਂ ਅਮਾਨਤ ਵੀ ਕੀਤਾ ਆ। ਫਿਰ ਜਦੋਂ ਇੰਨਾ ਕੁਛ ਹੋ ਗਿਆ, ਫਿਰ ਮਨਾਉਣ ਦੇ ਯਤਨ ਕਿਉਂ ਹੋ ਰਹੇ ਆ? ਗੁਰਸੇਵ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ?
ਪਹਿਲਾਂ ਤਾਂ ਇਹੀ ਕਹਿਣਗੇ ਆਪਣੇ ਜਿਹੜੇ ਵਲੰਟੀਅਰਸ ਆ, ਫਿਰ ਜੇਕਰ ਉਹਨਾਂ ਦੇ ਯਤਨ ਜਾਰੀ ਆ, ਫਿਰ ਉਹਨਾਂ ਦੇ ਟੂ ਅਰਲੀ ਬਿਆਨ ਆ ਨਾ ਉਹਨਾਂ ਦੇ ਖਿਲਾਫ, ਛੋਟੇਪੁਰ ਜੀ ਦੇ ਖਿਲਾਫ, ਕਿਉਂਕਿ ਹਜੇ ਦੇਖਣਾ ਬਣਦਾ ਆ। ਵੈਸੇ ਵੀ ਮੈਂ ਇੱਕ ਗੱਲ ਹੈਰਾਨੀ ਵਾਲੀ ਹੈ ਜਿਹੜੀ ਸਾਨੂੰ ਸਮਝਣ ਲਈ ਚਾਹੀਦੀ, ਸਾਨੂੰ ਚਿੰਤਨ ਜ਼ਰੂਰ ਕਰਨਾ ਚਾਹੀਦਾ ਇਸ ਚੀਜ਼ਾਂ ਦਾ, ਕਿਉਂ ਲੀਡਰ ਇਹੋ ਜਿਹਾ ਕਰ ਰਹੇ ਹੈ ਨਾ। ਪਹਿਲਾਂ ਤਾਂ ਅਸੀਂ ਉਹਨਾਂ ਲੀਡਰ ਮੰਨਦੇ ਹਾਂ ਪਾਰਟੀ ਦੇ ਵਿੱਚ, ਤੇ ਮੁੜ ਕੇ ਜੋ ਅਜਿਹਾ ਹੁੰਦਾ ਤੇ ਅਸੀਂ ਸਾਰੇ ਖਿਲਾਫ਼ ਖੜੇ ਹੋ ਜਾਂਦੇ ਹਾਂ ਇੱਕੋ ਲਖਤ।
ਠੀਕ ਹੈ ਜੀ, ਇਸੇ ਗੱਲ ਦਾ ਸ਼ਾਇਦ ਮਾੜਾ ਪ੍ਰਭਾਵ ਪਿਆ।
ਹਾਂਜੀ, ਇਹੀ ਕਾਰਨ ਸਾਡਾ ਗੱਲ ਕਰਨ ਦਾ ਕਿ ਅਸੀਂ ਇੱਕੋ ਲਖਤ ਉਹਨਾਂ ਦੇ ਖਿਲਾਫ਼ ਖੜੇ ਹੋ ਜਾਂਦੇ ਆ, ਤੇ ਉਹ ਲੀਡਰ ਵੀ ਚਲੋ ਸਾਡੇ ਚੋਂ ਆ ਪੰਜਾਬੀ ਆ, ਤੇ ਉਹ ਵੀ ਫਿਰ ਪਾਰਟੀ ਦੇ ਖਿਲਾਫ਼ ਐ ਭੜਾਸ ਕੱਢਦੇ ਆ ਕਿ ਇਹ ਤੋਂ ਮਾੜੀ ਪਾਰਟੀ ਕੋਈ ਹੈ ਹੀ ਨਹੀਂ, ਤੇ ਪੁੱਛਣ ਵਾਲਾ ਵੀ ਤੁਸੀਂ ਜੁਆਇਨ ਹੀ ਕਿਉਂ ਕੀਤੀ ਜੇ ਇੰਨੇ ਚਿਰ ਤੋਂ ਇੰਨਾ ਕੁਛ ਹੋ ਰਿਹਾ ਸੀ। ਠੀਕ ਆ, ਤੇ ਦੂਜੇ ਜੇਕਰ ਵਲੰਟੀਅਰ ਸੀ ਉਹਨਾਂ ਦੇ ਖਿਲਾਫ਼ ਕੱਢਦੇ ਆ, ਫਿਰ ਇੰਨੇ ਚਿਰ ਦੀ ਤੁਸੀਂ ਆਵਾਜ਼ ਕਿਉਂ ਨਹੀਂ ਉਠਾਈ?
ਜੀ ਬਿਲਕੁਲ। ਖੈਰ, ਗੁਰਸੇਵ ਸਿੰਘ ਜੀ ਆਪਣੇ ਨਾਲ ਜੁੜ ਗਏ ਆ ਸਤਿਕਾਰਯੋਗ ਗਿਆਨ ਸਿੰਘ ਕੰਗ ਸਾਹਿਬ। ਸਤਿ ਸ੍ਰੀ ਅਕਾਲ ਜੀ ਕੰਗ ਸਾਹਿਬ। ਸਤਿ ਸ੍ਰੀ ਅਕਾਲ ਜੀ ਗਿਆਨ ਸਿੰਘ ਜੀ।
ਰੇਡੂਆ ਬੰਦ ਕਰ ਦੋ ਜੀ।
ਹਾਂਜੀ ਹਾਂਜੀ
ਹਾਂਜੀ, ਸਤਿ ਸ੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਆ ਤੁਸੀਂ?
ਹਾਂਜੀ, ਮਤਲਬ ਬੇਨਤੀ ਇਸ ਤਰ੍ਹਾਂ ਆ।
ਹਾਂਜੀ
ਭਾਈ, ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਬ੍ਰਿਸਬਨ ਸਿੱਖ ਟੈਂਪਲ ਜਿਹੜਾ ਪਹਿਲਾ ਗੁਰਦੁਆਰਾ ਸਾਹਿਬ ਆ,
ਹਾਂਜੀ,
ਛੇ ਸੱਤ ਮਹੀਨੇ ਹੋਇਆ ਆਮ ਆਦਮੀ ਪਾਰਟੀ ਜਿਹੜੀ ਨਵੀਂ ਬਣੀ ਆ, ਕੁਛ ਬੰਦਿਆਂ ਨੇ ਸਟੂਡੈਂਟਾਂ ਨੂੰ ਚੱਕ ਕੇ ਦੋ ਡਾਲਰ ਦੀਆਂ ਟੋਪੀਆਂ ਵੇਚੀਆਂ।
ਅੱਛਾ ਜੀ।
ਔਰ ਮੈਨੂੰ ਕਿਸੇ ਨੇ ਆ ਕੇ ਦੱਸਿਆ, ਮੈਂ ਕੁਦਰਤੀ ਗਿਆ ਸੀਗਾ, ਸਾਡੇ ਤਾਂ 2.5 ਮਹੀਨੇ ਜਿਹੜੇ ਪੈਂਦਾ ਵੈਸੇ ਗੁਰਦੁਆਰਾ ਸਾਹਿਬ, ਪਰ ਉੱਥੇ ਮੈਂ 30 ਸਾਲ ਜਾਂਦਾ ਰਿਹਾ ਅੱਗੇ ਵੀ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਕਾਕਾ ਤੁਸੀਂ ਇੱਥੇ ਪੜ੍ਹਨ ਆਏ ਹੋ ਜਾਂ ਪੋਲੀਟੀਕਲ ਕੰਮ ਦੇ ਵਾਸਤੇ ਆਏ ਹੋ? ਤੁਸੀਂ ਜਾਓ, ਜੇ ਇੱਥੇ ਕਿਸੇ ਨੇ ਇਮੀਗ੍ਰੇਸ਼ਨ ਰਿਪੋਰਟ ਕਰ ਦਿੱਤੀ ਤੁਹਾਡਾ ਕੰਮ ਖਰਾਬ ਹੋ ਜਾਣਾ। ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਕਹਿੰਦੇ ਬਾਹਰੋਂ ਫੰਡ ਨਹੀਂ ਜਾਂਦੇ। ਕੱਲ ਪਰਸੋਂ ਦੀ ਕਿਸੇ ਕੰਗ ਨੇ ਇੱਕ ਨੇ ਕਿ ਮੇਰਾ ਖਿਆਲ ਹੈ ਉਹਨੇ ਕਿਹਾ ਵੀ ਮੈਂ ਇੰਨੇ ਇੰਨਾ ਰੁਪਈਆ ਭੇਜਿਆ, ਉਹਦੀ ਫੋਟੋ ਵੀ ਆਈ ਅਖਬਾਰ ਅਜੀਤ ਦੇ ਵਿੱਚ ਆਈ ਕਿ ਨਹੀਂ ਆਈ?
ਹਾਂਜੀ ਹਾਂਜੀ, ਰਵਿੰਦਰ ਕੰਗ ਦੀ ਗੱਲ ਕਰਦੇ ਤੁਸੀਂ?
ਹਾਂਜੀ ਹਾਂਜੀ, ਮੈਂ ਪੜ੍ਹਿਆ ਸੀਗਾ। ਤੇ ਜੇ ਹੁਣ ਤੁਸੀਂ ਟਕੇ ਦੋ ਡਾਲਰ ਦੀਆਂ ਟੋਪੀਆਂ ਸਿੱਖਾਂ ਦੇ ਗੁਰਦੁਆਰੇ ਦੇ ਵਿੱਚ ਵੇਚਦੇ ਹੋ, ਇਹ ਕਿੱਡੀ ਚੰਗੀ ਗੱਲ ਆ। ਮੈਂ ਉਹਨਾਂ ਨੂੰ ਇਹ ਕਿਹਾ ਸੀਗਾ ਭਈ ਤੁਸੀਂ ਕੋਈ ਹਾਲ ਬੁੱਕ ਕਰੋ, ਲੋਕਾਂ ਨੂੰ ਸੱਦੋ, ਉੱਥੇ ਭਾਵਾਂ 50 ਡਾਲਰ ਦੀਆਂ ਵੇਚੋ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਲੇਕਿਨ ਸਿੱਖ ਗੁਰਦੁਆਰੇ ਦੇ ਵਿੱਚ ਟੋਪੀਆਂ ਵੇਚਣੀਆਂ 2 ਡਾਲਰ ਦੀਆਂ, ਉਹ ਵੀ ਸਟੂਡੈਂਟਾਂ ਨੂੰ ਮੂਹਰੇ ਕਰਕੇ, ਕਿੱਡੀ ਕੁ ਸ਼ਰਮ ਦੀ ਗੱਲ ਹੈ ਇਹ। ਕਿਉਂਕਿ ਮੈਂ ਇਹਦਾ ਜਿੰਦਾ ਵਿਟਨੈਸ ਆ। ਮੈਂ ਜਿੰਦਾ ਵਿਟਨੈਸ ਔਰ ਸਟੂਡੈਂਟ ਦਾ ਮੈਂ ਕਿਹਾ ਬੇਟਾ ਤੁਸੀਂ ਪੜ੍ਹਨ ਆਏ ਹੋ ਤੁਹਾਡੇ ਬੜੇ ਬਜ਼ੁਰਗਾਂ ਦੇ ਲੱਖਾਂ ਰੁਪਏ ਲਾਏ ਹੋ ਜਾਓ ਮੇਰੇ ਪੁੱਤ ਜਾਓ ਤੁਸੀਂ ਸਮਝੋ ਕਿ ਨਹੀਂ ਇਹ ਫਿਰ ਤੁਸੀਂ ਕਹਿੰਦੇ ਹੋ ਕਿ ਮੈਂ 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 ਉਸ ਪਾਰਟੀ ਦੇ ਵਿਰੁੱਧ ਨਹੀਂ ਹੈ ਜਿਹੜਾ ਕੰਮ ਕੀਤਾ ਗਿਆ ਮੈਂ ਉਹਦੇ ਵਿਰੁੱਧ ਹਾਂ ਸਮਝੇ ਕਿ ਨਹੀਂ ਨਹੀਂ ਮੈਂ ਨੀ ਕੁਛ ਨੀ ਕਹਿਣਾ ਹੋਰ ਨੀ ਕਹਿਣਾ ਚਾਹੁੰਦਾ ਫੰਡ ਇਕੱਠਾ ਕਰੋ ਬਸ਼ੱਕ ਕਰੋ ਪਰ ਗੁਰਦੁਆਰੇ ਟੋਪੀਆਂ ਨਾ ਵੇਚੋ
ਜੀ ਬਹੁਤ ਬਹੁਤ ਧੰਨਵਾਦ ਜੀ ਗਿਆਨ ਸਿੰਘ ਜੀ ਹੁਣਾਂ ਨੇ ਵੈਸੇ ਇੱਕ ਨਵਾਂ ਵਿਸ਼ਾ ਜਿਹੜਾ ਇੱਥੇ ਆਰੰਭ ਦਿੱਤਾ ਗੁਰਸੇਵ ਸਿੰਘ ਜੀ ਕੀ ਗੱਲ ਹੁੰਦੀ ਕਿ ਹੁਣ ਇਹਦੇ ਵਿੱਚ ਇਹ ਆ ਵੀ ਸਿਧਾਂਤ ਇਹ ਤਾਂ ਪਾਰਟੀ ਦਾ ਸਿਧਾਂਤ ਇਹ ਹੈ ਨੀ ਵੀ ਤੁਸੀਂ ਟੋਪੀ ਲੈ ਕੇ ਰੱਖਣੀ ਆ ਤੁਸੀਂ ਸਿਧਾਂਤ ਦੇ ਉੱਤੇ ਖੜੋ ਜੋ ਉਹਦੇ ਪਾਰਟੀ ਦੇ ਰੂਲਸ ਹੈਗੇ ਆ ਉਹ ਐਂਟੀ ਕਰਪਸ਼ਨ ਉਹਦੇ ਵਿਰੁੱਧ ਬੋਲੋ ਹਨਾ ਤੇ ਆਪਾਂ ਤਾਂ ਇਹ ਤਾਂ ਪਹਿਲਾਂ ਹੀ ਕਿਹਾ ਗਿਆ ਵੀ ਇਹ ਬੁਨਿਆਦੀ ਅਸੂਲਾਂ ਦੇ ਵਿੱਚ ਆ ਵੀ ਆਮ ਆਦਮੀ ਪਾਰਟੀ ਧਰਮ ਦੇ ਮੁੱਦੇ ਦੇ ਉੱਤੇ ਨੀ ਲੜਾਈ ਲੜੂਗੀ ਫਿਰ ਗੁਰਦੁਆਰਿਆਂ ਦੇ ਵਿੱਚ ਇਹੋ ਜਿਹੀ ਗੱਲੇ ਨੀ ਹੋਣੀ ਚਾਹੀਦੀ ਵੈਸੇ ਵੀ ਜਿੱਦਾਂ ਗਿਆਨ ਸਿੰਘ ਜੀ ਉਹਨਾਂ ਨੇ ਇਹ ਓਬਜੈਕਸ਼ਨ ਕੀਤਾ ਇਸ ਗੱਲ ਦੇ ਉੱਤੇ ਹਨਾ ਫਿਰ ਇਹ ਮੌਕਾ ਹੀ ਕਿਉਂ ਦਿੱਤਾ ਗਿਆ ਇਹਦੇ ਵਿੱਚ ਕੇਜਰੀਵਾਲ ਤਾਂ ਦੋਸ਼ੀ ਹੈ ਨੀ ਕਈ ਵਾਰੀ ਕੀ ਹੁੰਦਾ ਅੱਗੇ ਵਲੰਟੀਅਰ ਆਪਣੇ ਲੈਵਲ ਤੇ ਇਦਾਂ ਦੇ ਡਿਸੀਜਨ ਲੈ ਲੈਂਦੇ ਆ ਜਿਹਦਾ ਫਿਰ ਨੁਕਸਾਨ ਜਿਹੜਾ ਪਾਰਟੀ ਨੂੰ ਭੁਗਤਣਾ ਪੈ ਜਾਂਦਾ ਹਨਾ ਵੈਸੇ ਗੱਲ ਬਹੁਤ ਤਕੜੀ ਕਰ ਗਿਆ ਗਿਆਨ ਸਿੰਘ ਜੀ ਕਿ ਇਹੋ ਜਿਹਾ ਹੋਣਾ ਨੀ ਚਾਹੀਦਾ ਵੈਸੇ ਕਿਉਂਕਿ ਇਹ ਇੱਕ ਜਿੱਦਾਂ ਕਹਿ ਲਓ ਕਿ ਢਾਹ ਜ਼ਰੂਰ ਲੱਗਦੀ ਆ ਹਨਾ ਜੇ ਆਪਾਂ ਗੱਲ ਕਰੀਏ
ਨਹੀਂ ਚਲੋ ਆ ਗੱਲ ਤਾਂ ਸਹੀ ਹੈ ਪਰ ਵੈਸੇ ਗੱਲ ਇਹ ਹੋ ਜਾਂਦੀ ਦਿੱਲੀ ਸਿੰਘ ਜੀ ਆਪਣਾ ਇੱਥੇ ਦੇਖਿਆ ਜਾਂਦਾ ਕਿ ਇਕੱਠ ਕਿੱਥੇ ਹੁੰਦਾ ਨਾ ਜ਼ਿਆਦਾ ਕਿ ਇੱਕ ਗੁਰਦੁਆਰਾ ਸਾਹਿਬ ਇੱਥੇ ਆਪਣੇ ਆਸਟ੍ਰੇਲੀਆ ਕਿਤੇ ਵੀ ਦੁਨੀਆਂ ਚ ਲਾ ਲਓ ਉੱਥੇ ਹੁੰਦਾ ਕਿ ਅਸੀਂ ਇਕੱਠੇ ਉੱਥੇ ਹੁੰਦੇ ਇੱਕ ਜਗ੍ਹਾ ਤੇ ਉਸ ਚੀਜ਼ ਦਾ ਲਾਹਾ ਲਿਆ ਜਾਂਦਾ ਪਰ ਹੁਣ ਵਲੰਟੀਅਰਸ ਨੂੰ ਚਾਹੀਦਾ ਆ ਜਾਂ ਹੋਰ ਵੀ ਕੰਮਾਂ ਦੇ ਵਿੱਚ ਚਾਹੀਦਾ ਜੇਕਰ ਤੁਸੀਂ ਚਾਹੁੰਦੇ ਹੋ ਇਕੱਠ ਕਰਨਾ ਠੀਕ ਹੈ ਜੀ ਜਾਗਰੂਕਤਾ ਲਿਆਉਣੀ ਚਾਹੁੰਦੇ ਹੋ ਆਪਣੇ ਐਫਰਟਸ ਵੀ ਕਰੋ ਥੋੜੇ ਜਿਹੇ ਤੇ ਤੁਸੀਂ ਚਲੋ ਉੱਥੇ ਜਾ ਕੇ ਜਾਗਰੂਕ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਟੋਪੀਆਂ ਨਾ ਵੇਚੋ ਉੱਥੇ ਪਰ ਤੁਸੀਂ ਆਪਣੇ ਐਫਰਟ ਕਰਕੇ ਕਿਸੇ ਪਾਰਕ ਦੇ ਵਿੱਚ ਹਾਲ ਦੇ ਵਿੱਚ ਕਰਕੇ ਠੀਕ ਹੈ ਜੀ ਤੇ ਉੱਥੇ ਜਾਗਰੂਕਤਾ ਲਿਆਓ ਲੋਕਾਂ ਨੂੰ ਅਵੇਅਰ ਕਰੋ ਪਾਰਟੀ ਬਾਰੇ ਦੱਸੋ ਉਹਨਾਂ ਦੀ ਗੱਲ ਵੀ ਸਹੀ ਹੈ ਕੰਗ ਸਾਹਿਬ ਜੀ ਕਿ ਉੱਥੇ ਗੁਰਦੁਆਰਾ ਸਾਹਿਬ ਦੀ ਟੋਪੀਆਂ ਤਾਂ ਨਹੀਂ
ਵੇਚੀ ਜੀ ਆਪਾਂ ਉੱਥੇ ਜੇ ਗੁਰਦੁਆਰਾ ਸਾਹਿਬ ਦੀ ਆਪਾਂ ਗੱਲ ਦੇਖੀ ਗੁਰਦੁਆਰੇ ਦਾ ਸਿਧਾਂਤ ਇਹ ਆ ਵੀ ਆਪਾਂ ਪੱਗਾਂ ਵੱਧ ਤੋਂ ਵੱਧ ਬਣਾਈਏ ਲੋਕਾਂ ਦੇ ਦਸਤਾਰਾਂ ਸੱਜੀਆਂ ਹੋਣ
ਹਨਾ
ਤੇ ਉੱਥੇ ਜਾ ਕੇ ਆਪਾਂ ਟੋਪੀ ਵਾਲਾ ਕੰਮ ਕਰੀਏ ਮੈਨੂੰ ਲੱਗਦਾ ਵਲੰਟੀਅਰ ਵੀ ਕਈ ਵਾਰੀ ਹਨਾ ਭਾਵੁਕ ਹੋ ਜਾਂਦੇ ਆ ਜਤਿੰਦਰ ਸਿੰਘ ਬਾਲੀਆ ਜੀ ਵੀ ਆਪਣੇ ਨਾਲ ਜੁੜ ਗਏ ਆ ਤੇ ਸਤਿ ਸ੍ਰੀ ਅਕਾਲ ਬਾਲੀਆ ਸਾਹਿਬ ਕੀ ਕਹਿਣਾ ਚਾਹੁੰਦੇ ਆ ਤੁਸੀਂ
ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ
ਬਹੁਤ ਵਧੀਆ ਕਵਿਤਾ ਕੋਈ ਲੈ ਕੇ ਆਏ ਆ ਜਾਂ ਸਿੱਧੀ ਵਾਰਤਕ ਵਿੱਚ ਗੱਲ ਕਰਨੀ ਆ ਅੱਜ
ਨਹੀਂ ਨਹੀਂ ਪਹਿਲਾਂ ਤਾਂ ਮੈਂ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਵਾਹਿਗੁਰੂ ਨੇ ਵੈਬ ਬੜੇ ਸੋਹਣੇ ਨਾਂ ਦਿੱਤੇ ਨੇ ਤੁਹਾਨੂੰ ਇੱਕ ਭਾਜੀ ਗੁਰਸੇਵਕ ਗੁਰੂ ਦੀ ਸੇਵਾ ਕਰਨ ਵਾਲਾ ਤੇ ਦੂਜਾ ਦਿਲਜੀਤ ਮਤਲਬ ਕਿ ਦਿਲ ਨੂੰ ਜਿੱਤਣ ਵਾਲਾ ਤੁਹਾਨੂੰ ਪੂਰਾ ਚੁਣ ਕੇ ਰੱਖਿਆ ਵਾਰਮ ਰੇਡੀਓ ਵਾਲੇ ਨੇ ਤੁਸੀਂ ਦੋਵੇਂ ਪਰਫੈਕਟ ਹੋ ਦੂਜੀ ਗੱਲ ਵੀਰ ਜੀ ਇੱਕ ਛੋਟੀ ਜਿਹੀ ਕਹਾਵਤ ਆ ਕਿ ਜਿਵੇਂ ਸਮੁੰਦਰ ਨਾ ਸਮੁੰਦਰ ਮੰਨ ਲਓ ਆਮ ਆਦਮੀ ਪਾਰਟੀ ਇੱਕ ਸਮੁੰਦਰ ਆ ਠੀਕ ਆ ਹੁਣ ਜਦੋਂ ਵੀ ਕੋਈ ਗੰਦ ਗੁੰਦ ਹੁੰਦਾ ਨਾ ਸਮੁੰਦਰ ਸਾਰਾ ਗੰਦ ਚੁੱਕ ਚੁੱਕ ਕੇ ਬਾਹਰ ਨੂੰ ਮਾਰਦਾ ਕਿਨਾਰਿਆਂ ਦੇ ਹੁਣ ਉਹੀ ਬਸ ਸਫਾਈ ਹੋ ਰਹੀ ਆ ਤੇ ਦੂਜੀ ਗੱਲ ਜਦੋਂ ਇਹਨਾਂ ਨੇ ਪਹਿਲਾਂ ਹੀ ਕਹਿ ਛੱਡਿਆ ਸੀ ਕਿ ਜਦੋਂ ਟਿਕਟਾਂ ਵੰਡੀਆਂ ਜਾਣਗੀਆਂ ਕੋਈ ਵੀ ਬੰਦਾ ਟਿਕਟ ਦੀ ਭੁੱਖ ਨੂੰ ਹੁਣ ਦੇਖੋ ਜਿਹਨੂੰ ਬਾਹਰ ਕੱਢਦੇ ਉਹਨੂੰ ਭਗਵੰਤ ਮਾਨ ਕੋ ਬੋ ਆਣੀ ਸ਼ੁਰੂ ਹੋ ਜਾਂਦੀ ਆ ਹਨਾ ਦੀ ਨੋਟ ਕੀਤੀ ਹੋਣੀ ਗੱਲ ਤੇ ਦੂਜੀ ਗੱਲ ਕੰਗ ਸਾਹਿਬ ਨੇ ਚਲੋ ਗੱਲ ਬਹੁਤ ਵਧੀਆ ਗੁਰਦੁਆਰਿਆਂ ਚ ਤੇ ਏਦਾਂ ਕੰਮ ਨਹੀਂ ਹੋਣਾ ਚਾਹੀਦਾ ਮੈਂ ਸਿੱਧ ਨਹੀਂ ਰਹਿਣਾ ਸਿੱਧਣੀ ਵੀ ਬੜੇ ਵੱਡੇ ਵੱਡੇ ਗੁਰਦੁਆਰੇ ਨੇ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਕਿ ਜਦੋਂ ਬੰਦਾ ਏਦਾਂ ਦਾ ਕੰਮ ਕਰਦਾ ਉਹਨੂੰ ਪਹਿਲਾਂ ਹੀ ਗੇਟ ਤੋਂ ਬਾਹਰ ਕੱਢ ਦੇਣ ਇਹ ਟੋਪੀਆਂ ਵਾਲਾ ਕੰਮ ਇੱਥੇ ਗੁਰਦੁਆਰੇ ਪਰ ਸਿੱਧਣੀ ਜੇ ਟੂਬੀ ਫਰੈਂਕ ਭਾਜੀ ਏਦਾਂ ਦਾ ਕੋਈ ਸੀਨ ਨੀ ਜੇ ਹੈਗਾ ਹਨਾ ਜਾਂ ਸੰਗਤ ਸਮਝਦਾਰ ਆ ਕਮੇਟੀਆਂ ਵੀ ਸਮਝਦਾਰ ਨੇ ਕਿ ਵੀ ਗੁਰਦੁਆਰੇ ਚ ਟੋਪੀਆਂ ਵੇਚਣ ਵਾਲਾ ਕੰਮ ਨੀ ਆ ਪਰ ਇੱਥੇ ਨੀ ਹੈਗਾ ਜੇ ਆ ਕੰਮ ਦੂਜੀ ਗੱਲ ਪਤਾ ਕੀ ਅਸੀਂ ਘਬਰਾ ਬਹੁਤ ਜਲਦੀ ਜਾਂਦੇ ਹਾਂ ਭਾਜੀ ਜਿਵੇਂ ਮੰਨ ਲਓ ਕੋਈ ਗਲਤ ਕੰਮ ਕਰ ਰਿਹਾ ਹਨਾ ਜਿਵੇਂ ਇੱਥੇ ਵੀ ਲਾ ਲਓ ਭਾਜੀ ਤੁਸੀਂ ਬੜੇ ਓਨੈਸਟੀ ਚੰਗੀ ਕੰਪਨੀ ਚ ਕੰਮ ਕਰਦੇ ਹਨਾ ਇੱਥੇ ਵੀ ਜੇ ਕੋਈ ਚੋਰੀ ਚੱਕੀ ਕਰਦਾ ਤੇ ਇੱਕ ਮਿੰਟ ਚ ਕੱਢ ਕੇ ਬਾਹਰ ਮਾਰਦੇ ਕੋਈ ਐਕਸਕਿਊਜ਼ ਨੀ ਤੁਹਾਨੂੰ ਵੀ ਪਤਾ ਹੋਣਾ ਦਿਲਜੀਤ ਭਾਜੀ ਹਨਾ ਇੱਕ ਮਿੰਟ ਨੀ ਲਾਉਂਦੇ ਉਹ ਨਾ ਹੀ ਕੋਈ ਪੁੱਛ ਗਿੱਛ ਕਰਦੇ ਆ ਕਿਉਂਕਿ ਉਹਨਾਂ ਕੋ ਸੀਸੀਟੀਵੀ ਮੇ ਵੀ ਫੋਟੇਜ ਹੋਏਗੀ ਸਭ ਕੁਝ ਹੋਊਗਾ ਨਾ ਅਗਲੇ ਨੇ ਆਪ ਹੀ ਪਹਿਲਾਂ ਇਨਕੁਆਇਰੀ ਕਰ ਲੈਂਦੇ ਆ ਵੀ ਇਹ ਇਹਨੇ ਬੰਦੇ ਨੇ ਆਹ ਕੰਮ ਕੀਤਾ ਅਗਲੇ ਕੱਢ ਕੇ ਬਾਹਰ ਮਾਰਦੇ ਆ ਵੀ ਕੋਈ ਕੁਐਸਚਨ ਨੀ ਕੋਈ ਕੁਛ ਨੀ
ਹੁਣ ਜਿਹੜੇ ਜਿਹੜੇ ਬੰਦਿਆਂ ਨੂੰ
ਬਾਹਰ ਬਾਲੀਆ ਸਾਹਿਬ ਇੱਥੇ ਬਾਲੀਆ ਸਾਹਿਬ ਇੱਥੇ ਮੈਂ ਰੋਕੂਗਾ ਤੁਹਾਨੂੰ ਵੀ ਕੁਐਸਚਨ ਤਾਂ ਇੱਥੇ ਹੈ ਨਾ ਜਿਹੜੇ ਖਾਸ ਤੌਰ ਤੇ ਜਿਹੜੇ ਦੋਸਤਾਂ ਨੇ ਸ਼ੱਕ ਵੀ ਜ਼ਾਹਰ ਕੀਤੀ ਆ ਉਹਨਾਂ ਦਾ ਮੇਨ ਮਕਸਦ ਇਸ ਗੱਲ ਤੇ ਆ ਕਿ ਜਿਹੜੀ ਵੀਡੀਓ ਜਿਹਦੇ ਆਧਾਰ ਦੇ ਉੱਤੇ ਛੋਟੇਪੁਰ ਸਾਹਿਬ ਨੂੰ ਕੱਢਿਆ ਜਾ ਰਿਹਾ ਉਹ ਵੀਡੀਓ ਨੀ ਅਜੇ ਤੱਕ ਕਿਸੇ ਨੇ ਵੀ ਦੇਖੀ ਆਪਾਂ ਜਿੰਨਿਆਂ ਨੇ ਵੀ ਗੱਲਾਂ ਕੀਤੀਆਂ ਕਿਸੇ ਨੇ ਵੀ ਉਹ ਦੇਖੀ ਤੇ ਵਲੰਟੀਅਰ ਮੰਗ ਵੀ ਇਹੀ ਕਰਦੇ ਵੀ ਉਹ ਫੋਟੋ ਦਾ ਵੀਡੀਓ ਦਿਖਾ ਦੋ ਫਿਰ ਕੋਈ ਵੀ ਲੈ ਲਓ ਜੋ ਵੀ ਡਿਸੀਜਨ ਲੈਣਾ
ਜੀ ਸੇਮ ਕੁਐਸਚਨ ਜਿਹੜਾ ਤੁਸੀਂ ਪੁੱਛਿਆ ਨਾ ਇਹ ਭੁੱਗੀ ਕੋ ਵੀ ਕਿਸੇ ਨੇ ਪੁੱਛਿਆ ਸੀਗਾ ਉਹ ਕਹਿੰਦੇ ਜਿਹੜਾ ਅੰਡਰਗਰਾਉਂਡ ਇਨਵੈਸਟੀਗੇਸ਼ਨ ਹੈ ਨਾ ਜਿਹੜੀ ਉਹਨਾਂ ਨੇ ਟੀਮ ਲਾਈ ਆ ਉਹ ਹਜੇ ਇਨਵੈਸਟੀਗੇਸ਼ਨ ਕਰ ਰਹੀ ਆ ਉਹਨਾਂ ਨੇ ਤਕਰੀਬਨ ਪੂਰਾ ਚੰਗੀ ਤਰ੍ਹਾਂ ਕੱਢਿਆ ਨੀ ਹਨਾ ਪਰ ਉਹ ਕਰਨਗੇ ਜਦੋਂ ਜਿਵੇਂ ਹੁਣ ਵੇਖੋ ਜਦੋਂ ਉਹਨਾਂ ਨੂੰ ਪੂਰਾ ਪਰੂਫ ਹੋ ਗਿਆ ਪੂਰਾ ਸਾਰਾ ਹਿਸਾਬ ਕਿਤਾਬ ਹੋ ਗਿਆ ਹਨਾ ਫਿਰ ਉਹ ਕਰਨਗੇ ਸਾਰੇ ਲੋਕਾਂ ਦੇ ਸਾਹਮਣੇ ਜੇ ਲੋਕਾਂ ਦੇ ਸਾਹਮਣੇ ਕਰਨ ਵਾਲੀ ਗੱਲ ਹੋਏਗੀ ਹਨਾ ਵੀਰ ਜੀ ਇਵਨ ਦੈਨ ਇੱਥੇ ਵੀ ਵੇਖ ਲਓ ਤੁਸੀਂ ਜੇ ਤੁਸੀਂ ਜੇ ਇੱਥੇ ਕਿਸੇ ਕੰਪਨੀ ਚੋਂ ਕਿਸੇ ਨੂੰ ਬਾਹਰ ਕੱਢਦੇ ਚੋਰੀ ਕੱਢਦੇ ਅਗਲਾ ਕਹਿੰਦਾ ਵਿਖਾਓ ਵੀ ਮੈਨੂੰ ਪਰੂਫ ਹਨਾ ਉਹ ਕੋਰਟ ਚ ਜਾਂਦਾ ਫੇਰ ਉਹਨੂੰ ਪਰੂਫ ਵਿਖਾਉਂਦੇ ਸਿੱਧਾ ਕੰਪਨੀ ਨੀ ਉਹਨੂੰ ਪਰੂਫ ਵਿਖਾਉਂਦੀ ਉਹਨਾਂ ਨੂੰ ਪਤਾ ਹੁੰਦਾ ਵੀ ਇਹਨੇ ਕੰਮ ਆ ਕੀਤਾ ਤੇ ਕੀਤਾ ਭਾਜੀ ਸੋ ਡਰਨ ਵਾਲੀ ਕੋਈ ਗੱਲ ਨੀ ਆ ਛੋਟੀ ਛੋਟੀਆਂ ਗੱਲਾਂ ਹੁੰਦੀਆਂ ਨੇ ਜਿਹੜਾ ਗੰਦ ਆ ਉਹ ਸਾਈਡ ਤੇ ਲੱਗ ਰਿਹਾ ਵਾ ਘਬਰਾਓ ਨਾ ਵੀਰੋ ਆਮ ਆਦਮੀ ਪਾਰਟੀ 2017 ਚ ਆਪਣੇ ਪੰਜਾਬ ਚ ਆ ਰਹੀ ਹੈ ਟੈਨਸ਼ਨ ਨੀ ਲੈਣੀ ਥੈਂਕ ਯੂ ਵੀਰ ਜੀ
ਖੈਰ ਗਬਾਲੀਆ ਸਾਹਿਬ ਬਹੁਤ ਬਹੁਤ ਧੰਨਵਾਦ ਗੁਰਸੇਵ ਸਿੰਘ ਜੀ ਇੱਥੇ ਜਗਤਾਰ ਗਿੱਲ ਢੁੱਡੀਕੇ ਸਾਹਿਬ ਨੂੰ ਉਹਨਾਂ ਨੇ ਮੈਸੇਜ ਕੀਤਾ ਆਪਾਂ ਉਹ ਵੀ ਕਰ ਲਈਏ ਸ਼ੇਅਰ ਅਗਲੀ ਕਾਲ ਲੈਣ ਤੋਂ ਪਹਿਲਾਂ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਆਪਣੇ ਨਾਲ ਜੁੜੇ ਆ ਉਹਨਾਂ ਨੇ ਕਿਹਾ ਬਈ ਉਹ ਸਹਿਮਤ ਹੈਗੇ ਆ ਸਰਦਾਰ ਗਿਆਨ ਸਿੰਘ ਜੀ ਉਹਨਾਂ ਦੀ ਗੱਲ ਦੇ ਨਾਲ ਕਿ ਬਿਲਕੁਲ ਉਹ ਗਲਤ ਕੀਤਾ ਵਲੰਟੀਅਰਸ ਨੇ ਬਿਕਰਮਜੀਤ ਸਿੰਘ ਜੀ ਜੁੜੇ ਆ ਬਿਕਰਮਜੀਤ ਜੀ ਇੱਕ ਆਪਾਂ ਨੂੰ ਮੈਸੇਜ ਆਇਆ ਜੇ ਇਜਾਜ਼ਤ ਦਿਓ ਥੋੜਾ ਜਿਹਾ ਹੋਲਡ ਕਰ ਲਿਓ ਉਹ ਮੈਂ ਸਾਂਝਾ ਕਰ ਲਵਾਂ ਦੋਸਤਾਂ ਦੇ ਨਾਲ ਜਗਤਾਰ ਗਿੱਲ ਢੁੱਡੀਕੇ ਸਾਹਿਬ ਉਹਨਾਂ ਨੇ ਭੇਜਿਆ ਉਹ ਕਹਿੰਦੇ ਵੀ ਇੱਕ ਵਾਰ ਦੀ ਕਹਾਣੀ ਆ ਇੱਕ ਵਾਰ ਦੋ ਦੋਸਤ ਆਪਸ ਵਿੱਚ ਲੜ ਪਏ ਮਾਮਲਾ ਪੰਚਾਇਤ ਤੱਕ ਪੁੱਜ ਗਿਆ ਸਰਪੰਚ ਨੇ ਪੁੱਛਿਆ ਵੀ ਗੱਲ ਕੀ ਹੋਈ ਆ ਲੜਾਈ ਦੀ ਵਜ੍ਹਾ ਕੀ ਆ ਤਾਂ ਇੱਕ ਦੋਸਤ ਨੇ ਜਵਾਬ ਦਿੱਤਾ ਕਿ ਸਰਪੰਚ ਸਾਹਿਬ ਮੈਂ ਇੱਕ ਕਿੱਲਾ ਜ਼ਮੀਨ ਖਰੀਦਣ ਲੱਗਾ ਪਰ ਇਹ ਮੇਰਾ ਦੋਸਤ ਹੁੰਦਿਆਂ ਹੋਇਆ ਵੀ ਮੱਝ ਖਰੀਦਣ ਲੱਗਾ ਸਰਪੰਚ ਬੜਾ ਹੈਰਾਨ ਹੋਇਆ ਉਹਨੇ ਲਿਖਿਆ ਵੀ ਫੇਰ ਇਸ ਦੇ ਵਿੱਚ ਗਲਤ ਕੀ ਆ ਉਹ ਕਹਿੰਦੇ ਵੀ ਸਰਪੰਚ ਸਾਹਿਬ ਜੇ ਇਸ ਨੇ ਮੱਝ ਖਰੀਦ ਲਈ ਤਾਂ ਇਸ ਦੀ ਮੱਝ ਮੇਰੇ ਖੇਤ ਵਿੱਚ ਆ ਕੇ ਮੇਰੀ ਫਸਲ ਖਾ ਜਾਇਆ ਕਰੂਗੀ ਜਿਸ ਨਾਲ ਮੈਨੂੰ ਨੁਕਸਾਨ ਹੋਵੇਗਾ ਪਹਿਲੇ ਦੋਸਤ ਨੇ ਉੱਤਰ ਦਿੱਤਾ ਦੂਜਾ ਦੋਸਤ ਬੋਲਿਆ ਸਰਪੰਚ ਸਾਹਿਬ ਮੈਂ ਤਾਂ ਮੱਝ ਲੈ ਕੇ ਹੀ ਰਹੂ ਇਹ ਖੇਤ ਨਾ ਲਵੇ ਜੇ ਇਹਨੂੰ ਔਖਿਆ ਤਾਂ ਅੱਜ ਇਸ ਦੀ ਦੋਸਤੀ ਦਾ ਵੀ ਪਤਾ ਲੱਗ ਗਿਆ ਉਹ ਦੋਸਤੀ ਹੀ ਕਾਹਦੀ ਜਿਸ ਵਿੱਚ ਮੇਰੀ ਮੱਝ ਇਸ ਦੇ ਖੇਤ ਵਿੱਚ ਹੀ ਨਹੀਂ ਜਾ ਸਕਦੀ ਹੁਣ ਤਾਂ ਮੈਂ ਮੱਝ ਵੀ ਲਊ ਤੇ ਮੇਰੀ ਮੱਝ ਇਹਦੇ ਖੇਤ ਵਿੱਚ ਵੀ ਜਾਊ ਪਹਿਲੇ ਦੋਸਤ ਨੇ ਜ਼ਮੀਨ ਤੇ ਇੱਕ ਡੱਕੇ ਨਾਲ ਇੱਕ ਡੱਬਾ ਬਣਾ ਦਿੱਤਾ ਤੇ ਗੁੱਸੇ ਵਿੱਚ ਆਖਣ ਲੱਗਾ ਲੈ ਆਹ ਲੈ ਮੇਰਾ ਖੇਤ ਤੂੰ ਆਪਣੀ ਮੱਝ ਇਸ ਵਿੱਚ ਵਾੜ ਕੇ ਦਿਖਾ ਦੂਜੇ ਦੋਸਤ ਨੇ ਵੀ ਇੱਕ ਡੱਕਾ ਚੁੱਕਿਆ ਤੇ ਉਸ ਡੱਬੇ ਵਿੱਚ ਇੱਕ ਮੱਝ ਬਣਾਤੀ ਲੈ ਬਾੜ ਦਿੱਤੀ ਮੈਂ ਆਪਣੀ ਮੱਝ ਕਰ ਲੈ ਜੋ ਕਰਨਾ ਦੂਜੇ ਦੋਸਤ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਪਹਿਲੇ ਦੋਸਤ ਨੇ ਉਸ ਥੱਪੜ ਮਾਰ ਦਿੱਤਾ ਤੇ ਦੋਵੇਂ ਇੱਕ ਦੂਜੇ ਨਾਲ ਧੱਕੋ ਮੁੱਕੀ ਹੋਣਾ ਸ਼ੁਰੂ ਹੋ ਗਏ ਇਹ ਸਭ ਦੇਖ ਕੇ ਸਰਪੰਚ ਤੇ ਪੰਚਾਇਤ ਹੈਰਾਨ ਸੀ ਕਿ ਨਾ ਹੀ ਕੋਈ ਮੱਝ ਆ ਤੇ ਨਾ ਹੀ ਖੇਤ ਇਹ ਦੋਵੇਂ ਐਵੇਂ ਲੜੀ ਜਾਂਦੇ ਆ ਨਾਲ ਉਹਨਾਂ ਨੇ ਲੈਤਾ ਵੀ ਇਸ ਲੜਾਈ ਦਾ ਆਮ ਆਦਮੀ ਪਾਰਟੀ ਨਾਲ ਕੋਈ ਬਾਹ ਨੀ ਜੀ ਬਿਲਕੁਲ ਤੇ ਬਿਕਰਮਜੀਤ ਸਿੰਘ ਜੀ ਤੁਹਾਡਾ ਵੀ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਆ ਹੰਸਰਾ ਵਾਲਿਓ
ਸਤਿ ਸ਼੍ਰੀ ਅਕਾਲ ਭਾਜੀ ਮੈਂ ਦਸੇਕ ਭਾਜੀ ਦਲਜੀਤ ਭਾਜੀ ਮੈਂ ਥੋੜੀ ਜਿਹੀ ਗੱਲ ਆਮ ਆਦਮੀ ਪਾਰਟੀ ਦੇ ਕਰਨਾ ਚਾਹੂੰਗਾ ਪਰ ਥੋੜਾ ਟਾਈਮ ਲੱਗ ਹੀ ਲਊਗਾ ਤੇ ਜਿਹੜੀ ਮੇਰੀ ਸੋਚ ਹੈ ਨਾ ਜਿਹੜੀ ਆਮ ਆਦਮੀ ਪਾਰਟੀ ਨੇ ਜਿਹੜੇ ਹੁਣ ਜਿਹੜੇ ਸਾਰਿਆਂ ਨੂੰ ਥੋੜਾ ਫੈਮਿਲੀ ਆ ਗਈ ਆ ਇਹਦੇ ਵਿੱਚ ਮੇਰਾ ਦੁੱਖ ਇੱਥੇ ਜ਼ਾਹਰ ਹੁੰਦਾ ਆ ਕਿ ਜਿਹੜੇ ਵੀ ਵਲੰਟੀਅਰ ਕੰਮ ਕਰਨ ਦੇ 3-4 ਸਾਲਾਂ ਤੋਂ ਲੱਗੇ ਲਗਾਤਾਰ ਹਨਾ ਬਿਨਾਂ ਕਿਸੇ ਅਹੁਦਿਆਂ ਤੋਂ ਮੇਰਾ ਕੀ ਜਿਹੜੀ ਆਪ ਪਾਰਟੀ ਨਾ ਉਹ ਦੂਜੀਆਂ ਪਾਰਟੀਆਂ ਵੱਖਰੀ ਤਾਂ ਕਰਕੇ ਸੀ ਕਿ ਉਹਨਾਂ ਕੋਲ ਨਵੇਂ ਬੰਦੇ ਸੀ ਤੇ ਮਤਲਬ ਕਿ ਜਨੂਨੀ ਬੰਦੇ ਸੀ ਪਰ ਹੁਣ ਜਿਹੜੇ ਸਾਰੇ ਜਾਂ ਕੋਈ ਅਕਾਲੀ ਦਲ ਤੋਂ ਆ ਗਿਆ ਜਾਂ ਕੋਈ ਕਾਂਗਰਸ ਤੋਂ ਆ ਗਿਆ ਜਿਹੜੇ ਵੱਡੇ ਆ ਜਿਹੜੇ ਮਤਲਬ ਜਿਹਨਾਂ ਨੂੰ ਸੀਟਾਂ ਨਹੀਂ ਮਿਲਦੀਆਂ ਉਹ ਸਾਰੇ ਆਪ ਹੀ ਚਾਹੁੰਦੇ ਹੁਣ ਟੋੜਾ ਫੈਮਿਲੀ ਦਲ ਉਹਨਾਂ ਨੂੰ ਅਕਾਲੀ ਦਲ ਵੱਲੋਂ ਸੀਟ ਨਹੀਂ ਦਿੱਤੀ ਜਾਣੀ ਸੀ ਤਾਂ ਕਰਕੇ ਉਹ ਆਪ ਹੀ ਸ਼ਾਮਿਲ ਹੋ ਗਏ ਆ ਤੁਸੀਂ ਦੇਖ ਲਓ ਉਹਨਾਂ 2-3 ਸੀਟਾਂ ਉਹਨਾਂ ਨੂੰ ਦੇਣੀਆਂ ਪੈਣਗੀਆਂ ਇਹਨਾਂ ਨੂੰ ਤੇ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਹੁਣ ਜਿਹੜੀ ਨਾ ਆਪ ਪਾਰਟੀ ਵਿੱਚ ਉਹ ਜਨੂਨ ਖਤਮ ਹੁੰਦਾ ਜਾ ਰਿਹਾ ਵਾ ਜਿਹੜਾ ਵਲੰਟੀਅਰ ਵਿੱਚ ਪਹਿਲਾਂ ਹੈਗਾ ਸੀ ਮੇਰਾ ਕਹਿਣ ਦਾ ਮਤਲਬ ਇਹ ਕਿ ਜਿਹੜੇ ਵੀ ਆਪਾਂ ਮੈਂ ਚਾਹੁੰਦਾ ਹਾਂ ਕਿ ਜਿਹੜੇ ਨਵੇਂ ਬੰਦੇ ਲੈਂਦੇ ਨਵੇਂ ਬੰਦੇ ਨੂੰ ਵੋਟਾਂ ਪੈਂਦੀਆਂ ਨਵੇਂ ਬੰਦੇ ਜਿਹੜੇ ਜਿਤਨੇ ਵੀ ਸੀ ਉਹ ਹੁਣ ਪਾਏ ਆ ਜਾਂ ਜਿਹੜੇ ਕਾਂਗਰਸ ਆਏ ਥੋੜੀ ਇਹ ਵੱਖਰੀ ਪਾਰਟੀ ਨਜ਼ਰ ਨਹੀਂ ਆ ਰਹੀ ਬਸ ਰਵਾਇਤੀ ਪਾਰਟੀ ਵਾਂਗੂ ਬਣਦੀ ਜਾ ਰਹੀ ਆ ਜਿਹੜੀ ਜਿਹੜਾ ਕਿ ਵੱਡਾ ਵੱਡਾ ਦੁੱਖ ਦਾ ਕਾਰਨ ਹੀ ਬਣਦੀ ਜਾ ਰਹੀ ਹੁਣ ਬਸ ਅਜੀ ਇੰਨਾ ਹੀ ਕਹਿਣਾ ਚਾਹੂੰਗਾ ਮੈਂ
ਜੀ ਬਹੁਤ ਬਹੁਤ ਧੰਨਵਾਦ ਬਿਕਰਮਜੀਤ ਜੀ ਉਹਨਾਂ ਸੰਖੇਪ ਦੇ ਵਿੱਚ ਗੱਲ ਦੱਸਦੀ ਤੌਖਲਾ ਵੀ ਇਸੇ ਗੱਲ ਦਾ ਗੁਰਸੇਵ ਸਿੰਘ ਜੀ ਤੁਸੀਂ ਬੋਲੋ ਇਹਦੇ ਮਾਮਲੇ ਦੇ ਵਿੱਚ
ਸਹੀ ਆ ਜੀ ਗੱਲ ਇਹਨਾਂ ਦੀ ਵੀ ਅਸੀਂ ਕਈ ਵੇਲੇ ਨਾ ਜਿੱਦਾਂ ਕਿ ਅਸੀਂ ਵਲੰਟੀਅਰਸ ਹੁੰਦੇ ਅਸੀਂ ਜੁੜੇ ਹੁੰਦੇ ਪਾਰਟੀ ਨਾਲ ਅਸੀਂ ਕਹੀ ਤਾਂ ਜਾਂਦੇ ਹਾਂ ਕਿ ਨਹੀਂ ਨਹੀਂ ਕੋਈ ਫਰਕ ਨਹੀਂ ਪੈਣਾ ਚੀਜ਼ਾਂ ਦਾ ਫਰਕ ਪੈਂਦਾ ਆ ਫਿਰ ਜੇ ਅਸੀਂ ਹੁਣ ਨਾ ਚੈਂਜ ਕਰਾਂਗੇ ਤਾਂ ਫਿਰ ਇਲੈਕਸ਼ਨ ਤੇ ਬਾਅਦ ਜਿਹੜਾ ਰਿਜ਼ਲਟ ਆ ਨਾ ਉਸ ਚੀਜ਼ ਤੇ ਸਾਨੂੰ ਫਰਕ ਦਿਖਣਾ ਨਾ ਫਿਰ ਪਰ ਉਦੋਂ ਅਸੀਂ ਟੂ ਲੇਟ ਹੋ ਜਾਣਾ ਤੇ ਜਿੱਥੋਂ ਤੱਕ ਪਹਿਲਾਂ ਵੀ ਗੱਲਾਂ ਹੁੰਦੀਆਂ ਸੀ ਕਿ ਵੀਰ ਜੀ ਹੁਣੀ ਕਿਹਾ ਸੀਗਾ ਕਿ ਅਸੀਂ ਬਾਹਰ ਨਿਕਲ ਰਿਹਾ ਆ ਪਰ ਹੁਣ ਕੋਸ਼ਿਸ਼ ਕਰਨੀ ਚਾਹੀਦੀ ਜੇ ਪਾਰਟੀ ਅਲੱਗ ਆ ਤੇ ਪਾਰਟੀ ਦੇ ਵਿੱਚ ਪਹਿਲਾਂ ਲੈਣ ਤੋਂ ਪਹਿਲਾਂ ਹੀ ਉਹ ਗੰਦ ਨੂੰ ਬਾਹਰ ਰੱਖਿਆ ਜਾਵੇ ਕਿਉਂਕਿ ਹੋਰ ਵੀ ਜਿਹੜੇ ਆਪਣੇ ਹੁਣ ਦਾਅਵੇਦਾਰ ਆ ਰਹੇ ਆ ਜੁੜ ਰਹੇ ਆ ਪਾਰਟੀ ਦੇ ਨਾਲ ਤੇ ਦਾਅਵੇਦਾਰ ਦੱਸੇ ਜਾ ਰਹੇ ਆ MLA ਦੀ ਸੀਟਾਂ ਦੇ ਲਈ ਤੇ ਉਹਨਾਂ ਤੇ ਬਹੁਤ ਆਪੱਤੀ ਜਿਤਾਈ ਜਾ ਰਹੀ ਆ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਪਾਰਟੀ ਨੂੰ ਕਿ ਉਹਨਾਂ ਨੂੰ ਪਹਿਲਾਂ ਹੀ ਬਾਹਰ ਰੱਖਣ
ਮੈਲਬੋਰਨ ਤੋਂ ਬੈਂਸ ਸਾਹਿਬ ਦੇ ਵੀ ਆਪਾਂ ਵਿਚਾਰ ਲੈ ਲੈਂਦੇ ਹਾਂ ਬੈਂਸ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ
ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ ਤੇ ਸਾਰੇ ਰੇਡੀਓ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਆ ਜੀ
ਹਾਂਜੀ ਭਾਈ ਪਹਿਲਾਂ ਤਾਂ ਆਪਣੇ ਬਜ਼ੁਰਗ ਦੱਸ ਕੇ ਗਏ ਆ ਤੇ ਜਿਹੜੀਆਂ ਟੋਪੀਆਂ ਵਿੱਚ ਗਈਆਂ ਬੜੀ ਮੰਦਭਾਗੀ ਘਟਨਾ ਹੀ ਕਹਿ ਸਕਦੇ ਉਹਨੂੰ ਬਹੁਤ ਮਾੜੀ ਗੱਲ ਆ ਜੀ ਉਹ ਆਪਣੇ ਲਈ ਆਪਣੇ ਸਿੱਖ ਵੀਰ ਵੀ ਨਾਲ ਹੀ ਹੋਣੇ ਜੀ ਇੱਦਾਂ ਨੀ ਹੋਣਾ ਵੀ ਸਿੱਖ ਵੀਰ ਨਾਲ ਨੀ ਹੋਣੇ ਇੱਕ ਥੋੜੇ ਚਿਰ ਪਹਿਲਾਂ ਇੱਥੇ ਮੈਲਬੋਰਨ ਚ ਵੀ ਇੱਕ ਹੋਇਆ ਸੀਗਾ ਜੀ ਉੱਥੇ ਨਾ ਗੁਰੂ ਘਰ ਦੇ ਵਿੱਚ ਆਪਣੇ ਫਿਲਮਾਂ ਦੀ ਪ੍ਰਮੋਸ਼ਨ ਕਰਦੇ ਆ ਉੱਥੇ ਪੋਸਟਰ ਲਾਏ ਜਾਂਦੇ ਜਾਂ ਉੱਥੇ ਇੱਕ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਪੈਸੇ ਦੇ ਕੇ ਉਹਨੂੰ ਪੈਂਪਲੇਟ ਬੰਡਲ ਲਿਖਿਆ ਜਾਂਦਾ ਗੱਡੀਆਂ ਚ ਉਹਨਾਂ ਦੇ ਸ਼ੀਸ਼ਿਆਂ ਤੇ ਫਸਾਉਣ ਨੂੰ ਕਿਹਾ ਜਾਂਦਾ ਜੀ ਉਹ ਬਹੁਤ ਮਾੜੀ ਗੱਲ ਆ ਜੀ ਚਾਹੇ ਕੋਈ ਪਾਰਟੀ ਨਾਲ ਸੰਬੰਧ ਗੱਲ ਰੱਖਦੇ ਆ ਚਾਹੇ ਕੋਈ ਫਿਲਮ ਇੰਡਸਟਰੀ ਨਾਲ ਰੱਖਦੇ ਆ ਗੁਰੂ ਘਰ ਦੇ ਵਿੱਚ ਬਹੁਤ ਮਾੜੀ ਗੱਲ ਆ ਜੀ ਕਰਨਾ ਕੰਮ ਤੇ ਉਹ ਕਿਉਂਕਿ ਬਾਅਦ ਦੇ ਵਿੱਚ ਉਹ ਸਾਰੇ ਵਿਹੜੇ ਵਿੱਚ ਉੱਡਦੇ ਫਿਰਦੇ ਆ ਤੇ ਕਿੰਨੇ ਕਿੰਨੇ ਕੁ ਆਪਾਂ ਨੂੰ ਬਹੁਤ ਮਾੜਾ ਲੱਗਦਾ ਪਿਆ ਆਪਾਂ ਨੂੰ ਨਾ ਜਿਹੜੇ ਵੀ ਸਿੱਖ ਫੈਮਿਲੀ ਉੱਥੇ ਜਾਂਦੀਆਂ ਕਿੱਦਾਂ ਲੱਗਦਾ ਉੱਥੇ ਦੇਖ ਕੇ ਸਾਰਾ ਕੁਛ ਨਾ ਤੇ ਇੱਕ ਬਈ ਹੋਰ ਆਪਾਂ ਗੱਲ ਇੱਕ ਗੱਲ ਇੱਕ ਘਟਨਾ ਹੀ ਕਹਿ ਸਕਦੇ ਆਪਾਂ ਨਾ ਆਪਣੇ ਵੀਰ ਆਪਣੇ ਸਾਡੇ ਨਾਲ ਜੁੜੇ ਹੋਏ ਆ ਪੈਰਿਸ ਤੋਂ ਪੰਜਾਬੀ ਪੈਰਿਸ ਪੇਜ ਆ ਉਹਨਾਂ ਚਲਾਉਂਦੇ ਆ ਉਹ ਸ਼ਾਇਦ ਆਪਾਂ ਸਾਰਾ ਸੁਣੀ ਹੋਵੇ ਵੀਡੀਓ ਦੇਖੀ ਹੋਵੇ ਲਾਈਵ ਗੱਲ ਕੀਤੀ ਆ ਤੇ ਲੀਬੀਆ ਦੇ ਵੀਰ ਆਪਣੇ ਲੀਬੀਆ 'ਚ ਤਿੰਨ ਵੀਰ ਫਸੇ ਹੋਏ ਆਪਣੇ ਤੇ ਕਾਫੀ ਮਹੀਨੇ ਤੋਂ ਫਸੇ ਹੋਏ ਆ ਤੇ ਹਰੇਕ ਪਾਰਟੀ ਦਾ ਕੰਟੈਕਟ ਕੀਤਾ ਵਾ ਜੀ ਉਹਨਾਂ ਨੇ ਤੇ ਲਾਈਵ ਗੱਲ ਹੋਈ ਆਪਣੀ ਉਹਨਾਂ ਨਾਲ ਤੇ ਕੋਈ ਪਾਰਟੀ ਅੱਗੇ ਨੀ ਆ ਰਹੀ ਜੀ ਭਗਵੰਤ ਮਾਨ ਨੇ ਡੇਢ ਮਹੀਨਾ ਹੋ ਗਿਆ ਸਵਾ ਕੁ ਮਹੀਨਾ ਹੋਇਆ ਪਹਿਲਾਂ ਗੱਲ ਕੀਤੀ ਉਹਨਾਂ ਤੁਹਾਨੂੰ ਦੋ ਚਾਰ ਦਿਨਾਂ ਦੇ ਵਿੱਚ ਆਪਾਂ ਕੱਢ ਲਵਾਂਗੇ ਜੀ ਹੁਣ ਜੇ ਭਗਵੰਤ ਮਾਨ ਨੂੰ ਫੋਨ ਕਰਦੇ ਆ ਜਾਂ ਹੋਰ ਕਿਸੇ ਨੂੰ ਵੀ ਫੋਨ ਕਰਦੇ ਭਾਜੀ ਕੋਈ ਫੋਨ ਨਹੀਂ ਐਕਸੈਪਟ ਕਰਦਾ ਜੀ ਉਹਨਾਂ ਦਾ ਉਹ ਵੀਰਾਂ ਕੋਲ ਲਾਈਵ ਕਾਲਾਂ ਦੀ ਡਿਟੇਲਾਂ ਪਈਆਂ ਜੀ ਮੋਹਰੇ ਉਹਨਾਂ ਕੋਲ ਮੈਸੇਜ ਕੀਤੇ ਕੋਈ ਰਿਪਲਾਈ ਨੀ ਵਾਪਸ ਆ ਰਿਹਾ ਫਿਰ ਆਪਾਂ ਜੇ ਇਹ ਚੀਜ਼ ਨੂੰ ਲਾਈਵ ਦਿਖਾਉਣੇ ਨਾ ਪੇਜ ਦੇ ਉੱਤੇ ਆਪਣੇ ਪੰਜਾਬੀ ਪੈਰਿਸ ਪੇਜ ਤੋਂ ਲਾਈਵ ਦਿਖਾਇਆ ਗਿਆ ਤਾਂ ਲੋਕੀ ਉਹ ਮੁੰਡਿਆਂ ਨੂੰ ਗਲਤ ਕਹਿ ਰਹੇ ਜੀ ਪੈਰਿਸ ਵਾਲਿਆਂ ਨੂੰ ਤੁਸੀਂ ਸ਼ਰਾਬ ਪੀ ਕੇ ਕਹਿੰਦੇ ਇਹ ਕੰਮ ਕਰਦੇ ਤੁਸੀਂ ਐਂ ਕਰਦੇ ਭਾਜੀ ਅਸੀਂ ਕਿਸੇ ਪਾਰਟੀ ਦੇ ਨਿੰਦਕ ਨੀ ਹੈਗੇ ਨੋ ਡਾਊਟ ਬਹੁਤ ਵਧੀਆ ਕੰਮ ਕਰਦੀ ਪਈ ਆ ਆਮ ਆਦਮੀ ਪਾਰਟੀ ਪਰ ਜੇ ਆਪਾਂ ਉਹਨਾਂ ਨੂੰ ਕੁਐਸਚਨ ਹੀ ਨਾ ਕਰਾਂਗੇ ਅੱਜ ਉਹਨਾਂ ਨੂੰ ਇਹਨਾਂ ਦੀਆਂ ਗੱਲਾਂ ਨੂੰ ਅਣਗੌਲਿਆ ਕਰਨਗੇ ਤਾਂ ਕੱਲ ਨੂੰ ਉਹਦਾ ਅਕਾਲੀ ਬਣਗੇ ਡੈਫੀਨੇਟਲੀ ਬਣਗੇ ਉਹ ਜੇ ਕੋਈ ਕਿਸੇ ਜਾਪ ਲਈ ਆਪਾਂ ਅੱਗੇ ਆਉਣਗੇ ਤਾਂ ਫੇਰ ਹੀ ਆਪਾਂ ਉਹਨਾਂ ਨੂੰ ਸਪੋਰਟ ਕਰਾਂਗੇ ਅੱਗੇ ਉਹ ਤਿੰਨ ਵੀਰਾਂ ਨੂੰ ਭਾਜੀ ਤਿੰਨ ਮਹੀਨੇ ਹੋ ਗਏ ਫਸਿਆਂ ਨੂੰ ਉਹਨਾਂ ਦੇ ਘਰ ਦੇ ਰੋਂਦੇ ਆ ਉਹ ਵੀਡੀਓ ਤੁਸੀਂ ਦੇਖ ਕੇ ਇੱਕ ਪੰਜਾਬੀ ਪੈਰਿਸ ਪੇਜ ਆ ਉੱਥੇ ਦੇਖਿਓ ਹੁਣ ਵੀਰ ਨੇ ਰਾਤੀ ਪੋਸਟ ਕੀਤੀ ਹੈ ਵੀਡੀਓ ਤੇ ਉਹ ਵੀਰ ਰੋਂਦੇ ਪਏ ਤਿੰਨੇ ਵੀ ਸਾਰੀ ਸਰਕਾਰਾਂ ਨੂੰ ਅਕਾਲੀ ਦਲ ਕਾਂਗਰਸ ਦੇ ਮੈਂਬਰਾਂ ਨੂੰ ਹੱਦ ਐਂਡ ਦੇ ਵਿੱਚ ਆਪ ਪਾਰਟੀ ਨਾਲ ਕੰਟੈਕਟ ਕੀਤਾ ਉਹਨੇ ਪਰ ਆਪ ਆਦਮੀ ਪਾਰਟੀ ਨੇ ਵੀਡੀਓ ਬਣਾ ਕੇ ਬਸ ਉੱਤੇ ਨੈਟ ਤੇ ਪਾ ਦਿੱਤੀ ਕੋਈ ਉਹਨਾਂ ਦੀ ਰਿਪਲਾਈ ਨੀ ਜਾਣ ਡਈ ਕਿਸੇ ਇਮੀਗ੍ਰੇਸ਼ਨ ਨਾਲ ਕੰਟੈਕਟ ਨੀ ਹੋਣ ਡਿਆ ਉਹਨਾਂ ਦਾ ਆਪਾਂ ਕੀ ਖੁਦ ਆਪਣੇ ਪੱਲਿਓ ਹੀ ਕਹਿੰਦੇ ਵੀ ਆਪਾਂ ਟਿਕਟਾਂ ਲਾ ਕੇ ਉਹਨਾਂ ਨੂੰ ਵਾਪਸ ਮੰਗਾਵਾਂਗੇ ਪੱਲਿਓ ਟਿਕਟਾਂ ਖਰਚਾਂਗੇ ਪੰਜਾਬੀ ਪੈਰਿਸ ਪੇਜ ਤੇ ਇੱਥੋਂ ਆਪਾਂ ਬਾਬਾ ਦੀਪ ਸਿੰਘ ਸੇਵਾ ਦਲ ਜਿਹੜਾ ਮੈਲਬੋਰਨ ਤੋਂ ਆਪਾਂ ਉਹਨਾਂ ਨੂੰ ਸਪੋਰਟ ਕਰ ਰਹੇ ਸੀ ਨਾਲ ਵਿੱਚ ਚਲੋ ਟਿਕਟਾਂ ਦਾ ਖਰਚਾ ਕਰਾਂਗੇ ਆਪਾਂ ਰਲ ਮਿਲ ਕੇ ਪਰ ਉਹ ਕੀ ਆ ਉਹ ਕੋਈ ਅੱਗੇ ਉਹ ਸਰਕਾਰ ਹੀ ਸੁਣਵਾਈ ਹੈ ਨੀ ਉਹਦੀ ਜੇ ਹੁਣ ਆਪਾਂ ਉਹ ਚੀਜ਼ ਨੂੰ ਪੇਜ ਤੇ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਆਪ ਆਦਮੀ ਪਾਰਟੀ ਦੇ ਜਿਹੜੇ ਗੁਲੰਜੀਰ ਆ ਉਹ ਗਾਲਾਂ ਕੱਢ ਰਹੇ ਆ ਫਿਰ ਤਾਂ ਉਹੀ ਅਕਾਲੀ ਵਾਲੀ ਗੱਲ ਹੋ ਗਈ ਭਾਜੀ ਫਿਰ ਤਾਂ ਇਹ ਮੈਂ ਗੁਰਪ੍ਰੀਤ ਸਿੰਘ ਭਾਜੀ ਆਪਾਂ ਨੂੰ ਗਿੱਲ ਭਾਜੀ ਨੂੰ ਕਹਾਂਗਾ ਫਿਰ ਜ਼ਰੂਰ ਕੰਟੈਕਟ ਕਰਨ ਜੀ ਉਹਨਾਂ ਨਾਲ ਮੁੰਡਿਆਂ ਨਾਲ ਤੇ ਜੇ ਕੁਛ ਵੀ ਹੋ ਸਕਦਾ ਹੈ ਤਾਂ ਪਲੀਜ਼ ਕਰੋ ਜੀ ਉਹ ਤਿੰਨੇ ਵੀਰ ਆਪਣੇ ਤਿੰਨਾਂ ਚਾਰਾਂ ਮਹੀਨੇ ਤੋਂ ਲੀਵੇ 'ਚ ਫਸੇ ਹੋਏ ਆ ਜੀ ਉਹ
ਜੀ ਬਹੁਤ ਬਹੁਤ ਧੰਨਵਾਦ ਗੁਰਿੰਦਰ ਸਿੰਘ ਬੈਂਸ ਜੀ ਗੁਰਸੇਵ ਸਿੰਘ ਜੀ ਇਸ ਗੱਲ ਦੇ ਉੱਤੇ ਜਿੱਦਾਂ ਬੈਂਸ ਸਾਹਿਬ ਉਹਨਾਂ ਨੇ ਗੱਲ ਕੀਤੀ ਆ ਨਾ ਵੀ ਭਾਵਕ ਬਹੁਤ ਆਪਣੇ ਦੋਸਤ ਹੋ ਜਾਂਦੇ ਆ ਛੇਤੀ ਇਸ ਮੁੱਦੇ ਦੇ ਉੱਤੇ ਗੁਰਪ੍ਰੀਤ ਸਿੰਘ ਸਹੋਤਾ ਸਾਹਿਬ ਜਿਹੜੇ ਕਿ ਪੱਤਰਕਾਰ ਵੀ ਹੈਗੇ ਕੈਨੇਡਾ ਦੇ ਵਿੱਚ ਉਹਨਾਂ ਨੇ ਫੇਸਬੁੱਕ ਦੇ ਉੱਤੇ ਪਾਈ ਆ ਤੇ ਮੇਰਾ ਦਿਲ ਕਰਦਾ ਵੀ ਉਹ ਮੈਂ ਸਾਂਝੀ ਕਰ ਲਵਾਂ ਆਪਾਂ ਗਿੱਲ ਸਾਹਿਬ ਉਹਨਾਂ ਦੇ ਵਿਚਾਰ ਜਿਹੜੇ ਆ ਜਾਣਨੇ ਆ ਗਿੱਲ ਸਾਹਿਬ ਇੱਥੇ ਹੋਲਡ ਰੱਖਿਓ ਮੈਂ ਮਾੜਾ ਜਿਹਾ ਦੇ ਦੇਵਾਂ ਆਹ ਜਿਹੜੀ ਖਬਰ ਥੋੜ੍ਹਾ ਸਾਂਝਾ ਕਰ ਲਵਾਂ ਕਹਿੰਦੇ ਵੀ ਗੁਰਪ੍ਰੀਤ
ਕਾਂਗਰਸੀ ਸੁਰਖੀਆਂ ਵਿਚ ਛਾ ਜਾਣ ਤਾਂ ਉਨ੍ਹਾਂ ਦੇ ਸਮਰਥਕਾਂ ਦੇ ਮੂੰਹ ਮੋਟੇ ਹੋ ਜਾਂਦੇ ਹਨ ਤੇ ਜੇ ਹੁਣ 7-8 ਦਿਨਾਂ ਤੋਂ ਆਪ ਦੇ ਲੀਡਰਾਂ ਖਿਲਾਫ ਖਬਰਾਂ ਆ ਰਹੀਆਂ ਹਨ ਤਾਂ ਆਪ ਸਮਰਥਕ ਮੀਡੀਆ ਨਾਲ ਨਾਰਾਜ਼ ਹਨ। ਇਹ ਨਹੀਂ ਸੋਚਦੇ ਕਿ ਲੀਡਰ ਖਬਰ ਬਣਾਉਂਦੇ ਹਨ ਤਾਂ ਹੀ ਮੀਡੀਆ ਅਗਾਹ ਦਿੰਦਾ। ਲੀਡਰ ਕਿਸੇ ਵੀ ਪਾਰਟੀ ਦੇ ਹੋਣ, ਨਾ ਮਾਰਨ ਗੱਪਾਂ, ਨਾ ਬੋਲਣ ਝੂਠ, ਨਾ ਕਰਵਾਉਣ ਸਟਿੰਗ, ਨਾ ਕਰਨ ਘਪਲੇ, ਨਾ ਘੁੰਮਣ ਬੇਗਾਨੀਆਂ ਨਾਲ। ਸਮਰਥਕ ਬਸ ਇਹੀ ਚਾਹੁੰਦੇ ਹਨ ਕਿ ਪੱਤਰਕਾਰ ਉਨ੍ਹਾਂ ਦੀ ਪਾਰਟੀ ਦੀ ਮਾੜੀ ਖਬਰ ਦੱਬ ਲਵੇ ਤੇ ਚੰਗੀ ਨੂੰ ਚਮਕਾ ਚਮਕਾ ਕੇ ਲਾਵੇ। ਵਿਰੋਧੀਆਂ ਦੇ ਤਾਂ ਖਬਰ ਲਾ ਕੇ ਬਖੀਏ ਉਧੇੜ ਸਿੱਟੇ, ਪੱਤਰਕਾਰ ਲਈ ਵੱਧ ਤੋਂ ਵੱਧ ਨਿਰਪੱਖ ਰਹਿਣ ਦਾ ਫਰਜ਼ ਤੇ ਉਸਦੀ ਮਜਬੂਰੀ ਨਹੀਂ ਸਮਝਦੇ, ਉਲਟਾ ਨਾਰਾਜ਼ਗੀ ਜ਼ਾਹਰ ਕਰਦੇ ਹਨ, ਮਿਹਣੇ ਮਾਰਦੇ ਹਨ। ਏਦਾਂ ਹੀ ਇੱਕ ਬੰਦਾ ਪੋਲਟਰੀ ਫਾਰਮ ਉੱਤੇ ਆਂਡੇ ਲੈਣ ਗਿਆ ਤੇ ਜਾ ਕੇ ਮਾਲਕ ਨੂੰ ਕਹਿੰਦਾ ਭਾਜੀ 2 ਦਰਜਨ ਆਂਡੇ ਦਿਓ। ਪੋਲਟਰੀ ਫਾਰਮ ਦੇ ਮਾਲਕ ਨੇ ਟਰੇ ਹੱਥ ਫੜਾਈ ਤਾਂ ਖੋਲ ਕੇ ਭੜਕ ਪਿਆ, ਕਹਿੰਦਾ ਆਹ ਆਂਡੇ ਤਾਂ ਛੋਟੇ ਆ, ਅੱਗੇ ਵੱਡੇ ਹੁੰਦੇ ਸੀ, ਤੁਸੀਂ ਠੱਗ ਗਏ, ਧੋਖਾ ਕਰ ਰਹੇ ਆ। ਮਾਲਕ ਹੱਥ ਜੋੜ ਕੇ ਖੜ ਗਿਆ, ਕਹਿੰਦਾ ਭਾਜੀ ਇਹ ਮੇਰੇ ਬੱਸ ਦਾ ਰੋਗ ਨਹੀਂ, ਆਂਡੇ ਮੁਰਗੀਆਂ ਨੇ ਦਿੱਤੇ ਆ, ਇਹ ਐਸੀ ਚੀਜ਼ ਆ ਜੋ ਮੈਂ ਖੁਦ ਨਹੀਂ ਬਣਾ ਸਕਦਾ, ਨਾ ਇਹਨਾਂ ਨੂੰ ਵੱਡੇ ਛੋਟੇ ਕਰ ਸਕਦਾ, ਮੁਰਗੀਆਂ ਦੀ ਮਰਜ਼ੀ ਆ ਉਹ ਆਂਡੇ ਵੱਡੇ ਦੇਣ ਚਾਹੇ ਛੋਟੇ। ਜੇ ਬਹੁਤਾ ਕਹਿੰਦੇ ਆ ਤਾਂ ਸਵੇਰੇ ਜਾ ਕੇ ਮੁਰਗੀਆਂ ਨੂੰ ਹੱਥ ਜੋੜ ਕੇ ਬੇਨਤੀ ਜ਼ਰੂਰ ਕਰ ਆਊਂਗਾ ਵੀ ਆਂਡੇ ਵੱਡੇ ਦਿਆ ਕਰੋ, ਭਾਈ ਸਾਹਿਬ ਨਾਰਾਜ਼ ਹੁੰਦੇ ਆ, ਪਰ 100 ਵੱਡੇ ਮਹਾਰਾਜ ਦੀ ਆਂਡੇ ਛੋਟੇ ਕਰਨ ਪਿੱਛੇ ਮੇਰਾ ਕੋਈ ਹੱਥ ਨਹੀਂ, ਮੇਰੇ ਕੋਲ ਕਿਹੜਾ ਫਰਮੇ ਪਏ ਆ ਜੋ ਮੈਂ ਮੁਰਗੀਆਂ ਪਿੱਛੇ ਕੱਸ ਦਿੰਦਾ, ਕਦੇ ਵੱਡੇ ਕਦੇ ਛੋਟੇ। ਸੋ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਬੇਨਤੀ ਆ ਕਿ ਪੁੱਠੇ ਬਿਆਨ ਨਾ ਦਿਆ ਕਰੋ, ਕਪੜੇ ਨਾ ਕਰਿਆ ਕਰੋ, ਸਟਿੰਗ ਆਪਰੇਸ਼ਨਾਂ ਚ ਨਾ ਫਸਿਆ ਕਰੋ, ਏਦਾਂ ਖਬਰ ਬਣ ਜਾਂਦੀ ਆ ਤੇ ਉਹਨਾਂ ਨੂੰ ਦੇਣੀ ਪੈਂਦੀ ਆ। ਗੁਰਪ੍ਰੀਤ ਸਿੰਘ ਸੋਹਤਾ ਸਾਹਿਬ ਦੇ ਵਿਚਾਰ ਸੀਗੇ। ਖੈਰ ਬਹੁਤ ਸਾਰੇ ਕੁਐਸਚਨ ਜਿਹੜੇ ਆਏ ਸੀ, ਗੁਰਪ੍ਰੀਤ ਗਿੱਲ ਸਾਹਿਬ ਕੈਨਬਰਾ ਤੋਂ ਜੁੜ ਗਏ ਆਪਣੇ ਨਾਲ ਤੇ ਉਹ ਹੁਣ ਜਵਾਬ ਦੇਣਗੇ ਆਪਾਂ ਨੂੰ। ਗਿੱਲ ਸਾਹਿਬ ਕਾਫੀ ਕੁਐਸਚਨ ਇਕੱਠੇ ਹੋ ਗਏ ਆ, ਤੁਸੀਂ ਸੁਣੇ ਲਏ ਹੋਣੇ ਆ,
ਮੈਨੂੰ ਦੱਸੋ ਜੀ। ਪਹਿਲਾਂ ਤਾਂ ਮੈਂ ਲੀਬੀਆ ਵਾਲੀ ਗੱਲ ਬਾਈ ਦੀ ਕਲੀਅਰ ਕਰ ਦਵਾਂ ਵੀ ਭਗਵੰਤ ਮਾਨ ਦੇ ਕੋਲ ਇਹ ਗੱਲ ਪਹੁੰਚੀ ਸੀ। ਭਗਵੰਤ ਮਾਨ ਦੇਖੋ ਜਿੱਥੇ ਉਹਦਾ ਜ਼ੋਰ ਚੱਲਦਾ ਪੂਰਾ ਚਲਾਉਂਦਾ ਉੱਥੇ ਜ਼ੋਰ, ਠੀਕ ਹੈ। ਉਹਨੇ ਸਾਊਦੀ ਅਰੇਬੀਆ ਚ ਬੰਦੇ ਕੱਢੇ ਨੇ, ਉੱਥੋਂ ਡੈਡ ਬੋਡੀਜ਼ ਵੀ ਉਹ ਲੈ ਕੇ ਆਇਆ, ਜਿੱਥੇ ਉਹਦਾ ਜ਼ੋਰ ਚੱਲਦਾ ਉਹ ਚੱਲ ਪੂਰਾ ਚਲਾਉਂਦਾ। ਹੁਣ ਜਿਹੜੀ ਲੀਬੀਆ ਦੀ ਸਿਚੁਏਸ਼ਨ ਹੈ, ਇਹਦੇ ਲਈ ਸਭ ਤੋਂ ਮੇਨ ਜਿਹੜੀ ਰਿਸਪੋਨਸੀਬਲ ਮਿਨਿਸਟਰ ਹੈ ਉਹ ਹੈਗੀ ਸੁਸ਼ਮਾ ਸਵਰਾਜ। ਪੰਜਾਬੀ ਫਸੇ ਨੇ, ਇਹ ਗੱਲ ਸੁਸ਼ਮਾ ਸਵਰਾਜ ਨੂੰ ਪਹੁੰਚਾ ਦਿੱਤੀ ਗਈ ਹੈ, ਇਹਦਾ ਹੁਣ ਉਹਨੇ ਅੱਗੇ ਐਕਸ਼ਨ ਲੈਣਾ ਜੀ। ਹੁਣ ਭਗਵੰਤ ਮਾਨ ਕੋਈ ਇੰਨੀ ਪਾਵਰ ਨਹੀਂ ਹੈਗੀ, ਹੀ ਜਸਟ ਅਨਦਰ ਐਮਪੀ ਆਊਟ ਆਫ 543 ਐਮਪੀ, ਉਹ ਕੋਈ ਇੰਨੀ ਪਾਵਰ ਨਹੀਂ ਹੈਗੀ ਵੀ ਉਹ ਇਕੱਲਾ ਜਾ ਕੇ ਐਜ਼ ਅ ਡਿਪਲੋਮੈਟ ਉਹਨਾਂ ਨੂੰ ਕੱਢ ਕੇ ਲੈ ਆਵੇ। ਇਹ ਤਾਂ ਸੁਸ਼ਮਾ ਸਵਰਾਜ ਉਹਨੂੰ ਸਪੋਰਟ ਕਰੇ ਉਹ ਜਾਵੇ, ਜਾਂ ਉੱਥੋਂ ਦੇ ਅੰਬੈਸਡਰ ਨੂੰ ਉਹ ਕਾਲ ਕਰਕੇ ਕਹੇ ਵੀ ਇਹ 3 ਪੰਜਾਬੀ ਫਸੇ ਨੇ ਤੇ ਇਹ ਤੁਸੀਂ ਉੱਥੋਂ ਕਢਾਓ। ਹੁਣ ਇੱਕ ਐਮਪੀ ਦੀ ਜਿਹੜੀ ਜ਼ਿੰਮੇਵਾਰੀ ਉਹ ਭਗਵੰਤ ਮਾਨ ਨਿਭਾ ਚੁੱਕਾ ਆ, ਕਿਉਂਕਿ ਉਹਨੇ ਐਜ਼ ਅ ਮੈਂਬਰ ਆਫ ਪਾਰਲੀਮੈਂਟ ਡਿਪਾਰਟਮੈਂਟ ਆਫ ਫੋਰਨ ਅਫੇਅਰਸ ਨੂੰ ਦੱਸਿਆ ਆ ਵੀ ਸਾਡੇ 3 ਬੰਦੇ ਉੱਥੇ ਫਸੇ ਨੇ, ਆਹ ਉਹਨਾਂ ਡਿਟੇਲਸ ਆ, ਪਲੀਜ਼ ਟੇਕ ਐਕਸ਼ਨ। ਠੀਕ ਹੈ, ਤੁਸੀਂ ਦੁਬਾਰਾ ਮੁੱਦਾ ਉਠਾਇਆ, ਅਸੀਂ ਫੇਰ ਭਗਵੰਤ ਮਾਨ ਨੂੰ ਇਸ ਚੀਜ਼ ਤੇ ਅਪਰੋਚ ਕਰਾਂਗੇ ਵੀ ਹਾਂ ਵੀ ਤੁਸੀਂ ਉਹ ਦੁਬਾਰਾ ਉਹਨਾਂ ਨੂੰ ਸੁਸ਼ਮਾ ਸਵਰਾਜ ਨੂੰ ਕਹੋ ਵੀ ਹਾਂ ਵੀ ਉਹ ਜਿਹੜੇ 3 ਮੁੰਡੇ ਨੇ ਉਹਦੇ ਵਾਸਤੇ ਕੋਈ ਸੈਟਿਸਫੈਕਟਰੀ ਆਨਸਰ ਲੈ ਕੇ ਆਓ ਵੀ ਉਹ ਆ ਰਹੇ ਨੇ ਨਹੀਂ ਆ ਰਹੇ ਨੇ, ਤੁਸੀਂ ਕੀ ਕੰਮ ਕਰ ਰਹੇ ਹੋ। ਹਾਂਜੀ, ਦੂਜਾ ਕੁਐਸਚਨ ਪੁੱਛੋ ਜੀ ਤੁਸੀਂ।
ਜੀ ਗਿੱਲ ਸਾਹਿਬ, ਇੱਕ ਕੁਐਸਚਨ ਆਇਆ ਸੀ ਵੀ ਵਲੰਟੀਅਰ ਜਿਹੜੇ 3-3 ਸਾਲ ਤੋਂ ਕਹਿ ਰਹੇ ਆ ਭਾਜੀ ਆਪਣੇ, ਮੈਨੂੰ ਨਾਮ ਨਹੀਂ ਯਾਦ ਉਹਨਾਂ ਦਾ, ਉਹ ਕਹਿੰਦੇ ਵਲੰਟੀਅਰ ਜਿਹੜੇ ਕੰਮ ਕਰ ਰਹੇ ਆ ਤੇ ਟਿਕਟਾਂ ਜਿਹੜੀਆਂ ਜਿੱਦਾਂ ਹੁਣ ਹਰਮੇਲ ਟੋਰਾ ਹੋਣਾ ਦੀ ਵੀ ਉਹਨਾਂ ਨੇ ਦਿੱਤਾ ਸੀਗਾ ਆਨਸਰ, ਸ਼ਾਇਦ ਬਿਕਰਮਜੀਤ ਹੋਣੀ ਕਿਹਾ ਸੀ, ਕਹਿੰਦੇ ਵੀ ਉਹ ਆਏ ਆ ਟਿਕਟਾਂ, ਫਿਰ ਜਿਹੜੇ ਅੱਜ ਆਏ ਆ ਉਹਨਾਂ ਨੂੰ ਦੇ ਦਿੱਤੀਆਂ ਜਾਂਦੀਆਂ, ਇਹਦੇ ਨਾਲ ਜਿਹੜੇ ਪੁਰਾਣੇ ਵਲੰਟੀਅਰਸ ਕੰਮ ਕਰਦੇ ਆ ਉਹਨਾਂ ਦੇ ਮਾਨਸਿਕ ਤੌਰ ਤੇ ਤਣਾਅ ਵਿੱਚ ਆ ਜਾਂਦੇ ਆ ਵੀ ਯਾਰ ਭਾਵੇਂ ਵਲੰਟੀਅਰਸ ਦੇ ਵਿੱਚੋਂ ਦੇ ਦੋ ਕਿਸੇ ਨੂੰ ਵੀ ਜਿਹੜੇ ਨਵੇਂ ਆਏ ਆ ਉਹਦੇ ਨਾਲ ਫਿਰ ਹੌਸਲੇ ਟੁੱਟਦੇ ਆ, ਕਿਉਂਕਿ ਉਹਨਾਂ ਦਾ ਪਿਛੋਕੜ ਹੁੰਦਾ, ਪਹਿਲਾਂ ਪਾਰਟੀਆਂ ਦੇ ਨਾਲ ਜੁੜੇ ਹੁੰਦੇ ਆ, ਨਾ ਟਿਕਟ ਮਿਲਣ ਕਰਕੇ ਆਏ ਹੁੰਦੇ ਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ?
ਦੇਖੋ ਬਾਈ ਜੀ, ਮੈਂ ਵੀ ਬੜਾ ਦੁਖੀ ਸੀ ਇਹਦੇ ਗੱਲ ਤੇ ਵੀ ਕਾਂਗਰਸ ਅਕਾਲੀ, ਮੈਂ ਨਾ 7-8 ਮਹੀਨੇ ਪਹਿਲਾਂ ਵੀਡੀਓ ਪਾਈ ਸੀ ਛੋੜੇ ਪੈਰ ਨੂੰ, ਬੇਨਤੀ ਕੀਤੀ ਸੀ ਵੀ ਇਹ ਬੰਦਿਆਂ ਨੂੰ ਨਾ ਲੈ ਕੇ ਆਓ, ਠੀਕ ਹੈ, ਇਹ ਪੰਜਾਬੀ ਵਿੱਚ ਵਾਸਤੇ ਆਸਟ੍ਰੇਲੀਆ ਹੋਰ ਕਈ ਪੇਜਾਂ ਨੇ ਸ਼ੇਅਰ ਕੀਤੀ ਸੀ ਵੀਡੀਓ, ਤੇ ਮੈਨੂੰ ਗਾਲਾਂ ਪਈਆਂ ਸੀ ਵੀ ਤੂੰ ਛੋੜੇਪੁਰ ਦੀ ਵਿਰੋਧ ਤਾਂ ਕਰਦਾ ਐਜ਼ ਅ ਪਾਰਟੀ ਮੈਂਬਰ ਹੋ ਕੇ। ਮੈਂ ਇੱਥੇ ਇਹ ਗੱਲ ਕਹਿਣੀ ਚਾਹੁੰਦਾ ਵੀ ਜਿਹੜੀ ਐਮਪੀ ਦੀ ਇਲੈਕਸ਼ਨ ਹੁੰਦੀ ਨਾ ਉਹ ਸਭ ਤੋਂ ਸੌਖੀ ਐਲਾਨੀ, ਉਹ ਤੋਂ ਥੱਲੇ ਆਈ ਨੀ ਐਮਐਲਏ ਦੀ, ਜਿਹੜੀ ਐਮਐਲਏ ਦੀ ਇਲੈਕਸ਼ਨ ਆ ਤੁਹਾਡੇ ਵੀ ਫੈਮਿਲੀ ਰਿਲੇਸ਼ਨ ਕਿਸੇ ਐਮਐਲਏ ਦੇ ਨਾਲ ਹੋਣਗੇ, ਹਰੇਕ ਦੇ ਹੈਗੇ ਆ ਜਿਨ੍ਹਾਂ ਨੇ ਕੰਮ ਕਢਾਉਣੇ ਹੁੰਦੇ ਐਮਐਲਏ ਤੋਂ। ਸਿਸਟਮ ਇਹੀ ਆਪਾਂ ਚੇਂਜ ਕਰਨਾ ਵੀ ਆਪਾਂ ਇਹ ਸਿਸਟਮ ਡਿਵੈਲਪ ਨਾ ਕਰੀਏ ਵੀ ਤੁਹਾਨੂੰ ਐਮਐਲਏ ਨੂੰ ਕਾਲ ਲਾਉਣੀ ਪਵੇ ਵੀ ਮੇਰਾ ਪਾਸਪੋਰਟ ਦੀ ਮੇਰੀ ਅਰਜੀ ਫਸੀ ਹੋਈ ਹੈ ਤੁਸੀਂ ਕਢਾ ਦਿਓ। ਦਿੱਲੀ ਵਿੱਚ ਇਹ ਸਿਸਟਮ ਚੇਂਜ ਕਰਤਾ, 10 ਦਿਨ ਦੇ ਵਿੱਚ ਤੁਹਾਡੇ ਡਾਕੂਮੈਂਟਸ ਆਉਂਦੇ ਨੇ, ਤੁਹਾਡੇ ਘਰੇ ਆਉਂਦੇ ਨੇ, ਤੁਹਾਡੇ ਫੋਨ ਤੇ ਮੈਸੇਜ ਆਉਂਦਾ ਵੀ ਤੁਹਾਡੇ ਡਾਕੂਮੈਂਟ ਰੈਡੀ ਆ ਤੁਸੀਂ ਲੈ ਜਾਓ ਜਾਂ ਤੁਹਾਨੂੰ ਅਸੀਂ ਪੋਸਟ ਕਰ ਦਿੰਦੇ ਹਾਂ। ਸੋ ਇਹ ਸਿਸਟਮ ਕ੍ਰੀਏਟ ਕਰਨ ਲਈ ਸਾਨੂੰ ਸਾਰਾ ਓਵਰਹੋਲ ਕਰਨਾ ਪੈਣਾ। ਹੁਣ ਦੂਜੀ ਪ੍ਰੋਬਲਮ ਇਹ ਹੁੰਦੀ ਆ ਵੀ ਜਿਹੜੀ ਤੁਹਾਡੀ ਸਪੋਰਟ ਆ ਉਹਨੂੰ ਵੋਟ ਚ ਤੁਸੀਂ ਕਿੱਦਾਂ ਕਨਵਰਟ ਕਰੋਗੇ। ਆਪਾਂ ਕਿਸੇ ਵੀ ਪਰ ਉਹ ਇੱਕ ਐਕਸਪੈਰੀਮੈਂਟ ਹੋਊਗਾ। ਪੀਪੀਪੀ ਨੇ ਸੇਮ ਐਕਸਪੈਰੀਮੈਂਟ ਕੀਤਾ ਸੀ, ਅਨਨੋਨ ਬੰਦਿਆਂ ਨੂੰ 117 ਹਲਕਿਆਂ ਦੀਆਂ ਟਿਕਟਾਂ ਦਿੱਤੀਆਂ ਸੀ ਜਿਨ੍ਹਾਂ ਨੂੰ ਕੋਈ ਬੰਦਾ ਜਾਣਦਾ ਨਹੀਂ ਸੀ, ਤੇ ਇਸੇ ਕਰਕੇ ਮਨਪ੍ਰੀਤ ਬਾਦਲ ਵੀ ਆਪਣੇ ਤਿੰਨੋਂ ਸੀਟਾਂ ਤੋਂ ਜਮਾਨਤਾਂ ਜ਼ਬਤ ਕਰਾ ਗਿਆ ਸੀ। ਸੋ ਇਹ ਜਿਹੜਾ ਐਕਸਪੈਰੀਮੈਂਟ ਹੈ ਨਾ ਬੜਾ ਖਤਰਨਾਕ ਹੈ। 2017 ਚ ਇਹ ਐਕਸਪੈਰੀਮੈਂਟ ਨਹੀਂ ਕਰਨਾ। ਅਕਾਲੀ ਤੇ ਕਾਂਗਰਸ ਦੇ ਵਿੱਚ ਵੀ ਚੰਗੇ ਬੰਦੇ ਸੀ ਤੇ ਚੰਗੇ ਬੰਦੇ ਹਜੇ ਵੀ ਹੈਗੇ ਨੇ ਜਿਹੜੇ ਆਪਣੇ ਹਲਕੇ ਦਾ ਕੰਮ ਕਰ ਰਹੇ ਨੇ। ਕਈ MLAs ਹੈਗੇ ਨੇ ਜਿਹੜੇ ਆਪਣੇ ਹਲਕੇ ਦਾ ਕੰਮ ਕਰ ਰਹੇ ਨੇ, ਕਈ ਅਕਾਲੀ ਸਰਪੰਚ ਨੇ ਜਿਹੜੇ ਆਪਣੇ ਹਲਕੇ ਦਾ ਕੰਮ ਕਰ ਰਹੇ ਨੇ। ਸੋ ਜੇ ਉਹ ਚਾਹੁੰਦੇ ਆ ਵੀ ਹਾਂ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਆ ਜਾਵਾਂਗੇ, ਉਹਨਾਂ ਦੇ ਨਾਲ ਆਉਣ ਨਾਲ ਇਹ ਫਰਕ ਪੈਂਦਾ ਵੀ ਜਿਹੜੇ 10, 15 or 20 ਆ ਜਿਹੜੀ ਪੱਕੀ ਵੋਟ ਆ ਉਹਨਾਂ ਦੀ, ਜਿਹੜੇ ਪਾਰਟੀ ਤੋਂ ਦੇਖੇ ਬਗੈਰ ਸਿਰਫ ਆਪਣੀ ਕੈਂਡੀਡੇਟ ਨੂੰ ਵੋਟ ਪਾਉਂਦੇ ਨੇ, ਉਹ ਆਮ ਆਦਮੀ ਪਾਰਟੀ ਨੂੰ ਫਰਕ ਪਊਗਾ। ਪਰ ਸਾਡੀ ਜਿਹੜੀ ਪਾਰਟੀ ਦੀ ਕੋਸ਼ਿਸ਼ ਇਹ ਆ ਵੀ ਕੋਈ ਵੀ ਕ੍ਰਿਮੀਨਲ ਜਾਂ ਕਰਪਟ ਬੰਦਾ ਉਹ ਟਿਕਟ ਨਾ ਲੈ ਜਾਵੇ, ਕਿਉਂਕਿ ਜੇ ਆਪਾਂ ਇਹ ਰੱਖਦੇ ਨਾ ਵੀ 3 ਸਾਲ ਤੋਂ ਜੇ ਕੰਮ ਕਰ ਰਹੇ ਮੈਨੂੰ ਟਿਕਟ ਮਿਲਣੀ ਚਾਹੀਦੀ ਹੈ, ਇਹ ਟੋਟਲੀ ਤੁਹਾਡੀ ਰੋਂਗ, ਇਹ ਤੁਹਾਡੀ ਲਾਲਸਾ ਹੈ ਵੀ ਮੈਨੂੰ ਟਿਕਟ ਮਿਲਣੀ ਚਾਹੀਦੀ ਹੈ। ਪਾਰਟੀ ਨੇ ਤੁਹਾਨੂੰ ਕਦੀ ਨਹੀਂ ਸੀ ਕਿਹਾ ਵੀ ਮੈਨੂੰ ਜੁਆਇਨ ਕਰੋ ਤੇ ਅਸੀਂ ਤੁਹਾਨੂੰ ਟਿਕਟ ਦੇਵਾਂਗੇ। ਦੈਟਸ ਟੋਟਲੀ ਰੋਂਗ। ਤੁਸੀਂ ਆਪਣੇ ਜੋਸ਼ ਨਾਲ ਲੱਗੇ ਸੀ, ਮੈਂ ਸਿਸਟਮ ਸੁਧਾਰਨਾ ਆ, ਸਿਸਟਮ ਟਰੱਸਟ ਮੀ ਸੁਧਰੂਗਾ। 30% ਕੈਂਡੀਡੇਟ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ, ਕਾਂਗਰਸ ਤੇ ਬੀਜੇਪੀ ਦੇ ਸੀ, ਉੱਥੇ ਕੰਮ ਹੋ ਰਹੇ ਨੇ, ਇੱਦਾਂ ਪੰਜਾਬ ਚ ਹੋਣਗੇ। ਕਿਉਂਕਿ ਜਦੋਂ ਜਿਹੜਾ ਕੰਟਰੋਲਰ ਤੁਹਾਡਾ ਵਧੀਆ ਨਾ, ਫਿਰ ਸਾਰੀ ਜਿਹੜੀ ਥੱਲੇ ਟੀਮ ਆ ਉਹ ਵਧੀਆ ਕੰਮ ਕਰਦੀ ਆ। ਤੁਸੀਂ ਇਸ ਗੱਲ ਨੂੰ ਜਾਣਦੇ ਹੋ, ਹਰਮਨ ਰੇਡੀਓ ਚ ਆਪਣੇ ਡਾਇਰੈਕਟਰ ਅਮਨਦੀਪ ਸਿੰਘ ਸਿੱਧੂ ਇੱਕ ਵਧੀਆ ਇਨਸਾਨ ਨੇ, ਮਿੰਟੂ ਬਰਾੜ ਭਾਜੀ ਇੱਕ ਵਧੀਆ ਇਨਸਾਨ ਨੇ, ਇਸੇ ਲਈ ਹਰਮਨ ਰੇਡੀਓ ਨੂੰ ਸਾਰੇ ਵਰਲਡ ਵਾਈਡ ਪਿਆਰ ਕੀਤਾ ਜਾਂਦਾ ਵੀ ਅਸੀਂ ਬਾਇਸ ਨੀ ਹੈਗੇ, ਆਪਾਂ ਕੋਈ ਆਪਣਾ ਪ੍ਰੋਪਗੈਂਡਾ ਨੀ ਅਸੀਂ ਪ੍ਰਮੋਟ ਕਰਦੇ। ਸੋ ਏਦਾਂ ਹੀ ਪਾਰਟੀ ਦੇ ਵਿੱਚ ਇਹ ਕਲਚਰ ਹੈਗਾ ਆ। ਤੁਹਾਡੀਆਂ ਜਿਹੜੀਆਂ ਸ਼ੰਕਾ ਨਾ ਜਿਹੜੀਆਂ ਹੈਗੀਆਂ ਨਾ, ਡਾਊਟ ਨੇ, ਜਾਇਜ਼ ਨੇ, ਪਰ ਸਾਨੂੰ ਇਸ ਚੀਜ਼ ਤੇ ਪਾਰਟੀ ਤੇ ਟਰੱਸਟ ਕਰਨਾ ਪੈਣਾ ਵੀ ਅਸੀਂ ਇੱਕ ਵਧੀਆ ਸਿਸਟਮ ਪੰਜਾਬ ਨੂੰ ਦੇਵਾਂਗੇ 2017 ਤੋਂ ਬਾਅਦ ਜੇ ਅਸੀਂ ਇਲੈਕਸ਼ਨ ਜਿੱਤਦੇ। ਹਾਂਜੀ,
ਬਹੁਤ ਬਹੁਤ ਧੰਨਵਾਦ ਆਪਣੇ ਗਿੱਲ ਜੀ, ਕਿ ਤੁਸੀਂ ਆਪਣੀ ਜਿਹੜੀ ਗੱਲ ਹੈ ਯਾਦ ਰੱਖੀ ਹੈ ਇੱਥੇ। ਤੇ ਆਪਣੇ ਨਾਲ ਤਰਸੇਮ ਰਟੌਲ ਜੀ ਵੀ ਜੁੜੇ ਆ, ਉਹ ਕਹਿੰਦੇ ਵੀ ਅਸੀਂ ਵੀ ਚਾਹੁੰਦੇ ਹਾਂ ਇੱਕ ਵਾਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਵੇ, ਬਾਕੀ ਗੱਲਾਂ 5 ਸਾਲ ਬਾਅਦ ਸਾਂਝੀਆਂ ਕਰਾਂਗੇ। ਇੱਕ ਗੱਲ ਯਾਦ ਰੱਖਿਓ, ਕਹਿੰਦੇ ਵੀ ਘਰ ਦਾ ਇਹ ਭੇਂਤੀ ਜਿਹੜਾ ਲਾਂਕਾ ਢਾ ਦਿੰਦਾ ਹੁੰਦਾ ਪਰਸ ਤੋਂ, ਤਰਸੇਮ ਰਟੌਲ ਸਾਹਿਬ ਆਪਣੇ ਨਾਲ ਦੇ ਗਏ ਤੇ ਡੂੰਘੀ ਗੱਲ ਕਰ ਜਾਂਦੇ ਆ। ਤੇ ਅਗਲਾ ਮੈਸੇਜ ਵੀ ਆਪਾਂ ਨਾਲ ਨਾਲ ਲੈ ਲਈਏ, ਕੁਲਵੀਰ ਜੀ ਹੁਣਾਂ ਜੁੜੇ ਆ ਤੇ ਉਹਨਾਂ ਨੇ ਪੁੱਛਿਆ ਵੀ ਸਹੀ ਗੱਲ ਕੀਤੀ ਆ, ਬਹੁਤ ਵਧੀਆ ਪ੍ਰੋਗਰਾਮ ਜੀ ਉਹਨਾਂ ਨੇ ਕਿਹਾ। ਕੁਲਵੀਰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ, ਆਪਣੇ ਨਾਲ ਜੁੜ ਗਏ ਆ ਜੀ, ਬੋਲੋ ਜੀ, ਨਾਮ ਦੱਸ ਦਿਓ, ਸ਼ਾਇਦ ਢੁੱਡੀ ਕੇ ਸਾਹਿਬ ਜੁੜੇ ਆ।
ਹਾਂਜੀ ਸਤਿ ਸ੍ਰੀ ਅਕਾਲ ਜੀ, ਜਗਤਾਰ ਢੁੱਡੀ ਕੇ ਹਾਂਗਕਾਂਗ
ਜੀ। ਸਤਿ ਸ੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਆ ਢੁੱਡੀ ਕੇ ਸਾਹਿਬ?
ਬਸ ਜੀ, ਮੈਂ ਤਾਂ ਉਹੀ ਕਹਿਣਾ ਸੀ ਜਿਹੜਾ ਗੁਰਪ੍ਰੀਤ ਸਿੰਘ ਆਪਣੇ ਗਿੱਲ ਸਾਹਿਬ ਕਹਿ ਗਏ ਨੇ, ਤੇ ਮੇਰਾ ਤਾਂ ਪਹਿਲੀ ਗੱਲ ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ, ਜਿਹੜਾ ਮੀਡੀਆ ਨਾ, ਮੀਡੀਆ ਵੀ ਬਹੁਤ ਪੱਖਬਾਜ਼ੀ ਤੇ ਉਤਰਿਆ ਹੋਇਆ। ਮੈਂ ਪਿਛਲੇ 3 ਦਿਨ ਤੋਂ ਨਾ, ਜਿਹੜਾ ਆਪਾਂ ਜੀ ਪੰਜਾਬੀ ਪਿੱਛੇ ਰੌਲਾ ਪਾਉਂਦੇ ਸੀ ਜੀ, ਇਹਨੂੰ ਫਾਸਟ ਕੇਬਲ ਤੋਂ ਬਾਹਰ ਕਰ ਦਿੱਤਾ, ਬਾਦਲਾਂ ਨੇ ਇਹ ਕਰ ਦਿੱਤਾ ਉਹ ਕਰ ਦਿੱਤਾ, ਆ ਪਿਛਲੇ 5-6 ਦਿਨ ਤੋਂ ਮੈਂ ਉਹਨਾਂ ਦੀ ਡਿਬੇਟ ਸੁਣ ਰਿਹਾ। ਉਹਨਾਂ ਨੇ ਸਿਰਫ ਇੱਕੋ ਹੀ ਮੁੱਦਾ ਬਣਾਇਆ ਹੋਇਆ ਜੀ, ਆਪ ਪਾਰਟੀ ਪੰਜਾਬ ਲਈ ਘਾਤਕ, ਆਪ ਪਾਰਟੀ ਪੰਜਾਬ ਲਈ ਘਾਤਕ। ਅੱਛਾ, ਉੱਥੇ ਆਪ ਪਾਰਟੀ ਦਾ ਨੁਮਾਇੰਦਾ ਕੋਈ ਨੀ ਬਿਠਾਉਂਦੇ, ਸਰਪਾਲ ਖੇਰਾ ਜੀ ਜਾਂਦੇ ਸੀ ਉਹਨਾਂ ਨੂੰ ਆਊਟ ਕਰਤਾ, ਔਰ ਉੱਥੇ ਦਰਸ਼ਾ ਸਿੰਘ ਬਲਟੋਆ ਹੁੰਦਾ, ਇੰਦਰਜੀਤ ਸਿੰਘ ਜੀਰਾ ਹੁੰਦਾ, ਇੱਕ ਉਹ ਭਾਜਪਾ ਦਾ ਕਿਹੜਾ ਗਰੇਵਾਲ ਆ ਉਹ ਹੁੰਦਾ, ਤੇ ਇੱਕ ਤਾਂ ਉਹਨਾਂ ਨੇ ਆਪਣਾ ਕੋਈ ਪ੍ਰੈਸ ਰਿਪੋਰਟਰ ਬਿਠਾਇਆ ਹੁੰਦਾ। ਔਰ ਰਾਤ ਦੀ ਗੱਲ ਲੈ ਲਓ, ਕੱਲ ਭਗਵੰਤ ਮਾਨ ਨੇ ਬਿਆਨ ਦਿੱਤਾ ਕਿ ਬਾਦਲਾਂ ਨੇ ਪੀਲੇ ਕਾਰਡ ਤੇ ਨੀਲੇ ਕਾਰਡ ਬਣਾ ਕੇ ਪੰਜਾਬ ਦੀ ਅੱਧੀ ਜਨਤਾ ਨੂੰ ਭੁਖਾਰੀ ਬਣਾਤਾ। ਅੱਛਾ, ਹੁਣ ਉਹਨਾਂ ਨੇ ਕੀ ਮੁੱਦਾ ਚੱਕਿਆ ਰਾਤ, ਕਿ ਜੀ ਭਗਵੰਤ ਮਾਨ ਨੇ ਗਰੀਬਾਂ ਨੂੰ ਭੁਖਾਰੀ ਕਹਿਤਾ। ਉਹ ਸਾਰੇ ਗੱਲ ਤਾਂ ਤੁਹਾਡੀ ਸਰਕਾਰ ਦੀ ਨੀਤੀ ਦੀ ਕਰ ਰਿਹਾ ਵੀ ਸਰਕਾਰ ਦੀਆਂ ਨੀਤੀਆਂ ਇਹੋ ਜਿਹੀਆਂ ਕਿ ਸਰਕਾਰ ਦੀਆਂ ਨੀਤੀਆਂ ਨੇ ਲੋਕ ਹੋਰ ਗਰੀਬ ਕਰ ਦਿੱਤੇ ਤੇ ਲੋਕਾਂ ਨੂੰ ਭੁਖਾਰੀਆਂ ਤੱਕ ਬਣਾਉਣ ਦੀ ਨੌਬਤ ਲਿਆ ਤੀ, ਤੇ ਉਹਨਾਂ ਨੇ ਚੱਕ ਲਿਆ ਮੁੱਦਾ ਜੀ ਭਗਵੰਤ ਮਾਨ ਨੇ ਗਰੀਬਾਂ ਨੂੰ ਭੁਖਾਰੀ ਕਹਿਤਾ। ਕੀ ਭਗਵੰਤ ਮਾਨ ਦਾ ਬਿਆਨ ਸਹੀ ਹੈ ਕਿ ਗਲਤ? ਤੇ ਜਦੋਂ ਰਾਤ ਫਿਰ ਵੋਟਿੰਗ ਦਾ ਰਿਜ਼ਲਟ ਆਇਆ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਰਿਜ਼ਲਟ ਤਾਂ ਦੂਜੇ ਪਾਸੇ ਜਾ ਕੇ ਜਾਂਦਾ, ਫਿਰ ਗੱਲ ਬਦਲ ਗਈ। ਮਤਲਬ ਮੇਰਾ ਕਹਿਣ ਦਾ ਭਾਵ ਇਹ, ਮੀਡੀਆ ਜਿਹੜਾ ਆਉਣਾ ਇਹ ਵੀ ਆਪਣਾ ਜਿਹੜਾ ਜੀ ਪੰਜਾਬੀ ਹੈ ਇਹ ਵੀ ਦੂਜੇ ਪਾਸੇ ਨੂੰ ਚੱਲਿਆ ਹੋਇਆ ਜੀ। ਤੇ ਦੂਸਰੀ ਗੱਲ ਸੀ ਜਿਹੜੀ ਗੁਰਪ੍ਰੀਤ ਸਿੰਘ ਗਿੱਲ ਸਾਹਿਬ ਨੇ ਕਹੀ ਹੈ ਕਿ ਜੇ ਜਜ਼ਬਾ ਹੈ ਅੰਦਰ ਬਦਲਾਓ ਦਾ, ਹੁਣ ਭਗਤ ਸਿੰਘ ਉਹਨਾਂ ਨੇ ਕਿਤੇ ਰਾਜ ਕਰਨੇ ਸੀ? ਉਹਨਾਂ ਨੇ ਸੋਚਿਆ ਸੀ ਵੀ ਅਸੀਂ ਰਾਜ ਕਰਾਂਗੇ ਤਾਂ ਸਾਨੂੰ ਟਿਕਟ ਮਿਲੂਗੀ? ਜੇ ਤੁਹਾਡੇ ਅੰਦਰ ਜਜ਼ਬਾ ਹੈ ਕੰਮ ਕਰਨ ਦਾ, ਪੰਜਾਬ 'ਚ ਬਦਲਾਅ ਲਿਆਉਣ ਦਾ, ਤੇ ਫਿਰ ਵੀਰੇ ਉਹ ਟਿਕਟਾਂ ਦੀ ਆਸ ਨਾ ਰੱਖੋ, ਟਿਕਟ ਚਾਹੇ ਕਿਸੇ ਨੂੰ ਮਿਲ ਜੇ, ਪਰ ਤੁਸੀਂ ਰਾਜ ਪ੍ਰਬੰਧ ਬਦਲਾਉਣਾ, ਉਸ ਰਾਜ ਪ੍ਰਬੰਧ ਦੇ ਵਿੱਚ ਬਦਲਾਅ ਲੈ ਕੇ ਆਉਣਾ, ਤੇ ਤੁਹਾਨੂੰ ਟਿਕਟ ਦੀ ਆਸ ਨਹੀਂ ਰੱਖਣੀ ਚਾਹੀਦੀ, ਤੁਹਾਨੂੰ ਮੱਛੀ ਦੀ ਅੱਖ ਦਿਖਣੀ ਚਾਹੀਦੀ ਹੈ। ਬਸ ਉਹ ਸਿਸਟਮ ਚਾਹੀਦਾ, ਜੇ ਤੁਹਾਡੇ ਵਿੱਚ ਉਹ ਜਜ਼ਬਾ ਹੈਗਾ ਤਾਂ ਸਭ ਕੁਛ ਠੀਕ ਠਾਕ ਹੈ। ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ ਜੀ ਢੁੱਡੀ ਗਿਆ ਸਾਹਿਬ ਹੁਣੇ ਗੱਲ ਆਪਣੀ ਜਿਹੜੀ ਕਹਿ ਗਏ ਆ ਦੋਸਤੋ ਟਾਈਮ ਲਗਭਗ ਹੁਣ ਹੋ ਹੀ ਗਿਆ ਆ ਤੇ ਕੋਸ਼ਿਸ਼ ਇਹੀ ਰਹੂਗੀ ਕਿ ਆਪਾਂ ਜਿਹੜਾ ਆ ਲਾਸਟ ਕਾਲ ਜਿਹੜੀ ਲਵਾਂਗੇ ਤੇ ਪਰ ਗੁਰਸੇਵ ਸਿੰਘ ਜੀ ਹੁਣ ਕੀ ਕਹਿਣਾ ਚਾਹੁੰਦੇ ਆ ਤੁਸੀਂ ਜਾਣੀ ਮੁੱਖ ਦੀ ਗੱਲ ਜੀ ਨਵੇੜੀਏ ਕਿ ਕੰਮ ਕਾਫੀ ਹੋਇਆ ਵੈਸੇ ਹਰਵਿੰਦਰ ਸਿੰਘ ਜੀ ਜੁੜੇ ਆ ਹਰਵਿੰਦਰ ਸਿੰਘ ਜੀ ਟਾਈਮ ਲਗਭਗ ਸਮਾਪਤੀ ਵੱਲ ਸੰਖੇਪ ਵਿੱਚ ਕਹਿ ਦੋ ਕੀ ਕਹਿਣਾ ਤੁਸੀਂ
ਹਾਂਜੀ ਇੱਕ ਮਿੰਟ ਤੁਹਾਡੀ ਮੈਂ ਇੱਕ ਮਿੰਟ ਲੈਣਾ ਮੇਰੀ ਪਹਿਲੀ ਹੌਸ ਤੇ ਲਾਸਟ ਕਾਲ ਵੀ ਮੇਰੀ ਹੋਊਗੀ ਦੇਖੋ ਜੀ ਇੰਡੀਆ ਦੇ ਅੰਦਰ ਇੱਕ ਤਰੀਕੇ ਨਾਲ ਆਮ ਪਾਰਟੀ ਜਿੱਤ ਸਕਦੀ ਆ ਜੀ ਦੇਖੋ ਜੀ ਜਿਹੜੇ ਬਾਹਰਲੇ ਬੰਦੇ ਅਸੀਂ ਬੈਠੇ ਹਾਂ ਭਾਵੇਂ ਅਸੀਂ ਸਟੂਡੈਂਟ ਆ ਸਾਡੀਆਂ ਵੀ ਬਣਾ ਦੇ ਵੋਟਾਂ ਸਾਨੂੰ ਪੇ ਕਰੋ ਅਸੀਂ ਵੋਟਾਂ ਪਾ ਕੇ ਆਈਏ ਫਿਰ ਤਾਂ ਜਿੱਤ ਜੂਗੀ ਆਮ ਪਾਰਟੀ 100% ਜਿੰਨੀਆਂ 70-67 ਮਿਲੀਆਂ ਨਾ ਜਿੱਦਾਂ ਉੱਥੇ ਉਹਦੇ ਨਾਲ 11 ਸੀਟਾਂ ਮਿਲ ਜਾਣੀਆਂ ਇੱਥੇ ਜਿੱਦੇ ਬਾਹਰ ਬੈਠੇ ਹਾਂ ਆਪਾਂ ਨਾ ਤਾਂ ਆਪਾਂ ਵੋਟ ਪਾਉਣ ਜਾਣਾ ਨਾ ਆਪਣੇ ਕੋਲ ਅਧਿਕਾਰ ਆ ਜਿਹੜੇ ਪੱਕੇ ਲੋਕ ਨੇ ਜਿੱਦਾਂ ਗਿਆਨ ਸਿੰਘ ਜੀ ਕਹਿ ਕੇ ਗਿਆ ਨਾ ਅੱਗੇ ਕਿ ਜਿੱਦਾਂ ਅਸੀਂ ਤਾਂ ਸੰਸਾ ਸਿੱਧੀ ਗੱਲ ਆ ਇੱਥੇ ਬੈਠਾ ਮੈਂ ਵੀ ਉਹਨਾਂ ਤੋਂ ਵੇਖਿਆ ਅਸੀਂ ਹੈਗੇ ਬਸ ਆਪਣਾ ਟਾਈਮ ਪਾਸ ਕਰਨ ਵਾਲੇ ਜੇ ਕੋਈ ਅਸੀਂ ਪਾਰਟੀ ਲਈ ਕੁਛ ਕਰ ਸਕਦੇ ਹਾਂ ਜਾ ਕੇ ਜਾਂ ਕੁਛ ਫੰਡ ਏਦਾਂ ਦਾ ਕੁਛ ਕਿਉਂਕਿ ਮੈਨੂੰ ਤਾਂ ਇੱਥੇ ਆਲਰੇਡੀ ਮੈਂ ਕੰਟਰੈਕਟ ਦੇ ਅੰਦਰ ਕੰਮ ਕਰਦਾ ਆਪਣੀ ਫੈਮਿਲੀ ਆ ਸਾਰਾ ਕੁਛ ਆ ਸਭ ਤੋਂ ਵਧੀਆ ਜਿਹੜਾ ਨਿਚੋੜ ਕੱਢਿਆ ਜੀ ਉਹਨਾਂ ਦੀ ਗੱਲ ਦਾ ਮੈਂ ਇਹ ਆਪਣਾ ਟਾਈਮ ਪਾਸ ਕਰੋ ਗੱਲਾਂ ਕਰਕੇ ਜਿੱਦਾਂ ਆਪਾਂ ਸਾਰੇ ਕਰਦੇ ਹਾਂ ਬਾਕੀ ਪਾਰਟੀ ਕੋਈ ਵੀ ਆ ਜੀ ਭਾਵੇਂ ਬੀਜੇਪੀ ਆ ਭਾਵੇਂ ਕੋਈ ਵੀ ਆ ਉਹਨਾਂ ਨੇ ਵੀ ਇਲੈਕਸ਼ਨ ਜਿੱਤਣ ਲਈ ਲਾਰੇ ਲਾਉਣੇ ਉਹਨੇ ਕਰਨਾ ਕਿਸੇ ਨੇ ਵੀ ਕੁਛ ਨੀ ਹੁੰਦਾ ਮੋਦੀ ਸਾਹਿਬ ਨੇ ਕਿਹੜਾ ਬਲੈਕ ਧਨ ਕਾਲਾ ਧਨ ਕਰਦੇ ਰਹੇ ਉਹ ਇੰਨੇ ਸਾਲ ਉਹਨਾਂ ਨੇ ਵੀ ਕੁਛ ਨੀ ਕੀਤਾ ਬੀਜੇਪੀ ਦੀ ਗੌਰਮੈਂਟ 2 ਬਣੀ ਆਈ ਆ ਇੰਡੀਆ ਦੇ ਵਿੱਚ ਉਹ ਕਹਿੰਦੇ ਰਾਮ ਮੰਦਰ ਬਣਾ ਦੇਣਗੇ ਰਾਮ ਮੰਦਰ ਬਣ ਗਿਆ ਉਹ ਖਾਲੀ ਇਲੈਕਸ਼ਨ ਜਿੱਤਣ ਲਈ ਉਹਨਾਂ ਦੇ ਫੰਡਾਮੈਂਟਲਸ ਹੁੰਦੇ ਆ ਲੋਕਾਂ ਨੂੰ ਬੇਵਕੂਫ ਬਣਾਉਣਾ ਦੈਟਸ ਇਟ ਇਹ ਤੋਂ ਉੱਪਰ ਕਿਸੇ ਦਾ ਵੀ ਕੁਛ ਨੀ ਹੁੰਦਾ ਜਿੱਥੇ ਤੱਕ ਮੇਰੀ ਸੋਚਣੀ ਆ ਬਸ ਥੈਂਕ ਯੂ ਵੈਰੀ ਮਚ ਮੈਂ ਇਹੀ ਗੱਲ ਕਹੀ ਸੀ ਬਾਕੀ ਆਪਾਂ ਲੋਕ ਇਹੀ ਦੇਖੋ ਜੀ ਜਿੱਦਾਂ ਉਹਨਾਂ ਨੇ ਕਿਹਾ ਨਾ ਸਾਰੀ ਗੱਲ ਦਾ ਇਹ ਆ ਕਿ ਕੋਈ ਕਹਿੰਦਾ ਪਾਰਟੀ ਬਣਾ ਕੇ ਕੋਈ ਆਪਣਾ ਸਟੂਡੈਂਟ ਵੀਜ਼ਾ ਕੈਂਸਲ ਕਰਕੇ ਉੱਥੇ ਜਾਓ ਉੱਥੇ ਬੰਦ ਹੋ ਜਾਓ ਏਦਾਂ ਦਾ ਕੰਮ ਪਲੀਜ਼ ਕੋਈ ਨਾ ਕਰੇ ਜਸਟ ਆਪਣਾ ਇੰਜੋਏ ਕਰੋ ਸੁਣੋ ਦੈਟਸ ਇਟ ਥੈਂਕ ਯੂ ਜੀ
ਜੀ ਬਹੁਤ ਬਹੁਤ ਧੰਨਵਾਦ ਹਰਵਿੰਦਰ ਸਿੰਘ ਜੀ ਬਹੁਤ ਭਾਵਕ ਹੋਏ ਸੀ ਗੁਰਸੇਵਕ ਸਿੰਘ ਜੀ ਜਾਣੀ ਐਨ ਜੋਸ਼ ਵਿੱਚ ਹਰਵਿੰਦਰ ਸਿੰਘ ਜੀ ਹੁਣੀ ਬਹੁਤ ਬਹੁਤ ਧੰਨਵਾਦ ਹੈ ਹਰਵਿੰਦਰ ਸਿੰਘ ਜੀ ਤੁਸੀਂ ਦੱਸ ਦਿੱਤੀ ਆ ਗੱਲ ਵੈਸੇ ਤਾਂ ਚਲੋ ਆਪਾਂ ਜੇ ਵੋਟ ਨੀ ਪਾ ਸਕਦੇ ਆਪਾਂ 2-3 ਬੰਦਿਆਂ ਨੂੰ ਕਹਿ ਸਕਦੇ ਹਾਂ ਨਾ ਤੇ ਜਦੋਂ ਆਮ ਆਦਮੀ ਪਾਰਟੀ ਜਿੱਤੀ ਆ 2014 ਚ ਆਪਣੇ ਹਰਵਿੰਦਰ ਫਿਰ ਉਦੋਂ ਆਪਾਂ ਲੋਕਾਂ ਨੂੰ ਫੋਨ ਕੀਤੇ ਘਰ ਵਾਲਿਆਂ ਨੂੰ ਫੋਨ ਕੀਤੇ ਵੀ ਉਹਨੂੰ ਵੋਟ ਪਾਓ ਹਨਾ ਪ੍ਰਭਾਵ ਤਾਂ ਜ਼ਰੂਰ NRI ਰੱਖਦੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਚਾਹੇ ਫੰਡਿੰਗ ਵੀ ਬਹੁਤ ਜ਼ਰੂਰੀ ਹੁੰਦੀ ਆ ਬਿਕਰਮਜੀਤ ਜੀ ਫੇਰ ਦੁਬਾਰਾ ਤੋਂ ਜੁੜਿਆ ਬਿਕਰਮਜੀਤ ਜੀ ਹੁਣ ਜਾਂਦੇ ਜਾਂਦੇ ਕੀ ਕਹਿਣਾ ਸੰਖੇਪ ਵਿੱਚ ਕਹਿ ਦਿਓ
ਭਾਜੀ ਬਸ ਮੈਂ ਅੱਧੇ ਕੁ ਮਿੰਟ ਦਾ ਟਾਈਮ ਲੈਣਾ ਵਾ ਤੇ ਜਿੱਦਾਂ ਗਿੱਲ ਭਾਜੀ ਨੇ ਕਿਹਾ ਸੀਗਾ ਕਿ ਗਿੱਲ ਭਾਜੀ ਬਹੁਤ ਜਾਣਗੀ ਰੱਖਦੇ ਮੰਨਦਾ ਮੈਂ ਗੱਲ ਨੂੰ ਪਰ ਇਹ ਆ ਕਿ ਜਿਹੜੀ ਨਾ ਜਿਹੜੇ ਵਲੰਟੀਅਰ ਮੈਂ ਮੇਰੀ ਹਮੇਸ਼ਾ ਮੇਰਾ ਇੱਥੇ ਅਟਕੀ ਆ ਕਿ ਜਿਹੜੀ ਵਲੰਟੀਅਰ ਆ ਨਾ ਜਿਹੜੀ ਪਿਛਲੀ ਵਾਰ ਜਿੱਤੇ ਸੀ ਨਾ 4 MP ਆਪਣੇ ਪੰਜਾਬ ਤੋਂ ਉਹਨਾਂ ਦਾ ਕੋਈ ਨਾਮ ਨੀ ਹੈਗਾ ਉਹਨਾਂ ਨੇ ਸਿਰਫ ਵੋਟਾਂ ਸਿਰਫ ਆਮ ਆਦਮੀ ਪਾਰਟੀ ਕਰਕੇ ਹੀ ਪਈਆਂ ਸੀਗੀਆਂ ਇਸ ਕਰਕੇ ਮੇਰਾ ਤਾਂ ਪੂਰਾ ਹੈਗਾ ਕਿ ਜਿੱਦਾਂ ਹੁਣ ਸਾਰੇ ਇਕੱਠੇ ਕਰੀ ਜਾਂਦੇ ਉਹਨਾਂ ਨੂੰ ਚਾਹੀਦਾ ਨੀ ਇੱਦਾਂ ਕਰਨਾ ਬਸ ਨਾਲ ਵਲੰਟੀਅਰ ਨੂੰ ਵੋਟ ਦੇਣੇ ਚਾਹੀਦੇ ਸੀਟਾਂ ਬਸ ਇੰਨਾ ਹੀ ਕਹਿਣਾ ਸਤਿ ਸ੍ਰੀ ਅਕਾਲ ਜੀ ਮੈਨੂੰ ਟਾਈਮ ਦਾ ਖਤਮ ਹੋ ਗਿਆ ਅਗਲੀ ਵਾਰ ਕਾਲ ਕਰਾਂਗੇ
ਜੀ ਬਹੁਤ ਬਹੁਤ ਧੰਨਵਾਦ ਵਿਕਰਮਜੀਤ ਜੀ ਵੈਸੇ ਇਹਨਾਂ ਦਾ ਜਾਇਜ਼ ਆ ਗੁਰਸੇਵ ਸਿੰਘ ਜੀ ਇਹ ਗੱਲ ਵੀ ਵਲੰਟੀਅਰਸ ਨੂੰ ਜ਼ਰੂਰ ਅੱਗੇ ਰੱਖਣਾ ਚਾਹੀਦਾ ਹੈ ਕਿਸੇ ਨਾ ਕਿਸੇ ਗੱਲ ਦੇ ਵਿੱਚ ਪੁੱਛਣਾ ਜ਼ਰੂਰ ਕਿਉਂਕਿ ਮਨੋਬਲ ਜਿਹੜਾ ਕੰਮ ਜਿਹੜਾ ਕਰਨਾ ਆ ਜਿੱਦਾਂ ਗਿੱਲ ਸਾਹਿਬ ਨੇ ਵੀ ਕਿਹਾ ਵੀ 2000 ਜਿਹੜੀ ਲੋਕ ਸਭਾ ਦੀ ਚੋਣ ਆ ਜਿੱਤਣੀ ਬਹੁਤ ਸੌਖੀ ਆ ਤੇ ਸਰਪੰਚੀ ਜਾਂ ਪੰਚੀ ਦੀ ਉੱਦਾਂ ਜ਼ਿਆਦਾ ਜ਼ੋਰ ਲਾਉਣਾ ਪੈਂਦਾ ਉੱਥੇ ਤਾਂ ਜਾਣੀ ਜਿਹੜੀਆਂ ਵਿਆਹੀਆਂ ਕੁੜੀਆਂ ਉਹਨਾਂ ਨੂੰ ਵੀ ਲੈ ਕੇ ਆਉਣਾ ਪੈਂਦਾ ਵੋਟ ਪਾਉਣ ਦੇ ਲਈ ਕਾਫੀ ਜ਼ੋਰ ਲੱਗਦਾ ਹਨਾ ਮਾਰਕਟਾਂ ਵੀ ਤੱਕ ਹੋ ਜਾਂਦਾ ਪਰ ਗੱਲ ਉੱਥੇ ਫੇਰ ਆ ਜਾਂਦੀ ਆ ਹਨਾ ਬਈ ਜਿਹੜੇ ਵਲੰਟੀਅਰਸ ਆ ਜਿਹਨੇ ਕੰਮ ਕਰਨੇ ਆ ਉਹ ਬਹੁਤ ਅਹਿਮ ਹੋ ਜਾਂਦੇ ਆ ਗੁਰਸੇਵ ਸਿੰਘ ਜੀ ਹੁਣ ਜਾਂਦੇ ਜਾਂਦੇ ਕੀ ਕਹੋਗੇ ਤੁਸੀਂ
ਜਾਂਦੇ ਜਾਂਦੇ ਹੁਣ ਪਾਰਟੀ ਬਾਰੇ ਤਾਂ ਦੇਖੋ ਜੀ ਹੁਣ ਦੋ ਰੱਖਦੇ ਹੁਨਰ ਰੱਖਦੇ ਜਾਂ ਗੁਰਪ੍ਰੀਤ ਗਿੱਲ ਜੀ ਹੁਣੀ ਸਾਰਿਆਂ ਨੇ ਗੱਲ ਕੀਤੀਆਂ ਨਾ ਪਾਰਟੀ ਬਾਰੇ ਤੇ ਮੈਂ ਇੰਨਾ ਜ਼ਰੂਰ ਕਹਾਂਗਾ ਜਿਹੜੀ ਪਹਿਲੀ ਆਪਣੀ ਇਸ ਸਟੇਡੀਅਮ ਦੀ ਗੱਲ ਚੱਲਦੀ ਸੀ ਨਾ ਤੇ ਜੇਕਰ ਸਪੋਰਟ ਕਰਦੇ ਆ ਜਾ ਕੇ ਵੋਟ ਵੀ ਪਾਓ ਜਿਹੜਾ ਕੋਈ ਟਾਈਮ ਹੈਗਾ ਆ ਠੀਕ ਆ ਜੇ ਜਿਹੜਾ ਅਫੋਰਡ ਕਰ ਸਕਦੇ ਟਿਕਟਾਂ ਵਗੈਰਾ ਜਾ ਕੇ ਵੋਟ ਵੀ ਪਾਉਣ ਕਿਸੇ ਪਾਰਟੀ ਨੂੰ ਪਾਓ ਕੋਈ ਵੋਟ ਪਾਈ ਹੋਈ ਫਿਰ ਗੱਲਾਂ ਕਰਨ ਦਾ ਫਾਇਦਾ ਆ ਜਿੰਨੇ ਵੀਰ ਸਾਡੇ ਇੱਥੇ ਸਪੋਰਟ ਕਰਦੇ ਤੇ ਦੂਜੀ ਗੁਰਦੁਆਰਾ ਸਾਹਿਬ ਦੀ ਗੱਲ ਚੱਲੀ ਸੀ ਪਹਿਲਾਂ ਉਹ ਗੱਲ ਕਰ ਲਈਏ ਨਾ ਕਿ ਐਡਵਰਟਾਈਜ਼ ਕਰਦੇ ਆ ਆਪਣੇ ਮੂਵੀਜ਼ ਦੀ ਜਾਂ ਹੋਰ ਕੋਈ ਵੀ ਪਾਰਟੀ ਦੀ ਕਰਦੇ ਆ ਤੇ ਉਹਨਾਂ ਵੀਰਾਂ ਨੂੰ ਵੀ ਇਹ ਨਹੀਂ ਹੈ ਕਿ ਗੇਟ ਤੋਂ ਬਾਹਰ ਕਰ ਦੋ ਪਿਆਰ ਨਾਲ ਸਮਝਾਓ ਠੀਕ ਹੈ ਜੀ ਪਹਿਲਾਂ ਦੱਸਿਆ ਸੀ ਜਿੱਦਾਂ ਕਿ ਉਹ ਲਾਹਾ ਲੈਣਾ ਹੁੰਦਾ ਨਾ ਕਿ ਇਕੱਠ ਕਿੱਥੇ ਹੁੰਦਾ ਆਪਣੀ ਕਮਿਊਨਿਟੀ ਦਾ ਤੇ ਇੱਥੇ ਗੁਰਦੁਆਰਾ ਸਾਹਿਬ ਹੀ ਆ ਤੇ ਉਹਨਾਂ ਨੂੰ ਐਂ ਹੁੰਦਾ ਉੱਥੇ ਇਕੱਠ ਹੋਈਏ ਅਸੀਂ ਆਪਣੀ ਐਡਵਰਟਾਈਜ਼ ਕਰ ਲਈਏ ਕਿ ਸਾਡਾ ਚਲੋ ਬਿਜ਼ਨਸ ਵੱਧਜੂਗਾ ਜੇ ਸਾਡਾ ਕੰਮ ਵੱਧਜੂਗਾ ਬੇਸ਼ੱਕ ਮੈਨੂੰ ਪਤਾ ਇੱਥੇ ਇਤਰਾਜ਼ ਵੀ ਚਿਤਾਏ ਜਾਂਦੇ ਜਿਹੜੇ ਬਿਊਟੀ ਪਾਰਲਰ ਦੇ ਉਹ ਸਿਧਾਂਤ ਤੋਂ ਉਲਟ ਆਪਣੇ ਸਿੱਖੀ ਦੇ ਸਿਧਾਂਤ ਤੋਂ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਜਾਵੇ ਇਹਨਾਂ ਚੀਜ਼ਾਂ ਬਾਰੇ ਆਪਣੀਆਂ ਕੁੜੀਆਂ ਜਾਂ ਮੁੰਡੇ ਵੀ ਆ ਬਿਊਟੀ ਪਾਰਲਰ ਜਾਂ ਹੋਰ ਵੀ ਜਾਂ ਪਾਰਟੀ ਦਾ ਸੰਬੰਧ ਰੱਖਦੇ ਆ ਨਾ, ਸੋ ਐ ਨਾ ਹੋਵੇ ਕਿ ਉਹਨਾਂ ਨੂੰ ਅਸੀਂ ਗੁਰਦੁਆਰੇ ਆ ਕੇ ਇੰਨੇ ਕੁ ਰੂਡ ਹੋ ਜਾਈਏ ਉਹ ਆਪਣਾ ਟੁੱਟ ਜਾਣ। ਸੋ ਪਿਆਰ ਨਾਲ ਚੱਲੀਏ ਤੇ ਪਾਰਟੀ ਚ ਵੀ ਪਿਆਰ ਬਣਾਈ ਰੱਖੀਏ ਤਾਂ ਮੈਂ ਕਹਿੰਦਾ 2017 ਤਾਂ ਹੀ ਫਤਿਹ ਹੋਣਾ।
ਜੀ ਬਿਲਕੁਲ, ਤੇ ਆਪਣੇ ਨਾਲ ਕੁਲਵਿੰਦਰ ਸਿੰਘ ਗੋਲਡ ਕੋਸਟ ਵਾਲੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਉਹਨਾਂ ਨੇ ਕਿਹਾ ਵੀ ਕੰਮ ਕਰਨ ਨੂੰ ਲੋਕ ਤੇ ਮੇਵੇ ਖਾਣ ਨੂੰ ਪੱਕੇ ਪਕਾਏ ਲੀਡਰ, ਉਹਨਾਂ ਨੇ ਦੁੱਖ ਪ੍ਰਗਟ ਕੀਤਾ ਆ ਗਿੱਲ ਸਾਹਿਬ ਦੇ ਬਿਆਨ ਦੇ ਨਾਲ। ਅਸੀਂ ਵੀ ਆਪਦੇ ਸਪੋਰਟਰ ਆ। ਵੈਸੇ ਕੁਲਵਿੰਦਰ ਸਿੰਘ ਜੀ, ਅਸਲ ਦੇ ਵਿੱਚ ਗਿੱਲ ਸਾਹਿਬ ਵੀ ਵੈਸੇ ਕੋਸ਼ਿਸ਼ ਤਾਂ ਬਹੁਤ ਕਰ ਰਹੇ ਆ ਕਿ ਕਿਸੇ ਤਰੀਕੇ ਦੇ ਨਾਲ ਸੁਲਝ ਜਾਵੇ ਗੱਲ, ਹਨਾ, ਤੇ ਆਪਾਂ ਨੂੰ ਉਹਨਾਂ ਦੇ ਵੀ ਉਪਰਾਲੇ ਦੀ ਸ਼ਲਾਘਾ ਜ਼ਰੂਰ ਕਰਨੀ ਚਾਹੀਦੀ ਆ। ਗੁਰਜੀਤ ਸਿੰਘ ਚਾਹਲ ਸਾਹਿਬ ਵੀ ਆਪਣੇ ਜਿਹੜਾ ਰੱਖ ਰਹੇ ਆ, ਆਪਣੇ ਉਹਨਾਂ ਨੇ ਸੋਚ ਰੱਖੀ ਆ ਕਿ ਭਗਤ ਸਿੰਘ ਦੀ ਸੋਚ ਜਿਹੜੀ ਆ ਹੋਣੀ ਚਾਹੀਦੀ ਆ, ਦੇਸ਼ ਨੂੰ ਜੇ ਆਜ਼ਾਦ ਕਰਾਉਣਾ ਆ। ਗੁਰਜੀਤ ਸਿੰਘ ਚਾਹਲ ਸਾਹਿਬ ਮੈਲਬੋਰਨ ਤੋਂ ਸਾਡੇ ਨਾਲ ਜੁੜੇ ਆ, ਬਹੁਤ ਬਹੁਤ ਧੰਨਵਾਦ। ਤੇ ਸਾਰੇ ਦੋਸਤ ਜਿਨ੍ਹਾਂ ਨੇ ਸਾਨੂੰ ਕਾਲਾਂ ਕੀਤੀਆਂ, ਜਿਨ੍ਹਾਂ ਨੇ ਨਹੀਂ ਕੀਤੀਆਂ ਪਰ ਸੁਣੀਆਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ। ਤੇ ਦੋਸਤੋ, ਟਾਈਮ ਲਗਭਗ ਜ਼ਿਆਦਾ ਹੀ ਆਪਾਂ ਲੈ ਲਈਦਾ, ਤੇ ਅਗਲੇ ਵੀਕ ਫੇਰ ਮਿਲਾਂਗੇ ਆਪਾਂ ਐਤਵਾਰ ਨੂੰ। ਤੇ ਮਿਲਦੇ ਆ ਜੀ ਫਿਰ ਅਗਲੇ ਐਤਵਾਰ ਨੂੰ ਆਪਣਾ ਹਮਸਫ਼ਰ ਪ੍ਰੋਗਰਾਮ ਹੁੰਦਾ, ਤੇ ਤੁਸੀਂ ਲਹਿਰਾਂ ਪ੍ਰੋਗਰਾਮ ਵੀਰਵਾਰ ਨੂੰ ਆਪਾਂ ਜਿਹੜਾ ਸੁਣਾਂਗੇ। ਤੇ ਉਦੋਂ ਤੱਕ ਆਪਣਾ ਖਿਆਲ ਰੱਖਿਓ, ਫੂਡ ਪੋਇਜ਼ਨਿੰਗ ਤੋਂ ਬਚਿਓ, ਹਨਾ, ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਓ, ਤੇ ਮਿਲਾਂਗੇ ਜੀ ਅਗਲੇ ਵੀਕ। ਤੇ ਆਪਣਾ ਖਿਆਲ ਰੱਖਿਓ, ਰੱਬ ਰਾਖਾ, ਸਤਿ ਸ੍ਰੀ ਅਕਾਲ ਜੀ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਸਾਨੂੰ ਦਿਲੋਂ ਸਹਿਯੋਗ ਦੇ ਰਹੇ ਨੇ ਸਾਡੇ ਆਪਣੇ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਇਸ ਘੰਟੇ ਚ ਸਾਨੂੰ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਏਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ,
ਕੋਈ ਢੋਲ ਦੇ ਖਿਡੌਣਾ